ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਜੀ ਦੋਸਤੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਇੱਕ ਵਾਰ ਫੇਰ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਨਾਲ ਹੀ ਨਾਲ ਅਰਦਾਸ ਤੇ ਆਸ ਇਹੀ ਕਿ ਤੁਹਾਡਾ ਸਾਰਿਆਂ ਦਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ ਅੱਜ ਪ੍ਰੋਗਰਾਮ ਚ ਕੀ ਹੋਣਾ ਇਹਦੇ ਬਾਰੇ ਤਾਂ ਜ਼ਿਕਰ ਕਰਾਂਗੇ ਪਰ ਅੱਜ ਦੇ ਦਿਨ ਦੇ ਉੱਤੇ ਵੀ ਝਾਤ ਮਾਰਦੇ ਹਾਂ ਤੇ ਸਮੇਂ ਦੇ ਉੱਤੇ ਵੀ ਆਪਾਂ ਝਾਤ ਮਾਰਦੇ ਹਾਂ ਸੋ ਇਸ ਵੇਲੇ ਜਿਹੜਾ ਸਮਾਂ ਜੀ ਉਹ ਮੈਲਬਨ ਕੈਨਬਰਾ ਬ੍ਰਿਸਬੇਨ ਦੇ ਵਿੱਚ 8:02 ਹੋ ਚੁੱਕਿਆ ਤੇ ਤੁਹਾਡੇ ਸਾਰੇ ਸ਼ਹਿਰਾਂ ਵੱਲ ਵੀ ਆਉਂਦੇ ਹਾਂ ਪਰ ਆਪਾਂ ਇੱਕ ਵਾਰ ਤਰੀਕ ਤੇ ਵੀ ਨਿਗਾਹ ਜ਼ਰੂਰ ਮਾਰ ਲਈਏ ਹਨਾ ਤੇ ਤਰੀਕ ਹੈਗੀ ਆ ਜੀ ਅੱਜ ਸਾਲ 2017 ਦੇ ਮਈ ਮਹੀਨੇ ਦੀ 30 ਯਾਨੀ ਮਈ ਮਹੀਨਾ ਜਿਹੜਾ ਜੀ ਉਹ ਵੀ ਇਸ ਵੇਲੇ ਆਪਣੇ ਅੰਤਲੇ ਪਲਾਂ ਵੱਲ ਵੱਧ ਰਿਹਾ ਤੇ ਬਿਲਕੁਲ ਸਮਾਂ ਜਿਹੜਾ ਜੀ ਉਹ ਕਿਸ ਗਤੀ ਦੇ ਨਾਲ ਕਿਸ ਰਫਤਾਰ ਦੇ ਨਾਲ ਅੱਗੇ ਵੱਧ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਹਨਾ ਸੋ ਨਾਨਕ ਸ਼ਾਹੀ ਸੰਮਤ 549 ਦੇ ਜੇਠ ਮਹੀਨੇ ਦੀ ਅੱਜ 17 ਤਰੀਕ ਹੈ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਲਬਨ ਦੇ ਵਿੱਚ ਕੈਨਬਰਾ ਦੇ ਵਿੱਚ ਬ੍ਰਿਸਬੇਨ ਤੇ ਸਿਡਨੀ ਦੇ ਵਿੱਚ ਸਮਾਂ ਜਿਹੜਾ ਜੀ ਉਹ ਇੱਕੋ ਜਿਹਾ ਹੀ 8:02 ਹੋਏ ਸੀ ਸੋ ਘੜੀ 1 ਸੈਕਿੰਡ ਹੋਰ ਅੱਗੇ ਚਲੇ ਗਈ 8:03 ਹੁਣ ਹੋ ਚੁੱਕੇ ਆ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੇ ਵਿੱਚ 7:33 ਨੇ ਆਸਟ੍ਰੇਲੀਆ ਦੇ ਪਰਥ ਸ਼ਹਿਰ ਦੇ ਵਿੱਚ ਇਸ ਵੇਲੇ 6:03 ਨੇ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ 10:03 ਇਸ ਵੇਲੇ ਹੋ ਚੁੱਕੇ ਨੇ ਤੇ ਦਿਨ ਜਿਹੜਾ ਜੀ ਉਹ ਮੰਗਲਵਾਰ ਚੱਲ ਰਿਹਾ ਪਰ ਕੁਝ ਸ਼ਹਿਰਾਂ ਚ ਅਜੇ ਵੀ ਸੋਮਵਾਰ ਚੱਲ ਰਿਹਾ ਉਹਨਾਂ ਦਾ ਜ਼ਿਕਰ ਵੀ ਆਪਾਂ ਜ਼ਰੂਰ ਕਰਦੇ ਹਾਂ ਜਿਹੜੇ ਜਿਹੜੇ ਸ਼ਹਿਰਾਂ ਚ ਅਜੇ ਸੋਮਵਾਰ ਚੱਲ ਰਿਹਾ ਜੀ ਸੋ ਪੁਰਤਗਾਲ ਦੇ ਵਿੱਚ 11:03 ਰਾਤ ਦੇ ਹੋਏ ਆ ਸੋਮਵਾਰ ਦੀ ਰਾਤ ਉੱਥੇ ਪਈ ਹੋਈ ਹੈ ਯਾਨੀ ਉੱਥੇ ਅਜੇ 29 ਮਈ ਚੱਲ ਰਹੀ ਹੈ ਜੀ ਤੇ ਇਸੇ ਤਰ੍ਹਾਂ USA ਦੇ ਵਿੱਚ ਵੀ ਜੀ ਮਿਆਮੀ ਸ਼ਹਿਰ ਦੇ ਵਿੱਚ 29 ਮਈ ਸ਼ਾਮ ਦੇ 6:03 ਉੱਥੇ ਹੋਏ ਨੇ ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਵੀ 29 ਮਈ ਸੋਮਵਾਰ ਦੀ ਸ਼ਾਮ ਪਈ ਹੋਈ ਹੈ 4:03 ਉੱਥੇ ਵੀ ਹੋਏ ਨੇ ਤੇ ਇਸੇ ਤਰ੍ਹਾਂ USA ਦੇ ਲੋਸ ਏਂਜਲਸ ਸ਼ਹਿਰ ਦੇ ਵਿੱਚ ਵੀ ਜੀ 3:04 ਬਾਅਦ ਦੁਪਹਿਰ ਦੇ ਹੋਏ ਨੇ 29 ਮਈ ਚੱਲ ਰਹੀ ਹੈ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 3:04 ਹੋਏ ਨੇ ਬਾਅਦ ਦੁਪਹਿਰ ਦੇ ਤੇ ਟੋਰਾਂਟੋ ਦੇ ਵਿੱਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਵੀ 29 ਮਈ ਚੱਲ ਰਹੀ ਹੈ ਸੋਮਵਾਰ ਦੀ ਸ਼ਾਮ ਉੱਥੇ ਵੀ ਪਈ ਹੋਈ ਤੇ ਮੰਗਲਵਾਰ ਦਾ ਦਿਨ ਹੋਰ ਕਿਹੜੇ ਮੁਲਕਾਂ ਚ ਚੜ ਚੁੱਕਿਆ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਜੀ ਸੋ ਮੰਗਲਵਾਰ ਜਿਹੜਾ ਜੀ ਉਹ ਚੜ ਚੁੱਕਿਆ ਇਟਲੀ ਦੇ ਵਿੱਚ ਇਸ ਵੇਲੇ 12:04 ਹੋਏ ਨੇ ਯਾਨੀ ਹੁਣੇ ਹੁਣੇ 4 ਮਿੰਟ ਪਹਿਲਾਂ ਹੀ ਉੱਥੇ ਮੰਗਲਵਾਰ ਦਾ ਦਿਨ ਚੜਿਆ ਇਸੇ ਤਰ੍ਹਾਂ ਦੁਬਈ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਉੱਥੇ 2:04 ਹੋਏ ਨੇ ਯਾਨੀ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਕਾਫੀ ਵੱਡਾ ਤੜਕਾ ਤੇ ਇਸ ਤੋਂ ਬਿਨਾਂ ਮੰਗਲਵਾਰ ਜਿਹੜਾ ਜੀ ਉਹ ਚੜ ਚੁੱਕਿਆ ਭਾਰਤ ਦੇ ਵਿੱਚ ਵੀ। ਸੋ 3:34 ਉੱਥੇ ਹੋ ਚੁੱਕੇ ਨੇ 30 May 3 ਮੰਗਲਵਾਰ ਦੇ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਜਿਸ ਵੀ ਧਰਤੀ ਤੋਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਆਵਾਜ਼ ਦੀ ਇਸ ਦੁਨੀਆਂ ਦੇ ਰਾਹੀਂ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਇਸ ਮੰਚ ਤੇ, ਤੁਹਾਨੂੰ ਅਸੀਂ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਹਮੇਸ਼ਾ ਤੁਹਾਡੇ ਲਈ ਕਾਮਨਾ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਹੱਸਦੇ ਤੇ ਵਸਦੇ ਰਹੋ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੀ ਰੂਪਰੇਖਾ ਦਾ ਜ਼ਿਕਰ ਜ਼ਰੂਰ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅੱਜ ਹਮੇਸ਼ਾ ਦੀ ਤਰ੍ਹਾਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਐਡੀਲੇਟ ਤੋਂ ਮਿੰਟੂ ਬਰਾੜਪੁਰੀ ਸਾਡਾ ਸਾਥ ਦੇਣਗੇ ਤੇ ਇਸ ਤੋਂ ਇਲਾਵਾ ਅੱਜ ਪ੍ਰੋਗਰਾਮ ਦੇ ਵਿੱਚ ਕੁਛ ਜ਼ਰੂਰੀ ਜਾਣਕਾਰੀਆਂ ਦੇ ਨਾਲ ਨਾਲ ਅੱਜ ਗੱਲਬਾਤ ਦਾ ਜਿਹੜਾ ਵਿਸ਼ਾ ਰਹੇਗਾ ਜੀ ਉਹ ਰਹੇਗਾ ਘਰ ਪਰਿਵਾਰ ਦੇ ਵਿੱਚ ਬੱਚਿਆਂ ਦੀ ਹੋਂਦ ਅਤੇ ਅਣਹੋਂਦ ਦਾ ਜਿਹੜਾ ਅਸਰ ਆ ਉਹ ਕਿਹੋ ਜਿਹਾ ਹੁੰਦਾ। ਯਾਨੀ ਘਰ ਦੇ ਵਿੱਚ ਜਦੋਂ ਬੱਚੇ ਹੁੰਦੇ ਆ ਤੇ ਉਹਦਾ ਜਿਹੜਾ ਪ੍ਰਭਾਵ ਆ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਪਰਿਵਾਰ ਦੇ ਵਿੱਚ, ਖੁਸ਼ੀਆਂ ਖੇੜੇ ਹਨਾ ਤੇ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ, ਨਿੱਕੇ ਨਿੱਕੇ ਹਾਸੇ ਤੇ ਥੋੜੀ ਜਿਹੀ ਰੌਲੇ ਰੱਪੇ ਵਾਲੀ ਸਿਰਦਰਦੀ। ਪਰ ਜਦੋਂ ਬੱਚੇ ਪਰਿਵਾਰ ਦੇ ਵਿੱਚ ਨਹੀਂ ਹੁੰਦੇ ਤਾਂ ਜਿਹੜੇ ਮਾਪੇ ਆ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ। ਅਸਲ ਦੇ ਵਿੱਚ ਜਿਹੜਾ ਅੱਜ ਕੱਲ ਰਿਵਾਜ਼ ਜਿਹੜਾ ਹੋ ਰਿਹਾ ਜੀ ਕਿ ਅਸੀਂ ਜਿਹੜੇ ਬੱਚੇ ਉਹ ਬਹੁਤ ਸਾਲਾਂ ਤੱਕ ਲੈਣੇ ਨਹੀਂ ਆ ਹਨਾ ਪਰਿਵਾਰਾਂ ਦੇ ਵਿੱਚ, ਇਹੋ ਜਿਹਾ ਇੱਕ ਚਲਨ ਜਿਹੜਾ ਆ ਉਹ ਚੱਲ ਰਿਹਾ। ਸੋ 5-5, 6-6 ਸਾਲ ਤੱਕ ਥੋੜਾ ਆਪਣੀ ਜਿਹੜੀ ਲਾਈਫ ਹੈ ਉਹਨੂੰ ਇੰਜੋਏ ਕਰਨ ਦੀ ਜਿਹੜੀ ਤਰਜੀਹ ਆ ਉਹ ਦਿੱਤੀ ਜਾਂਦੀ ਆ ਕਪਲਸ ਵੱਲੋਂ ਤੇ ਉਸ ਤੋਂ ਬਾਅਦ ਜਦੋਂ 5-6 ਜਿਹੜੀ ਲਾਈਫ ਇੰਜੋਏ ਕੀਤੀ ਜਾਂਦੀ ਹੈ ਤੇ ਜਦੋਂ ਬੱਚਿਆਂ ਦੀ ਜ਼ਿੰਮੇਵਾਰੀ ਜਦੋਂ ਕਿਸੇ ਕਪਲ ਦੇ ਉੱਤੇ ਪੈਂਦੀ ਆ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਉਹ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾਉਣੀ ਔਖੀ ਲੱਗਦੀ ਆ। ਸੋ ਬੱਚਿਆਂ ਦੀ ਹੋਂਦ ਅਤੇ ਅਣਹੋਂਦ ਦਾ ਜਿਹੜਾ ਪ੍ਰਭਾਵ ਆ ਉਹ ਸਾਡੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਪੈ ਰਿਹਾ, ਪਰਿਵਾਰਾਂ ਦੇ ਵਿੱਚ ਅਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹਾਂ, ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਤੁਹਾਡੇ ਵਿਚਾਰ ਜ਼ਰੂਰ ਜਾਣਨਾ ਚਾਹਾਂਗੇ। ਸੋ ਆਪਣੇ ਵਿਚਾਰ ਭੇਜਣ ਦੇ ਲਈ ਤੁਸੀਂ ਸਾਡਾ ਵਟਸਐਪ, ਸਾਡਾ ਟੈਲੀਗ੍ਰਾਮ ਨੰਬਰ ਜਿਹੜਾ ਜੀ ਉਹ ਵਰਤ ਸਕਦੇ ਹੋ। ਸਾਡਾ ਟੈਲੀਗ੍ਰਾਮ ਨੰਬਰ ਹੈ ਜੀ 9195708049। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਸਾਡਾ ਕਾਲ ਕਰਨ ਦੇ ਲਈ ਨੰਬਰ ਹੈਗਾ ਜੀ 02-8599-2811। ਸੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਪਰਿਵਾਰਕ ਜਿਹੜਾ ਮਾਹੌਲ ਆ ਉਹਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਜਿਹੜੀ ਤਰਜੀਹ ਆ ਉਹ ਬੱਚਿਆਂ ਦੇ ਲਈ ਕਿਸ ਤਰ੍ਹਾਂ ਦੀ ਸਾਡੀ ਬਣਦੀ ਜਾ ਰਹੀ ਆ, ਸਾਡਾ ਜਿਹੜਾ ਰੁੱਖ ਆ ਉਹ ਕਿਸ ਤਰ੍ਹਾਂ ਦਾ ਹੋ ਰਿਹਾ, ਸੋ ਇਹਦੇ ਬਾਬਤ ਅਸੀਂ ਅੱਜ ਤੁਹਾਡੇ ਤੋਂ ਵੀ ਸੁਣਨਾ ਚਾਹਾਂਗੇ। ਤੇ ਪ੍ਰੋਗਰਾਮ 'ਚ ਇਸ ਤੋਂ ਇਲਾਵਾ ਗੀਤ ਸੰਗੀਤ ਹੋਏਗਾ ਤੇ ਸਭ ਤੋਂ ਅਹਿਮ ਹੋਣਗੇ ਜੀ ਤੁਹਾਡੇ ਸੁਨੇਹੇ। ਸਾਡੇ ਤੱਕ ਤੁਹਾਡੇ ਸੁਨੇਹੇ ਜਿਹੜੇ ਆ ਜੀ ਉਹ ਪਹੁੰਚਣੇ ਸ਼ੁਰੂ ਹੋ ਜਾਂਦੇ ਆ ਤੇ ਟੈਲੀਗ੍ਰਾਮ ਦੇ ਜ਼ਰੀਏ ਬਹੁਤ ਸਾਰੇ ਜਿਹੜੇ ਦੋਸਤਾਂ ਦੇ ਸੁਨੇਹੇ ਆ ਉਹ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਵੀ ਗਏ ਆ ਤੇ ਈਮੇਲ ਦੇ ਜ਼ਰੀਏ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਸਾਂਝ ਬਣਾਉਂਦੇ ਆ। ਆਪਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਰਣਜੀਤ ਸਿੰਘ ਰੇ ਵਾਈਟ ਵਾਲੇ ਵੀ ਜੁੜ ਚੁੱਕੇ ਆ, ਗੁੱਡ ਮਾਰਨਿੰਗ ਬੁਲਾਈ ਆ, ਵੈਰੀ ਗੁੱਡ ਮਾਰਨਿੰਗ ਤੁਹਾਨੂੰ, ਤੁਹਾਡਾ ਸੁਨੇਹਾ ਬਾਅਦ ਚ ਲੈਂਦੇ ਆ ਜੀ। ਸੁਖਜੀਤ ਸਿੰਘ ਸ਼ੈਪਟਨ ਤੋਂ ਵੀ ਸਾਡੇ ਨਾਲ ਜੁੜ ਚੁੱਕੇ ਆ, ਹਰਮੀਤ ਸਿੰਘ ਚਾਨਾ ਹੋਰੀ ਵੀ ਅੱਜ ਆ ਗਏ ਆ, ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਹਰਮੀਤ ਜੀ, ਤੁਸੀਂ ਬੜੇ ਦਿਨਾਂ ਬਾਅਦ ਅੱਜ ਪ੍ਰੋਗਰਾਮ ਦੇ ਵਿੱਚ ਆਏ ਹੋ, ਬਹੁਤ ਚੰਗਾ ਲੱਗਿਆ। ਰਵਿੰਦਰ ਰਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਕੁਲਦੀਪ ਕੌਰ ਜੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਰਾਜ ਮਹਿੰਦਰ ਸਿੰਘ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ 'ਚ। ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਹੁਣ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦੇ ਨਾਲ ਜੁੜਨ ਦਾ ਵੇਲਾ ਆ ਗਿਆ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਲਈ ਲੈ ਕੇ ਆਏ ਹਾਂ। ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ, ਤੁਸੀਂ ਬਣੇ ਰਹੋ, ਜੁੜੇ ਰਹੋ।
ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਵੀ ਸੱਚ ਬਿਨ ਬੋਲਿਆ ਤੂੰ ਸਭ ਕੁਝ ਜਾਣਦਾ झूठ दिया रमज़ा पछाणदा बिन बोलिया तू सब कुछ जानदा सच झूठ दिया रमज़ा पछाणदा मेरी तेरे उत्ते टेक मेरे मालका इको तकिया सहारा तेरे नाम दा इको तकिया सहारा तेरे नाम दा बख्शन हारा उच्चिया तेरिया शाना तू मेरे वल चाहिदा है सच्चा गुरु मेहरबाना हे रब साया बख्शन हारा उच्चिया तेरिया शाना तू मेरे वल चाहिदा है सच्चा गुरु मेहरबाना बख्शी दुखिए ताई दिलासा सिरजन हारा हर बंदे दी रूह विच तेरा वासा ओ बेबस नू तू बरकत बख्शी दुखिए ताई दिलासा सिरजन हारा हर बंदे दी रूह विच तेरा वासा सच्चे पातशाह तू वाली तो जहान दा तू ही आसरा है धर्म ईमान दा मेरी तेरे उत्ते टेक मेरे मालका इको तकिया सहारा तेरे नाम दा इको तकिया सहारा तेरे नाम दा
जी दोस्तों हुणे गीत तुसी सुनिया जी हर्षदीप दी आवाज दे विच बहुत ही खूबसूरत गीत ते मैनू खुद नू बड़ा पसंद आया ते उम्मीद करदी हां तुहानू वी जरूर पसंद आया होना ਤੇ ਪ੍ਰੋਗਰਾਮ ਚ ਹੁਣ ਅਗਲਾ ਸਿਲਸਿਲਾ ਜਿਹੜਾ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਖ਼ਬਰਾਂ ਦਾ। ਸੋ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਐਡੀਲੇਟ ਤੋਂ ਮੇਰੇ ਨਾਲ ਮੇਰਾ ਸਾਥ ਦੇਣ ਦੇ ਲਈ ਮਿੰਟੂ ਬਰਾੜਪੁਰੀ ਵੀ ਹੋ ਚੁੱਕੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਉਹਨਾਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ।
ਬਿਲਕੁਲ ਜੀ, ਉਮੀਦ ਵੀ ਕਰਦੇ ਹਾਂ ਤੇ ਹਮੇਸ਼ਾ ਅਰਦਾਸ ਵੀ ਇਹੀ ਕਰਦੇ ਹਾਂ ਆਪਾਂ ਕਿ ਇਹਨਾਂ ਦਾ ਸਾਰਿਆਂ ਦਾ ਦਿਨ ਜਿਹੜਾ ਜੀ ਉਹ ਹਮੇਸ਼ਾ ਖੂਬਸੂਰਤ ਹੋਵੇ, ਹਰ ਘੜੀ ਹਰ ਪਲ ਜਿਹੜਾ ਜੀ ਉਹ ਖੂਬਸੂਰਤ ਹੋਵੇ, ਕਿਉਂਕਿ ਜ਼ਿੰਦਗੀ ਜਿਹੜੀ ਆ ਬਹੁਤ ਛੋਟੀ ਆ ਔਰ ਪਤਾ ਨਹੀਂ ਕਿਹੜੀ ਘੜੀ ਕਿਹੜਾ ਪਲ ਜਿਹੜਾ ਸਾਡਾ ਆਖਰੀ ਪਲ ਹੁੰਦਾ ਹਨਾ, ਤੇ ਇਸ ਕਰਕੇ ਹਮੇਸ਼ਾ ਇਹੀ ਦਿਲ ਦੇ ਵਿੱਚ ਹਰ ਇੱਕ ਦੇ ਲਈ ਦੁਆ ਹੋਣੀ ਚਾਹੀਦੀ ਆ। ਵੈਸੇ ਵੀ ਜਿਹੜਾ ਸਾਡਾ ਸਿੱਖੀ ਦਾ ਕੰਸੈਪਟ ਆ ਉਹ ਹੈ ਹੀ ਇਸ ਦੇ ਉੱਤੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸੋ ਸਰਬੱਤ ਦਾ ਭਲਾ ਅਸੀਂ ਅੱਜ ਵੀ ਮੰਗਦੇ ਹਾਂ। ਤੇ ਬਰਾੜ ਸਾਹਿਬ, ਖ਼ਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਜਿਹੀ ਮੌਸਮ ਦੀ ਗੱਲ ਜੇ ਹੋ ਜਾਵੇ ਤਾਂ ਕਿੱਦਾਂ ਰਹੇਗੀ?
ਬਿਲਕੁਲ ਜੀ, ਮੌਸਮ ਤਕਰੀਬਨ ਕਈ ਦਿਨਾਂ ਤੋਂ ਬਰਸਾਤੀ ਰਿਹਾ ਹੈਗਾ ਤੇ ਪਰ ਹੁਣ ਥੋੜਾ ਜਿਹਾ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਦਿਖਾਈ ਦੇ ਰਹੀ ਆ, ਪਰ ਆਉਣ ਵਾਲੇ ਦਿਨ ਕਹਿੰਦੇ ਆ ਵੀ ਕਾਫੀ ਠੰਡੇ ਆ ਤੇ ਖਾਸ ਕਰਕੇ ਖੇਤੀ ਵਾਲੇ ਇਲਾਕਿਆਂ ਦੇ ਵਿੱਚ ਜਿਹੜੀ ਫਰੋਸਟ ਪੈਣ ਦੀ ਜਿਹੜੀ ਚੇਤਾਵਨੀ ਦਿਖਾਈ ਦਿੱਤੀ ਆ ਆਉਣ ਵਾਲੇ ਤਿੰਨ ਚਾਰ ਦਿਨ ਵੀ ਵੀਕ ਦਾ ਜਿਹੜਾ ਪਿਛਲਾ ਹਿੱਸਾ ਤੇ ਉਹ ਫਰੋਸਟ ਦੇ ਚਾਂਸਿਸ ਸਾਊਥ ਆਸਟ੍ਰੇਲੀਆ ਚ ਦੱਸੇ ਆ। ਸੋ ਤਕਰੀਬਨ ਇਸ ਰੁੱਤ ਦੇ ਵਿੱਚ ਪਈ ਫਰੋਸਟ ਉਹ ਇੰਨਾ ਬੁਰਾ ਤਾਂ ਨਹੀਂ ਕਰਦੀ, ਪਰ ਕਈ ਲੋਕ ਕੀ ਆ ਜਿਵੇਂ ਅੰਗੂਰਾਂ ਦੀ ਪ੍ਰੂਨਿੰਗ ਬਹੁਤ ਅਰਲੀ ਕਰ ਲੈਂਦੇ ਆ ਤਾਂ ਉਹਨਾਂ ਲਈ ਖਤਰਨਾਕ ਹੋ ਜਾਂਦੀ ਆ ਖੇਤੀ ਦੇ ਵਿੱਚ। ਤੇ ਬਾਕੀ ਜਿਵੇਂ ਬਦਾਮ ਹੋਏ ਜਾਂ ਕੋਈ ਸਟੋਨ ਫਰੂਟ ਦੇ ਚ ਆਪਣੇ ਪਿਸਟੈਸ਼ੀਓ ਹੋਏ, ਇਹਨਾਂ ਦੇ ਵਿੱਚ ਜਿਹਨਾਂ ਨੂੰ ਆਪਾਂ ਪਿਸਤੇ ਕਹਿੰਦੇ ਆ, ਇਹਨਾਂ ਲਈ ਉਹ ਇੱਕ ਬਹੁਤ ਹੀ ਵਧੀਆ ਮੌਸਮ ਆ ਫਰੋਸਟ ਪੈਣਾ, ਕਿਉਂਕਿ ਇਹਨਾਂ ਨੂੰ ਚਿਲਡ ਆਵਰ ਚਾਹੀਦੇ ਹੁੰਦੇ 1000 ਘੰਟਾ ਸਾਲ ਦੇ ਵਿੱਚ ਮਿਨੀਮਮ। ਸੋ ਇਸ ਕਰਕੇ ਜਿਹੜਾ ਮੌਸਮ ਆਪਣੇ ਆਪਣੇ ਰੰਗ ਦੇ ਰਿਹਾ ਜੀ, ਕਿਤੇ ਬਰਸਾਤ ਪਾ ਕੇ ਉਹਨਾਂ ਦੀਆਂ ਜੜਾਂ ਨੂੰ ਪਾਣੀ ਦੇ ਰਿਹਾ, ਆਪਦੀ ਜਿਹੜੀ ਜ਼ਿੰਮੇਵਾਰੀ ਕੁਦਰਤ ਆ ਜਿਹੜੀ ਉਹ ਸਾਂਭ ਰਹੀ ਹੈ ਜੀ ਸਮੇਂ ਸਮੇਂ ਸਿਰ।
ਬਿਲਕੁਲ, ਸੋ ਫਰੋਸਟ ਜਿਹੜੀ ਸੀ ਉਹ ਪੈਣੀ ਸ਼ੁਰੂ ਹੋ ਗਈ ਕੈਨਬਰਾ ਦੇ ਵਿੱਚ, ਅੱਜ ਪੈਣੀ ਆ ਤੇ ਫਰੋਸਟ ਤੋਂ ਬਾਅਦ ਫਿਰ ਦਿਨ ਜਿਹੜਾ ਉਹ ਨਿਖਰ ਜਾਣਾ, ਪਰ ਕਾਫੀ ਘੱਟ ਆ ਜੀ ਤਾਪਮਾਨ, ਮਿਨੀਮਮ ਜਿਹੜਾ -3 ਆ ਤੇ ਵੱਧ ਤੋਂ ਵੱਧ ਅੱਜ 13 ਡਿਗਰੀ ਕੈਨਬਰਾ ਦੇ ਵਿੱਚ ਜਾਣਾ। ਇਸੇ ਤਰ੍ਹਾਂ ਸਿਡਨੀ ਦੇ ਵਿੱਚ ਮਿਨੀਮਮ 7 ਡਿਗਰੀ ਤੇ ਮੈਕਸੀਮਮ 18 ਡਿਗਰੀ ਸੈਲਸੀਅਸ ਦੱਸਿਆ ਗਿਆ। ਮੈਲਬਨ ਦੇ ਵਿੱਚ ਵੀ ਅੱਜ ਕਾਫੀ ਠੰਡ ਆ ਤੇ ਨਾਲ ਨਾਲ ਮੀਂਹ ਵੀ ਪੈ ਰਿਹਾ, 10 ਡਿਗਰੀ ਘੱਟ ਤੋਂ ਘੱਟ, 13 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਬ੍ਰਿਸਬੇਨ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ ਤੇ 24 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਵੈਸੇ ਬ੍ਰਿਸਬੇਨ ਦੇ ਵਿੱਚ ਮੌਸਮ ਜਿਹੜਾ ਹਮੇਸ਼ਾ ਸੁਹਾਵਣਾ ਜਿਹਾ ਹੀ ਰਹਿੰਦਾ, ਠੰਡ ਦੇ ਵਿੱਚ ਵੀ, ਤੇ ਪਰਥ ਦੇ ਵਿੱਚ 10 ਡਿਗਰੀ ਘੱਟ ਤੋਂ ਘੱਟ, 25 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਪਰਥ ਦਾ ਜਿਹੜਾ ਮੌਸਮ ਆ ਅੱਜ ਥੋੜਾ ਜਿਹਾ ਵੱਖਰਾ, ਉੱਥੇ ਧੁੱਪ ਚੜ੍ਹਨੀ ਆ। ਤੇ ਐਡੀਲੇਡ ਦੇ ਵਿੱਚ ਵੀ 11 ਡਿਗਰੀ ਘੱਟ ਤੋਂ ਘੱਟ, 16 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਜੀ। ਤੇ ਡਾਰਵਿਨ ਚ 22 ਡਿਗਰੀ ਘੱਟ ਤੋਂ ਘੱਟ, 33 ਡਿਗਰੀ ਵੱਧ ਤੋਂ ਵੱਧ, ਤੇ ਹੋਬਾਰਟ 7 ਡਿਗਰੀ ਅੱਜ ਘੱਟ ਤੋਂ ਘੱਟ, 11 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਬ੍ਰਿਸਬੇਨ ਦੇ ਵਿੱਚ ਧੁੱਪ ਚੜ੍ਹਨੀ ਆ, ਪਰਥ ਦੇ ਵਿੱਚ ਧੁੱਪ ਚੜ੍ਹਨੀ ਆ, ਸਿਡਨੀ ਦੇ ਵਿੱਚ ਅੱਜ ਬਹੁਤ ਸੋਹਣੀ ਧੁੱਪ ਚੜ੍ਹਨੀ ਆ, ਤੇ ਬਾਕੀ ਸ਼ਹਿਰਾਂ ਦੇ ਵਿੱਚ ਅੱਜ ਥੋੜਾ ਜਿਹਾ ਜਿਹੜਾ ਬੱਦਲਬਾਈ ਜਾਂ ਫਿਰ ਮੀਂਹ ਦੀ ਜਿਹੜੀ ਸੰਭਾਵਨਾ ਅੱਜ ਆਸਟ੍ਰੇਲੀਆ ਦੇ ਵਿੱਚ ਬਣੀ ਹੋਈ ਆ।
ਜੀ ਜੀ ਬਿਲਕੁਲ, ਵੱਖਰੇ ਵੱਖਰੇ ਸ਼ਹਿਰਾਂ ਦੇ ਵੱਖਰੇ ਵੱਖਰੇ ਮੌਸਮ ਆ ਜੀ, ਦੇਖੋ ਇਹੀ ਵਿਸ਼ਾਲਤਾ ਸਾਡੀ ਕੁਦਰਤ ਦੀ।
ਜੀ ਬਿਲਕੁਲ, ਸੋ ਕੁਦਰਤ ਨੇ ਤਾਂ ਸਾਨੂੰ ਬਹੁਤ ਸੋਹਣੇ ਸੋਹਣੇ ਸਰੋਤ ਬਖਸ਼ੇ ਹੋਏ ਆ। ਸੋ ਕੁਦਰਤ ਜਿਹੜੀ ਆ ਵਾਕਈ ਬਾਕਮਾਲ ਆ ਹਨਾ, ਤੇ ਕੁਦਰਤ ਦਾ ਰਚਾਇਤਾ ਜਿਹੜਾ ਉਹ ਕਿੰਨਾ ਬਾਕਮਾਲ ਹੋਵੇਗਾ ਉਸ ਦੇ ਬਾਰੇ ਤਾਂ ਕੋਈ ਅੰਦਾਜ਼ਾ ਹਜੇ ਤੱਕ ਵੀ ਲਾ ਨਹੀਂ ਸਕਿਆ। ਸੋ ਜਦੋਂ ਧਰਮ ਦੀ ਗੱਲ ਕਰਦੇ ਹਾਂ ਬਰਾੜ ਸਾਹਿਬ, ਖ਼ਬਰਾਂ ਦਾ ਜਿਹੜਾ ਸਿਲਸਿਲਾ ਅੱਜ ਸ਼ੁਰੂ ਇੱਥੋਂ ਕਰਦੇ ਹਾਂ। ਧਰਮ ਗੁਰੂ ਜਿਹੜੇ ਵੱਖ ਵੱਖ ਧਰਮਾਂ ਦੇ ਵਿੱਚ ਜਿਨ੍ਹਾਂ ਨੂੰ ਮੰਨਿਆ ਜਾਂਦਾ, ਸੋ ਤਿੱਬਤ ਦੀ ਇੱਕ ਪਰੰਪਰਾ ਜੀ, ਉਹਦੇ ਵਿੱਚ ਇੱਕ ਪਰੰਪਰਾ ਜਿਹੜੀ ਚੱਲਦੀ ਆ ਜਿਹਦੇ ਵਿੱਚ ਗੁਰੂ ਜਿਹੜਾ ਜੀ ਉਹ ਗੱਦੀ ਦੇ ਉੱਤੇ ਬੈਠਦਾ। ਸੋ ਦਲਾਈ ਲਾਮਾ ਜਿਹੜੇ ਅਸੀਂ ਸਾਰੇ ਜਾਣਦੇ ਹਾਂ ਜੀ, ਦਲਾਈ ਲਾਮਾ ਮੰਗੋਲੀਆ ਦੇ ਵਿੱਚ ਇੱਕ ਸ਼ਬਦ ਆ ਜਿਹਦਾ ਅਰਥ ਗਿਆਨ ਦਾ ਮਹਾਸਾਗਰ ਹੈ। ਤੇ ਇਹ ਜਿਹੜਾ ਦਲਾਈ ਲਾਮਾ, ਅਸਲ ਦੇ ਵਿੱਚ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਸ਼ਾਇਦ ਜਿਹੜਾ ਦਲਾਈ ਲਾਮਾ ਇੱਕ ਨਾਮ ਆ, ਜਦਕਿ ਇਹ ਇੱਕ ਪਰੰਪਰਾ ਦੇ ਅਨੁਸਾਰ ਬਖਸ਼ਿਆ ਹੋਇਆ ਇੱਕ ਗੁਰੂ ਨੂੰ ਦਿੱਤਾ ਹੋਇਆ ਰੁਤਬਾ ਆ ਹਨਾ, ਜੇ ਮੈਂ ਝੂਠ ਨਾ ਜੇ ਮੈਂ ਸਹੀ ਗਲਤ ਨਾ ਹੋਵਾਂ। ਤੇ ਜੀ ਆਪਾਂ ਅੱਜ ਜ਼ਰੂਰ ਜਾਣਨਾ ਚਾਹਾਂਗੇ, ਅੱਜ ਖ਼ਬਰ ਵੀ ਹੈ ਕਿ ਖੁਦ ਅਵਤਾਰ ਤੈਅ ਕਰਨਗੇ ਦਲਾਈ ਲਾਮਾ, ਸੋ ਇਹਦੇ ਬਾਰੇ ਥੋੜਾ ਜਿਹਾ ਆਪਾਂ ਜ਼ਰੂਰ ਜਾਣਨਾ ਚਾਹਾਂਗੇ।
ਜੀ ਜੀ ਬਿਲਕੁਲ, ਦੇਖੋ ਵੈਸੇ ਤਾਂ ਸਾਡੇ ਸਾਰੇ ਸਰੋਤੇ ਜਾਗਰੂਕ ਆ, ਰੋਜ਼ ਅਖਬਾਰ ਪੜ੍ਹਦੇ ਆ, ਖਬਰਾਂ ਤੇ ਝਾਤ ਮਾਰਦੇ ਆ, ਤੇ ਤਰਦੀਆਂ ਤਰਦੀਆਂ ਗੱਲਾਂ ਤਾਂ ਸਾਰਿਆਂ ਨੂੰ ਪਤਾ ਹੀ ਹੁੰਦੀਆਂ। ਵੀ ਕੀ ਇਹ ਹੈ ਸਿਸਟਮ ਕੀ ਆ ਤੇ ਕਿਵੇਂ ਹੁੰਦਾ, ਪਰ ਜਦੋਂ ਤੁਸੀਂ ਗਹਿਰਾਈ ਚ ਉਤਰਦੇ ਹੋ ਜਾਂ ਉਸ ਬਾਰੇ ਹੋਰ ਵਿਸਥਾਰ ਚ ਜਾਣਨਾ ਚਾਹੁੰਦੇ ਆ, ਜਿਗਿਆਸੂ ਲੋਕ ਆ ਜਿਹੜੇ ਦਾਰਸ਼ਨਿਕ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਹੋਰ ਗਹਿਰਾਈ ਚ ਉਤਰਦੇ ਆ ਤੇ ਉਤਰ ਕੇ ਫਿਰ ਹੋਰ ਉਹਦੇ ਬਾਰੇ ਚ ਜਾਣਦੇ ਆ, ਤੇ ਮੇਰੀ ਬੜੀ ਮਨਸਾ ਰਹਿੰਦੀ ਆ ਵੀ ਮੈਂ ਵੀ ਜਿਗਿਆਸੂਆਂ ਵਾਂਗੂ ਅੱਗੇ ਉਤਰਾਂ ਅੱਗੇ ਜਾਣਾ, ਪਰ ਵਕਤ ਦੀ ਕਮੀ ਤੇ ਕੁਝ ਇੱਕ ਵਿਦੇਸ਼ੀ ਰੁਝੇਵੇਂ ਉੱਥੋਂ ਤੱਕ ਨਹੀਂ ਪਹੁੰਚਣ ਦਿੰਦੇ, ਪਰ ਫੇਰ ਵੀ ਜਿੰਨੀ ਕੁ ਹੋ ਸਕਦੀ ਆ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਜਿੱਦਾਂ ਤੁਸੀਂ ਦੱਸਿਆ ਵੀ ਦਲਾਈ ਲਾਮਾ ਕਿਸੇ ਇੱਕ ਚੀਜ਼ ਦਾ ਨਾਂ ਨਹੀਂ ਹੈ, ਦਲਾਈ ਲਾਮਾ ਆਮ ਸਰਲ ਭਾਸ਼ਾ ਚ ਉਹ ਤਾਂ ਇਹ ਕਹਿੰਦੇ ਆ ਵੀ ਗਿਆਨ ਦਾ ਮਹਾਂਸਾਗਰ, ਪਰ ਜੇ ਆਪਣੀ ਭਾਸ਼ਾ ਚ ਸਿੱਖਜ਼ਮ ਦੀ ਭਾਸ਼ਾ ਚ ਗੱਲ ਕਰੀਏ ਤਾਂ ਬ੍ਰਹਮ ਗਿਆਨੀ, ਇਹਦਾ ਅਰਥ ਹੈ ਜੀ ਬ੍ਰਹਮ ਗਿਆਨੀ। ਕੁਦਰਤ, ਰੱਬ ਜਾਂ ਜੋ ਵੀ ਧਰਮ ਬਣੇ, ਸਾਰੇ ਧਰਮਾਂ ਦਾ ਅਸੀਂ ਅਕਸਰ ਕਹਿ ਦਿੰਦੇ ਹਾਂ ਵੀ ਸਾਰੇ ਧਰਮਾਂ ਦਾ ਇੱਕ ਫਲਸਫਾ, ਪਰ ਸਾਡੇ ਚ ਫੇਰ ਵੀ ਆਪਸ ਵਿੱਚ ਦੂਰੀਆਂ ਬਹੁਤ ਵੱਡੀਆਂ ਦੂਰੀਆਂ ਬਣੀਆਂ ਹੋਈਆਂ, ਵੱਖੋ ਵੱਖਰੇ ਧਰਮਾਂ ਦੀਆਂ ਦੂਰੀਆਂ ਨੇ ਸਾਨੂੰ ਦੂਰ ਕੀਤਾ ਹੋਇਆ। ਪਰ ਹੈਰਾਨੀ ਉਦੋਂ ਆਉਂਦੀ ਆ ਜਦੋਂ ਤੁਸੀਂ ਧਰਮ ਗ੍ਰੰਥਾਂ ਦਾ ਅਧਿਐਨ ਕਰਦੇ ਹੋ, ਜੋ ਤੁਸੀਂ ਅਧਿਐਨ ਕਰੋਗੇ ਨਾ ਤੇ ਇੱਕ ਗੱਲ ਦਾ ਵੀ ਫਰਕ ਨਹੀਂ ਨਿਕਲਦਾ, ਸਿੰਗਲ ਗੱਲ ਦਾ ਵੀ ਫਰਕ ਨਹੀਂ ਨਿਕਲਦਾ, ਹਰ ਧਰਮ ਦਾ ਸੇਮ ਹੀ ਫਲਸਫਾ, ਹਰ ਧਰਮ ਉਹੀ ਗੱਲ ਤੋਂ ਸ਼ੁਰੂ ਕਰਦਾ, ਉਹੀ ਗੱਲ ਸਿਖਾਉਂਦਾ ਜਿਹੜਾ ਧਰਮ ਇੱਕ ਚ ਵਿਸ਼ਵਾਸ ਕਰਦਾ। ਸੋ ਇਹ ਦਲਾਈ ਲਾਮਾ ਦੀ ਜਿਹੜੀ ਆਪਾਂ ਗੱਲ ਅੱਜ ਜੇ ਕਰਨੀ ਆ ਤਾਂ ਦਲਾਈ ਲਾਮਾ ਦੇ ਮਾਮਲੇ ਚ ਤੁਸੀਂ ਰੋਜ਼ ਖਬਰਾਂ ਪੜ੍ਹਦੇ ਸੁਣਦੇ ਹੋ ਤੇ ਇੱਕ ਤੁਹਾਨੂੰ ਬਜ਼ੁਰਗ ਉਹਦੀ ਨਜ਼ਰਾਂ ਚ ਆ ਜਾਂਦਾ ਵੀ ਉਹ ਦਲਾਈ ਲਾਮਾ, ਪਰ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਵੀ ਦਲਾਈ ਲਾਮਾ ਬ੍ਰਹਮ ਗਿਆਨੀ ਇੱਕ ਨਾਂ ਜਿਹਨੂੰ ਇਹਦੀ ਜਿਹੜੀ ਇੱਕ ਪਰੰਪਰਾ ਇਹਨਾਂ ਦੀ, ਤਕਰੀਬਨ ਜਿਹੜੇ ਹੁਣ ਦਲਾਈ ਲਾਮਾ 14ਵੇਂ ਦਲਾਈ ਲਾਮਾ ਹੈਗੇ ਆ, ਇਹਨਾਂ ਦੀ ਗੱਦੀ ਦਰ ਗੱਦੀ ਜਾਂਦੀ ਆ, ਤੇ ਪਰ ਇਹਦੇ ਵਿੱਚ ਇਹਨਾਂ ਨੇ ਇੱਕ ਸਿਸਟਮ ਇਹ ਰੱਖਿਆ ਹੋਇਆ ਵੀ ਨੈਕਸਟ ਜਿਹੜਾ ਦਲਾਈ ਲਾਮਾ ਆਉਂਦਾ ਉਹ ਪੁਰਾਣਾ ਦਲਾਈ ਲਾਮਾ ਹੀ ਸੰਕੇਤ ਦਿੰਦਾ ਤੇ ਤੈਅ ਕਰਦਾ ਵੀ ਅਗਲਾ ਦਲਾਈ ਲਾਮਾ ਕੌਣ ਹੋਊਗਾ। ਸੋ ਹੁਣ ਜਿਹੜੀ ਉਹ ਬਜ਼ੁਰਗ ਹੁੰਦੇ ਜਾ ਰਹੇ ਆ ਤੇ ਉਹ ਨਵੇਂ ਦਲਾਈ ਲਾਮਾ ਦੀ ਜਿਹੜੀ ਕੁਆਇਦ ਸ਼ੁਰੂ ਹੋ ਚੁੱਕੀ ਆ, ਜੋ ਕੁਆਇਦ ਦੇ ਤਹਿਤ ਹੁਣ ਉਮੀਦ ਆ ਵੀ ਉਹ ਕਿਸੇ ਨਾ ਕਿਸੇ ਨੂੰ ਨਵਾਂ ਜਿਹੜਾ ਦਲਾਈ ਲਾਮਾ ਥਾਪਣਗੇ। ਸੋ ਨਾ ਕੁਛ ਵੀ ਹੋ ਸਕਦਾ, ਨਾ ਇਹਨਾਂ ਦਾ ਵੀ ਹੋਰ ਆ, ਪਰ ਜਿਹੜਾ ਦਲਾਈ ਲਾਮਾ ਇਹਨਾਂ ਨੂੰ ਬਸ ਸਾਰੀ ਉਮਰ ਜਦੋਂ ਧਾਰ ਲੈਂਦੇ ਆ ਤੇ ਉਹ ਇਸੇ ਨਾਂ ਨਾਲ ਹੀ ਬੁਲਾਇਆ ਜਾਂਦਾ ਧਰਮ ਗੁਰੂ ਦੇ ਨਾਂ ਨਾਲ। ਪਰ ਕਿਤੇ ਨਾ ਕਿਤੇ ਜਿਹੜੀ ਸਾਡੀ ਨਜ਼ਰੇ ਆ ਜਾਂ ਆਮ ਲੋਕਾਂ ਦੀ ਨਜ਼ਰੇ ਆ, ਦਲਾਈ ਲਾਮਾ ਨੂੰ ਜੇ ਅਸੀਂ ਜਾਣਦੇ ਹਾਂ ਤਾਂ ਅਸੀਂ ਇਸ ਲਈ ਜਾਣਦੇ ਹਾਂ ਵੀ ਉਹ ਚਾਈਨਾ ਨਾਲ ਉਹਨਾਂ ਦਾ ਕਾਫੀ ਉਲਝਾਵਾਂ ਪਿਆ ਰਹਿੰਦਾ, ਵੇਲੇ ਵੇਲੇ ਸਿਰ ਤੇ ਚਾਈਨਾ ਉਹਨਾਂ ਨੂੰ ਨਕਾਰਦਾ ਰਿਹਾ ਤੇ ਉਹਨਾਂ ਨਾਲ ਖਿੱਚ ਤੂੰ ਹੁੰਦੀ ਰਹੀ ਆ। ਇਹਦੇ ਪਿੱਛੇ ਵੀ ਕਾਫੀ ਗਹਿਰਾਈਆਂ ਜੀ, ਕਾਫੀ ਗਹਿਰਾਈ ਚ ਜਾਣਾ ਪੈਣਾ ਸਾਨੂੰ, ਪਰ ਜੇ ਆਪਾਂ ਬਰੀਫਲੀ ਗੱਲਬਾਤ ਕਰੀਏ ਤਾਂ ਅਸੀਂ ਪਹਿਲਾਂ ਤਾਂ ਜਾਣਾਂਗੇ, ਸਾਨੂੰ ਇਹ ਜਾਣਨਾ ਪੈਣਾ ਵੀ ਚਾਈਨਾ ਚ ਕੀ ਧਰਮ ਆ, ਚਾਈਨਾ ਦੇ ਲੋਕ ਕਿਹੜੇ ਧਰਮ ਨੂੰ ਫੋਲੋ ਕਰਦੇ ਆ। ਅੱਜ ਦੀ ਪੀੜ੍ਹੀ, ਅੱਜ ਦੀ ਜਨਰੇਸ਼ਨ ਤਾਂ ਕਹਿੰਦੀ ਆ ਜੀ ਬੁੱਧ ਧਰਮ, ਇੱਥੇ ਗੱਲ ਨਿਬੇੜ ਦਿੰਦੀ ਆ। ਪਰ ਜੇ ਤੁਸੀਂ ਗਹਿਰਾਈ ਨਾਲ ਅਧਿਐਨ ਕਰੋਗੇ, ਚੰਗੇ ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹੋਗੇ ਤਾਂ ਤੁਹਾਨੂੰ ਕਈ ਚੀਜ਼ਾਂ ਦੇ ਹੋਰ ਪਰਦੇ ਫਾਸ਼ ਹੋਣਗੇ ਤੇ ਉਹਨਾਂ ਚੋਂ ਫਿਰ ਪਤਾ ਲੱਗੂਗਾ ਵੀ ਤੁਹਾਨੂੰ ਅਸਲ ਚ ਤਾਓਵਾਦ ਇੱਕ ਧਰਮ ਆ ਜੀ, ਤੇ ਤਾਓਵਾਦ ਦਾ ਜਦੋਂ ਜ਼ਿਕਰ ਆਉਂਦਾ ਤੇ ਨਾਲ ਦੀ ਨਾਲ ਪੰਜਾਬੀ ਲੋਕ ਜਿਹੜੇ ਜਾਗਰੂਕ ਲੋਕ ਉਹਨਾਂ ਦੇ ਪਰਮਿੰਦਰ ਸੋਢੀ ਦੀ ਸ਼ਕਲ ਉਹਨਾਂ ਦੀ ਪਛਾਣ ਸਾਹਮਣੇ ਆ ਜਾਂਦੀ ਆ ਵੀ ਪਰਮਿੰਦਰ ਸੋਢੀ ਨੇ ਸਾਨੂੰ ਤਾਓਵਾਦ ਨਾਲ ਜਿਹੜਾ ਜਾਣੂ ਕਰਾਇਆ। ਤੇ ਮੈਂ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਲੇਖਕ ਬਾਰੇ ਥੋੜਾ ਜਿਹਾ ਦੱਸ ਦਿਆਂ। ਪਰਮਿੰਦਰ ਸੋਢੀ ਜੀ ਤਕਰੀਬਨ 1985 ਤੋਂ ਜਾਪਾਨ ਦੇ ਵਿੱਚ ਰਹਿ ਰਹੇ ਆ। ਬੜੀ ਅਜੀਬ ਉਹਨਾਂ ਦੀ ਜ਼ਿੰਦਗੀ ਦੀ ਦਾਸਤਾਂ, ਤੇ ਉਹ ਇੱਕ ਟੂਰਿਸਟ ਜਾਂ ਕਹਿ ਸਕਦੇ ਇੱਕ ਜਾਪਾਨ ਗਏ ਸੀ ਥੋੜੇ ਜਿਹੇ ਸਮੇਂ ਲਈ, ਕਿਸੇ ਇੱਕ ਆਪਣੀ ਜਿਗਿਆਸਾ ਲਈ। ਸਾਰੀਆਂ ਗੱਲਾਂ ਤਾਂ ਕਿਸੇ ਨਾ ਤਾਂ ਕਿਸੇ ਦਿਨ ਨਾ ਮੇਰੀ ਮਾਣ ਹੈ, ਮੈਂ ਉਹਨਾਂ ਨੂੰ ਲੈ ਕੇ ਆਵਾਂ ਰੇਡੀਓ ਤੋਂ ਉਹਨਾਂ ਨੂੰ ਜਾਣਾ। ਪਰ ਉਹਨਾਂ ਨੇ ਜਾਪਾਨ ਚ ਜਾ ਕੇ 85 ਤੋਂ ਲੈ ਕੇ ਹੁਣ ਤੱਕ ਤਕਰੀਬਨ ਤੁਸੀਂ ਲਾ ਲਓ ਵੀ 30-32 ਸਾਲ ਹੋ ਗਏ, ਤੇ ਉੱਥੇ ਰਹਿ ਕੇ ਉਹਨਾਂ ਨੇ ਜੋ ਸਾਹਿਤ ਰਚਿਆ ਉਹ ਬਾਕਮਾਲ ਸਾਹਿਤ ਆ ਜੀ। ਤੇ ਉਹਨਾਂ ਦੇ ਸਾਹਿਤ ਦੇ ਵਿੱਚ ਹਾਈਕਿਊ ਦੀ ਵਿਧੀ ਜਿਹੜੀ ਪੰਜਾਬੀ ਚ ਉਹਨਾਂ ਨੇ ਅਨੁਵਾਦ ਕੀਤੀ, ਜਾਂ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਜਿਹੜੀਆਂ ਹੁਣ ਤੱਕ ਆਈਆਂ ਸਾਰੀਆਂ ਕਿਤਾਬਾਂ ਹੀ ਬਾਕਮਾਲ ਆ। ਤੇ ਉਹਨਾਂ ਚ ਇੱਕ ਕਿਤਾਬ ਆਈ ਹੈ ਜੀ ਤਾਓਵਾਦ, ਚੀਨੀ ਦਰਸ਼ਨ ਜਿਹਨੂੰ ਕਹਿੰਦੇ ਆ, ਤਾਓਵਾਦ ਦੇ ਚੀਨੀ ਦਰਸ਼ਨ। ਬੜੀ ਵਧੀਆ ਕਿਤਾਬ ਆ ਜੀ, ਤੇ ਉਹਦੇ ਤੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਇਹਨਾਂ ਦਾ ਧਰਮ ਕੀ ਆ, ਕਿਵੇਂ ਚਾਈਨਾ ਦੇ ਵਿੱਚ ਕਿੱਥੋਂ ਧਰਮ ਡਿਵੈਲਪ ਹੋਇਆ। ਜਿਵੇਂ ਸਾਨੂੰ ਸਿੱਖ ਧਰਮ ਦਾ ਸਾਰੀ ਹਿਸਟਰੀ ਪਤਾ, ਇਵੇਂ ਜੇ ਇੱਕ ਚਾਈਨਾ ਦੇ ਧਰਮ ਦੇ ਬਾਰੇ ਵੀ ਤੁਹਾਨੂੰ ਪਤਾ ਲੱਗ ਜਾਏਗਾ। ਬੁੱਧ ਧਰਮ ਤਾਂ ਬਾਅਦ ਚ ਅਪਣਾਇਆ ਜਾ ਰਿਹਾ ਵੱਡੇ ਪੱਧਰ ਤੇ, ਕਿਉਂਕਿ ਉਹ ਤਾਓਵਾਦ ਦੇ ਕਾਫੀ ਨੇੜੇ ਆ ਤਾਂ ਅਪਣਾਇਆ ਜਾ ਰਿਹਾ। ਪਰ ਅਸਲੀਅਤ ਇਹ ਆ ਵੀ ਤਾਓਵਾਦ ਆ ਜਿਹੜਾ ਉਹ ਚਾਈਨਾ ਦੀ ਜਿਹੜਾ ਮੁੱਢ ਆ, ਤੇ ਉਹ ਧਰਮ ਆ, ਤੇ ਉਸੇ ਨਾਲ ਹੀ ਦਲਾਈ ਲਾਮਾ ਦਾ ਤੇ ਆਪਸ ਵਿੱਚ ਦੀ ਜਿਹੜਾ ਕਨਫਿਊਜ਼ਨ ਪੈਦਾ ਹੋਇਆ ਤੇ ਜਿਹਦੇ ਕਰਕੇ ਮਾਹੌਲ ਚੱਲਦਾ ਰਹਿੰਦਾ। ਪਰ ਜੇ ਤਾਓਵਾਦ ਦੀ ਗੱਲ ਕਰੀਏ ਤਾਂ ਤਾਓਵਾਦ ਸ਼ੁਰੂ ਕਿੱਥੋਂ ਹੋਇਆ, ਕਿਵੇਂ ਹੋਇਆ, ਅਕਸਰ ਇਹ ਵੀ ਤਾਂ ਕਿਤੋਂ ਦਾ ਸ਼ੁਰੂਆਤ ਹੋਊਗੀ। ਤਾਂ ਬੜੇ ਖੂਬਸੂਰਤ ਕਿਤਾਬ ਦੇ ਵਿੱਚ ਖੂਬਸੂਰਤ ਢੰਗ ਨਾਲ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰਮਿੰਦਰ ਸੋਢੀ ਹੋਰਾਂ ਨੇ। ਤਾਂ ਉਹਦੇ ਚ ਦੋ ਕਰੈਕਟਰ ਸਾਹਮਣੇ ਆਉਂਦੇ ਆ ਜੀ ਚਾਈਨਾ ਦੇ ਵਿੱਚ ਧਰਮ ਦੇ ਨਾਂ ਤੇ, ਇੱਕ ਤਾਓਵਾਦ ਤੇ ਇੱਕ ਕਨਫਿਊਸ਼ੀਅਸ। ਮੈਂ ਕਨਫਿਊਸ਼ੀਅਸ ਦੇ ਮਾਮਲੇ ਚ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਦੀ ਇੱਕ ਲੇਖ ਪੜਿਆ ਸੀ ਤੇ ਬੜੀ ਵਧੀਆ ਜਾਣਕਾਰੀ ਭਰਪੂਰ ਲੇਖ ਸੀ, ਉਹ ਵੀ ਤੁਹਾਨੂੰ ਪੜ੍ਹਨਾ ਚਾਹੀਦਾ। ਪਰ ਤਾਓਵਾਦ ਦੇ ਮਾਮਲੇ ਚ ਜੇ ਗੱਲ ਕਰੀਏ ਤਾਂ ਪਰਮਿੰਦਰ ਸੋਢੀ ਹੋਰਾਂ ਨੇ ਦੱਸਿਆ ਵੀ ਜਿਹੜੇ ਲਿਊ ਤਾਸੂ ਨਾਂ ਦਾ ਇੱਕ ਜਿਹੜਾ ਇੱਕ ਬਹੁਤ ਹੀ ਵੱਡਾ ਵਿਦਵਾਨ ਹੋਇਆ, ਵਿਦਵਾਨ ਵੱਡਾ ਨਹੀਂ, ਵਿਦਵਾਨ ਕਹਿ ਸਕਦੇ ਵੀ ਇੱਕ ਪਿੰਡ ਦੇ ਵਿੱਚ ਇੱਕ ਵਿਦਵਾਨ ਸੀ। ਵੱਡਾ ਤਾਂ ਹੁਣ ਹੋ ਗਏ, ਵਕਤ ਨਾਲ ਪਤਾ ਲੱਗਿਆ ਵੀ ਉਹ ਕਿੱਡਾ ਵੱਡਾ ਵਿਦਵਾਨ ਸੀ। ਤੇ ਉਹ ਕਹਿੰਦੇ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ ਤੇ ਉਸ ਪਿੰਡ ਦੇ ਵਿੱਚ ਉਹਨਾਂ ਨੇ ਜਦੋਂ ਬਜ਼ੁਰਗੀ ਦੀ ਹਾਲਤ ਦੇ ਵਿੱਚ ਤੇ ਉਹ ਕਹਿੰਦੇ ਵੀ ਮੈਂ ਜੰਗਲਾਂ 'ਚ ਭਗਤੀ ਨੂੰ ਚੱਲਿਆ ਤੇ ਅੱਗੇ ਪਿੰਡਾਂ ਦੇ ਵਿੱਚ ਨਾ ਚਾਰ ਚਪਿਰੋਂ ਉਹਨੂੰ ਪਹਿਰਾ ਲੱਗਦਾ ਹੁੰਦਾ ਸੀ, ਦਰਬਾਨ ਖੜਦੇ ਹੁੰਦੇ ਸੀ, ਆਉਣ ਜਾਣ ਵਾਲੇ ਦੀ ਨਿਗਾਹ ਰੱਖੀ ਜਾਂਦੀ ਸੀ। ਤਾਂ ਉਹ ਕਹਿੰਦੇ ਤਾਂ ਉਹ ਕਹਿੰਦੇ ਜਦੋਂ ਚੱਲੇ ਉੱਥੋਂ ਉਹਨਾਂ ਨੇ ਕਹਿੰਦੇ ਵੀ ਮੈਂ ਚੱਲਿਆ ਜੰਗਲਾਂ ਦੇ ਵਿੱਚ ਚੱਲਿਆ ਤਾਂ ਕਹਿੰਦੇ ਦਰਬਾਨ ਨੇ ਰੋਕ ਲਿਆ ਉਹਨਾਂ ਨੂੰ ਤੇ ਦਰਬਾਨ ਉਹਨਾਂ ਨੂੰ ਦਰਬਾਨ ਫਿਕਰਾਂ ਦੇ ਵਿੱਚ ਪੈ ਗਿਆ ਵੀ ਪਿੰਡ ਦਾ ਇੱਕ ਬਜ਼ੁਰਗ ਤੇ ਸਿਆਣਾ ਬੰਦਾ ਪਿੰਡ ਚੋਂ ਜਾ ਰਿਹਾ ਤੇ ਕੱਲ ਨੂੰ ਅਸੀਂ ਪਿੰਡ ਦੇ ਵਿੱਚ ਕੀ ਕਿਤੋਂ ਰਹਿ ਲਵਾਂਗੇ, ਕੀ ਕਰਾਂਗੇ। ਤਾਂ ਉਹ ਦਰਬਾਨ ਕਹਿੰਦੇ ਇੱਕ ਸਧਾਰਨ ਇਨਸਾਨ ਜ਼ਰੂਰ ਸੀ ਪਰ ਇੱਕ ਚਿੰਤਕ ਸੀ। ਉਹਨੇ ਬੇਨਤੀ ਕੀਤੀ, ਕਹਿੰਦੇ ਵੀ ਮੈਂ ਰੋਕ ਨਹੀਂ ਸਕਦਾ ਤੁਹਾਨੂੰ ਜਾਣ ਤੋਂ, ਤੁਸੀਂ ਜੀ ਸਦਕੇ ਜਾਓ, ਪਰ ਜਾਣ ਤੋਂ ਪਹਿਲਾਂ ਇੱਕ ਫਰਜ਼ ਨਿਭਾ ਕੇ ਜਾਓ ਵੀ ਇੱਕ ਇਹੋ ਜਿਹੀਆਂ ਗੱਲਾਂ ਸਾਨੂੰ ਲਿਖ ਕੇ ਦੇ ਕੇ ਜਾਓ ਜਿਹੜੀਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਹਾਡਾ ਸੇਧ ਦਿੰਦੀਆਂ ਰਹਿਣ, ਤੁਹਾਡੇ ਜਿਹੜਾ ਗਿਆਨ ਆ ਜਾਂ ਤੁਹਾਡੀ ਇੱਕ ਜਿਹੜੀ ਨੌਲੇਜ ਆ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਹੁੰਦੀ ਰਵੇ, ਜਾਂਦੀ ਰਹੇ। ਇਹ ਮੈਂ ਦੱਸਦਿਆਂ ਵੀ ਈਸਾ ਪੂਰਵ ਤੋਂ ਵੀ 600 ਸਾਲ ਪਹਿਲਾਂ ਹੋਏ ਆ, ਜਾਣੀ ਕਿ 2500 ਸਾਲ ਹੋਣ ਤੋਂ ਪਹਿਲਾਂ ਦੀਆਂ ਗੱਲਾਂ। ਤੇ ਉਹਨਾਂ ਨੇ ਕਹਿੰਦੇ ਜਾਣ ਲੱਗੇ ਕਹਿੰਦੇ ਇਸ ਚੀਜ਼ ਨੂੰ ਇੱਕ ਆਮ ਸਧਾਰਨ ਬੰਦੇ ਦੀ ਇਸ ਗੱਲ ਨੂੰ ਮੰਨਿਆ ਤੇ ਕਹਿੰਦੇ ਵੀ ਮੈਂ ਥੋੜਾ ਜਿਹਾ ਰੁਕ ਜਾਂਦਾ ਤੇ 3 ਦਿਨ, ਸਿਰਫ 3 ਦਿਨ ਕਹਿੰਦੇ ਉਹ ਰੁਕੇ ਆ ਤੇ 3 ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਗ੍ਰੰਥ ਆ ਜਿਹਨੂੰ ਤਾਓਵਾਦ ਦੇ ਵਿੱਚ ਤਾਊ ਤੈ ਚਿੰਗ ਕਹਿੰਦੇ ਆ, ਤਾਊ ਤੈ ਚਿੰਗ ਦਾ ਜਿਹੜਾ ਅੱਖਰੀ ਅਰਥ ਹੈ ਜੀ ਤਾਊ ਮੈਨੇ, ਅਸਲ ਚ ਜੇ ਤਾਊ ਦਾ ਮੈਂ ਪੜ੍ਹਦਾ ਤਾਊ ਦਾ ਅਰਥ ਪੜ੍ਹਦਾ ਤੇ ਮੈਂ ਬੜਾ ਹੈਰਾਨ ਹੁੰਦਾ ਵੀ ਉਹੀ ਗੁਰਬਾਣੀ ਵਾਲੇ ਅਰਥ ਆ ਜੀ, ਕਹਿਣ ਕਥ ਨਾ ਜਾਈ ਜਾਂ ਸਿੱਧੀ ਵੀ ਉਹ ਇੱਕ ਇਹੋ ਜਿਹਾ ਜਿਹਨੂੰ ਨਾ ਉਹ ਸ਼ਕਲ ਚਾਹੁੰਦਾ ਨਾ ਰੂਪ ਚਾਹੁੰਦਾ ਨਾ ਉਹਦੀ ਅਸੀਂ ਵਿਆਖਿਆਨ ਕਰ ਸਕਦੇ ਹਾਂ, ਜੋ ਗੁਰਬਾਣੀ ਦਾ ਮੂਲ ਮੰਤਰ ਆ ਸੇਮ ਚੀਜ਼ ਤਾਊ ਦਾ ਅਰਥ ਆ ਜੀ। ਤੁਸੀਂ ਬੜੇ ਹੈਰਾਨ ਹੋਵੋਗੇ ਜੋ ਪੜੋਗੇ ਤੁਸੀਂ ਵੀ ਕਮਾਲ ਦੀ ਗੱਲ ਆ ਵੀ ਉਹੀ ਗੱਲਾਂ ਸਾਡੇ ਧਰਮ ਨੇ ਸਾਨੂੰ ਸਿਖਾਈਆਂ, ਉਹੀ ਤਾਓਵਾ ਸਿਖਾ ਰਿਹਾ। ਤੇ ਉਹ ਕਹਿੰਦੇ ਤਾਓ ਦਾ ਅਰਥ ਆ ਤੈ ਦਾ ਮਤਲਬ ਆ ਨੇਕੀ ਤੇ ਚਿੰਗ ਦਾ ਮਤਲਬ ਆ ਚਾਈਨਾ ਦੇ ਵਿੱਚ ਗ੍ਰੰਥ। ਸੋ ਉਹਨਾਂ ਨੇ ਉਹ ਜਿਹੜਾ ਤਾਓ ਤੈ ਚਿੰਗ ਨਾਂ ਦਾ ਇੱਕ ਨਾ ਮੈਂ ਤਾਂ ਆਰਟੀਕਲ ਹੀ ਕਹੂੰਗਾ ਕਿਉਂਕਿ ਮੈਂ ਕੱਲ ਨੋਟ ਕਰ ਰਿਹਾ ਸੀ, ਮੈਂ ਵੀ ਜਦੋਂ ਇਸ ਬਾਰੇ ਪੜ੍ਹ ਰਿਹਾ ਸੀ ਤਾਂ ਮੈਨੂੰ ਬੜਾ ਹੈਰਾਨੀ ਹੋਈ ਵੀ ਕਹਿੰਦੇ ਉਹ 5000 ਸ਼ਬਦ ਦੀ ਕਿਤਾਬ ਆ, ਗ੍ਰੰਥ ਆ ਚਾਈਨਾ ਦਾ, ਸਿਰਫ 5000 ਸ਼ਬਦ ਆ ਉਹਦੇ ਵਿੱਚ ਜੋ ਉਹਨਾਂ ਨੇ 3 ਦਿਨ ਰੁਕ ਕੇ ਤਾਂ ਲਿਖਿਆ ਤਾਂ ਉਹ ਲਾਓ ਤਾਓਸ਼ੂ ਨੇ ਉਹਨਾਂ ਨੇ ਜਿਹੜੇ ਉਹ 5000 ਵਰਡ ਜੋ ਮੈਂ ਨੋਟ ਕੀਤਾ, ਮੈਂ ਤਕਰੀਬਨ ਹੁਣ ਆਰਟੀਕਲ ਲਿਖਦੇ ਹਾਂ ਤੇ 5000 ਵਰਡ ਦਾ ਆਰਟੀਕਲ ਤਾਂ ਆਮ ਹੀ ਹੋ ਜਾਂਦਾ, ਇੱਕ ਆਰਟੀਕਲ ਹੋ ਜਾਂਦਾ, ਪਰ ਉਹ ਇੱਕ ਗ੍ਰੰਥ ਦਾ ਰੂਪ ਧਾਰਨ ਕਰ ਗਈ ਜੀ। 2500 ਸਾਲ ਪਹਿਲਾਂ ਲਿਖੀ ਗਈ ਉਹ ਕਿਤਾਬ ਤੇ ਅੱਜ ਚਾਈਨਾ ਦੇ ਲਈ ਇੱਕ ਮੂਲ ਆ, ਚਾਈਨਾ ਦਾ ਇੱਕ ਮੂਲ ਧਰਮ ਆ। ਪਰ ਚਾਈਨਾ ਦੇ ਵਿੱਚ ਜਿਹੜੇ 2 ਕਿਸਮ ਦੇ ਲੋਕ ਹੋਏ ਜਿਵੇਂ ਮੈਂ ਦੱਸਿਆ, ਉਦੋਂ ਬਾਅਦ ਕਨਫਿਊਸ਼ੀਅਸ ਹੋਇਆ, ਜਿਨ੍ਹਾਂ ਬਾਰੇ ਵੀ ਥੋੜਾ ਜਿਹਾ ਮੈਂ ਜੇ ਕਹੂੰ ਤਾਂ ਵਿਸਥਾਰ ਕਰਦੇ ਹਾਂ
ਜੀ। ਬਿਲਕੁਲ,
ਜਿਹੜਾ ਤਾਂ ਤਾਓ ਦੀ ਗੱਲ ਲਿਓ ਤਾਸੂ ਦੀ ਗੱਲ ਹੋਈ ਤੇ ਤਾਓਵਾਦ ਦੀ ਗੱਲ ਹੋਈ, ਉਹਨੇ ਤਾਂ ਗੱਲ ਕੀਤੀ ਹੈ ਜੀ, ਉਹਨੇ ਵਿਸ਼ਵਾਸ ਕੀਤਾ ਕੁਦਰਤ ਤੇ, ਉਹਨੇ ਅਕਾਲ ਪੁਰਖ ਤੇ ਵਿਸ਼ਵਾਸ ਕੀਤਾ ਸਭ ਤੋਂ ਵੱਡਾ। ਤੇ ਉਹ ਕਹਿੰਦੇ ਵੀ ਕੁਦਰਤ ਜੋ ਕਰਦੀ ਆ ਉਵੇਂ ਕਰਨਾ ਚਾਹੀਦਾ ਤੇ ਸਾਨੂੰ ਜ਼ਿੰਦਗੀ ਦੇ ਵਿੱਚ ਬਿਲਕੁਲ ਸਿੰਪਲ ਤੇ ਸਾਦੇ ਢੰਗ ਨਾਲ ਰਹਿਣਾ ਚਾਹੀਦਾ ਤੇ ਜਿਹਦੇ ਨਾਲ ਕਿ ਜ਼ਿੰਦਗੀ ਨੂੰ ਅਸੀਂ ਉਹਦੇ ਹਵਾਲੇ ਕਰਕੇ ਛੱਡ ਦਈਏ ਤੇ ਉਹ ਜਿੱਧਰ ਨੂੰ ਲੈ ਕੇ ਜਾਂਦਾ ਲੈ ਜੇ। ਪਰ ਜਿਹੜਾ ਕਨਫਿਊਸ਼ੀਅਸ ਹੋਇਆ ਉਹ ਇੱਕ ਹੋਇਆ ਫਿਲਾਸਫਰ, ਉਹਨੇ ਵੀ ਧਰਮ ਨੂੰ ਕੋਈ ਵਿਰੋਧ ਤਾਂ ਨਹੀਂ ਇਸ ਤਾਓਵਾਦ ਦੀ ਕੀਤੀ ਜਾਂ ਹੋਰ ਕੀਤੀ, ਪਰ ਉਹਨੇ ਇੱਕ ਅੱਡ ਜਿਹੜੀ ਚੀਜ਼ ਚੱਲੀ ਆ, ਉਹਨੇ ਆਪਦੇ ਕਾਰਜਕਾਲ ਦੌਰਾਨ ਰਾਜੇ ਮਹਾਰਾਜਿਆਂ ਨੂੰ ਜਾਂ ਹੋਰ ਲੋਕਾਂ ਨੂੰ ਫਿਲਾਸਫੀ ਦੇ ਨਾਂ ਦੇ ਉੱਤੇ ਜਿਹਨੂੰ ਕਹਿ ਸਕਦੇ ਹਾਂ ਗਿਆਨ ਵੰਡਿਆ, ਉਹਨਾਂ ਨੂੰ ਰਹਿਣਾ ਸਿਖਾਇਆ, ਉਹਨਾਂ ਨੂੰ ਦੱਸਿਆ ਵੀ ਰਾਜਾ ਕਿਹੋ ਜਿਹਾ ਹੋਣਾ ਚਾਹੀਦਾ, ਕਿੱਥੇ ਆ ਕੇ ਪਰਜਾ ਨਾਲ ਕਿਹੋ ਜਿਹੇ ਹੋਣੇ ਚਾਹੀਦੇ, ਜਾਣੀ ਕਿ ਇੱਕ ਬੁੱਧੀਜੀਵੀ ਕਹਿ ਸਕਦੇ ਹਾਂ ਕਨਫਿਊਸ਼ੀਅਸ ਨੂੰ। ਸੋ ਇਹ 2 ਮੂਹੀਆਂ ਜਿਹੜੀਆਂ ਚੱਲਦੀਆਂ, ਪਰ ਤੀਜੀ ਹੁਣ ਜਿਹੜੀ ਬੁੱਧ ਧਰਮ ਜਿਹੜਾ ਉੱਥੇ ਜ਼ਿਆਦਾ ਅਪਣਾਇਆ ਜਾ ਰਿਹਾ ਚਾਈਨਾ 'ਚ। ਤੇ ਇਹ ਦਲਾਈ ਲਾਮਾ ਤੋਂ ਗੱਲ ਸ਼ੁਰੂ ਹੋਈ ਸੀ ਤਾਂ ਦਲਾਈ ਲਾਮਾ ਦਾ ਚਾਈਨਾ ਨਾਲ ਇਹੀ ਆ ਵੀ ਜਿਹੜਾ ਧਰਮ ਗੁਰੂ ਦੀ ਜਿਹੜੀ ਪਦਵੀ ਆ ਉਹ ਚਾਈਨਾ ਨੂੰ ਇਹ ਲੱਗਦਾ ਵੀ ਸਾਡੇ ਕੋਲੇ ਪਾਵਰ ਮੈਨ ਪਾਵਰ ਵੱਧ ਆ ਤੇ ਅਸੀਂ ਤੈਅ ਕਰੀਏ ਵੀ ਅਗਲਾ ਨੈਕਸਟ ਜਿਹੜਾ ਧਰਮ ਗੁਰੂ ਕੌਣ ਆਊਗਾ। ਪਰ ਸਚਾਈ ਇਹਦੇ ਜਿਹੜੇ ਤਿੱਬਤੀਨ ਜਿਹੜੇ ਦਲਾਈ ਲਾਮਾ ਜਿਹੜਾ ਇੱਕ ਆਪਣਾ ਇੱਕ ਅੱਡ ਹੀ ਚੱਲਦਾ ਪਰੰਪਰਾ ਉਹ ਕਹਿੰਦੇ ਨਹੀਂ ਇਹ ਜਿਹੜੀ ਚੱਲੀ ਆ ਰਹੀ ਹੈ ਪਰੰਪਰਾ ਉਹ ਦਲਾਈ ਲਾਮਾ ਹੀ ਤੈਅ ਕਰੂਗਾ ਵੀ ਨੈਕਸਟ ਦਲਾਈ ਲਾਮਾ ਕੌਣ ਹੋਊਗਾ। ਸੋ ਇਹ ਕੁਝ ਇੱਕ ਗੱਲਾਂ ਸਨ ਪਰ ਮੈਂ ਚਾਹੁੰਦਾ ਬੇਨਤੀ ਕਰਦਾ ਸਰੋਤਿਆਂ ਨੂੰ ਵੀ ਦੇਖੋ ਇਹ ਸਾਡਾ ਜਿਹੜਾ ਗਿਆਨ ਹੈ ਇਹ ਕੱਚਾ ਗਿਆਨ ਅਧੂਰਾ ਗਿਆਨ ਕਿਉਂਕਿ ਇੱਕ ਦੋ ਕਿਤਾਬਾਂ ਪੜ੍ਹ ਕੇ ਨਹੀਂ ਤੁਸੀਂ ਗਿਆਨਵਾਨ ਹੋ ਸਕਦੇ। ਤੁਹਾਨੂੰ ਬਹੁਤ ਸਾਰਾ ਅਧਿਐਨ ਕਰਨਾ ਪੈਂਦਾ, ਤੁਹਾਨੂੰ ਉਹਨਾਂ ਦੇ ਵਿੱਚ ਵਿਚਰਨਾ ਪੈਂਦਾ। ਜਿਵੇਂ ਪਰਮਿੰਦਰ ਸੋਢੀ ਜਾਪਾਨ ਚ ਪਿਛਲੇ 32 ਸਾਲਾਂ ਤੋਂ ਵਿਚਰ ਰਹੇ ਆ ਤੇ ਸਾਨੂੰ ਬੜੀਆਂ ਬੜੀਆਂ ਸੋਹਣੀਆਂ ਗੱਲਾਂ ਉੱਥੋਂ ਲਿਖ ਕੇ ਸਾਡੇ ਨਾਲ ਸ਼ੇਅਰ ਕਰ ਰਹੇ ਆ। ਤੇ ਸਭ ਤੋਂ ਵੱਡਾ ਮੈਂ ਕਾਇਲ ਉਹਨਾਂ ਦੀ ਇਨਸਾਨੀਅਤ ਦਾ ਜੀ, 35-32 ਸਾਲ ਪੁਰਾਣੇ ਰਹਿ ਰਹੇ ਹੋਣ, ਐਡੇ ਵੱਡੇ ਇੱਕ ਪ੍ਰਮਾਣਿਤ ਲੇਖਕ ਹੋਣ ਜਿਹਨੂੰ ਦੁਨੀਆ ਜਾਣਦੀ ਹੋਵੇ ਤੇ ਇੰਨਾ ਸਰਲ ਇਨਸਾਨ ਹੋਵੇ ਤੁਸੀਂ ਸੋਚ ਵੀ ਨਹੀਂ ਸਕਦੇ। ਵੀ ਮੇਰੇ ਤੋਂ ਕਈ ਵਾਰੀ ਇੱਦਾਂ ਹੋ ਜਾਂਦਾ ਵੀ ਮੈਂ ਕਾਲ ਨਾ ਕਰ ਸਕਾਂ ਜਾਂ ਮੈਂ ਕਿਤੇ ਚਿੱਠੀ ਪੱਤਰ ਨਾ ਕਰ ਸਕਾਂ, ਈਮੇਲ ਨਾ ਕਰ ਸਕਾਂ, ਪਰ ਮੈਂ ਹੈਰਾਨ ਹਾਂ ਉਹਨਾਂ ਨੇ ਮੈਨੂੰ ਹਰ ਸਾਲ ਇੱਕ ਐਡਾ ਖੂਬਸੂਰਤ ਕਾਰਡ ਭੇਜਦੇ ਹੱਥੀਂ ਲਿਖ ਕੇ, ਜਿਹ 'ਚ ਉਹਨਾਂ ਦੀ ਲਿਖਾਈ ਵੀ ਮੈਂ ਇੱਕ ਵਾਰੀ ਸ਼ੇਅਰ ਕੀਤੀ ਸੀ। ਤੇ ਮੈਂ ਬੰਦਾ ਉਹਨਾਂ ਨੂੰ ਪੜ੍ਹ ਕੇ ਤੇ ਇੱਕ ਵਾਰੀ ਬੰਦੇ ਦੇ ਵਿੱਚੋਂ ਇਹੋ ਜਿਹੀ ਝਰਨਾਹਟ ਨਿਕਲਦੀ ਆ ਵੀ ਬੰਦਾ ਧਰਤੀ ਦੇ ਉੱਤੇ ਜਿਵੇਂ ਮੋਮ ਨਹੀਂ ਪਿਘਲ ਕੇ ਢੇਰੀ ਹੋ ਜਾਂਦੀ। ਮੈਂ ਜਦੋਂ ਵੀ ਮੈਨੂੰ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਤੇ ਜਾਂ ਜਦੋਂ ਵੀ ਮੈਂ ਉਹਨਾਂ ਦਾ ਮੈਨੂੰ ਕੋਈ ਚਿੱਠੀ ਪੱਤਰ ਸੁਨੇਹਾ ਮਿਲਦਾ ਤੇ ਮੈਂ ਆਪਣੇ ਆਪ ਨੂੰ ਜਿਵੇਂ ਮੋਮਬੱਤੀ ਢਲ ਕੇ ਮੋਮ ਹੋ ਜਾਂਦੀ ਹੈ ਨਾ ਫਰਸ਼ ਤੇ ਮੈਂ ਏਦਾਂ ਆਪਦੇ ਜੀਵਨ ਨੂੰ ਤੇ ਆਪਦੇ ਸਰੀਰ ਨੂੰ ਮਹਿਸੂਸ ਕਰਦਾ। ਸੋ ਮੈਂ ਬੇਨਤੀ ਕਰਦਾ ਸਰੋਤਿਆਂ ਨੂੰ ਵੀ ਜ਼ਰੂਰ ਪੜ੍ਹਿਆ ਕਰੋ ਕਿਤਾਬਾਂ ਇਹੋ ਜਿਹੀਆਂ। ਤੁਹਾਨੂੰ ਜ਼ਰੂਰੀ ਨਹੀਂ ਹੈ ਵੀ ਆਪਾਂ ਨੂੰ ਗਿਆਨ ਹੈ ਜਿਹੜਾ ਆਪਣੇ ਧਰਮ ਦਾ ਹੀ ਹੋਣਾ ਚਾਹੀਦਾ, ਸਾਨੂੰ ਆਲੇ ਦੁਆਲੇ ਦਾ ਹਰ ਚੀਜ਼ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਗਹਿਰਾਈ ਚ। ਅਸੀਂ ਹੋ ਸਕਦਾ ਵੀ ਕਦੇ ਵੀ ਨਾ ਇਹ ਜਿਹੜਾ ਤਾਓ ਤੈਨਜਿੰਗ ਨਾਂ ਦਾ ਗ੍ਰੰਥ ਪੜ੍ਹ ਸਕਦੇ ਕਿਉਂਕਿ ਭਾਸ਼ਾ ਲਿਪੀ ਦਾ ਅੰਤਰ ਸੀ, ਪਰ ਸਾਨੂੰ ਪਰਮਿੰਦਰ ਸੋਢੀ ਹੋਰਾਂ ਨੇ ਉਹ ਪੜ੍ਹਾਤਾ ਇੱਕ ਆਪਣੀ ਕਿਤਾਬ ਦੇ ਜ਼ਰੀਏ। ਸੋ ਮੈਨੂੰ ਲੱਗਦਾ ਆਪਾਂ ਜ਼ਿਆਦਾ ਗਿਆਨ ਬਿਆਨ ਚ ਚਲੇ ਗਏ ਜੀ, ਅੱਜ ਹੁਣ ਆਪਾਂ ਖ਼ਬਰਾਂ ਵਾਲੇ ਪਾਸੇ ਵੀ ਚੱਲੀਏ।
ਜੀ ਬਿਲਕੁਲ। ਸੋ ਬ੍ਰਾਂਡ ਸਾਹਿਬ, ਖ਼ਬਰਾਂ ਜਿਹੜੀਆਂ ਅੱਜ ਆ ਰਹੀਆਂ ਉਹਦੇ ਵਿੱਚ ਜੇ ਪੰਜਾਬ ਤੋਂ ਖ਼ਬਰਾਂ ਦੇਖੀਏ ਤਾਂ ਸਭ ਤੋਂ ਵੱਡੀ ਜਿਹੜੀ ਖ਼ਬਰ ਆ ਰਹੀ ਹੈ ਕਿ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਉੱਤੇ ਜਿਹੜਾ ਰੇਤ ਮਾਫੀਆ ਸੀ ਉਹਦੇ ਬਾਰੇ ਚ ਪਹਿਲਾਂ ਤੋਂ ਹੀ ਜਿਹੜੇ ਦੋਸ਼ ਉਹ ਲੱਗਦੇ ਆ ਰਹੇ ਸੀਗੇ ਘਪਲੇ ਦੇ ਮਾਮਲੇ ਦੇ ਵਿੱਚ। ਸੋ ਰੇਤ ਖੱਡਾਂ ਦੀ ਨਿਲਾਮੀ ਚ ਘਪਲੇ ਦਾ ਮਾਮਲਾ ਹੋਰ ਪੱਕ ਗਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਰਾਣਾ ਗੁਰਜੀਤ ਵਿਰੁੱਧ ਨਿਆਇਕ ਜਾਂਚ ਦੇ ਜਿਹੜੇ ਹੁਕਮ ਹੈ ਜੀ ਉਹ ਦੇ ਦਿੱਤੇ ਆ।
ਜੀ ਅਮਰਦੀਪ, ਇੱਕ ਮਿੰਟ ਮੈਂ ਆਪਣਾ ਮੋਡ ਚੇਂਜ ਕਰ ਲਾਂ ਕਿਉਂਕਿ ਕਈ ਅਧਿਆਤਮਿਕ ਗੱਲਾਂ ਚ ਪੈ ਗਏ ਸੀ ਨਾ ਤੇ ਹੁਣ ਇੱਕਦਮ ਦੁਨਿਆਵੀ ਤੇ ਸਿਆਸੀ ਗੱਲਾਂ ਚ ਜਾਣ ਲਈ ਚਾਹ ਦੀ ਘੁੱਟ ਭਰ ਲਾਂ, ਫਿਰ ਮੈਂ ਹੁਣ ਦੁਨਿਆਵੀ ਗੱਲਾਂ ਚ ਆਉਣਾ ਜੀ ਛੇਤੀ, ਇਹਨਾਂ ਦੀ ਕਲਾਸ ਲਾਉਣੇ ਆ ਫਿਰ ਆਪਾਂ ਹੁਣ, ਠੀਕ ਹੈ ਨਾ ਜੀ।
ਜੀ ਜ਼ਰੂਰ।
ਹਾਂਜੀ, ਇਹ ਮੋਡ ਹੀ ਚੇਂਜ ਕਰਨਾ ਪੈਂਦਾ, ਜਿਵੇਂ ਆਪਣੇ ਫੋਨ ਦਾ ਨੀ ਮੋਡ ਹੁੰਦਾ ਉਹੀ ਆਪਦੇ ਆਪਦੇ ਵੀ ਮੋਡ ਆ, ਇੱਕਦਮ ਬੰਦੇ ਨੂੰ ਇਹਨੂੰ ਜਾਣੀ ਕਿ ਮੂਡ ਕਹਿ ਦਿੰਦੇ ਆਪਾਂ, ਵੈਸੇ ਤਾਂ ਮੋਡ ਹੀ ਆ ਸਹੀ ਮਾਇਨੇ ਚ ਤਾਂ, ਮੂਡ ਤੇ ਮੋਡ ਇੱਕੋ ਹੀ ਗੱਲ ਆ। ਬਿਲਕੁਲ ਜੀ, ਦੇਖੋ ਸਿਆਸੀ ਘਟਨਾਕ੍ਰਮ ਵੱਧ ਰਿਹਾ। ਇੱਕ ਪਾਸੇ ਰੇਤੇ ਦੀਆਂ ਖੱਡਾਂ ਦੇ ਉੱਤੋਂ ਇਹ ਖੁਸ਼ੀ ਮਨਾਈ ਜਾ ਰਹੀ ਆ ਵੀ ਪਹਿਲੀ ਵਾਰ ਹੋਇਆ ਵੀ 1000 ਕਰੋੜ ਸਰਕਾਰ ਨੂੰ ਮਿਲ ਰਿਹਾ ਰੇਤੇ ਤੋਂ। ਇਹਦੇ ਦੋਨੇ ਪਹਿਲੂ ਹੀ ਦੇਖਣੇ ਪੈਣਗੇ। ਨੰਬਰ ਇੱਕ ਤਾਂ ਇਹ ਪਹਿਲੂ ਦੇਖਣਾ ਪੈਣਾ ਵੀ ਜਦੋਂ ਬੋਲੀ ਨਿਲਾਮੀ ਲੱਗਦੀ ਆ ਕਿਸੇ ਵੀ ਚੀਜ਼ ਦੀ ਤਾਂ ਉਹ ਬਹੁਤ ਉੱਚੀ ਜੇ ਨਿਲਾਮੀ ਚਲੀ ਗਈ। ਇੱਕ ਕਮਾਈ ਦਾ ਸਾਧਨ ਅੱਗੇ ਸ਼ਰਾਬ ਦੇ ਠੇਕੇ ਹੁੰਦੇ ਸੀ ਸਰਕਾਰਾਂ ਕੋਲੇ, ਤੇ ਹੁਣ ਰੇਤਾ ਜਿਹੜਾ ਕਿ ਫ੍ਰੀ ਦੇ ਵਿੱਚ ਹੁੰਦਾ ਸੀ ਕਿਸੇ ਜ਼ਮਾਨੇ ਦੇ ਵਿੱਚ, ਤੇ ਉਹ ਰੇਤਾ ਵੀ ਇੱਕ ਜਿਹੜਾ ਸਾਧਨ ਬਣ ਗਿਆ ਕਮਾਈ ਦਾ ਸਾਧਨ ਸਰਕਾਰਾਂ ਲਈ, ਤੇ ਜਦੋਂ ਉਹਦੀ ਬੋਲੀ ਉੱਚੀ ਚੱਕੀ ਗਈ ਤਾਂ ਉਹਦੇ ਲਈ ਖੁਸ਼ੀ ਮਨਾਈਏ ਕਿ ਅਸੀਂ ਗਮੀ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਖੁਸ਼ੀ ਤਾਂ ਅਸੀਂ ਇਹ ਮਨਾ ਸਕਦੇ ਹਾਂ ਵੀ ਜਿਹੜੀ ਸਰਕਾਰ 1000 ਕਰੋੜ ਦੀ ਕਰਜਾਊ ਉਹਨੂੰ ਜੇ 1000 ਕਰੋੜ ਕਿਸੇ ਪਾਸੇ ਮਿਲ ਗਿਆ ਤਾਂ ਸ਼ਾਇਦ ਕੋਈ ਨਾ ਕੋਈ ਤਾਂ ਸੁਧਾਰ ਹੋਊਗਾ ਹੀ, ਤੇ ਗਮੀ ਇਸ ਗੱਲ ਦੀ ਮਨਾਈ ਆ ਵੀ ਅਖੀਰ ਨੁਕਸਾਨ ਤਾਂ ਕੱਦੂ ਦਾ ਹੀ ਹੋਊਗਾ ਨਾ, ਅਖੀਰ ਨੁਕਸਾਨ ਤਾਂ ਆਮ ਬੰਦੇ ਦਾ ਹੀ। ਅਜੇ ਬੋਲੀ ਮਹਿੰਗੀ ਗਈ ਆ ਤਾਂ ਠੇਕੇਦਾਰਾਂ ਨੇ ਹੁਣ ਟਰਾਲੀ ਰੇਤੇ ਦੀ ਜਿਹੜੀ ਕਿਤੇ ਮੁਫ਼ਤ ਭਰ ਲਿਆਉਂਦੇ ਹੁੰਦੇ ਸੀ ਅਸੀਂ, ਤੇ ਅੱਜ ਉਹ 1000 ਰੁਪਈਆਂ ਦੀ ਉਹ ਟਰਾਲੀ ਵਿਕਣੀ ਆ, ਤੇ ਕੀ ਹੋਣਾ ਇਹ ਦੇਖੋ ਤੁਸੀਂ। ਫਿਰ ਬਲੈਕ ਮਾਰਕੀਟਿੰਗ ਹੋਣੀ ਆ, ਧੱਕੇ ਹੋਣੇ ਆ, ਜਿਹਨੇ ਠੇਕਾ ਕਰੋੜਾਂ ਰੁਪਏ ਭਰਿਆ ਉਹ ਫਿਰ ਤੁਹਾਡੇ ਨਾਲ ਪਤਾ ਹੀ ਆ ਕੀ ਧੱਕੇ ਕਰੂਗਾ। ਸੋ ਪਹਿਲੀ ਗੱਲ ਤਾਂ ਇਹ ਘਟਨਾਕ੍ਰਮ ਆ ਜਿਹੜਾ ਸਿੱਧੇ ਤੌਰ ਤੇ ਆਮ ਪਬਲਿਕ ਨਾਲ ਜੁੜਿਆ ਹੋਣ ਕਰਕੇ ਸਾਨੂੰ ਲੱਗਦਾ ਵੀ ਉਹ 1000 ਕਰੋੜ ਨਾਲ ਸਰਕਾਰ ਨੂੰ ਫਰਕ ਨੀ ਬਾਹਲਾ ਪੈਣਾ, ਪਰ ਲੋਕਾਂ ਦੇ ਉੱਤੇ ਸਿਕੰਜਾ ਬਹੁਤ ਵੱਡਾ ਕੱਸਿਆ ਜਾਊਗਾ। ਇੱਕ ਤਾਂ ਇਹ ਐਂਗਲ ਹੈ ਇਸ ਖ਼ਬਰ ਦਾ ਦੇਖਣ ਦੇ, ਦੂਜਾ ਜਿਹੜਾ ਮਸਲਾ ਇਹ ਭਖਿਆ ਵੀ ਜਦੋਂ ਕੋਈ ਕਮਾਈ ਦੀ ਸਾਧਨ ਬਣਦੇ ਆ ਤੇ ਉਦੋਂ ਫਿਰ ਪਤਾ ਲੱਗਦਾ ਵੀ ਉਹਨੇ ਜਿਹੜੇ ਠੇਕੇਦਾਰ ਆ ਉਹ ਖੜੇ ਹੁੰਦੇ ਆ ਤੇ ਉਹ ਠੇਕੇਦਾਰਾਂ ਦੇ ਵਿੱਚੋਂ ਫਿਰ ਪਤਾ ਲੱਗਦਾ ਵੀ ਕਿਹੜਾ ਠੇਕੇਦਾਰ ਕਿੰਨੀ ਵੱਧ ਨਿਲਾਮੀ ਦਿੰਦਾ ਤੇ ਫਿਰ ਉਹ ਹਾਸਲ ਕਰਦਾ, ਪਰ ਦੂਜੇ ਪਾਸੇ ਉਹ ਠੇਕੇਦਾਰਾਂ ਦੇ ਕਨੈਕਸ਼ਨ ਹੁੰਦੇ ਆ ਸਰਕਾਰਾਂ ਨਾਲ, ਤੇ ਸਰਕਾਰੀ ਕਨੈਕਸ਼ਨ ਹੋਣ ਨਾਲ ਫਿਰ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਠੇਕੇ ਲੈਣ ਦੀ। ਪਰ ਕਹਿੰਦੇ ਆ ਵੀ ਪਾਰਦਰਸ਼ਤਾ ਹੋਣ ਕਰਕੇ ਵੀ ਜਿਹੜੇ ਸਰਕਾਰੀ ਕਨੈਕਸ਼ਨ ਦਾ ਐਤਕੀ ਕੰਮ ਨਹੀਂ ਕੀਤਾ, ਤੇ ਇਹ ਉਸ ਤੋਂ ਬਾਅਦ ਫਿਰ ਕੀ ਹੋਇਆ ਵੀ ਉਹ ਲੈਣਾ ਉਹੀ ਚਾਹੁੰਦੇ ਸਨ, ਤਾਂ ਉਹਨਾਂ ਨੇ ਕੀ ਕੀਤਾ ਆਪਣੇ ਚਹੇਤਿਆਂ ਦੇ ਨਾਮਾਂ ਦੇ ਉੱਤੇ ਲਈਆਂ, ਜਿਨ੍ਹਾਂ ਚ ਰਾਣਾ ਗੁਰਜੀਤ ਸਿੰਘ ਸੋਢੀ ਜਿਹੜੇ ਕਿ ਕਾਫੀ ਵੱਡੇ ਇੱਕ ਉਦਯੋਗਪਤੀ ਆ ਜੀ ਪੰਜਾਬ ਦੇ ਵਿੱਚ, ਜਿਹੜੇ ਕਿ ਸ਼ੂਗਰ ਮਿੱਲਾਂ ਦੇ ਕਿੰਗ ਕਿਹਾ ਜਾ ਸਕਦੇ ਆ, ਸ਼ੂਗਰ ਮਿੱਲਾਂ ਦੇ ਉੱਤੇ ਉਹਨਾਂ ਦਾ ਕਾਫੀ ਹੋਲਡ ਆ, ਤੇ ਉਹ ਸਿਆਸਤ ਦੇ ਵਿੱਚ ਆਇਆ ਨੂੰ ਹੁਣ ਤਾਂ ਉਹਨਾਂ ਨੂੰ ਹੋ ਗਏ 15-20 ਸਾਲ, ਤੇ ਮੈਂ ਉਹਨਾਂ ਨੂੰ ਉਦੋਂ ਮਿਲਿਆ ਸੀ ਜਦੋਂ ਉਹ ਸਿਆਸੀ ਨਹੀਂ ਸਨ, ਸਿਰਫ ਤੇ ਸਿਰਫ ਇੱਕ ਜਿਹੜੇ ਇੱਕ ਉਦਯੋਗਪਤੀ ਸਨ, ਤੇ ਪਰ ਉਦੋਂ ਉਹ ਸਿਆਸੀ ਲੋਕਾਂ ਨਾਲ ਕਾਫੀ ਨੇੜੇ ਤੋਂ ਟੱਚ ਚ ਰਹਿੰਦੇ ਸਨ, ਤੇ ਅਖੀਰ ਮੈਨੂੰ ਲੱਗਿਆ ਉਹਨਾਂ ਨੂੰ ਲੱਗਿਆ ਵੀ ਇੰਨੇ ਸਿਆਸੀ ਲੋਕਾਂ ਨੂੰ ਵੀ ਤਾਂ ਫੰਡ ਦਿੰਨੇ ਆ ਤੇ ਕਿਉਂ ਨਾ ਆਪ ਹੀ ਇਲੈਕਸ਼ਨ ਲੜੇ ਜਾਣ, ਤੇ ਉਹ ਇਸ ਚ ਆਏ ਆ, ਤੇ ਇਹ ਸਿਆਸਤ ਦੇ ਵਿੱਚ ਆ ਕੇ ਹੁਣ ਉਹਨਾਂ ਨੇ ਜਿਹੜੀਆਂ ਇੱਕ ਜਿਹੜਾ ਵਪਾਰੀ ਹੁੰਦਾ ਉਹਨੇ ਵਪਾਰ ਦੇ ਨਜ਼ਰੀਏ ਨਾਲ ਹੀ ਚੀਜ਼ਾਂ ਦੇਖਣੀਆਂ, ਸਭ ਤੋਂ ਪਹਿਲਾਂ ਉਹਦਾ ਨਜ਼ਰੀਆ ਵਪਾਰੀ ਰਹਿਣਾ। ਸੋ ਵਪਾਰੀ ਨਜ਼ਰੀਏ ਨਾਲ ਕਹਿੰਦੇ ਆ ਜੀ ਉਹਨਾਂ ਨੇ ਆਪਣੇ ਰਸੋਈਏ ਡਰਾਈਵਰ ਤੇ ਹੋਰ ਜਾਂ ਲੋਕਾਂ ਦੇ ਨਾਂ ਦੇ ਉੱਤੇ ਜਿਹੜੀ ਇਹ ਬੋਲੀਆਂ ਦਿੱਤੀਆਂ ਗਈਆਂ, ਜਿਹ ਚੋਂ ਹੈਰਾਨੀ ਇਸ ਗੱਲ ਦੀ ਹੋਈ ਆ ਵੀ ਜਿਹੜੇ ਬੋਲੀਕਾਰ ਆ ਉਹ ਦੋ ਪਿਓ ਪੁੱਤ ਨੇ 74 ਕਰੋੜ ਦੀ ਬੋਲੀ ਦਿੱਤੀ ਆ, ਜਿਹੜੇ ਕਿ ਇਹ ਸਿੱਧੇ ਰਾਣਾ ਗੁਰਜੀਤ ਸਿੰਘ ਨਾਲ ਟੱਚ ਦਿਖਾਈ ਦੇ ਰਹੇ ਆ। ਤੇ ਹਾਂਜੀ ਹਾਂਜੀ, ਸਭ ਤੋਂ ਵੱਡੀ ਗੱਲ ਇਹ ਦੇਖਣ ਚ ਆਈ ਆ ਵੀ ਜਿਹੜੀ ਅਸੀਂ ਰੋਜ਼ ਕਹਿੰਦੇ ਆ ਵੀ ਜਿਹੜੇ ਡਿਜੀਟਲ ਫੁੱਟਪ੍ਰਿੰਟ ਆ ਨਾ ਇਹ ਦਿਖਦੇ ਨੀ ਆਮ, ਸਾਨੂੰ ਪਤਾ ਨੀ ਲੱਗਦਾ, ਪਰ ਅਸੀਂ ਛੱਡਦੇ ਦਿਨ ਰਾਤ ਆ, ਦਿਨ ਰਾਤ ਡਿਜੀਟਲ ਫੁੱਟਪ੍ਰਿੰਟ ਛੱਡ ਦਿੰਦੇ ਹਾਂ, ਜਦੋਂ ਕਿਤੇ ਲੋੜ ਪਈ ਜਾਂ ਜਦੋਂ ਕੋਈ ਗੱਲ ਆਈ ਉਦੋਂ ਇੱਕ ਮਿੰਟ ਦੇ ਵਿੱਚ ਤੁਸੀਂ ਕਲਿੱਕ ਹੋ ਜਾਂਦੇ ਹੋ ਵੀ ਤੁਸੀਂ ਕਿੱਥੇ ਗਏ, ਕੀ ਕੀਤਾ, ਕੀ ਨਹੀਂ ਕੀਤਾ, ਕਿਹਨੂੰ ਫੋਨ ਕੀਤਾ। ਉਹ ਜਦੋਂ ਹੁਣ ਦੇਖਿਆ ਗਿਆ ਤਾਂ ਉਹਨਾਂ ਦੇ ਤਾਂ ਮੋਬਾਈਲ ਨੰਬਰ ਵੀ 3-4 ਬੰਦਿਆਂ ਦੇ ਸੇਮ ਭਰੇ ਗਏ ਆ, ਉਹਨਾਂ ਦੇ ਤਾਂ ਜਿੱਥੇ ਈਮੇਲ ID ਬਣੀ ਆ ਉਹ ਸੇਮ ਇੱਕੋ ਡਿਵਾਈਸ ਤੋਂ ਬਣੀ ਆ, ਕਿਉਂਕਿ ਡੋਮੇਨ ਤੋਂ ਚੈੱਕ ਹੋ ਜਾਂਦਾ, ਤਾਂ ਉਹ ਜੋ ਚੈੱਕ ਕੀਤਾ ਉਹਨਾਂ ਕੋਲੇ ਵੀ ਸਰਬਜੀਤ ਹੋਣਾ ਹੀ ਆ ਕੋਈ ਨਾ ਕੋਈ ਚੈੱਕ ਕਰਨ ਵਾਲੇ ਦੇਖੋ, ਤੇ ਫਿਰ ਸਰਬਜੀਤ ਸਿੰਘ ਨੇ ਉਹਨਾਂ ਨੇ ਕੱਢਤਾ ਪੋਤਰੇ ਫਰੋਲ ਤੇ ਵੀ ਇਹ ਤਾਂ ਇੱਕੋ ਹੀ ਕੰਪਿਊਟਰ ਤੋਂ ਸਾਰਾ ਕੁਛ ਹੋਇਆ, ਤੇ ਇਸ ਕਰਕੇ ਵੀ ਇਹਦਾ ਕੋਈ ਨਾ ਕੋਈ ਕਨੈਕਸ਼ਨ ਆ ਕਿਤੇ ਨਾ ਕਿਤੇ। ਸੋ ਕਨੈਕਸ਼ਨ ਸਾਬਤ ਹੋਣ ਤੋਂ ਬਾਅਦ ਹੁਣ ਜਿਹੜਾ ਸਟੈਪ ਲੈਣਾ ਚਾਹੀਦਾ ਸੀ ਇੱਕ ਮੁੱਖ ਮੰਤਰੀ ਨੂੰ ਉਹ ਸਟੈਪ ਲਿਆ, ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸੇਵਾ ਮੁਕਤ ਇੱਕ ਮੈਂਬਰੀ ਜਿਹੜਾ ਕਮਿਸ਼ਨ ਬਣਾਇਆ, JS ਨਾਰੰਗ ਨਾਂ ਦੇ ਜਿਹੜੇ ਸਾਡੇ ਜਸਟਿਸ ਆ ਜੀ ਰਿਟਾਇਰਡ, ਉਹਨਾਂ ਨੂੰ ਇਸ ਦੀ ਜਿਹੜੀ ਪੜਤਾਲ ਤੇ ਲਾਇਆ, ਤੇ ਉਹਨਾਂ ਨੇ ਸਖ਼ਤ ਸ਼ਬਦਾਂ ਦੇ ਵਿੱਚ ਕਿਹਾ ਵੀ ਜੇ ਦੋਸ਼ੀ ਪਾਏ ਗਏ ਤਾਂ ਅਸੀਂ ਬਣ ਦੀ ਕਾਰਵਾਈ ਕਰਾਂਗੇ। ਤੇ ਇਹੀ ਗੱਲ ਜਿਹੜੇ ਸੁਨੀਲ ਜਾਖੜ ਹੋਰਾਂ ਨੇ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਆ, ਉਹਨਾਂ ਨੇ ਵੀ ਸਖ਼ਤ ਸ਼ਬਦਾਂ ਦੇ ਵਿੱਚ ਕਹੀ ਆ ਵੀ ਕੋਈ ਚੱਕਰ ਨਹੀਂ, ਅਸੀਂ ਜਿਹੜੀ ਜੇ ਕੁਦਰਤ ਕੋਈ ਵੀ ਦੋਸ਼ੀ ਪਾਇਆ ਜਾਂਦਾ ਤੇ ਚਾਹੇ ਕੋਈ ਵੀ ਹੋਵੇ ਕੋਈ ਲਿਹਾਜ਼ ਨਹੀਂ ਵਰਤੀ ਜਾਊਗੀ। ਪਰ ਰਾਣਾ ਗੁਰਜੀਤ ਨੇ ਵੀ ਅਸਤੀਫੇ ਦੀ ਜਿਹੜੀ ਆਪਣੀ ਪੇਸ਼ਕਸ਼ ਕੀਤੀ ਆ, ਉਹਨਾਂ ਨੇ ਕਿਹਾ ਵੀ ਮੈਂ ਅਸਤੀਫਾ ਦਿੰਨਾ ਤਾਂ ਕਿ ਇਹ ਨਾ ਹੋਵੇ ਕੱਲ ਨੂੰ ਕੋਈ ਕਹੇ ਵੀ ਮੇਰੇ ਮੰਤਰੀ ਹੋਣ ਕਾਰਨ ਜਿਹੜੀ ਜਾਂਚ ਆ ਪ੍ਰਭਾਵਿਤ ਹੋ ਰਹੀ ਆ। ਪਰ ਹੁਣ ਇੱਥੇ ਦੋ ਗੱਲਾਂ ਆ ਜਾਂਦੀਆਂ, ਇੱਕ ਤਾਂ ਕਹਿੰਦੇ ਨੇ ਪੈਸੇ ਲੈਂਦਾ ਫੜਿਆ ਗਿਆ ਤੇ ਪੈਸੇ ਦੇ ਕੇ ਛੁੱਟ ਗਿਆ, ਇਹ ਵੀ ਇੱਕ ਕਹਾਵਤ ਆ ਸਾਡੇ। ਇਹ ਵੀ ਹੋ ਸਕਦਾ ਵੀ ਹੁਣ ਰਾਣਾ ਗੁਰਜੀਤ ਵਰਗੇ ਉਦਯੋਗਪਤੀ ਲਈ ਇੱਕ ਪੈਨਲ ਦਾ ਇੱਕ ਬੰਦਾ ਖਰੀਦਣਾ ਕੋਈ ਔਖਾ ਗੱਲ ਨਹੀਂ ਹੈਗੀ, ਤੇ ਹੋ ਸਕਦਾ ਵੀ ਰਿਪੋਰਟ ਆ ਜਿਹੜੀ ਮਹੀਨੇ ਦੋ ਮਹੀਨਿਆਂ ਨੂੰ ਇਸ ਕਰਕੇ ਵੀ ਹੱਕ ਚ ਆ ਜੇ। ਪਰ ਦੂਜੇ ਪਾਸੇ ਇਹ ਗੱਲ ਆ ਵੀ ਇੱਕ ਸੇਵਾ ਮੁਕਤ ਰਿਟਾਇਰਡ ਜੱਜ ਆ, ਉਹਨੇ ਹੁਣ ਤੱਕ ਜ਼ਿੰਦਗੀ 'ਚ ਆਪਣਾ ਨਾਂ ਕਮਾਇਆ, ਤੇ ਮੈਨੂੰ ਨਹੀਂ ਲੱਗਦਾ ਵੀ ਉਹ ਵਿਕਣਗੇ ਜਾਂ ਵਿਕਣ ਵਾਲੀ ਕੋਈ ਗੱਲ ਆਊਗੀ। ਪਰ ਜੇ ਕਿਤੇ ਇੱਥੇ 3 ਮੈਂਬਰੀ ਪੈਨਲ ਬਣਾਇਆ ਜਾਂਦਾ ਤਾਂ ਜ਼ਿਆਦਾ ਜਿਹੜੀ ਇਨਸਾਫ਼ ਹੋਣ ਦੀ ਆਸ ਸੀਗੀ, ਕਿਉਂਕਿ ਇੱਕ ਬੰਦੇ ਨਾਲ ਤੁਸੀਂ ਕਦੋਂ ਵੀ ਕਿਤੇ ਵੀ ਪ੍ਰਭਾਵਿਤ ਕਰ ਸਕਦੇ ਹੋ। 3 ਬੰਦੇ ਜਦੋਂ ਹੋ ਜਾਂਦੇ ਆ ਉਦੋਂ ਕਿਤੇ ਨਾ ਕਿਤੇ ਸਹਿਮ ਤੇ ਡਰ ਜਿਹੜਾ ਰਹਿੰਦਾ ਵੀ ਕੋਈ ਕਿਸੇ ਕਿਸਮ ਦੀ ਕੋਈ ਲੀਕੇ ਜਾਂ ਕੋਈ ਗਲਤ ਗੱਲ ਨਾ ਹੋ ਜਾਏ ਤਾਂ ਕਿ ਕੱਲ ਨੂੰ ਸਾਡੀ ਬਦਨਾਮੀ ਹੋ ਜਾਏ। ਸੋ ਆਉਣ ਹੁਣ ਜਿਹੜਾ ਲੋਕਾਂ ਦੀ ਜਿਹੜੀ ਧਿਆਨ ਆ ਆਉਣ ਵਾਲੇ ਮਹੀਨੇ ਦੋ ਮਹੀਨੇ ਇਸ ਗੱਲ ਤੇ ਲੱਗਿਆ ਰਹੂਗਾ ਵੀ ਇਹ ਪਿਓ ਪੁੱਤ ਕੌਣ ਆ, ਇਹ ਰੁਪਈਆ ਕਿੱਥੋਂ ਆਇਆ, ਕਿੱਥੇ ਕਿੱਥੇ ਟ੍ਰਾਂਜੈਕਸ਼ਨ ਹੋਈਆਂ, ਉਹ ਸਾਰੀਆਂ ਚੀਜ਼ਾਂ ਦੀ ਪੜਤਾਲ ਦੇਖੋ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਹੁਣ ਅਸੀਂ ਉਹਨੂੰ ਅਨਡੂ ਨਹੀਂ ਕਰ ਸਕਦੇ। ਜਿਹੜਾ ਇੱਕ ਸਟੈਪ ਅਸੀਂ ਪੱਟ ਲਿਆ ਉਹ ਪੱਟਿਆ ਗਿਆ ਤੇ ਉਹ ਰਜਿਸਟਰਡ ਹੋ ਗਿਆ ਡਿਜੀਟਲ ਤੌਰ ਦੇ ਉੱਤੇ। ਸੋ ਇਹ ਆਉਣ ਵਾਲੇ 2 ਮਹੀਨਿਆਂ ਚ ਪਤਾ ਲੱਗ ਜਾਣਾ ਜੀ।
ਜੀ ਬਰਾੜ ਸਾਹਿਬ, ਘੁਟਾਲੇ ਦੀ ਗੱਲ ਆਪਾਂ ਪੰਜਾਬ ਤੋਂ ਕਰ ਰਹੇ ਸੀ, ਇਸੇ ਤਰ੍ਹਾਂ ਦਾ ਇੱਕ ਘੁਟਾਲਾ ਜਿਹੜਾ ਜੀ, ਚਲੋ ਇਸ ਤਰ੍ਹਾਂ ਦਾ ਤਾਂ ਨਹੀਂ ਹੈ, ਥੋੜਾ ਵੱਖਰਾ, UPA ਸਰਕਾਰ ਵੇਲੇ ਵੀ ਬਹੁਤ ਸਾਰੇ ਘੁਟਾਲੇ ਹੋਏ ਆ, ਜਿਨ੍ਹਾਂ ਦੇ ਵਿੱਚੋਂ ਹਵਾਬਾਜ਼ੀ ਘੁਟਾਲੇ ਦੀ ਜਿਹੜੀ ਜਾਂਚ ਹੈ ਜੀ ਉਹ ਵੀ ਸ਼ੁਰੂ ਕੀਤੀ ਗਈ ਆ। ਕੋਲਾ ਸਪੈਕਟਰਮ ਤੇ ਰਾਸ਼ਟਰ ਮੰਡਲ ਖੇਡ ਘੁਟਾਲੇ ਤੋਂ ਬਾਅਦ ਕਹਿੰਦੇ UPA ਸਰਕਾਰ ਦੌਰਾਨ ਜਿਹੜਾ ਇੱਕ ਇਹ ਵੱਡਾ ਘੁਟਾਲਾ ਜਿਹੜਾ ਹੋਇਆ, ਇਹਦੇ ਤੋਂ ਵੀ ਹੁਣ ਪਰਦਾ ਉੱਠ ਸਕਦਾ। ਜਿਹਦੇ ਵਿੱਚ 111 ਜਹਾਜ਼ਾਂ ਦੀ ਖਰੀਦ, ਲੀਜ਼ ਤੇ ਲਾਭਕਾਰੀ ਰੂਟਾਂ ਦੀ ਅਲਾਟਮੈਂਟ ਤੇ FIR ਤੇ ਬਹੁਤ ਸਾਰੇ ਹੋਰ ਖੁਲਾਸੇ ਜਿਹੜੇ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਦਾ ਖਦਸ਼ਾ ਜਿਹੜਾ ਉਹ ਪ੍ਰਗਟ ਕੀਤਾ ਜਾ ਰਿਹਾ।
ਦੇਖੋ UPA ਸਰਕਾਰ ਦੌਰਾਨ ਇਹ ਤਾਂ ਗੱਲ ਕਲੀਅਰ ਹੋ ਚੁੱਕੀ ਆ ਪਹਿਲਾਂ ਵੀ ਘਪਲੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਏ। ਮਨਮੋਹਨ ਸਿੰਘ ਦੇ ਨੱਕ ਹੇਠ ਇਹ ਕੁਛ ਹੋਇਆ, ਇੱਕ ਇਹੋ ਜਿਹੇ ਇਮਾਨਦਾਰ ਬੰਦੇ ਦੇ ਨੱਕ ਹੇਠ ਜਿਹਦੇ ਤੇ ਉਂਗਲ ਉਠਾਉਣ ਨੂੰ ਵੀ ਦਿਲ ਨਹੀਂ ਕਰਦਾ, ਉਹਦੇ ਨੱਕ ਹੇਠ ਇਹ ਗੱਲਾਂ ਹੋਈਆਂ। ਸੋ ਇੱਥੇ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਮਨਮੋਹਨ ਸਿੰਘ ਨੂੰ ਇੱਕ ਵੱਖਰਾ ਦਾਇਰਾ ਦਿੱਤਾ ਹੋਇਆ ਸੀ ਇੰਟਰਨੈਸ਼ਨਲ ਪੱਧਰ ਦਾ ਜਾਂ ਆਰਥਿਕ ਪੱਧਰ ਦਾ। ਪ੍ਰਧਾਨ ਮੰਤਰੀ ਹੁੰਦੇ ਹੋਇਆਂ ਵੀ ਉਹ ਇੱਕ ਮੈਨੂੰ ਲੱਗਿਆ ਵਿੱਤ ਮੰਤਰੀ ਦਾ ਰੋਲ ਅਦਾ ਕਰ ਰਹੇ ਸੀ, ਵਿੱਤ ਮੰਤਰੀ ਤੇ ਵਿਦੇਸ਼ ਮੰਤਰੀ ਦਾ ਜੇ ਕਿਹਾ ਜਾਵੇ ਤਾਂ ਉਹ ਦੋ ਰੋਲ ਉਹਨਾਂ ਨੂੰ ਦਿੱਤੇ ਹੋਏ ਸੀ ਜਿਹਦੇ ਤਹਿਤ ਉਹ ਆਰਥਿਕ ਪੱਖੋਂ ਜਾਂ ਇੱਕ ਇਹੋ ਜਿਹੇ ਵਿਦੇਸ਼ੀ ਨੀਤੀਆਂ ਲਿਆਉਣ ਦੇ ਵਿੱਚ ਕਾਮਯਾਬ ਰਹੇ ਜਾਂ ਕਾਮਯਾਬੀ ਹਾਸਲ ਕੀਤੀ ਆਪਦੇ ਤਜਰਬੇ ਦੇ ਨਾਂ ਤੇ, ਜਿਹਨਾਂ ਨਾਲ ਕਿ ਦੇਸ਼ ਨੂੰ ਆਰਥਿਕ ਤੇ ਜਿਹੜੇ ਵਿਦੇਸ਼ੀ ਭੰਡਾਰ ਦਾ ਫਰਕ ਪੈ ਸਕੇ। ਤੇ ਅੱਜ ਅਸੀਂ ਜੇ ਵਿਦੇਸ਼ੀ ਭੰਡਾਰ ਦੀ ਮੁਦਰਾ ਚੈੱਕ ਕਰਦੇ ਹਾਂ ਤਾਂ ਇੱਕ ਪੀਕ ਦੇ ਉੱਤੇ ਪਹੁੰਚੀ ਹੋਈ ਆ, ਤੇ ਉਹਦੇ ਲਈ UPA ਜਿਹੜੀ ਹੁਣ ਦੀ ਸਰਕਾਰ ਆ NDA ਉਹ ਕਹਿੰਦੀ ਆ ਵੀ ਅਸੀਂ ਸਾਡਾ ਜਿਹੜਾ ਮੁਦਰਾ ਭੰਡਾਰ ਸਾਡੇ ਵੇਲੇ ਚ ਇੰਨੇ ਟੋਪ ਤੇ ਗਿਆ। ਪਰ ਇਹਦੇ ਪਿੱਛੇ ਜਿਹੜੇ ਮਾਹਰ ਆ, ਮੈਂ ਕੱਲ ਪਰਸੋਂ ਹੀ ਕਿਸੇ ਮੇਰੀ ਮਾਹਰ ਨਾਲ ਗੱਲ ਚੱਲ ਰਹੀ ਸੀ, ਉਹ ਕਹਿੰਦੇ ਜਿਹੜੇ ਇਹ ਨੀਤੀਆਂ ਹੁੰਦੀਆਂ 10 ਸਾਲ ਇੱਕ ਚੈਨਲ ਦੇ ਤਹਿਤ ਚੱਲਦੀਆਂ, ਨਾਰਮਲ ਜਿਵੇਂ 5 ਸਾਲਾ ਪਲਾਨ ਹੁੰਦਾ ਇਵੇਂ ਜੀ ਕਿ 10 ਸਾਲਾ ਜਿਹੜਾ ਇੱਕ ਸਰਕਲ ਬਣਦਾ, ਇਹਦਾ ਹਰ ਚੀਜ਼ ਦਾ ਇੱਕ ਸਰਕਲ ਹੁੰਦਾ ਤੇ ਉਹ ਕੁਦਰਤੀ ਸਰਕਲ ਹੁੰਦਾ, 10 ਸਾਲ ਸਰਕਲ ਦੇ ਵਿੱਚ ਚੱਲਦਾ। ਕਹਿੰਦੇ 10 ਸਾਲ ਦੇ ਜਿਹੜੇ ਨਤੀਜੇ ਆ ਉਹ ਇਸ ਸਾਲ ਦੇ ਨਤੀਜੇ 10 ਸਾਲਾਂ ਬਾਅਦ ਆਉਂਦੇ ਆ ਸਹੀ ਮਾਇਨਿਆਂ ਦੇ ਵਿੱਚ ਤਾਂ ਦੇਖਿਆ ਜਾਵੇ। ਤਾਂ ਉਹ ਇਹ ਮੰਨਦੇ ਆ ਵੀ ਜਿਹੜੀਆਂ ਮਨਮੋਹਨ ਸਿੰਘ ਦੀਆਂ ਨੀਤੀਆਂ ਹੀ ਸੀ ਜਿਹੜੀਆਂ ਹੁਣ ਆਹ ਹਾਲਾਤ ਆ ਰਹੇ ਆ। ਪਰ ਦੂਜੇ ਪਾਸੇ ਜਿਹੜੇ ਘਪਲੇ ਇੰਨੇ ਹੋਏ ਆ ਉਹ ਫਿਰ ਸਿੱਧੇ ਰੂਪ ਚ ਦਿਖਾਇਆ ਜਾ ਰਿਹਾ ਵੀ ਮਨਮੋਹਨ ਸਿੰਘ ਕੋਲੇ ਪਾਵਰ ਕਿੰਨੀ ਸੀ, ਕਾਂਗਰਸ ਨੇ ਕਿੰਨੀ ਪਾਵਰ ਦਿੱਤੀ ਸੀ ਤੇ ਅਸਲੀ ਪਾਵਰ ਕਿੱਥੇ ਸੀ। ਜਿਵੇਂ ਅਸਲੀ ਪਾਵਰ ਅਸੀਂ ਦੇਖ ਰਹੇ ਹਾਂ ਵੀ ਰਾਬਰਟ ਵਡੇਰਾ ਵਰਗਾ ਜਿਹੜਾ ਇੱਕ ਸੋਨੀਆ ਦਾ ਜਵਾਈ ਹੋਣ ਦੇ ਨਾਤੇ ਤੇ ਉਹਨੇ ਕਿੰਨੇ ਕਿੰਨੇ ਘਪਲਿਆਂ ਚ ਉਹਦਾ ਨਾਮ ਬੋਲ ਰਿਹਾ, ਹੋਰ ਵੀ ਬਹੁਤ ਸਾਰੇ ਲੋਕਾਂ ਦੇ ਇੱਦਾਂ ਨਾਮ ਬੋਲ ਰਹੇ ਆ ਘਪਲਿਆਂ ਦੇ ਵਿੱਚ ਉਸ ਟਾਈਮ ਦੇ ਵਿੱਚ ਕਾਂਗਰਸ ਦੇ ਰਾਜ ਦੇ ਵਿੱਚ। ਸੋ ਜੇ ਇੱਕ ਇਹ ਵੀ ਆਉਂਦਾ ਇਹ ਮੈਨੂੰ ਮੇਰੀ ਜਿਹੜੀ ਪਰਸਨਲ ਤੌਰ ਤੇ ਹੈ ਕਿਤੇ ਨਾ ਕਿਤੇ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਕੱਦ ਕਾਠ ਇਸ ਹਿਸਟਰੀ ਚ ਹੈ ਜਾਂ ਅੱਗੇ ਜਾਣਾ ਜਾਂ ਆਉਣ ਵਾਲੀਆਂ ਜਨਰੇਸ਼ਨਾਂ ਚ ਜਾਣਾ ਸੀ ਉਹਦੇ ਤੇ ਬਹੁਤ ਵੱਡਾ ਇੱਕ ਦਾਗ ਆ। ਤੇ ਇਹਦੇ ਲਈ ਕਿਤੇ ਨਾ ਕਿਤੇ ਮਨਮੋਹਨ ਸਿੰਘ ਨੂੰ ਨਾ ਜਿਵੇਂ ਹੁਣ ਇੱਕ ਉਹਨਾਂ ਦੀ ਕਿਤਾਬ ਆਈ ਉਹਨਾਂ ਦੀ ਬਾਇਓਗ੍ਰਾਫੀ ਉਹਨਾਂ ਦੀ ਬੇਟੀ ਨੇ ਲਿਖੀ ਸੀ ਸਾਡੇ ਬਾਈ ਦੀਪ ਜਗਦੀਪ ਹੋਰਾਂ ਨੇ ਉਹਦਾ ਪੰਜਾਬੀਕਰਨ ਕੀਤਾ ਪਿੱਛੇ ਜੇ, ਤਾਂ ਉਹ ਓਦਾਂ ਹੀ ਕੋਈ ਨਾ ਕਿਤਾਬ ਡਾਕਟਰ ਮਨਮੋਹਨ ਸਿੰਘ ਨੂੰ ਲਿਖਣੀ ਪੈਣੀ ਆ ਜਿਹੋ ਜਿਹਾ ਉਹਨਾਂ ਨੇ ਜੀਵਨ ਜਿਉਇਆ। ਮੈਨੂੰ ਕੋਈ ਸ਼ੱਕ ਨਹੀਂ, ਕੋਈ ਸ਼ੰਕਾ ਨਹੀਂ, ਜੇ ਮੈਨੂੰ ਕੋਈ ਲੱਖ ਬੰਦਾ ਆ ਕੇ ਵੀ ਕਹਿ ਦੇ ਵੀ ਮਨਮੋਹਨ ਸਿੰਘ ਨੇ ਠੱਗੀ ਕੀਤੀ, ਹੇਰਾਫੇਰੀ ਕੀਤੀ, ਮਾੜਾ ਕੀਤਾ, ਮੈਂ ਨਹੀਂ ਮੰਨੂਗਾ। ਮੇਰਾ ਇੱਕ ਮੈਂਟੈਲਿਟੀ ਸੈੱਟ ਹੋ ਚੁੱਕੀ ਆ ਵੀ ਨਹੀਂ ਮਨਮੋਹਨ ਸਿੰਘ ਨਹੀਂ ਕਰ ਸਕਦਾ
ਜੀ। ਬਰਾੜ ਸਾਹਿਬ ਕੋਈ ਵੀ ਨਹੀਂ ਮੰਨੂਗਾ, ਮਤਲਬ ਜਿਸ ਤਰ੍ਹਾਂ ਦਾ ਉਹਨਾਂ ਦਾ ਜਿੰਨਾ ਸੁਧਾਰਨ ਸਲੀਕਾ
ਪਰ ਫਿਰ ਵੀ ਜਿਹੜਾ ਮੇਰੀ ਮੰਨਣਾ ਇਹ ਆ ਵੀ ਡਾਕਟਰ ਮਨਮੋਹਨ ਸਿੰਘ ਨੂੰ ਲੇਟਰ ਆਉਣ ਇੱਕ ਕਿਤਾਬ ਲਿਖਣੀ ਚਾਹੀਦੀ ਹੈ ਖੁਦ, ਤੇ ਜਿਹਦੇ ਵਿੱਚ ਉਹਨਾਂ ਨੂੰ ਬਹੁਤ ਉੱਚਾ ਉੱਠ ਕੇ ਨਾ ਕੋਈ ਵੀ ਜੇ ਊਨਤਾਈ ਹੋਈ ਆ ਕਿਸੇ ਨੇ ਵੀ ਉਹਨਾਂ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਦੇ ਪਰਦੇ ਫਾਸ਼ ਕਰਨੇ ਚਾਹੀਦੇ ਆ। ਜੇ ਉਹ ਚਾਹੁੰਦੇ ਆ ਵੀ ਸਦੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾਵੇ ਤਾਂ ਇਹ ਇੱਕ ਫਾਰਮੂਲਾ ਉਹਨਾਂ ਨੂੰ ਅਪਣਾਉਣਾ ਪੈਣਾ
ਜੀ। ਬਿਲਕੁਲ। ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਜਿਹੜੀ ਰੁਕੀ ਹੋਈ ਦੁਵੱਲੀ ਕ੍ਰਿਕਟ ਸੀਰੀਜ਼ ਆ ਉਹਦੇ ਸ਼ੁਰੂ ਹੋਣ ਦੀ ਹੁਣ ਕੋਈ ਸੰਭਾਵਨਾ ਨਹੀਂ ਲੱਗ ਰਹੀ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਹੁਣ ਕ੍ਰਿਕਟ ਸੀਰੀਜ਼ ਨਹੀਂ ਹੋਏਗੀ ਕਿਉਂਕਿ ਦੋਵੇਂ ਦੇਸ਼ਾਂ ਦੇ ਬੋਰਡਾਂ ਦੀ ਦੁਬਈ ਦੇ ਵਿੱਚ ਇੱਕ ਬੈਠਕ ਜਿਹੜੀ ਹੈ ਜੀ ਉਹ ਹੋਈ ਆ ਜਿਹੜੀ ਕਿ ਬੇਨਤੀਜਾ ਰਹੀ ਆ ਤੇ ਕਿਹਾ ਜਾ ਰਿਹਾ ਜੀ ਕਿ ਅੱਤਵਾਦ ਤੇ ਖੇਡਾਂ ਜਿਹੜੀਆਂ ਉਹ ਨਾਲੋ ਨਾਲ ਨਹੀਂ ਚੱਲ ਸਕਦੀਆਂ।
ਦੇਖੋ 2012 ਦੇ ਵਿੱਚ ਲਾਸਟ ਸੀਰੀਜ਼ ਹੋਈ ਸੀਗੀ ਭਾਰਤ ਪਾਕਿਸਤਾਨ ਦੇ ਵਿਚਾਲੇ ਤੇ ਉਦੋਂ ਬਾਅਦ ਕੋਈ ਵੀ ਸੀਰੀਜ਼ ਨਹੀਂ ਹੋਈ। ਵੈਸੇ ਗਾਹੇ ਬਗਾਏ ਕਿਤੇ ਨਾ ਕਿਤੇ ਵਰਲਡ ਕੱਪ ਚੈਂਪੀਅਨ ਟਰਾਫੀ ICC ਦੇ ਵਿੱਚ ਕੋਈ ਨਾ ਕੋਈ ਮੈਚ ਹੁੰਦਾ ਰਿਹਾ, ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਐਡਲੇਡ ਦੇ ਵਿੱਚ ਪਿੱਛੇ ਜੇ ਇੱਕ ਮੈਚ ਹੋਇਆ ਸੀ ਇਹਨਾਂ ਦੇ ਵਿਚਾਲੇ। ਸੋ ਗੱਲ ਇੱਥੇ ਆ ਜਾਂਦੀ ਆ ਵੀ ਜਦੋਂ ਇੱਕ ਪਾਸੇ ਲੜਾਈ ਝਗੜੇ ਚੱਲੀ ਜਾਂਦੇ ਆ ਦੂਜੇ ਪਾਸੇ ਖੇਡਾਂ ਦੇ ਜਸ਼ਨ ਮਨਾਏ ਜਾਣ। ਵੈਸੇ ਤਾਂ ਭਾਰਤ ਪਾਕਿਸਤਾਨ ਦੇ ਮੈਚ ਦੇ ਵਿੱਚ ਵੀ ਲੜਾਈ ਵਰਗਾ ਹੀ ਮਾਹੌਲ ਹੁੰਦਾ, ਜੰਗ ਵਰਗੀ ਹੀ ਸਥਿਤੀ ਹੁੰਦੀ ਆ, ਇਹ ਚ ਦੋਸ਼ ਨਹੀਂ ਹੈ। ਪਰ ਦੂਜੇ ਪਾਸੇ ਜਿਹੜੀ ਗੱਲ ਇਹ ਆ ਜਾਂਦੀ ਆ ਵੀ ਇਹ ਫਿਰ ਪ੍ਰੈਸ਼ਰ ਕਿਉਂ ਪਾਇਆ ਜਾਂਦਾ, ਬਾਰ ਬਾਰ ਇਹ ਗੱਲ ਦੀ ਕਿਉਂ ਕੀਤੀ ਜਾਂਦੀ ਆ ਵੀ ਜਦੋਂ ਇੱਕ ਪਾਸੇ ਇਹ ਗੱਲ ਆ ਤਾਂ ਉਹਦਾ ਕਾਰਨ ਜਿਹੜਾ ਇਹ ਆ ਜੀ ਵੀ ਜਿਹੜੀ BCCI ਆ ਨਾ ਭਾਰਤੀ ਕ੍ਰਿਕਟ ਜਿਹੜਾ ਬੋਰਡ ਆ ਉਹਦੇ ਵਿੱਚ ਸਭ ਤੋਂ ਅਮੀਰ ਖੇਡਾਂ ਦਾ ਇੱਕ ਆਰਗੇਨਾਈਜੇਸ਼ਨ ਦੇ ਤੌਰ ਤੇ ਜਾਣਿਆ ਜਾਂਦਾ। ਦੁਨੀਆਂ ਦੇ ਵਿੱਚ ਉਸ ਤੋਂ ਅਮੀਰ ਕੋਈ ਵੀ ਖੇਡਾਂ ਦੀ ਆਰਗੇਨਾਈਜੇਸ਼ਨ ਨਹੀਂ ਹੈ। ਭਾਵੇਂ ਸੌਕਰ ਦੇ ਵਿੱਚ ਅਸੀਂ ਦੇਖਦੇ ਹਾਂ ਮਿਲੀਅਨਾਂ ਦੇ ਜਿਹੜੇ ਉੱਥੇ ਸੌਦੇ ਹੁੰਦੇ ਆ, ਮਿਲੀਅਨਾਂ ਪਲੇਅਰਾਂ ਦੇ ਲਾਏ ਜਾਂਦੇ ਆ, ਪਰ BCCI ਕੋਲੇ ਉਦੋਂ ਕਿਤੇ ਵੱਧ ਪੈਸਾ ਤੇ ਕਿਤੇ ਵੱਧ ਉਹ ਪੈਸਾ ਕਮਾ ਰਹੀ ਆ। ਤੇ ਉਹਨਾਂ ਦੇ ਜਿਹੜਾ ਸੂਤ ਆਉਣ ਵਾਲਾ ਨਹੀਂ ਹੁੰਦਾ, ਜਿਵੇਂ ਉਹਨਾਂ ਦੇ ਲੋਟ ਆ ਗਿਆ ਸਾਡੇ ਪੰਜਾਬੀ ਚ ਕੜਾ, ਉਹ ਵੀ ਲੋਟ ਇਹ ਆਇਆ ਵੀ BCCI ਨੇ ਜੋ ਜਿਹੜੀ 2020 ਆਈ ਜਾਂ ਇੱਕ ਜਿਹੜਾ IPL ਵਾਲਾ ਫਾਰਮੈਟ ਜਿਹੜਾ 10 ਸਾਲ ਪਹਿਲਾਂ ਲੈ ਲਿਆ, ਉਹ ਵੀ ਉਦੋਂ ਤਾਂ ਲੈ ਲਿਆ ਵੀ ਇਹਦੇ ਕੋਲੇ ਪੈਸਾ ਸੀਗਾ। ਜਦੋਂ ਕਿਸੇ ਕੋਲੇ ਪੈਸਾ ਹੋਵੇ ਉਦੋਂ ਪੈਸਾ ਫੈਂਕ ਤਮਾਸ਼ਾ ਵੇਖ ਵਾਲਾ ਵੀ ਕੰਮ ਕਰ ਸਕਦਾ, ਉਹ ਰਿਸਕ ਵੀ ਲੈ ਸਕਦਾ। ਸੋ ਉਹ ਰਿਸਕ ਉਹਨਾਂ ਨੇ ਲਿਆ ਸੀ, ਉਹ ਰਿਸਕ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੋਇਆ ਤੇ ਉਹ ਰੁਪਈਆ ਬਣਾਉਣ ਦਾ ਇੱਕ ਬਹੁਤ ਵੱਡੀ ਇੱਕ ਖਾਣ ਦੇ ਤੌਰ ਦੇ ਉੱਤੇ ਕ੍ਰਿਕਟ ਭਾਰਤੀ ਕੰਟਰੋਲ ਬੋਰਡ ਦੇ ਹੱਥ ਚ ਆਈ ਹੋਈ ਹੈ ਕ੍ਰਿਕਟ ਕੰਟਰੋਲ ਕੋਲੇ। ਪਰ ਦੂਜੇ ਪਾਸੇ ਜਿਹੜੀ PCCB ਆਪਣੇ ਪਾਕਿਸਤਾਨੀ ਕ੍ਰਿਕਟ ਕੰਟਰੋਲ ਬੋਰਡ ਆ, ਉਹ ਕਿਤੇ ਨਾ ਕਿਤੇ ਜਿਹੜੀਆਂ ਝੂਜ ਰਿਹਾ ਆਪਦੀਆਂ ਆਰਥਿਕ ਹਾਲਾਤਾਂ ਦੇ ਵਿੱਚ, ਉਹ ਨਾ ਉਹਨੇ ਪਲੇਅਰਾਂ ਨੂੰ ਪੇ ਕਰ ਸਕ ਰਿਹਾ ਨਾ ਉਹਦੇ ਕੋਲੇ ਓਨਾ ਫੰਡ ਆ, ਤੇ ਇਸ ਕਰਕੇ ਉਹਨਾਂ ਦਾ ਮੁਲਕ ਦੇ ਵਿੱਚ ਓਨੇ ਉਦਯੋਗ ਨਹੀਂ ਹੈ ਜਿੰਨੇ ਉਦਯੋਗ ਹੋਣੇ ਚਾਹੀਦੇ ਆ, ਤੇ ਓਨੀ ਐਡਵਰਟਾਈਜ਼ਮੈਂਟ ਨਹੀਂ ਮਿਲ ਰਹੀ ਉਹਨਾਂ ਨੂੰ, ਆਰਥਿਕ ਸਹਾਇਤਾ ਨਹੀਂ ਮਿਲ ਰਹੀ, ਤੇ ਉਹ ਡਿਪੈਂਡ ਕਰਦੇ ਆ ਉਹਨਾਂ ਨੂੰ ਜਿਹੜਾ ਬਾਹਰੋਂ ਪੈਸਾ, ਖਾਸ ਕਰਕੇ ਭਾਰਤ ਪਾਕਿਸਤਾਨ ਮੈਚ ਦੇ ਜਦੋਂ ਹੁੰਦਾ ਉਦੋਂ ਉਹਨਾਂ ਨੂੰ ਬਹੁਤ ਵੱਡੀ ਇਨਕਮ ਹੁੰਦੀ ਆ। ਇਸ ਲਈ ਬਾਰ ਬਾਰ ਜਿਹੜੀ ਪਾਕਿਸਤਾਨ ਜਿਹੜਾ ਬੋਰਡ ਆ ਉਹ ਭਾਰਤੀ ਬੋਰਡ ਦੇ ਉੱਤੇ ਇਹ ਗੱਲ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਸੀਰੀਜ਼ ਸ਼ੁਰੂ ਹੋਵੇ ਤਾਂ ਕਿ ਅਸੀਂ ਵੀ ਜਿਹੜੇ ਪੈਰਾਂ ਸਿਰ ਹੋ ਸਕੀਏ। ਪਰ ਦੂਜੇ ਪਾਸੇ ਤੁਹਾਨੂੰ ਪਤਾ ਹੀ ਆ ਜੀ, ਹੁਣ ਭਾਰਤ ਦੀਆਂ ਪਾਲਿਸੀਆਂ ਦੇ ਵਿੱਚ ਜੇ BJP ਦੀਆਂ ਪਾਲਿਸੀਆਂ ਲਾਈਏ ਤਾਂ ਹੁਣ ਉਹ ਪਾਲਿਸੀਆਂ ਅਜੇ ਕਾਂਗਰਸ ਦੀਆਂ ਤਾਂ ਕਿਤੇ ਨਾ ਕਿਤੇ ਪਾਲਿਸੀਆਂ ਦੇ ਵਿੱਚ ਨਰਮੀ ਆ ਜਾਂਦੀ ਸੀ ਇਸ ਮਾਮਲੇ ਚ, ਤੇ ਉਹ ਖੇਡ ਲੈਂਦੇ ਸੀ, ਪਰ BJP ਆਪਦੀ ਪਾਲਿਸੀ ਦੇ ਵਿੱਚ ਇਹ ਕਹਿ ਰਹੀ ਆ ਵੀ ਨਹੀਂ, ਇੱਕ ਪਾਸੇ ਗੋਲੀਆਂ ਤੇ ਦੂਜੇ ਪਾਸੇ ਇੰਜੋਏ ਇਹ ਨਹੀਂ ਹੋ ਸਕਦਾ। ਸੋ ਪਹਿਲਾਂ ਇੱਕ ਪਾਸਾ ਕਰਨਾ ਪੈਣਾ ਤੇ ਫੇਰ ਇਹ ਜਿਹੜੀ ਸੀਰੀਜ਼ ਸ਼ੁਰੂ ਹੋਣੀ ਆ। ਪਰ ਦੇਖੋ ਇਹ ਜਿਹੜੀ ਪਾਣੀ ਦੇ ਵਿੱਚ ਮਧਾਣੀ ਆ, ਨਾ ਇਹਦੇ ਚੋਂ ਕੁਛ ਨਿਕਲਿਆ ਅੱਜ ਤਾਈਂ, ਨਾ ਕੁਛ ਨਿਕਲੇ, ਤੇ ਇਹ ਜ਼ਰੂਰ ਹੋ ਜਾਂਦਾ ਵੀ ਕਈ ਵਾਰੀ ਨਾ ਟੈਲੈਂਟ ਖਰਾਬ ਹੋ ਜਾਂਦਾ ਲੋਕਾਂ ਦਾ, ਇੱਕ ਪੀੜ੍ਹੀ ਲਈ ਇੱਕ ਵੱਡੀ ਚੀਜ਼ ਜਿਹੜੀ ਖਤਮ ਹੋ ਜਾਂਦੀ ਹੈ, ਜਿਹੜੀ ਤੋਂ ਉਹ ਵਾਂਝੇ ਰਹਿ ਜਾਂਦੇ ਆ, ਉਹ 2-4 ਬੰਦਿਆਂ ਦੀ ਕੁਰਸੀ ਤੇ ਹੋਮਿਆਂ ਦੇ ਕਾਰਨ। ਸੋ ਉਹੀ ਇੱਥੇ ਆੜੇ ਆ ਰਿਹਾ ਜੀ।
ਜੀ ਤੇ ਬਰਾੜ ਸਾਹਿਬ, ਰਾਸ਼ਟਰੀ ਖਬਰਾਂ ਚ ਉੱਤਰੀ ਕੋਰੀਆ ਨੇ ਫਿਰ ਇੱਕ ਪ੍ਰੀਖਣ ਕੀਤਾ ਜੀ, ਮਿਜ਼ਾਇਲ ਪ੍ਰੀਖਣ, ਸਕੱਡ ਸ਼੍ਰੇਣੀ ਦੀ ਮਿਜ਼ਾਇਲ ਜਾਪਾਨ ਦੇ ਜਲ ਖੇਤਰ ਦੇ ਵਿੱਚ ਡਿੱਗੀ ਆ। ਸੋ ਉੱਤਰੀ ਕੋਰੀਆ ਜਿਹੜਾ ਇਸ ਵੇਲੇ ਕਾਫੀ ਐਕਟਿਵ ਹੋ ਰਿਹਾ ਇਹੋ ਜਿਹੜੇ ਪ੍ਰੀਖਣ ਕਰਨ ਦੇ ਵਿੱਚ, ਤੇ ਸਿੱਧੀ ਜਿਹੜੀ ਉਹਨਾਂ ਨੇ ਇੱਕ ਦੋ ਵਾਰ ਜਿਹੜਾ ਬਿਆਨਬਾਜ਼ੀ ਜਿਹੜੀ ਆ ਉਹ ਵੀ ਇਹੀ ਕੀਤੀ ਆ ਕਿ ਉਹ ਇਸ ਵੇਲੇ ਜਿਹੜਾ ਹਥਿਆਰਾਂ ਦੇ ਵਿੱਚ ਜਾਂ ਫਿਰ ਇਹਨਾਂ ਪ੍ਰੀਖਣਾਂ ਦੇ ਵਿੱਚ ਆਪਣੇ ਆਪ ਨੂੰ ਪੂਰਨ ਤੌਰ ਤੇ ਇਸ ਵੇਲੇ ਉਹ ਤਾਕਤਵਰ ਬਣਾਉਣਾ ਚਾਹੁੰਦੇ ਆ, ਤਾਂ ਕਿ ਅਮਰੀਕਾ ਦੇ ਨਾਲ ਜਿਹੜਾ ਜੇ ਕੋਈ ਵੀ ਖਤਰਾ ਜਿਹੜਾ ਉਹਨਾਂ ਨੂੰ ਲੱਗੇ ਜਾਂ ਕੋਈ ਵੀ ਚੇਤਾਵਨੀ ਜਿਹੜੀ ਆ ਜੇ ਆਉਂਦੀ ਆ ਤਾਂ ਉਹਦਾ ਉਹ ਮੁਕਾਬਲਾ ਕਰ ਸਕਣ।
ਦੇਖੋ ਜੀ, ਇਹ ਵੈਸੇ ਤਾਂ ਕਹਿ ਸਕਦੇ ਨਾ ਵੀ ਕਿਸੇ ਨੇ ਵੱਡੇ ਕਿਸੇ ਜ਼ੋਰਾਵਰ ਨੂੰ ਕੰਟਰੋਲ ਚ ਕਰਨ ਲਈ ਕੋਈ ਨਾ ਕੋਈ ਇੱਕ ਅੱਧੀ ਉਹਦੀ ਕਮਜ਼ੋਰੀ ਹੋਣੀ ਚਾਹੀਦੀ, ਇੱਕ ਅੱਧਾ ਕੋਈ ਇਹੋ ਜਿਹਾ ਬਟਨ ਹੋਣਾ ਚਾਹੀਦਾ ਜਿਹਦੇ ਨਾਲ ਉਹ ਜ਼ੋਰਾਵਰ ਕੰਟਰੋਲ ਚ ਰਹੇ, ਤਾਂ ਉਹ ਚੀਜ਼ ਇਹ ਉਹ ਫਾਰਮੂਲਾ ਤਾਂ ਹੈਗਾ। ਸਹੀ ਦੇਖਿਆ ਜਾਵੇ ਤਾਂ ਕੋਰੀਆ ਅਮੈਰੀਕਾ ਨੂੰ ਜਿਹੜੀ ਆਪਦੀ ਔਕਾਤ ਚ ਰਹਿਣ ਲਈ ਉਹਨੂੰ ਮਜਬੂਰ ਕਰ ਰਿਹਾ, ਪਰ ਦੂਜੇ ਪਾਸੇ ਜੇ ਮਨੁੱਖੀ ਅਧਿਕਾਰਾਂ ਜਾਂ ਮਨੁੱਖੀ ਜੀਵਨ ਦੇ ਤੌਰ ਤੇ ਦੇਖਿਆ ਜਾਵੇ ਤਾਂ ਬਹੁਤ ਸਾਰਾ ਜਿਹੜਾ ਪਹਿਲਾਂ ਵੀ ਦੁਨੀਆਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਜਾਂ ਹੋਈਆਂ ਜਿੱਥੇ ਕਿ ਇਨਸਾਨੀਅਤ ਪ੍ਰਭਾਵਿਤ ਹੋਈ ਆ, ਅਸੀਂ ਇੱਥੇ ਬੈਠੇ ਆਪਦੀਆਂ ਕਮਰਿਆਂ 'ਚ ਬੈਠ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ, ਉਹ ਪੀੜ ਹੰਢਾ ਕੇ ਦੇਖੋ ਜੰਗ ਤੋਂ ਬਾਅਦ ਦੀ ਜਾਂ ਰਿਫਿਊਜੀ ਹੋਣ ਦੀ ਪੀੜ ਹੰਢਾ ਕੇ ਦੇਖੋ ਤੁਸੀਂ ਰੋਜ਼ ਦੁਨੀਆਂ ਭਰ ਦੀਆਂ, ਜੇ ਤੁਸੀਂ ਵੀਡੀਓ ਦੇਖੋ ਇੱਕ ਸਾਡੇ ਕੋਲ 47 ਦੀਆਂ ਤਾਂ ਫੋਟੋਆਂ ਹੀ ਆ ਵੀ ਕਿਵੇਂ ਰਿਫਿਊਜੀ ਹੋਏ ਸਨ, ਪਰ ਹੁਣ ਵੀ ਉਹੀ ਚੀਜ਼ਾਂ ਚੱਲ ਰਹੀਆਂ, ਕਿਤੇ ਸੀਰੀਆ ਦੇ ਬਾਰਡਰ ਤੇ ਚੱਲ ਰਹੀਆਂ, ਕਿਤੇ ਕਿੱਥੇ ਜਿੱਥੇ ਆਪਦਾ ਘਰ ਬਾਰ ਛੱਡ ਕੇ ਪੰਡਾਂ ਲੈ ਕੇ ਜਵਾਕ ਇੱਧਰ ਉੱਧਰ ਲਿਜਾ ਕੇ ਠੰਡਾਂ ਦੇ ਵਿੱਚ ਘੁਲ ਜਾ ਰਹੇ ਆ, ਤੁਸੀਂ ਉਹਨਾਂ ਦੀ ਪੀੜ ਦੇਖੋ ਉਹ ਕਾਹਦੇ ਕਾਰਨ ਆ, ਉਹਨਾਂ ਨੂੰ ਵੀ ਤਾਂ ਜ਼ਿੰਦਗੀ ਵਧੀਆ ਜਿਉਣ ਨੂੰ ਜੀ ਕਰਦਾ, ਉਹ ਵੀ ਸਭ ਕੁਛ ਕਰ ਸਕਦੇ ਆ, ਇੱਕ ਸੁਖਾਲੇ ਮੁਲਕ 'ਚ ਰਹਿ ਕੇ ਸੁਖਾਲੇ ਢੰਗ ਨਾਲ ਜਿਉਂ ਸਕਦੇ ਆ, ਪਰ ਉਹਨਾਂ ਦਾ ਜਿਹੜਾ ਜੀਵਨ ਦਾ ਵੱਡਾ ਹਿੱਸਾ ਉਹ ਰੋਹੀਆਂ 'ਚ ਰੋਲਣ ਦੇ ਉੱਤੇ ਮਜਬੂਰ ਹੋ ਗਿਆ, ਉਹ ਕੁਝ ਇੱਕ ਸਿਆਸੀ ਲੋਕਾਂ ਦੀ ਆਪਦੀ ਹੋਮਿਓ ਲਈ ਪਹਿਲਾਂ ਇਰਾਕ ਇਹੀ ਕੁਛ ਕਰਦਾ ਰਿਹਾ, ਤੇ ਅਮੈਰੀਕਾ ਨੇ ਫਿਰ ਦੇਖੋ ਇਰਾਕ ਦਾ ਜਿਹੜਾ ਨੁਕਸਾਨ ਹੋਇਆ, ਨਾ ਤਾਂ ਅਮੈਰੀਕਾ ਬੁਸ਼ ਨੂੰ ਕੁਛ ਹੋਇਆ, ਬੁਸ਼ ਦੇ ਉਵੇਂ ਬਿਜ਼ਨਸ ਚੱਲੀ ਜਾਂਦੇ ਆ, ਬੁਸ਼ ਹੋਵੇ ਆਪਦੇ ਰਾਸ਼ਟਰਪਤੀ ਦੇ ਦੋ ਪਲਾਨ ਵਧੀਆ ਇੰਜੋਏ ਕਰ ਗਿਆ ਤੇ ਸਦਾਮ ਹੁਸੈਨ ਆਪਦੀ ਜਿੰਨਾ ਚਿਰ ਸੀ ਚੰਮ ਦੀਆਂ ਚਲਾ ਗਿਆ, ਪਰ ਜਿਹੜੀ ਆਮ ਜਨਤਾ ਉਹ ਜਿੱਥੋਂ ਤੱਕ ਪ੍ਰਭਾਵਿਤ ਹੋਈ ਆ ਉਹ ਦੇਖੋ ਉਹ ਹਜੇ ਤੱਕ ਉਸ ਸਦਮੇ ਚ ਆ। ਤੇ ਜੇ ਕੋਰੀਆ ਵੀ ਹੁਣ ਜੇ ਤਾਕਤਵਰ ਹੋ ਕੇ ਆ ਰਿਹਾ ਕੋਰੀਆ, ਉਹ ਇੱਕ ਪਾਸੇ ਤਾਂ ਸਾਨੂੰ ਲੱਗਦਾ ਵੀ ਅਮਰੀਕਾ ਨੂੰ ਨੱਥ ਕੱਸ ਰਿਹਾ, ਪਰ ਦੂਜੇ ਪਾਸੇ ਜੇ ਤੁਸੀਂ ਵਰਲਡ ਵਾਰ ਬਾਰੇ ਜੇ ਪੜਿਆ ਕਿਸੇ ਨੇ, ਦੂਜੀ ਵਰਲਡ ਵਾਰ ਬਾਰੇ ਪੜਿਆ ਜਾਂ ਪਹਿਲੀ ਵਰਲਡ ਵਾਰ ਬਾਰੇ ਪੜਿਆ, ਤਾਂ ਉਹ ਫਿਰ ਤੁਹਾਡੇ ਰੋਂਗਟੇ ਖੜੇ ਹੋ ਜਾਂਦੇ ਆ ਵੀ ਜੇ ਐਤਕੀ ਉਹੀ ਗੱਲ ਮੁਲਕਾਂ ਦੇ ਵਿੱਚ ਹੋ ਗਈ, ਦੂਜੀ ਵਰਲਡ ਵਾਰ ਵਾਲਾ ਸੀਨ ਬਣ ਗਿਆ, ਤਾਂ ਮੇਰੇ ਵਰਗਾ ਬੰਦਾ ਤਾਂ ਬੈਠਾ ਨਕਸ਼ੇ ਬਣਾਈ ਜਾਂਦਾ ਰਹਿੰਦਾ ਵੀ ਦੇਖੋ ਆਸਟ੍ਰੇਲੀਆ ਉਹਦੀ ਮਦਦ ਕਰੂ, ਉਹਦੀ ਕਰੂਗਾ, ਉਧਰੋਂ ਉਹਦੇ ਤੇ ਅਟੈਕ ਕਰੂਗਾ, ਸ਼ਤਰੰਜ ਵਾਲੀਆਂ ਜਿਹੜੀਆਂ ਗੱਲਾਂ ਨੀ ਹੁੰਦੀਆਂ ਚਾਲਾਂ ਉਹ ਦੇਖਣੀਆਂ ਪੈਂਦੀਆਂ, ਤੇ ਉਹ ਚਾਲਾਂ ਦੇ ਤਹਿਤ ਇੱਕੋ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਵੀ ਜਿਹੜਾ ਐਤਕੀ ਨੁਕਸਾਨ ਹੋਊਗਾ ਨਾ ਉਹ ਦੁਨੀਆ ਫਿਰ ਢਹਿ ਕੇ ਬਣੂਗੀ, ਦੁਨੀਆ ਫਿਰ ਐ ਨੀ ਹੈਗੀ ਵੀ ਉੱਥੋਂ ਹੀ ਜਿਵੇਂ ਦੂਜੇ ਵਰਲਡ ਵਾਰ ਤੋਂ ਬਾਅਦ ਫੇਰ ਸਟੈਂਡ ਹੋ ਗਈ ਸੀ ਨਾ ਦੁਨੀਆ, ਉਵੇਂ ਸਟੈਂਡ ਹੋਣਾ ਹੁਣ ਮੁਸ਼ਕਲ ਆ। ਜਿਵੇਂ ਨਾਗਾਸਾਕੀ ਤੇ ਹੀਰੋਸ਼ੀਮਾ ਨੂੰ ਅੱਜ ਵੀ ਅਸੀਂ ਕਹਿ ਰਹੇ ਹਾਂ ਵੀ ਇੰਨੇ ਸਾਲਾਂ ਬਾਅਦ ਵੀ ਉੱਥੇ ਕੁਛ ਨੀ ਹੁੰਦਾ, ਅਜੇ ਵੀ ਉੱਥੇ ਜੀਵਨ ਦੇ ਅੰਸ਼ ਨਹੀਂ ਪਾਏ ਜਾਂਦੇ। ਅੱਜ ਤੱਕ ਜੇ ਰਸਾਇਣ ਬੰਬਾਂ ਦੀ ਗੱਲ ਕਰਦੇ ਹਾਂ ਜਾਂ ਰਸਾਇਣ ਦੀ ਲੀਕੇਜ ਦੀ ਗੱਲ ਕਰਦੇ ਹਾਂ ਤੇ ਅੱਜ ਤੱਕ ਭੋਪਾਲ ਦੇ ਵਿੱਚ ਜਿਹੜੇ ਨਵੇਂ ਬੱਚੇ ਜਨਮੇ ਉਹਨਾਂ ਤੇ ਅਸਰ ਆ ਰਿਹਾ। ਸੋ ਇਹ ਚੀਜ਼ਾਂ ਦੇਖ ਕੇ ਦਿਲ ਕੰਮ ਜਾਂਦਾ ਜੀ ਵੀ ਜੇ ਇਹ ਕੰਮ ਹੋ ਗਿਆ ਕੋਰੀਆ ਨੂੰ ਤਹਿਸ ਨਹਿਸ ਕਰਨ ਵਾਸਤੇ ਅਮਰੀਕਾ ਦੇ ਮੁਲਕਾਂ ਦਾ ਜਿਹੜਾ ਗਰੁੱਪ ਆ ਉਹਨੇ ਕੋਸ਼ਿਸ਼ ਕਰਨੀ ਆ, ਪਰ ਹਮੇਸ਼ਾ ਮਾੜਾ ਬੰਦਾ ਅਟੈਕ ਕਰਕੇ ਨੁਕਸਾਨ ਕਰ ਜਾਂਦਾ ਹੁੰਦਾ, ਮਾੜਾ ਬੰਦਾ ਡਲਾ ਮਾਰਦਾ ਹੁੰਦਾ, ਤਕੜਾ ਬੰਦਾ ਆਪਦੀ ਤਕੜਾਈ ਦੇ ਵਿੱਚ ਹਜੇ ਥੋੜੀ ਵੇਟ ਕਰਦਾ ਵੀ ਮੈਂ ਦੇਖਦਾ ਤੇ ਮਾੜਾ ਚੱਕ ਕੇ ਇੱਟ ਸਿਰ ਚ ਮਾਰ ਦਿੰਦਾ ਹੁੰਦਾ। ਸੋ ਇਹ ਇੱਕ ਦੁਨਿਆਵੀ ਸੱਚਾਈ ਆ। ਸੋ ਹੋ ਸਕਦਾ ਵੀ ਕੋਰੀਆ ਵੱਡਾ ਨੁਕਸਾਨ ਦੁਨੀਆ ਦਾ ਕਿਸੇ ਕੋਨੇ ਦਾ ਕਰੇ, ਪਰ ਹੁਣ ਇਹ ਹੋਣਾ ਇਹ ਗਲੋਬਲ, ਜੇ ਗਲੋਬਲ ਸਾਨੂੰ ਫਾਇਦੇ ਹੋਏ ਨਾ ਅੱਜ ਅਸੀਂ ਬੈਠੇ ਹੀ ਗਲੋਬਲ ਚੀਜ਼ਾਂ ਖਰੀਦ ਸਕਦੇ ਹਾਂ ਤੇ ਸਸਤੀਆਂ ਚੀਜ਼ਾਂ ਮਿਲਣ ਲੱਗ ਗਈਆਂ ਸਾਨੂੰ, ਚਾਈਨੀਜ਼ ਟੈਲੀਵਿਜ਼ਨ ਸਾਨੂੰ $200 ਚ ਮਿਲਣ ਲੱਗ ਗਏ ਤਾਂ ਅਸੀਂ ਬੜੇ ਖੁਸ਼ ਹੁੰਦੇ ਹਾਂ, ਪਰ ਜਦੋਂ ਮਠਿਆਈ ਦੀ ਥਾਂ ਤੇ ਗੋਲੀਆਂ ਮੰਡੀਆਂ ਗਈਆਂ ਨਾ, ਗੋਲੀਆਂ ਵੀ ਗਲੋਬਲ ਹੀ ਮੰਡੀਆਂ ਜਾਣਗੀਆਂ ਐਤਕੀ, ਫਿਰ ਇਹ ਵੀ ਸਾਨੂੰ ਧਿਆਨ ਚ ਰੱਖਣਾ ਪੈਣਾ ਵੀ ਜੇ ਗਲੋਬਲ ਦੇ ਸਾਨੂੰ ਫਾਇਦੇ ਹੋਇਆ ਤਾਂ ਗਲੋਬਲ ਦਾ ਨੁਕਸਾਨ ਵੀ ਹੋਊਗਾ।
ਬਿਲਕੁਲ ਜੀ। ਸੋ ਮੈਨੂੰ ਲੱਗਦਾ ਹੁੰਦਾ ਕਿ ਫਿਤਰਤ ਜਿਹੜੀ ਆ ਉਹ ਕਿਤੇ ਵੀ ਬਦਲੀ ਨਹੀਂ ਆ। ਅਸੀਂ ਅੱਜ ਬਹੁਤ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਅਸੀਂ ਨਵੇਂ ਦੌਰ ਦੇ ਵਿੱਚ ਜਾਂ ਆਧੁਨਿਕ ਦੌਰ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ, ਪਰ ਜਿਹੜੀ ਸ਼ੈਤਾਨੀ ਆ ਸਾਡੇ ਅੰਦਰਲੀ ਉਹ ਅਜੇ ਮੁੱਕੀ ਨਹੀਂ ਆ। ਸੋ ਇਹ ਸ਼ੈਤਾਨੀ ਦਾ ਹੀ ਜਿਹੜਾ ਨਤੀਜਾ ਜੀ ਕਿ ਅੱਜ ਇੱਕ ਦੇਸ਼ ਇੱਕ ਦੂਜੇ ਦੇਸ਼ ਦੇ ਵਿਰੁੱਧ ਖੜਾ ਜਾਂ ਫਿਰ ਇਹੋ ਜਿਹੀਆਂ ਜਿਹੜੀਆਂ ਕੌਮਾਂ ਆ ਜੀ ਉਹ ਇੱਕ ਦੂਸਰੇ ਨੂੰ ਤਹਿਸ ਨਹਿਸ ਕਰਨ ਦੇ ਉੱਤੇ ਜੁਟੀਆਂ ਹੋਈਆਂ। ਸੋ ਵਿਰਾਟ ਸਾਹਿਬ ਅਗਲੀ ਖਬਰ ਜਿਹੜੀ ਉਹ ਆਖਰੀ ਖਬਰ ਲਵਾਂਗੇ ਆਪਾਂ, ਭਾਰਤ ਨੂੰ ਜਰਮਨੀ ਨਾਲ ਬਿਹਤਰ ਰਿਸ਼ਤਿਆਂ ਦੀ ਉਮੀਦ ਜਿਹੜੀ ਆ ਉਹ ਜਤਾਈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ, ਕਿਉਂਕਿ 2 ਦਿਨਾਂ ਜਰਮਨ ਦੇ ਦੌਰੇ ਦੇ ਉੱਤੇ ਪ੍ਰਧਾਨ ਮੰਤਰੀ ਗਏ ਆ ਤੇ ਇਸ ਦੌਰੇ ਨੂੰ ਲੈ ਕੇ ਜਿਹੜੀਆਂ ਜਰਮਨ ਕੰਪਨੀਆਂ ਨੂੰ ਨਿਵੇਸ਼ ਕਰਨ ਦੇ ਲਈ ਆਕਰਸ਼ਿਤ ਕਰਨਾ ਜਿਹੜਾ ਉਹਨਾਂ ਦਾ ਮੁੱਖ ਟੀਚਾ ਇਸ ਦੌਰੇ ਦੇ ਵਿੱਚ ਰਹਿਣਾ। ਤੇ ਦੂਜੇ ਪਾਸੇ ਅਮਰੀਕਾ ਨੇ ਵੀ ਇੱਕ ਖਦਸ਼ਾ ਜਿਹੜਾ ਜੀ ਪ੍ਰਗਟਾਇਆ ਕਿ ਭਾਰਤ ਤੇ ਅਫਗਾਨ ਦੋਸਤੀ ਜਿਹੜੀ ਆ ਜੇ ਵੱਧਦੀ ਆ ਜਾਂ ਸੁਧਾਰ ਆਉਂਦਾ ਉਹਦੇ ਵਿੱਚ ਤਾਂ ਉਹਦੇ ਨਾਲ ਪਾਕਿਸਤਾਨ ਦੀ ਜਿਹੜੀ ਚਿੰਤਾ ਆ ਉਹ ਤਾਂ ਵੱਧਦੀ ਵੱਧਦੀ ਆ। ਦੂਜੇ ਪਾਸੇ ਅਮਰੀਕੀ ਖੁਫੀਆ ਵਿਭਾਗ ਜਿਹੜਾ ਆ ਉਹਨਾਂ ਦਾ ਵੀ ਜਿਹੜਾ ਖਦਸ਼ਾ ਆ ਉਹ ਪ੍ਰਗਟਾਇਆ ਗਿਆ ਉਹਨਾਂ ਵੱਲੋਂ ਚੀਨ ਦੇ ਨਾਲ ਦੋਸਤੀ ਜਿਹੜੀ ਆ ਉਹ ਪਾਕਿਸਤਾਨ ਵਧਾ ਸਕਦਾ, ਇਹਦਾ ਵੀ ਉਹਨਾਂ ਨੇ ਖੁਲਾਸਾ ਕੀਤਾ।
ਦੇਖੋ ਪਹਿਲੀ ਗੱਲ ਤਾਂ ਉਹ ਮੈਨੂੰ ਫੇਰ ਉਹ ਕੱਲ ਪਰਸੋਂ ਪਿਛਲੇ ਜਿਹੜੇ ਸ਼੍ਰੀਲੰਕਾ ਦੌਰੇ ਤੋਂ ਬਾਅਦ ਫੇਰ ਮਹਿਸੂਸ ਹੋ ਰਿਹਾ ਸੀ ਵੀ 6 ਮਹੀਨੇ ਆਰਾਮ ਰਿਹਾ ਸੀ ਤੇ ਫੇਰ ਲੱਗ ਗਿਆ ਲੱਗਦਿਆਂ ਦੌਰੇ ਪ੍ਰਧਾਨ ਮੰਤਰੀ ਨੂੰ। ਪਹਿਲਾਂ ਆਪਣੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦੇ ਉੱਤੇ ਕਿਹਾ ਜਾਂਦਾ ਸੀ ਵੀ ਉਹਨੂੰ ਵਿਦੇਸ਼ੀ ਦੌਰੇ ਲੱਗੇ ਹੋਏ ਆ ਤੇ ਉਹ ਸਾਰਾ ਦਿਨ ਭੱਜਿਆ ਫਿਰਦੇ ਆ ਤੇ, ਪਰ 6 ਮਹੀਨੇ ਉਹਨਾਂ ਨੇ ਤਕਰੀਬਨ ਸ਼ਾਂਤੀ ਰੱਖੀ ਸੀਗੀ ਤੇ ਹੁਣ ਪਿਛਲੇ ਸ਼੍ਰੀਲੰਕਾ ਦੇ ਦੌਰੇ ਤੋਂ ਬਾਅਦ ਛੇਤੀ ਛੇਤੀ ਜਰਮਨ ਦਾ ਦੌਰੇ ਦੇ ਉੱਤੇ ਨਿਕਲੇ ਆ ਤਾਂ ਉਮੀਦ ਤਾਂ ਇਹ ਜਿਤਾਈ ਜਾਂਦੀ ਹੈ ਜੀ, ਜਾਂ ਪਹਿਲਾਂ ਪ੍ਰਚਾਰਿਆ ਵੀ ਇਹੀ ਗਿਆ ਸੀ ਵੀ ਉਹ ਵਿਦੇਸ਼ੀ ਦੌਰਿਆਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆ ਰਹੇ ਆ, ਬਹੁਤ ਸਾਰੀ ਇਨਵੈਸਟਮੈਂਟ ਭਾਰਤ ਲੈ ਕੇ ਆ ਰਹੇ ਆ, ਪਰ ਹਜੇ ਤੱਕ ਕਿਸੇ ਵੱਡੀ ਇਨਵੈਸਟਮੈਂਟ ਦੀ ਅਨਾਊਂਸਮੈਂਟ ਨਹੀਂ ਹੋਈ। ਪਰ ਮੇਰਾ ਮੰਨਣਾ ਵੀ ਇਹਨਾਂ ਦੇ ਨਤੀਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਰਕਲ ਹੁੰਦਾ 10 ਸਾਲ, ਪਰ ਇਹ ਜਿਹੜੀਆਂ ਇਨਵੈਸਟਮੈਂਟ ਦੇ ਵੀ ਜਿਹੜੇ ਸਰਕਲ ਹੁੰਦੇ ਆ ਉਹ 2-2, 3-3, 4-4 ਸਾਲ ਲੱਗ ਜਾਂਦੇ ਆ। ਇਹ ਥੋੜਾ ਹੈ ਵੀ ਜੇ ਕੋਈ ਮੁਲਕ ਸਾਡੇ ਮੁਲਕ ਦੇ ਵਿੱਚ ਕਰੋੜਾਂ ਰੁਪਈਆਂ ਦਾ ਪ੍ਰੋਜੈਕਟ ਲਾਉਣ ਲੱਗੂਆ ਤੇ ਉਹ ਜੇਬ ਚ ਪਾਈ ਬੈਠਾ ਤੇ ਜਿੱਦੇ ਮੋਦੀ ਨੇ ਸਾਈਨ ਕਰਤੇ ਤੇ ਉਦੇ ਹੀ ਦੂਜੇ ਦਿਨ ਜਹਾਜ਼ ਫੜ ਕੇ ਆ ਕੇ ਇੱਥੇ ਨਿਓ ਪੱਟਣ ਲੱਗ ਜੂ, ਇਹ ਨਹੀਂ ਹੁੰਦਾ ਹੁੰਦਾ। ਇੱਕ ਪ੍ਰੋਸੈਸ ਹੁੰਦਾ, ਪ੍ਰੋਸੈਸ ਦੇ ਤਹਿਤ ਹੀ ਜਾਣਾ ਪੈਂਦਾ, ਉਹ ਪ੍ਰੋਸੈਸ ਦੇ ਤਹਿਤ ਵਕਤ ਆਉਣ ਦੇ ਉੱਤੇ ਉਮੀਦ ਆ ਜਿਹੜੇ ਨਰਿੰਦਰ ਮੋਦੀ ਦੇ ਦੌਰਿਆਂ ਦੇ ਨਤੀਜੇ ਨਿਕਲਣਗੇ ਤੇ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਮੈਂ ਦੇਖ ਰਿਹਾ ਮੈਂ ਨਾ ਕਿ ਇੱਕ ਉਹਨੂੰ ਕੱਟੜ ਜਾਂ ਹਿੰਦੂਤਵ ਜਾਂ ਭਾਜਪਾਈ ਜਾਂ ਇਸ ਨਜ਼ਰੀਏ ਨਾਲ ਅਸੀਂ ਨਾ ਹਰੇਕ ਚੀਜ਼ ਨੂੰ ਤੋਲੀਏ, ਕੁਝ ਕੁਝ ਕੁ ਨਜ਼ਰੀਏ ਅਸੀਂ ਇਹ ਵੀ ਰੱਖੀਏ ਵੀ ਉਹਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੈ ਤੇ ਉਹਨੂੰ ਵੀ ਅਹਿਸਾਸ ਹੈ ਵੀ ਮੈਂ ਇਤਿਹਾਸ ਦੇ ਵਿੱਚ ਕਿਵੇਂ ਯਾਦ ਕੀਤਾ ਜਾਊਂਗਾ, ਮੇਰਾ ਕਾਰਜਕਾਲ ਕਿਵੇਂ ਦਾ ਹੋਊਗਾ ਤੇ ਮੈਂ ਕੀ ਕਰਨਾ ਕੀ ਨਹੀਂ ਕਰਨਾ। ਉਸ ਐਂਗਲ ਤੋਂ ਜੇ ਦੇਖੀਏ ਤਾਂ ਵਿਦੇਸ਼ੀ ਦੌਰਿਆਂ ਦੇ ਜਿਹੜੇ ਨਤੀਜੇ ਆ ਉਹ ਹੁਣ ਤਕਰੀਬਨ 3 ਸਾਲ ਹੋ ਗਏ ਆ ਤੇ ਸ਼ੁਰੂਆਤ ਦੇ ਦੌਰਿਆਂ ਦੇ ਨਤੀਜੇ ਹੁਣ ਆਉਣੇ ਸ਼ੁਰੂ ਹੋਣਗੇ ਅਗਲੇ ਸਾਲ ਦੇ ਵਿੱਚ। ਜੇ ਕੁਝ ਪ੍ਰੋਜੈਕਟ ਅਨਾਊਂਸ ਹੁੰਦੇ ਆ ਤਾਂ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ, ਉਹ ਉਹਨਾਂ ਦੇ ਨਤੀਜੇ ਹੋਣਗੇ। ਪਰ ਦੂਜੇ ਪਾਸੇ ਜਿਹੜੀ ਤੁਸੀਂ ਚਾਈਨਾ ਪਾਕਿਸਤਾਨ ਦੀ ਤੇ ਇਹਨਾਂ ਦੀ ਗੱਲ ਕੀਤੀ ਹੈ, ਦੇਖੋ ਇਹ ਤਾਂ ਸ਼ਤਰੰਜ ਆ, ਦੁਨੀਆਦਾਰੀ ਦੀ ਸ਼ਤਰੰਜ ਆ। ਸ਼ਤਰੰਜ ਦੇ ਵਿੱਚ ਜਿਹੜੇ ਸੱਜਣ ਮਿੱਤਰਾਂ ਨੇ ਕਿਤੇ ਸ਼ਤਰੰਜ ਖੇਡੀ ਆ ਉਹਨਾਂ ਨੂੰ ਪਤਾ ਵੀ ਸ਼ਹਿ ਕੀ ਹੁੰਦੀ ਆ ਤੇ ਮਾਤ ਕੀ ਹੁੰਦੀ ਆ। ਸ਼ਹਿ ਤੇ ਮਾਤ ਦੋ ਚੀਜ਼ਾਂ ਜੀਵਨ ਦੇ ਵਿੱਚ ਚੱਲਦੀਆਂ। ਅਕਸਰ ਅਸੀਂ ਕਹਿੰਦੇ ਹਾਂ ਵੀ ਫਲਾਨਾ ਫਲਾਨੇ ਬੰਦੇ ਦੀ ਸ਼ਹਿ ਤੇ ਬੋਲਦਾ, ਉਹਨੂੰ ਉਹਨੂੰ ਸ਼ਹਿ ਦਿੱਤੀ ਮਿਲੀ ਹੋਈ ਆ ਉਹਨੂੰ, ਤੇ ਜਾਂ ਦੂਜਾ ਅਸੀਂ ਕਹਿੰਦੇ ਵੀ ਫਲਾਨੇ ਨੇ ਬੜੀ ਉਹਨੂੰ ਮਾਤ ਦੇਤੀ। ਸੋ ਇਹ ਸ਼ਤਰੰਜ ਦੀਆਂ ਦੋ ਬੜੀਆਂ ਅਹਿਮ ਚਾਲਾਂ। ਸ਼ਹਿ ਮਤਲਬ ਇਹ ਹੁੰਦਾ ਵੀ ਜੇ ਕੋਈ ਤੁਹਾਡੇ ਮਗਰ ਖੜਾ, ਤੁਹਾਡੇ ਨਾਲ ਸਪੋਰਟ ਤੇ ਖੜਾ ਤੇ ਤੁਹਾਨੂੰ ਉਸ ਚੀਜ਼ ਦਾ ਇੱਕ ਹੌਸਲਾ ਹੁੰਦਾ ਵੀ ਸਾਡੇ ਮੇਰੇ ਮਗਰ ਮੇਰੇ ਮਾਂ ਬਾਪ ਖੜਾ, ਮੇਰਾ ਭਰਾ ਖੜਾ, ਮੇਰੇ ਗੁਆਂਢੀ ਖੜੇ ਆ, ਮੇਰੇ ਦੋਸਤ ਖੜੇ ਆ, ਤਾਂ ਤੁਸੀਂ ਉਸ ਢੰਗ ਨਾਲ ਖੁੱਲ੍ਹ ਕੇ ਜਿਹੜੇ ਸਟੈਪ ਲੈ ਸਕਦੇ ਹੋ। ਮਾਤ ਇਹ ਹੁੰਦੀ ਆ ਵੀ ਜਦੋਂ ਬੰਦਾ ਭਾਈ ਮੂਹਰੋਂ 21 ਨੂੰ ਕੱਟੀ ਪਾ ਦੇ ਤੇ ਮਾਤ ਦੇ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸੋ ਸ਼ਤਰੰਜ ਦੀ ਅਸਲ ਗੇਮ ਰਾਜੇ ਮਹਾਰਾਜਿਆਂ ਦੀ ਗੇਮ ਸੀ ਤੇ ਉਹ ਗੇਮ ਹੀ ਇਸ ਲਈ ਬਣੀ ਸੀ। ਉਹਦੇ ਚ ਈਵਨ ਜਿਹੜਾ ਉਹਦਾ ਸਟਰਕਚਰ ਆ ਉਹਨਾਂ ਨੂੰ ਵੀ ਉਹੀ ਨਾਂ ਦਿੱਤੇ ਗਏ ਆ, ਜਿਵੇਂ ਪਿਆਦੇ, ਤੋਪਾਂ, ਘੋੜੇ, ਉੱਠ, ਉਹਨੂੰ ਇੱਕ ਜੰਗ ਦਾ ਮੈਦਾਨ, ਰਾਜਾ, ਰਾਣੀ, ਵਜ਼ੀਰ ਉਹ ਦਿੱਤੇ ਗਏ ਆ। ਉਹਦਾ ਕਾਰਨ ਹੀ ਇਹ ਆ ਵੀ ਉੱਥੋਂ ਰਾਜੇ ਮਹਾਰਾਜੇ ਦੇਖਦੇ ਹੁੰਦੇ ਸੀ ਵੀ ਕਿੱਥੋਂ ਕਿਹੜੀ ਚਾਲ ਚੱਲਣ ਨਾਲ ਅਸੀਂ ਅੱਗੇ ਵੱਧ ਸਕਦੇ ਹਾਂ ਤੇ ਸਾਨੂੰ ਸੇਫ ਵੀ ਆ, ਸਪੋਰਟ ਵੀ ਆ। ਸੋ ਹੁਣ ਜੇ ਭਾਰਤ ਅਫਗਾਨਿਸਤਾਨ ਦੇ ਜਿਹੜੇ ਸੰਬੰਧ ਇਕੱਠੇ ਹੁੰਦੇ ਆ, ਜ਼ਿਆਦਾ ਨੇੜੇ ਹੁੰਦੇ, ਵੈਸੇ ਤਾਂ ਇਹ ਨੇੜੇ ਹੀ ਰਹੇ ਆ। ਸ਼ੁਰੂ ਦੇ ਵਿੱਚ ਜਿਹੜੇ ਅਫਗਾਨੀਆਂ ਨੂੰ ਸਾਡੇ ਸਿੱਖ ਧਰਮ ਨੇ ਜਿਹੜੀ ਇੱਕ ਨਕੇਲ ਪਾਈ ਅਬਦਾਲੀ ਤੋਂ ਲੈ ਕੇ ਹੋਰ ਅਫਗਾਨ ਦੇ ਥਰੂ ਆਉਂਦੇ ਬੰਦਿਆਂ ਨੂੰ, ਤਾਂ ਉਹ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਅਫਗਾਨਿਸਤਾਨ ਨਾਲ ਭਾਰਤ ਦੇ ਰਿਲੇਸ਼ਨ ਚੰਗੇ ਹੀ ਰਹੇ ਆ। ਤੇ ਉਸ ਕਰਕੇ ਹੁਣ ਜਿਹੜੇ ਹੋਰ ਚੰਗੇ ਹੋਣ ਦੀ ਜੇ ਗੱਲ ਕੀਤੀ ਜਾ ਰਹੀ ਆ ਤਾਂ ਉਹਦਾ ਪ੍ਰੈਸ਼ਰ ਤਾਂ ਪੈਣਾ ਹੀ ਆ ਪਾਕਿਸਤਾਨ ਦੇ, ਉਹ ਵਿੱਚ ਘਿਰਦਾ ਤਾਂ ਪਾਕਿਸਤਾਨ ਵੀ ਫੇਰ ਆਪਣੀ ਇਹ ਥੋੜਾ ਵੀ ਉਹਦੀ ਵੀ ਤਾਂ ਬਾਰੀ ਹੈਗੀ ਨਾ ਸ਼ਤਰੰਜ ਦੇ ਵਿੱਚ। ਸ਼ਤਰੰਜ ਦੇ ਵਿੱਚ ਕਿਤੇ ਇਹ ਨਹੀਂ ਹੁੰਦਾ ਵੀ ਇੱਕ ਬੰਦੇ ਚਾਲਾਂ ਚੱਲੀ ਜਾਵੇ ਤੇ ਦੂਜਾ ਨਾ ਚੱਲੇ, ਇਹ ਬਾਰੀ ਹੁੰਦੀ ਹੈ, ਕੁਦਰਤ ਦਾ ਇੱਕ ਨਿਯਮ ਆ, ਤਾਂ ਉਹਦੀ ਵੀ ਬਾਰੀ ਆ ਪਾਕਿਸਤਾਨ ਦੀ ਵੀ, ਤੇ ਉਹ ਪਾਕਿਸਤਾਨ ਵੀ ਆਪਦੀ ਚਾਲ ਚੱਲੂਗਾ। ਉਹਨੂੰ ਵੀ ਚਾਈਨਾ ਚਾਹੀਦਾ, ਚਾਈਨਾ ਦੀ ਜਿਹੜੀ ਇੱਕ ਚਾਈਨਾ ਦੇ ਖਿਲਾਫ ਇੱਕ ਮੁਹਿੰਮ ਚੱਲੀ ਹੋਈ ਆ ਹੁਣ ਇੰਡੀਆ ਦੇ ਵਿੱਚ ਵੀ, ਅਸੀਂ ਦੇਖਦੇ ਹਾਂ ਰੋਜ਼ ਵਟਸਐਪ ਦੇ ਉੱਤੇ ਵੀਡੀਓ ਆਉਂਦੀਆਂ ਜਿਹ ਚ ਕਿਹਾ ਜਾਂਦਾ ਵੀ ਚਾਈਨਾ ਦਾ ਸਮਾਨ ਨਾ ਖਰੀਦੋ, ਚਾਈਨਾ ਇਹੀ ਪੈਸੇ ਕਮਾ ਕੇ ਪਾਕਿਸਤਾਨ ਨੂੰ ਦਿੰਦਾ, ਇਹੀ ਪਾਕਿਸਤਾਨ ਫੌਜ ਤੇ ਲਾ ਕੇ ਸਾਡੇ ਤੇ ਪ੍ਰੈਸ਼ਰ ਵਧਾਉਂਦਾ, ਇਹ ਜਿਹੀਆਂ ਵੀਡੀਓ ਬਹੁਤ ਸਾਰੀਆਂ ਰੋਜ਼ ਫਲੋਟ ਹੁੰਦੀਆਂ ਵਟਸਐਪ ਦੇ। ਪਰ ਤੁਸੀਂ ਉਹਦੇ ਨਤੀਜੇ, ਇਹਦਾ ਮਤਲਬ ਨਤੀਜੇ ਨਹੀਂ ਆਉਣਗੇ, ਨਤੀਜੇ ਆਉਣਗੇ। ਚਾਈਨਾ ਆਪਦਾ ਵਪਾਰ ਵੀ ਕਾਇਮ ਰੱਖਣਾ ਚਾਹੂਗਾ, ਚਾਈਨਾ ਪ੍ਰੈਸ਼ਰ ਵੀ ਬਣਾ ਕੇ ਰੱਖਣਾ ਚਾਹੂਗਾ, ਜਦੋਂ ਉਹ ਘਰੋਂ ਸੌਖਾ ਆਬਾਦੀ ਚ ਵੱਡਾ, ਉਹਦੇ ਕੋਲੇ ਸੋਰਸਿਸ ਜ਼ਿਆਦਾ ਆ ਸਾਡੇ ਨਾਲੋਂ, ਤਾਂ ਉਹ ਕਿਤੇ ਨਾ ਕਿਤੇ ਭਾਰਤ ਦੇ ਉੱਤੇ ਪ੍ਰੈਸ਼ਰ ਪਾਊਗਾ, ਤੇ ਉਹ ਪ੍ਰੈਸ਼ਰ ਪਾਉਣ ਲਈ ਉਹਨੂੰ ਪਾਕਿਸਤਾਨ ਨਾਲ ਬਣਾ ਕੇ ਰੱਖਣੀ ਪਊਗੀ। ਹੁਣ ਤੱਕ ਅਮਰੀਕਾ ਮਿਲੀਅਨਾਂ ਦੇ ਵਿੱਚ ਡਾਲਰ ਪਾਕਿਸਤਾਨ ਨੂੰ ਦਿੰਦਾ ਰਿਹਾ, ਹਾਲਾਂਕਿ ਅਮਰੀਕਾ ਖੁਦ ਵੀ ਕਰਜਾਊ ਮੁਲਕ ਆ, ਅਮਰੀਕਾ ਕੋਲੇ ਵੀ ਕੋਈ ਇੰਨਾ ਪੈਸਾ ਨਹੀਂ ਹੈ, ਪਰ ਉਹ ਫੇਰ ਵੀ ਹਰ ਸਾਲ ਪਾਕਿਸਤਾਨ ਨੂੰ ਇੱਕ ਅੰਤਰਰਾਸ਼ਟਰੀ ਸਮਝੌਤਿਆਂ ਦੇ ਤਹਿਤ ਪੈਸੇ ਦਿੰਦਾ ਰਿਹਾ। ਤੇ ਹੁਣ ਜਿਹੜਾ ਅਗਲਾ ਪੈਸੇ ਦੀ ਵੱਡੀ ਖੇਪ ਆ ਉਹ ਚਾਈਨਾ ਤੋਂ ਆਊਗੀ ਪਾਕਿਸਤਾਨ ਨੂੰ, ਤਾਂ ਕਿ ਪਾਕਿਸਤਾਨ ਡੋਲੇ ਨਾ ਤੇ ਭਾਰਤ ਨੂੰ ਹਮੇਸ਼ਾ ਜਿਹੜਾ ਬੈਲੈਂਸ ਰੱਖਣ ਲਈ ਸ਼ਤਰੰਜ ਦੀ ਚਾਲ ਦੇ ਵਿੱਚ ਇਹ ਚੱਲਦੇ ਰਹੂਗਾ।
ਜੀ ਜੀ ਬਿਲਕੁਲ। ਸੋ ਬਰੋਡ ਸਾਹਿਬ, ਖਬਰਾਂ ਜਿਹੜੀਆਂ ਜੀ ਹੁਣ ਆਪਾਂ ਇੱਥੇ ਖਤਮ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ, ਆਪਾਂ ਇਜਾਜ਼ਤ ਹੋਵੇ ਤਾਂ ਸੁਨੇਹੇ ਜਿਹੜੇ ਆ ਜ਼ਰੂਰ ਆਪਾਂ।
ਜੀ ਜੀ ਬਿਲਕੁਲ, ਕਈ ਵਾਰੀ ਕੋਈ ਸਵਾਲ ਹੁੰਦਾ ਦੋਸਤਾਂ ਦਾ ਜ਼ਰੂਰ ਦੇਵਾਂਗੇ ਤੇ ਛੇਤੀ ਛੇਤੀ ਸੁਨੇਹੇ ਲਓ ਜੀ।
ਜੀ ਸਾਡੇ ਨਾਲ ਰਣਜੀਤ ਸਿੰਘ ਰੇਵਾਈਟ ਵਾਲੇ ਕਾਫੀ ਦੇਰ ਤੋਂ ਜੁੜੇ ਹੋਏ, ਗੁੱਡ ਮਾਰਨਿੰਗ ਬੁਲਾਈ ਆ ਤੇ ਇਹਨਾਂ ਨੇ ਕਿਹਾ ਜੀ ਮੋਬਾਈਲ ਐਪ ਇਜ਼ ਨਾਟ ਵਰਕਿੰਗ ਟੂਡੇ। ਸੋ ਸਰਬਜੀਤ ਭਾਜੀ ਮੈਨੂੰ ਲੱਗਦਾ ਜ਼ਰੂਰ ਫਿਕਸ ਕਰ ਰਹੇ ਹੋਣਗੇ ਇਸ ਚੀਜ਼ ਨੂੰ ਜੀ। ਤੇ ਅੱਗੇ ਸੁਖਜੀਤ ਸਿੰਘ ਚੈਪਟਨ ਵਾਲੇ ਵੀ
ਪਹਿਲਾਂ ਥੋੜੀ ਜਿਹੀ ਨਾ ਮਾਫੀ ਚਾਹੁੰਦੇ ਹਾਂ ਸਰ, ਅਗਰ ਕੱਲ ਵੀ ਸਾਡੀ ਰਹਿ ਗਈ ਸੀਗੀ ਐਪ ਬਾਰੇ ਗੱਲ ਕਰਨੀ, ਮੈਂ ਥੋੜੀ ਜਿਹੀ ਐਪ ਬਾਰੇ ਗੱਲ ਕਰਦੇ ਹਾਂ ਜੀ ਵੀ ਸਰਬਜੀਤ ਹੋਰਾਂ ਨੇ ਜਿਹੜਾ ਐਂਡਰਾਇਡ ਦਾ ਐਪ ਆ ਜਿਹੜਾ ਉਹ ਅਪਗ੍ਰੇਡ ਕਰ ਦਿੱਤਾ ਜੀ, ਤੇ ਜਿਹੜਾ ਐਪਲ ਦਾ ਉਹਦੇ ਤੇ ਉਹ ਕੰਮ ਕਰ ਰਹੇ ਆ। ਤੇ ਜਿਹੜਾ ਹੁਣ ਜੇ ਅਸੀਂ ਗੱਲ ਕਰੀਏ ਐਂਡਰਾਇਡ ਦੇ ਐਪ ਦੀ, ਤਾਂ ਇੰਨਾ ਕੁ ਵਧੀਆ ਐਪ ਬਣ ਗਿਆ ਵੀ ਮੈਂ ਕੱਲ ਕਾਫੀ ਚਿਰ ਇਹਦੇ ਨਾਲ ਖੇਡਦਾ ਰਿਹਾ ਤੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਦੇਖਣ ਨੂੰ ਮਿਲੀਆਂ। ਹੁਣ ਤੁਹਾਨੂੰ ਇੰਨਾ ਕੁ ਸੌਖਾ ਹੋ ਗਿਆ ਵੀ ਤੁਸੀਂ ਕਾਲ ਟੂ ਲਿਸਨ ਲਈ ਤੁਹਾਨੂੰ ਡਾਇਰੈਕਟ ਕੋਈ ਨੰਬਰ ਡਾਇਲ ਕਰਨ ਦੀ ਲੋੜ ਨਹੀਂ ਪੈਣੀ। ਐਪ ਦੇ ਵਿੱਚ ਜਾਓ, ਸਿੱਧਾ ਕਾਲ ਟੂ ਲਿਸਨ ਦੇ UK, USA, ਕੈਨੇਡਾ, ਆਸਟ੍ਰੇਲੀਆ ਦੇ ਨੰਬਰ ਮਿਲ ਜਾਣਗੇ। ਤੁਹਾਨੂੰ ਪੋਡਕਾਸਟ ਮਿਲਜੂ, ਤੁਹਾਨੂੰ ਪੰਜਾਬੀ ਅਖਬਾਰ ਪੜ੍ਹਨ ਨੂੰ ਮਿਲਜੂ, ਤੁਹਾਨੂੰ ਫੇਸਬੁੱਕ ਵੀ ਉੱਥੋਂ ਹੀ ਮਿਲਜੂਗੀ, ਤੁਹਾਨੂੰ ਯੂਟਿਊਬ ਦੇ ਵਿੱਚ ਪੇਂਡੂ ਆਸਟ੍ਰੇਲੀਆ ਜਿਹੜਾ ਉਹ ਮੈਂ ਹਜੇ ਸਰਬਜੀਤ ਨਾਲ ਇਸ ਵਿਸ਼ੇ ਤੇ ਗੱਲ ਹੋਣੀ ਆ, ਉਹਨਾਂ ਨੇ ਯੂਟਿਊਬ ਦਾ ਜਿਹੜਾ ਲਿੰਕ ਪਾਇਆ ਹੋਇਆ, ਮੈਂ ਬੇਨਤੀ ਉਹਨਾਂ ਨੂੰ ਕਰੂੰਗਾ ਵੀ ਉਹਦਾ ਨਾਂ ਹੀ ਪੇਂਡੂ ਆਸਟ੍ਰੇਲੀਆ ਰੱਖ ਦਿਓ ਇੱਕ ਇਹਦੇ ਵਿੱਚ ਬਟਨ ਦਾ, ਤਾਂ ਕਿ ਲੋਕਾਂ ਨੂੰ ਜਿਹੜਾ ਪੇਂਡੂ ਆਸਟ੍ਰੇਲੀਆ ਵੀ ਲੱਭਣਾ ਨਾ ਪਵੇ, ਇੱਕੋ ਥਾਂ ਦੇ ਉੱਤੇ ਉਹ ਦੇਖ ਸਕਣ। ਜੇ ਤੁਸੀਂ ਕਾਲ ਕਰਨੀ ਆ, ਈਮੇਲ ਕਰਨੀ ਆ, ਟੈਲੀਗ੍ਰਾਮ ਕਰਨਾ, ਆਪਣੀ ਲੋਕੇਸ਼ਨ ਭੇਜਣੀ ਆ, ਸਾਰਾ ਕੁਝ ਉਸ ਐਪ ਦੇ ਵਿੱਚ ਇੱਕੋ ਥਾਂ ਦੇ ਉੱਤੇ ਸਰਬਜੀਤ ਨੇ ਕਰਦਾ। ਤੇ ਉਸ ਤੋਂ ਵੀ ਵਧੀਆ ਚੀਜ਼ ਵਿੱਚ ਤੁਸੀਂ ਦਰਬਾਰ ਸਾਹਿਬ ਤੋਂ ਗੁਰਬਾਣੀ ਸੁਣਨੀ ਚਾਹੁੰਦੇ ਹੋ, ਉਹ ਵੀ ਬਟਨ ਉਹਦੇ ਵਿੱਚ ਲਾਤਾ। ਜੇ ਤੁਸੀਂ ਗੁਰਦੁਆਰਾ ਸਾਹਿਬ ਗਲੈਨਵੁੱਡ ਤੋਂ ਜਿਵੇਂ ਇੱਥੋਂ ਚੱਲਦਾ ਸਾਡੇ ਡੇਲੀ ਪ੍ਰਸਾਰਣ ਹਰਮਨ ਰੇਡੀਓ ਦਾ, ਉਹ ਸੁਣਨੀ ਚਾਹੁੰਦੇ ਹੋ ਤਾਂ ਉਹਦਾ ਵੀ ਬਟਨ ਲਾਤਾ। ਸੋ ਬਹੁਤ ਖੂਬਸੂਰਤ ਐਪ ਸਰਬਜੀਤ ਹੋਰਾਂ ਨੇ ਬਣਾਇਆ ਤੇ ਤੁਸੀਂ ਇੰਜੋਏ ਕਰੋ ਇਸ ਐਪ ਦੀ। ਪਰ ਸ਼ੁਰੂਆਤ ਦੌਰ ਦੇ ਵਿੱਚ ਜਦੋਂ ਵੀ ਅਪਗ੍ਰੇਡ ਕੀਤੀ ਜਾਂਦੀ ਹੈ ਨਾ ਕਿਸੇ ਵੀ ਐਪ ਦੀ, ਹੋ ਸਕਦਾ ਵੀ ਕੋਈ ਨਾ ਕੋਈ ਮਾੜੀ ਮੋਟੀ ਸੈਟਿੰਗ ਤੁਹਾਡੇ ਫੋਨ ਦੀ ਵੀ ਚੇਂਜ ਕਰਨ ਵਾਲੀ ਹੋਵੇ ਜਾਂ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਹੋਵੇ, ਪਰ ਕੋਈ ਗੱਲ ਨਹੀਂ ਜੀ। ਤੁਸੀਂ ਨਾ ਜਿਹੜੀ info@harmanradio.com ਦੇ ਉੱਤੇ ਤੁਸੀਂ ਆਪਣਾ ਨਾ ਜਿਹੜੀ ਵੀ ਸਮੱਸਿਆ ਆਵੇ ਜਾਂ ਸਕਰੀਨ ਸ਼ਾਟ ਲੈ ਕੇ ਉਹ ਤੁਸੀਂ ਜਾਂ feedback@harmanradio ਦੇ ਉੱਤੇ ਭੇਜ ਦਿਓ ਤਾਂ ਕਿ ਸਾਨੂੰ ਉਹਦਾ ਪਤਾ ਲੱਗ ਜੇ ਤੇ ਉਹਨੂੰ ਸਰਬਜੀਤ ਉਹਦੇ ਜਿਹੜਾ ਬੈਕ ਐਂਡ ਦੇ ਉੱਤੇ ਕੰਮ ਆ ਉਹ ਕਰ ਲੈਣ। ਜੀ ਸਰਬਜੀਤ ਹੋਰਾਂ ਨੇ ਅਪਡੇਟ ਦੇਤੀ ਹੈ ਜੀ ਤੇ ਉਹ ਕਹਿੰਦੇ ਵੀ ਇਹਦੇ ਚ ਕੱਲ ਕੋਈ ਬੱਗ ਸੀ ਛੋਟੀ ਜੀ ਤੇ ਉਹ ਫਿਕਸ ਕਰ ਦਿੱਤੀ ਗਈ ਆ, ਤੇ ਤੁਸੀਂ ਜਿਹਨੇ ਵੀ ਅਪਡੇਟ ਕੀਤਾ ਉਹ ਦੁਬਾਰੇ ਇੱਕ ਵਾਰ ਫੇਰ ਇਹਨੂੰ ਅਪਡੇਟ ਕਰ ਲਓ, ਬਸ ਇੰਨੀ ਕੁ ਗੱਲ ਆ।
ਜੀ ਜੀ ਬਿਲਕੁਲ। ਸੋ ਅੱਗੇ ਸਾਡੇ ਨਾਲ ਸੁਖਜੀਤ ਸਿੰਘ ਸ਼ੈਪਟਨ ਵਾਲੇ ਵੀ ਜੁੜੇ ਆ ਤੇ ਇਹਨਾਂ ਨੇ ਨਾ ਇੱਕ ਮੈਨੂੰ ਲੱਗਦਾ ਗੀਤ ਦਾ ਲਿੰਕ ਭੇਜਿਆ ਜੀ ਸਾਨੂੰ ਯੂਟਿਊਬ ਦੇ ਰਾਹੀਂ, ਕੱਲੀਆਂ ਕੁੱਲੀਆਂ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੇ ਉੱਤੇ ਮੈਨੂੰ ਲੱਗਦਾ ਫਿਲਮਾਇਆ ਗਿਆ ਤੇ ਜਤਿੰਦਰ ਸ਼ਾਹ ਦੇ ਮਿਊਜ਼ਿਕ ਦੇ ਵਿੱਚ। ਤੇ ਧੰਨਵਾਦ ਜੀ ਤੁਸੀਂ ਗੀਤ ਸਾਨੂੰ ਭੇਜਿਆ, ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਡਾਟਾਬੇਸ 'ਚ ਆਵੇ ਇਹ। ਸੋ ਅੱਗੇ ਸਾਡੇ ਨਾਲ ਹਰਮੀਤ ਸਿੰਘ ਚਾਨਾਹੁਰੀ ਵੀ ਸ਼ਾਮਲ ਹੋਏ ਆ, ਮੈਨੂੰ ਬੜਾ ਚੰਗਾ ਲੱਗਿਆ ਅੱਜ ਬੜੇ ਦਿਨਾਂ ਦੇ ਬਾਅਦ ਅੱਜ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਚਾਨਾ ਸਾਹਿਬ ਤੇ। ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਤੇ ਸਰਬਜੀਤ ਸਿੰਘ ਭਾਜੀ ਤੇ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਭਾਜੀ ਨੂੰ ਤੇ ਮਿੰਟੂ ਬਰਾੜ ਜੀ ਨੂੰ ਤੇ ਆਲ ਲਿਸਨਰਸ ਨੂੰ ਹਰਮਨ ਰੇਡੀਓ ਜਿਹੜੇ ਵਰਲਡ ਵਾਈਡ ਸੁਣ ਰਹੇ ਆ ਇਸ ਵੇਲੇ। ਆਈ ਐਮ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਵੈਲ ਦੇਅਰ। ਟੂਡੇ ਆਈ ਐਮ ਗਿਵਿੰਗ ਮੈਸੇਜ ਇਨ ਯੂਅਰ ਪ੍ਰੋਗਰਾਮ ਆਫਟਰ ਲੌਂਗ ਟਾਈਮ ਅਕਸੈਪਟ ਮਾਈ ਪ੍ਰੈਜੈਂਸ ਇਨ ਯੂਅਰ ਪ੍ਰੋਗਰਾਮ। ਬਿਲਕੁਲ ਜੀ, ਬੜੇ ਦਿਨਾਂ ਦੇ ਬਾਅਦ ਦਰਸ਼ਨ ਦਿੱਤੇ, ਯਾਨੀ ਤੁਹਾਡੇ ਮੈਸੇਜ ਦੇ ਰਾਹੀਂ ਤੁਹਾਡੇ ਦਰਸ਼ਨ ਹਮੇਸ਼ਾ ਹੁੰਦੇ ਆ ਸਾਨੂੰ। ਪਲੇ ਸੌਂਗ ਮੁੰਡਾ ਵੈਸ਼ਨੂ ਸੰਗ ਬਾਏ ਦਲਜੀਤ ਸਿੱਧੂ, ਦਲਜੀਤ ਸਿੱਧੂ। ਅੱਛਾ ਜੀ, ਓਕੇ ਬਾਏ, ਰੱਬ ਰਾਖਾ। ਨੈਕਸਟ ਟਿਲ ਦੈਨ ਬੀ ਹਰਮਨ, ਲਿਸਨ ਹਰਮਨ। ਕਿਆ ਬਾਤ ਹੈ ਜੀ, ਬਹੁਤ ਖੂਬ ਗੀਤ ਦੀ ਫਰਮਾਇਸ਼ ਵੀ ਬਰਾੜ ਸਾਹਿਬ ਕੀਤੀ ਤੇ ਬੜੇ ਦਿਨਾਂ ਦੇ ਬਾਅਦ ਅੱਜ ਮੰਗਲਵਾਰ ਵਾਲੇ ਪ੍ਰੋਗਰਾਮ ਚ ਆਏ ਆ, ਆਪ ਹੀ ਉਹਨਾਂ ਨੇ ਦੱਸ ਹੀ ਦਿੱਤਾ ਤੇ ਨਾ ਇਹਨਾਂ ਨੇ ਨਾ ਇੱਕ ਬਹੁਤ ਸੋਹਣਾ ਜਿਹਾ ਲਤੀਫਾ ਕਵਾਂ ਜਾਂ ਫਿਰ ਇੱਕ ਵਿਚਾਰ ਕਵਾਂ ਭੇਜਿਆ, ਜੇ ਇਜਾਜ਼ਤ ਹੋਵੇ ਤਾਂ ਉਹ ਵੀ ਸਾਂਝਾ ਕਰ ਦਿੰਦੀ ਹੈ।
ਜੀ ਜੀ ਬਿਲਕੁਲ ਬਿਲਕੁਲ
ਜੀ। ਕਹਿੰਦੇ ਬਾਪ ਕੀ ਲਾਈਫ ਗੁਜ਼ਰ ਜਾਤੀ ਹੈ ਬੇਟੇ ਕੀ ਲਾਈਫ ਬਣਾਨੇ ਮੇ, ਔਰ ਬੇਟਾ ਸਟੇਟਸ ਲਿਖਤਾ ਹੈ ਮਾਈ ਵਾਈਫ ਇਜ਼ ਮਾਈ ਲਾਈਫ। ਕਿਆ ਬਾਤ ਹੈ ਜੀ,
ਇੱਦਾਂ ਹੀ ਹੁੰਦਾ ਜੀ। ਦੇਖੋ ਅਕਸਰ ਅਸੀਂ ਰੋਜ਼ ਹੀ ਇਹ ਜੇ ਸਟੇਟਸ ਦੇਖਦੇ ਹਾਂ ਤੇ ਫਿਰ ਉਹਨਾਂ ਥੱਲੇ ਸਾਡੇ ਫਿਲੋਸਫਰ ਲਿਖਦੇ ਵੀ ਦੇਖਦੇ ਹਾਂ, ਜਿਵੇਂ ਨਿੱਕੇ ਜਿਹੇ ਬੱਚੇ ਨੂੰ ਹਜੇ ਬੱਚਾ 2-3 ਮਹੀਨਿਆਂ ਦਾ ਹੁੰਦਾ ਤੇ ਉਹਦੀ ਫੋਟੋ ਜਿਹੜਾ ਬਾਪ ਜਾਂ ਮਾਂ ਸ਼ੇਅਰ ਕਰ ਰਹੀ ਹੁੰਦੀ ਹੈ ਮੇਰੀ ਜ਼ਿੰਦਗੀ ਮੇਰਾ ਸਭ ਕੁਛ, ਤੇ ਫਿਰ ਉੱਥੇ ਅਕਸਰ ਕਮੈਂਟ ਆਉਂਦੇ ਆ ਜਿਹੜੇ ਮਾਂ ਬਾਪ ਨੇ ਤੈਨੂੰ ਪਾਲ ਕੇ ਅੱਡੇ ਕਰਿਆ ਉਹਨਾਂ ਨੂੰ ਭੁੱਲ ਵੀ ਗਿਆ 2 ਮਹੀਨਿਆਂ ਜਦੋਂ ਮੇਰਾ ਸਭ ਕੁਛ, ਇੱਥੋਂ ਤੱਕ ਲਿਖ ਦਿੰਦੇ ਆ ਸਭ ਕੁਛ। ਸਭ ਕੁਛ ਨਹੀਂ ਹੁੰਦਾ ਜੀ, ਕੋਈ ਵੀ ਇੱਕ ਰਿਸ਼ਤਾ ਸਾਰੇ ਰਿਸ਼ਤਿਆਂ ਦੀ ਆਪੋ ਆਪਣੀ ਅਹਿਮੀਅਤ ਹੁੰਦੀ ਹੈ। ਕਈ ਵਾਰ ਅਸੀਂ ਗੱਲ ਇਹ ਕਰਦੇ ਸੋਚਦੇ ਨਹੀਂ, ਪਰ ਜਿਹੜੇ ਦੂਜੇ ਰਿਸ਼ਤੇ ਬਿਹਾਈਂਡ ਰਹਿ ਜਾਂਦੇ ਆ ਤੁਹਾਡੇ ਪਿੱਛੇ, ਉਹ ਜ਼ਰੂਰ ਹਾਰਟ ਹੁੰਦੇ ਇਸ ਗੱਲ ਦੇ ਉੱਤੇ ਵੀ ਯਾਰ ਸਾਡਾ ਕਿਤੇ ਥਾਂ ਹੀ ਹੈ ਨਹੀਂ ਇਸ ਦੇ ਵਿੱਚ, ਸਾਡਾ ਕੋਈ ਸਪੇਸ ਹੀ ਹੈ ਨਹੀਂ।
ਜੀ ਬਿਲਕੁਲ। ਅੱਗੇ ਰਵਿੰਦਰ ਰਵੀ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾਈ ਆ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਤੇ ਹਰਮਨ ਰੇਡੀਓ ਸੁਣਨ ਵਾਲੇ। ਕਹਿੰਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਰਵਿੰਦਰ ਸਿੰਘ ਵਰਕਿੰਗ ਇਨ ਮਲੇਸ਼ੀਆ ਫਰੋਮ ਇੰਡੀਆ ਪੰਜਾਬ ਲੁਧਿਆਣਾ ਖੰਨਾ। ਬਿਲਕੁਲ, ਘੁੰਗਰਾਲੀ ਰਾਜਪੂਤਾਂ ਤੋਂ ਪਿੱਛੇ ਬਿਲੋਂਗ ਕਰਦੇ ਆ ਤੇ ਮਲੇਸ਼ੀਆ ਚ ਇਸ ਵੇਲੇ ਰਹਿ ਰਹੇ ਆ ਜੀ ਇਹ। ਗੁੱਡ ਮਾਰਨਿੰਗ ਕਹਿੰਦੇ, ਵਨ ਸਮਾਲ ਪੋਜ਼ਿਟਿਵ ਥਾਟ ਇਨ ਦਾ ਮਾਰਨਿੰਗ ਕੈਨ ਚੇਂਜ ਯੂਅਰ ਹੋਲ ਡੇ। ਬਿਲਕੁਲ ਜੀ, ਸੋ ਬਹੁਤ ਖੂਬਸੂਰਤ ਵਿਚਾਰ ਤੇ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਇਹ ਸੋਹਣੇ ਜਿਹੜੇ ਵਿਚਾਰ ਆ ਉਹਨਾਂ ਦੀ ਸਾਂਝ ਬਾਕੀ ਸਾਰਿਆਂ ਦੇ ਨਾਲ ਪਾਈ ਜਾਵੇ ਤਾਂ ਕਿ ਬਿਲਕੁਲ ਇੱਕ ਬਦਲ ਜਿਹੜਾ ਜ਼ਰੂਰ ਆਉਂਦਾ ਸਾਡੀ ਸੋਚ 'ਚ, ਚਾਹੇ ਕਹਿੰਦੇ ਹੁੰਦੇ ਆ ਕਿਣਕਾ ਭਾਰੀ ਆਵੇ ਪਰ ਬਦਲਾਅ ਲਿਆਉਣ ਦੇ ਲਈ ਇੱਕ ਕਿਣਕਾ ਜਾਂ ਇੱਕ ਤੀਲਾ ਜਿਹੜਾ ਉਹ ਵੀ ਬਹੁਤ ਵੱਡੀ ਅਹਿਮੀਅਤ ਰੱਖਦਾ। ਅੱਗੇ ਰਾਜ ਮਹਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ, ਇਹਨਾਂ ਨੇ ਵੀ ਬੁਲਾਈ ਆ ਜੀ। ਤੇ ਇਹਨਾਂ ਨੇ ਨਾ ਬਹੁਤ ਸੋਹਣੀ ਇੱਕ ਅਟੈਚਮੈਂਟ ਭੇਜੀ ਆ, ਤੇ ਅਟੈਚਮੈਂਟ ਦੇ ਵਿੱਚ ਇੱਕ ਵਿਅੰਗ ਆ, ਕਟਾਕਸ਼ ਆ, ਹਨਾ। ਤੇ ਕਟਾਕਸ਼ ਜਿਹੜਾ ਜੀ ਸਾਡੇ ਸਮਾਜ ਦੇ ਉੱਤੇ ਆ, ਕਿਉਂਕਿ ਸਾਡੇ ਸਮਾਜ ਦੇ ਵਿੱਚ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਕਿ ਬਿਹਤਰ ਬਹੁਤ ਹੋ ਗਿਆ ਜੀ ਮਾਹੌਲ ਔਰਤ ਦੇ ਲਈ, ਕੁੜੀਆਂ ਦੇ ਲਈ, ਪਰ ਅੱਜ ਵੀ ਸਾਡੀ ਸੋਚ ਜਿਹੜੀ ਆ ਉਹ ਉੱਥੇ ਦੀ ਉੱਥੇ ਹੀ ਖੜੀ ਆ। ਸੋ ਅਟੈਚਮੈਂਟ ਦੇ ਵਿੱਚ ਨਾਲ ਸੋਹਣਾ ਜਿਹਾ ਇੱਕ ਵਿਚਾਰ ਆਪਾਂ ਜ਼ਰੂਰ ਸਾਂਝਾ ਕਰਦੇ ਹਾਂ। ਇੱਕ ਪਾਸੇ ਜਿਹੜੀ ਬੜੀ ਦੁਖਦਾਈ ਜੀ ਸਥਿਤੀ ਦੇ ਵਿੱਚ ਇੱਕ ਔਰਤ ਹੈ ਜੀ, ਕਹਿੰਦੀ ਹੈ ਮੇਰਾ ਬਾਪ ਬਹੁਤ ਗਰੀਬ ਹੈ, ਤੇ ਦੂਸਰੇ ਪਾਸੇ ਮੁੰਡੇ ਵਾਲਿਆਂ ਦਾ ਪਰਿਵਾਰ ਹੈ ਜਿਹੜਾ ਕਹਿੰਦਾ ਕਿ ਹੁਣ ਇਸ ਘਰ ਵਿੱਚ ਗੱਡੀ ਲੈ ਕੇ ਹੀ ਆਉਣਾ। ਤੇ ਥੱਲੇ ਉਹਨਾਂ ਨੇ ਲਿਖਿਆ ਆ, ਕਰਕੇ ਦੁਖੀ ਧੀ ਕਿਸੇ ਦੀ ਲੋਕੋ ਛੱਡ ਦੋ ਜਸ਼ਨ ਮਨਾਉਣਾ, ਜਦੋਂ ਧੀ ਤੁਹਾਡੀ ਦੀ ਵਾਰੀ ਆਉਣੀ ਫਿਰ ਪਤਾ ਨੀ ਕੀ ਹੋਣਾ। ਬਿਲਕੁਲ ਜੀ, ਬਿਲਕੁਲ, ਬਹੁਤ ਖੂਬ, ਬਿਲਕੁਲ ਬ੍ਰਾਂਡ ਸਾਹਿਬ, ਇਹ ਵੀ ਇੱਕ ਕੌੜਾ ਸੱਚ ਹੈ, ਅਸੀਂ ਮੰਨੀਏ ਜਾਂ ਨਾ ਮੰਨੀਏ, ਅੱਜ ਵੀ ਸਾਡੇ ਸਮਾਜ ਦੇ ਵਿੱਚ ਇਹ ਜਿਹੜੀ ਬੁਰਾਈ ਹੈ ਨਾ ਕਿਸੇ ਰੂਪ ਦੇ ਵਿੱਚ ਮੌਜੂਦ ਹੈਗੀ ਆ, ਚਾਹੇ ਅਸੀਂ ਆਪ ਜ਼ਿੰਮੇਵਾਰ ਆ ਇਸ ਚੀਜ਼ ਦੇ ਲਈ, ਕਿਉਂਕਿ ਅਸੀਂ ਵੀ ਅੱਜ ਕੱਲ ਬਹੁਤ ਜਿਹੜੇ ਵਿਆਹ ਸ਼ਾਦੀਆਂ ਜੀ ਉਹਨਾਂ ਨੂੰ ਇੱਕ ਦਿਖਾਵਾ ਮਾਤਰ ਬਣਾ ਕੇ ਉਹਦੇ ਉੱਤੇ ਅੰਨੇ ਵਾਹ ਜਿਹੜਾ ਖਰਚਾ ਕਰਨਾ ਸ਼ੁਰੂ ਕਰ ਦਿੱਤਾ, ਤੇ ਆਪਣੇ ਵਿੱਤ ਤੋਂ ਬਾਹਰੇ ਹੋ ਕੇ ਜਦੋਂ ਆਪਾਂ ਇਹੋ ਜਿਹੀਆਂ ਚੀਜ਼ਾਂ ਕਰਦੇ ਹਾਂ ਤਾਂ ਇਹਦਾ ਜਿਹੜਾ ਫਿਰ ਨੁਕਸਾਨ ਆ ਉਹ ਵੀ ਸਾਨੂੰ ਹੀ ਭੁਗਤਣਾ ਪੈਂਦਾ। ਅੱਗੇ ਸਾਡੇ ਨਾਲ ਰੁਪਿੰਦਰ ਸਿੰਘ ਗਿੱਲ ਵੀ ਜੁੜੇ ਆ, ਤੇ ਜਸਵਿੰਦਰ ਸਿੰਘ ਹੋਰੀ ਵੀ ਜੁੜੇ ਆ। ਜਸਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਇਹਨਾਂ ਨੇ ਵੀ ਇੱਕ ਵਿਚਾਰ ਭੇਜਿਆ ਜੀ। ਕਹਿੰਦੇ, ਇਫ ਯੂ ਵਾਂਟ ਟੂ ਰਿਡਿਊਸ ਦਾ ਰੈਟਸ ਯੂਜ਼ ਦਾ ਕੈਟਸ, ਇਫ ਯੂ ਵਾਂਟ ਟੂ ਰਿਡਿਊਸ ਦਾ ਫੂਲਸ ਯੂਜ਼ ਦਾ ਬੁੱਕਸ। ਕਿਆ ਬਾਤ ਹੈ ਜੀ,
ਬਹੁਤ ਖੂਬਸੂਰਤ
ਜੀ। ਤੇ ਅੱਗੇ ਸਾਡੇ ਨਾਲ ਰੁਪਿੰਦਰ ਸਿੰਘ ਗਿੱਲ ਜੁੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਦੀਪ ਜੀ, ਵੀ ਇੰਜੋਏ ਯੂਰ ਪ੍ਰੋਗਰਾਮ ਸਾਡੇ ਵੱਲੋਂ ਗੁਰਫਤਿਹ। ਰੁਪਿੰਦਰ ਸਿੰਘ, ਤੁਹਾਨੂੰ ਤੇ ਵਧੀਆ ਲੱਗਦਾ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਤੇ ਸਾਨੂੰ ਹੌਸਲਾ ਜਿਹਾ ਹੋ ਜਾਂਦਾ ਹਨਾ, ਤੇ ਤੁਹਾਡਾ ਪਿਆਰ ਜਿਹੜਾ ਤੁਹਾਡਾ ਸਤਿਕਾਰ ਸਾਨੂੰ ਜਦੋਂ ਮਿਲਦਾ, ਤੇ ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਚ ਬਣੇ ਰਹੋ ਜੀ, ਤੇ ਇੰਜੋਏ ਕਰਦੇ ਰਹੋ। ਨਿੱਕਾ ਢਿੱਲੋਂ ਅੱਗੇ ਸਾਡੇ ਨਾਲ ਜੁੜੇ ਆ, ਗੁੱਡ ਮਾਰਨਿੰਗ ਬੁਲਾ ਰਹੇ ਆ, ਵੈਰੀ ਗੁੱਡ ਮਾਰਨਿੰਗ ਤੁਹਾਨੂੰ ਢਿੱਲੋਂ ਸਾਹਿਬ। ਤੇ ਅੱਗੇ ਕੁਲਦੀਪ ਕੌਰ ਸਾਡੇ ਨਾਲ ਜੁੜੇ ਨੇ ਜੀ, ਤੇ ਇਹਨਾਂ ਨੇ ਨਾ ਬਹੁਤ ਸੋਹਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕੀਤੇ ਆ। ਸਤਿ ਸ੍ਰੀ ਅਕਾਲ ਬੁਲਾਈ ਆ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ, ਤੇ ਸੁਣਾ ਰਹੇ ਮਾਣਯੋਗ ਮਿੰਟੂ ਬਰਾੜਵੀਰ ਜੀ, ਅਮਰਦੀਪ ਕੌਰ ਜੀ ਤੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ। ਬਹੁਤ ਹੀ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਕਿਆ ਬਾਤ ਹੈ, ਤੁਹਾਡੇ ਤੇ ਵੀ ਪ੍ਰਮਾਤਮਾ ਜਿਹੜਾ ਮਿਹਰ ਬਣਾਈ ਰੱਖੇ ਕੁਲਦੀਪ ਕੌਰ ਜੀ, ਕਿਉਂਕਿ ਕਹਿੰਦੇ ਹੁੰਦੇ ਆ ਨਾ ਸਾਫ਼ ਸੋਹਣੀ ਨਹੀਂ ਹੈ ਤੁਹਾਡੇ ਜਿਹੜੇ ਲੋਕ ਆ, ਬਹੁਤ ਘੱਟ ਤੁਹਾਨੂੰ ਮਿਲਦੇ ਆ, ਪਰ ਜਦੋਂ ਮਿਲਦੇ ਆ ਤਾਂ ਕਹਿੰਦੇ ਹੁੰਦੇ ਆ ਆਪਾਂ ਅਰਦਾਸ ਦੇ ਵਿੱਚ ਹਰ ਰੋਜ਼ ਮੰਗਦੇ ਆ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ। ਸੋ ਇਹੋ ਜਿਹੇ ਪਿਆਰਿਆਂ ਦੀ ਅਸੀਂ ਵੀ ਹਮੇਸ਼ਾ ਤਾਂਘ ਰੱਖਦੇ ਆ, ਤੇ ਤੁਹਾਡੇ ਵਰਗੇ ਜਿਹੜੇ ਪਿਆਰੇ ਆ ਉਹ ਪ੍ਰੋਗਰਾਮ ਦੇ ਵਿੱਚ ਆ ਕੇ ਵੀ ਚਾਰ ਚੰਨ ਲਾਉਂਦੇ ਆ, ਬਹੁਤ ਚੰਗਾ ਲੱਗਦਾ। ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ, ਕਿਸਮਤ ਨੂੰ ਅਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ, ਜੇਕਰ ਸੁਪਨੇ ਸਾਡੇ ਹਨ ਤਾਂ ਕੋਸ਼ਿਸ਼ ਵੀ ਸਾਡੀ ਹੀ ਹੋਣੀ ਚਾਹੀਦੀ ਆ। ਕਿਆ ਬਾਤ ਹੈ, ਬਹੁਤ ਖੂਬ। ਅੱਗੇ ਇਹਨਾਂ ਨੇ ਇੱਕ ਹੋਰ ਅਟੈਚਮੈਂਟ ਭੇਜੀ ਆ ਜੀ, ਕਹਿੰਦੇ, ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ ਏ ਜ਼ਿੰਦਗੀ, ਪਰ ਚੁੱਪ ਇਸ ਲਈ ਹਾਂ ਕਿ ਤੂੰ ਜੋ ਮੈਨੂੰ ਦਿੱਤਾ ਹੈ ਨਾ ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ। ਬਹੁਤ ਖੂਬ, ਬਿਲਕੁਲ ਜੀ। ਔਰ ਮੈਨੂੰ ਲੱਗਦਾ ਇਸੇ ਕਰਕੇ ਅਸੀਂ ਜੀ ਜਦੋਂ ਇਹਨਾਂ ਚੀਜ਼ਾਂ ਨੂੰ ਨੇੜਿਓ ਹੋ ਕੇ ਮਹਿਸੂਸ ਕਰਦੇ ਆ ਨਾ, ਜਦੋਂ ਕਹਿੰਦੇ ਹੁੰਦੇ ਆ ਉੱਚੇ ਚੜ ਕੇ ਵੇਖਿਆ ਘਰ ਘਰ ਇਹ ਅੱਗ, ਹਨਾ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਬਾਈ ਆ ਜੱਗ। ਸੋ ਬਿਲਕੁਲ ਉੱਚੇ ਚੜ ਕੇ ਦੇਖਣ ਦੀ ਲੋੜ ਹੁੰਦੀ ਆ, ਜਦੋਂ ਅਸੀਂ ਜ਼ਿਆਦਾ ਆਪਣੇ ਆਪ ਨੂੰ ਤਰਜੀਹ ਦਿੰਦੇ ਹਾਂ ਤਾਂ ਫਿਰ ਸਾਨੂੰ ਆਪਣੇ ਦੁੱਖ ਵੱਡੇ ਲੱਗਦੇ ਆ। ਬਹੁਤ ਖੂਬ। ਇਸੇ ਤਰ੍ਹਾਂ ਇੱਕ ਦੋ ਹੋਰ ਬ੍ਰਾਂਡ ਸਾਹਿਬ ਇਹਨਾਂ ਨੇ ਸਾਨੂੰ ਅਟੈਚਮੈਂਟ ਭੇਜੀਆਂ, ਜੇ ਇਜਾਜ਼ਤ ਹੋਵੇ ਤਾਂ ਮੈਂ ਜ਼ਰੂਰ ਸਾਂਝੀਆਂ ਕਰਦੇ ਹਾਂ।
ਬਿਲਕੁਲ ਜੀ, ਬਹੁਤ ਖੂਬਸੂਰਤ ਮੈਂ ਪੜ੍ਹ ਰਿਹਾ, ਬਹੁਤ ਹੀ ਵਧੀਆ ਲੱਗਿਆ ਮੈਨੂੰ, ਜ਼ਰੂਰ ਸਰੋਤਿਆਂ ਨਾਲ ਵੀ ਸਾਂਝੀਆਂ ਕਰੋ
ਜੀ। ਕਹਿੰਦੇ, ਜ਼ਿੰਦਗੀ ਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ ਇੱਕ ਲੰਬੀ ਰੱਸੀ ਲਓ ਤੇ ਇੱਕ ਦਰਖਤ ਨਾਲ ਬੰਨ ਦਿਓ। ਨਾ ਨਾ ਨਾ, ਖੁਦਕੁਸ਼ੀ ਨਹੀਂ ਕਰਨੀ, ਉਸ ਵਿੱਚ ਇੱਕ ਫੱਟੀ ਪਾਓ, ਪੀਂਘ ਬਣਾਓ, ਝੂਟੇ ਮਾਟੇ ਲਓ, ਇੰਜੋਏ ਕਰੋ, ਦੁਨੀਆਂ ਦੇ ਰੌਲੇ ਰੱਪੇ ਤਾਂ ਮੁੱਕਣੇ ਨੀ। ਬਿਲਕੁਲ ਸੁਖਦੀਪ, ਬੜਾ ਚੰਗਾ ਲੱਗਦਾ, ਬੜਾ ਹੱਲ ਜੀ। ਮੈਨੂੰ ਲੱਗਦਾ ਹੁੰਦਾ ਨਾ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ, ਕਿਉਂਕਿ ਪਰੇਸ਼ਾਨੀਆਂ ਜਿਹੜੀਆਂ ਜੀ ਉਹ ਤਾਂ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ, ਹਨਾ, ਪਰ ਜ਼ਿੰਦਗੀ ਨਾਮ ਹੀ ਇਸ ਚੀਜ਼ ਦਾ ਆ। ਜਦੋਂ ਦੇਖੋ ਸੁੱਖਾਂ ਤੇ ਦੁੱਖਾਂ ਦਾ ਦੋਨਾਂ ਦਾ ਮੇਲ ਆ ਜ਼ਿੰਦਗੀ, ਹਨਾ। ਜੇ ਦੁੱਖ ਨਾ ਆਉਣ ਤਾਂ ਸਾਨੂੰ ਪਤਾ ਹੀ ਨਾ ਹੋਵੇ ਵੀ ਸੁੱਖ ਕੀ ਆ, ਹਨਾ, ਤੇ ਜੇ ਸੁੱਖ ਨਾ ਹੋਣ ਤਾਂ ਸਾਨੂੰ ਪਤਾ ਹੀ ਨਾ ਹੋਵੇ ਵੀ ਦੁੱਖ ਕੀ ਹੁੰਦਾ। ਪਰ ਦੁੱਖ ਵੀ ਆਉਣੇ ਬਹੁਤ ਜ਼ਰੂਰੀ ਆ, ਪਰੇਸ਼ਾਨੀਆਂ ਆਉਣੀਆਂ ਬਹੁਤ ਜ਼ਰੂਰੀ ਆ, ਪਰ ਉਹਨਾਂ ਨੂੰ ਬੋਝ ਸਮਝ ਕੇ ਜ਼ਿੰਦਗੀ ਦੇ ਵਿੱਚ ਨਾ ਜੀਓ, ਸਗੋਂ ਬਿਲਕੁਲ ਏਦਾਂ ਹਲਕਾ ਫੁਲਕਾ ਜਿਹਾ ਜਿਹੜਾ ਮਨੋਰੰਜਨ ਆ, ਜਿਵੇਂ ਕੁਲਦੀਪ ਕੌਰ ਹੁਣਾਂ ਨੇ ਕਿਹਾ ਜੀ ਕਿ ਉਹਨੂੰ ਖੁਦਕੁਸ਼ੀ ਨਹੀਂ ਕਰਨੀ, ਪੱਟੀ ਪਾਓ ਤੇ ਪੀਂਘ ਬਣਾਓ, ਤੁਸੀਂ ਵੀ ਜ਼ਿੰਦਗੀ ਨੂੰ ਏਦਾਂ ਹੀ ਝੂਟੇ ਮਾਟੇ ਲੈਂਦੀਆਂ ਬਤਾਓ। ਸੋ ਅੱਗੇ ਇਹਨਾਂ ਨੇ ਇੱਕ ਹੋਰ ਵਿਚਾਰ ਭੇਜਿਆ, ਮਾਂ ਜਬ ਜਾਗਤੀ ਥੀ ਤੋ ਕਭੀ ਲੇਟ ਨਹੀਂ ਹੋਤੇ ਥੇ, ਕਿਉਂਕਿ ਮਾਂ ਕੇ ਪਾਸ ਸਨੂਜ ਕੇ ਬਾਅਦ ਥੱਪੜ ਕਾ ਆਪਸ਼ਨ ਹੋਤਾ ਥਾ, ਸਮਾਰਟ ਫੋਨ ਮੇ ਵੋ ਬਾਤ ਕਹਾਂ। ਕਿਆ ਬਾਤ ਹੈ।
ਪਰ ਦੇਖੋ ਇੱਥੇ ਤੁਸੀਂ ਇੱਕ ਗੱਲ ਨੋਟ ਕਰੋ ਅਮਰਦੀਪ, ਜਦੋਂ ਉਹ ਦਿਨ ਸੀ, ਉਹ ਟਾਈਮ ਸੀ, ਤੇ ਅਕਸਰ ਮਾਵਾਂ ਕੁੱਟਦੀਆਂ ਸਨ ਸਾਨੂੰ, ਅਕਸਰ ਕੁੱਟ ਦਿੰਦੀਆਂ ਸਨ, ਤੇ ਉਹ ਕੁੱਟ ਖਾ ਕੇ ਸਾਨੂੰ ਕਿਤੇ ਅੱਜ ਵਾਲਾ ਵੈਰ ਵਿਰੋਧ ਜਾਂ ਉਹ ਭਾਵਨਾ ਆਈ ਨੀ ਵੀ ਮਨ ਦੇ ਵਿੱਚ ਇਹ ਆਈ ਹੋਵੇ ਵੀ ਹੋਮਿਓ ਆ ਗਿਆ ਹੋਵੇ ਵੀ ਸਾਨੂੰ ਕੁੱਟਤਾ, ਤੇ ਅਸੀਂ ਸਾਡੇ ਤੇ ਹੱਥ ਚੱਕ ਲਿਆ। ਤੇ ਅੱਜ ਦਾ ਬੱਚੇ ਨੂੰ ਤੁਸੀਂ ਇੱਕ ਸਾਲ ਦੇ ਬੱਚੇ ਨੂੰ ਵੀ ਹੱਥ ਚੱਕ ਕੇ ਦਿਖਾਓ, ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ, ਬੱਚੋ ਮੂਰਖ ਇਹ ਕਹਿ ਰਿਹਾ ਤੂੰ ਮੇਰੇ ਮਾਰ ਨਹੀਂ ਸਕਦੀ, ਇੱਥੋਂ 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 ਤੱਕ ਸ਼ਬਦ ਮੂਹਰੋਂ ਬੋਲਣ ਲੱਗ ਗਿਆ ਬੱਚੇ। ਪਰ ਬੁਰਾ ਚਾਹੇ ਅਸੀਂ ਨੀ ਕਹਿੰਦੇ ਵੀ ਇਹ ਕੋਈ ਬੁਰੀ ਗੱਲ ਆ, ਸਭ ਦੇ ਆਪਦੇ ਅਧਿਕਾਰ ਰਾਈਟ ਆ, ਪਰ ਉਹ ਵੀ ਇੱਕ ਆਪਣਾ ਇੱਕ ਪਿਆਰ ਸੀ, ਇੱਕ ਇਹੋ ਜਿਹਾ ਚੀਜ਼ ਸੀ ਵੀ ਜਦੋਂ ਇੰਨੀਆਂ ਕੁ ਲੱਤਾਂ ਮੁੱਕੀਆਂ ਵੀ ਪੈ ਜਾਂਦੀਆਂ ਸੀ, ਮੇਰੇ ਯਾਦ ਆ ਮੇਰੀ ਮਾਤਾ ਮੈਨੂੰ ਬੋਕਰ ਨਾਲ ਵੀ ਕੁੱਟ ਦਿੰਦੀ ਸੀ, ਝਾੜੂ ਦਾ ਤਾਂ ਹੁਣ ਕੇਜਰੀਵਾਲ ਨੇ ਨੀ ਚਲਾਇਆ, ਮੇਰੀ ਮਾਤਾ ਨੇ ਤਾਂ ਮੇਰੇ ਤੇ ਝਾੜੂ ਪਹਿਲਾਂ ਵੀ ਨਿੱਕੇ ਹੁੰਦੇ ਬਹੁਤ ਵਾਰੀ ਚਲਾਤਾ ਸੀ। ਸੋ ਇਹ ਉਹ ਪਰ ਉਹ ਕਦੇ ਗਿਲਾ ਸ਼ਿਕਵਾ ਨਹੀਂ ਆਇਆ ਸੀ ਇਸ ਗੱਲ ਦਾ ਵੀ ਮਾਂ ਕੁੱਟ ਰਹੀ ਆ, ਪਰ ਅੱਜ ਦੀ ਮਾਂ ਤਰਸਦੀ ਆਪਦੇ ਬੱਚੇ ਨੂੰ ਉੱਚਾ ਸ਼ਬਦ ਬੋਲਣ ਤੋਂ ਵੀ, ਉਹਨੂੰ ਲੱਗਦਾ ਵੀ ਕਿਤੇ ਬੱਚਾ ਮਾਇੰਡ ਨਾ ਕਰ ਜੇ। ਉਸ ਟਾਈਮ ਦੇ ਵਿੱਚ ਮਾਇੰਡ ਨਹੀਂ ਕੀਤਾ ਜਾਂਦਾ ਸੀ, ਉਹ ਟਾਈਮ ਇਹ ਸੀਗਾ ਵੀ ਮਾਂ ਨੇ ਕੁੱਟਿਆ ਤਾਂ ਉਹ ਮਾਂ ਦੀਆਂ ਗਾਲਾਂ ਕੇ ਘਿਓ ਦੀਆਂ ਨਾਲਾਂ, ਇਹ ਕਹਿ ਕੇ ਉਸ ਟਾਈਮ ਅਸੀਂ ਸਾਹਸ ਲੈਂਦੇ ਹੁੰਦੇ ਸੀ। ਮੇਰੇ ਯਾਦ ਆ ਬਚਪਨ ਚ ਜੀ ਸਾਡੇ ਨਾ ਦੋ ਘਰਾਂ ਦੇ ਸਨ ਵਿਚਾਲੇ, ਇੱਕ ਛੋਟਾ ਜਿਹਾ ਇੱਕ ਆਲਾ ਰੱਖਿਆ ਹੁੰਦਾ ਸੀ, ਆਲਾ ਸਮਝਦੇ ਹੋਵੋਗੇ ਤੁਸੀਂ, ਮਲਵਈ ਤਾਂ ਸਮਝਦੇ ਆਲਾ ਮੋਰਾ ਵੀ ਕਹਿ ਸਕਦੇ ਹਾਂ, ਜਾਂ ਇੱਕ ਛੋਟਾ ਜਿਹਾ ਇੱਕ ਨਾ ਦੋ ਇੱਟਾਂ ਵਿੱਚੋਂ ਕੱਢੀਆਂ ਹੋਈਆਂ ਸੀ ਇਹ ਕਹਿ ਸਕਦੇ ਹਾਂ ਦੇਸੀ ਭਾਸ਼ਾ ਚ, ਉਹ ਕੱਢੀਆਂ ਹੋਈਆਂ ਸੀਗਾ, ਦਾਲ ਦਹੀਂ ਲੱਸੀ ਦਾ ਜੱਗ ਇੱਧਰ ਉੱਧਰ ਫੜਾਉਣ ਵਾਸਤੇ, ਗੜਬੀ ਚ ਚਾਹ ਦੀ ਫੜਾਤੀ, ਉਦੋਂ ਇੱਕ ਦਾਲ ਫੜ ਲਈ ਇੱਧਰੋਂ ਕੋਈ ਚੀਜ਼ ਜਿਵੇਂ ਇੰਡੀਆ ਚ ਹੁੰਦਾ, ਤੇ ਉਹ ਮੇਰੇ ਤਾਇਆ ਜੀ ਦੇ ਘਰ ਨੂੰ ਕੱਢਿਆ ਹੋਇਆ ਸੀ ਇੱਦਾਂ, ਤੇ ਉਹਦੇ ਵਿੱਚ ਦੀ ਸਾਡੀਆਂ ਇਹ ਵਰਤਾਰੇ ਚੱਲਦੇ ਰਹਿੰਦੇ ਸੀ। ਅਸੀਂ ਜਦੋਂ ਆਉਣਾ ਨਾ ਤੇ ਅਸੀਂ ਸਾਨੂੰ ਜੀ ਕਰਦਾ ਵੀ ਅਸੀਂ ਬਾਗ ਜਾਈਏ, ਸਾਡੇ ਬਾਗ ਦੇ ਵਿੱਚ ਉਦੋਂ ਫਰੂਟ ਵੀ ਹੁੰਦੇ ਬਚਪਨ ਚ, ਤੇ ਇੱਕ ਬਾਗ ਦੇ ਵਿੱਚ ਉਹ ਵੀ ਜੀ ਲੱਗਦਾ, ਤੇ ਬਾਗ 3 ਕਿਲੋਮੀਟਰ ਦੂਰ ਸੀ ਘਰ ਤੋਂ, ਤੇ ਮਾਤਾ ਨੇ ਸਾਨੂੰ ਰੋਕਣਾ ਵੀ ਤੁਸੀਂ ਸਿਖਰ ਦੁਪਹਿਰੇ ਹੁਣ ਸਕੂਲੋਂ ਆਏ ਹਾਂ ਤੇ ਹੁਣ ਬਾਗ ਨੂੰ ਭੱਜਦੇ ਹੋ, ਤੇ ਵੀ ਤੁਸੀਂ ਐ ਨੀ ਜਾਣਾ ਗਾ ਤੇ ਗਰਮੀ ਆ ਜੇ, ਹੁਣ ਮਾਂ ਦਾ ਫਿਕਰ ਮਾਂ ਨਾਲ ਹੁੰਦਾ ਸੀ। ਪਰ ਫਿਰ ਸਾਡਾ ਇੱਕ ਤਰੀਕਾ ਹੁੰਦਾ ਸੀ, ਅਸੀਂ ਕੀ ਕਰਦੇ ਸੀ, ਆਂਦੇ ਚਲੋ ਤਾਇਆ ਜੀ ਕੇ ਘਰੇ ਖੇਡਦੇ ਹਾਂ, ਤੇ ਜਦੋਂ ਤਾਇਆ ਜੀ ਕੇ ਘਰੇ ਜਾ ਵੜਨਾ ਉੱਥੋਂ ਘਰੋਂ, ਤਾਂ ਫਿਰ ਉਹ ਆਲੇ ਵਿੱਚ ਦੀ ਉੱਚੀ ਦੇ ਨੇ ਆਵਾਜ਼ ਮਾਰ ਦੇਣੀ, ਮਾਤਾ ਅਸੀਂ ਖੇਤ ਨੂੰ ਚੱਲਿਆ ਤੇ ਭੱਜ ਜਾਣਾ, ਸਾਨੂੰ ਪਤਾ ਸੀ ਵੀ ਜਿਹੜਾ 100-200 ਮੀਟਰ ਦਾ ਫਰਕ ਪੈ ਜਾਂਦਾ ਵੀ ਹੁਣ ਮਾਤਾ ਸਾਨੂੰ ਫੜ ਨਹੀਂ ਸਕਦੀ, ਉਹ ਗਲੀਆਂ 'ਚ ਸਾਨੂੰ ਭੱਜ ਵੀ ਨਹੀਂ ਸਕਦੀ ਸਾਡੇ ਮਗਰ, ਤੇ ਬਸ ਆ 200-300 ਮੀਟਰ ਦੀ ਘਝਾਣੀ ਦੇ ਕੇ ਭੱਜੋ, ਆ ਕੇ ਥੋੜੇ ਜੇ ਕੁੱਟ ਪਊਗੀ ਖਾ ਲਾਂਗੇ, ਪਰ ਕੁੱਟ ਨਾਲੋਂ ਅਮਰੂਦ ਸੰਤਰੇ ਜ਼ਿਆਦਾ ਮਿੱਠੇ ਹੋਣਗੇ, ਆਹ ਸਾਡੀ ਫਲਸਫਾ ਹੁੰਦਾ ਸੀ ਉਦੋਂ, ਤੇ ਆ ਕੇ ਥੋੜੀਆਂ ਬਹੁਤ ਬੋਕਰਾਂ ਖਾ ਲੈਂਦੇ ਸੀ, ਕੋਈ ਫਰਕ ਵੀ ਨਹੀਂ ਪੈਂਦਾ ਸੀ ਉਹਦੇ ਨਾਲ।
ਜੀ ਜੀ ਬਿਲਕੁਲ ਜੀ, ਅੱਜ ਦੇ ਦੌਰ ਦੇ ਵਿੱਚ ਬਹੁਤ ਬਦਲਾਵ ਜਿਹੜੇ ਤੇਜ਼ੀ ਦੇ ਨਾਲ ਆਏ ਆ, ਔਰ ਮੈਨੂੰ ਲੱਗਦਾ ਹੁੰਦਾ ਕਈ ਵਾਰ ਕੀ ਹੁੰਦਾ ਆਪਣੇ ਬੱਚਿਆਂ ਨੂੰ ਜਦੋਂ ਡਾਂਟਣ ਲੱਗਦੇ ਆ, ਦੇਖੋ ਇਹ ਤਾਂ ਇੱਕ ਨਿੱਘ ਵੀ ਹੈਗਾ ਰਿਸ਼ਤਿਆਂ ਦਾ ਕਿ ਦਾਦੇ ਦਾਦੀਆਂ ਜਾਂ ਨਾਨੇ ਨਾਨੀਆਂ ਜਿਹੜੇ ਆ ਨਾ ਉਹ ਤੁਹਾਨੂੰ ਸਭ ਤੋਂ ਪਹਿਲਾਂ ਪਹਿਰੇਦਾਰ ਬਣ ਕੇ ਉਹਨਾਂ ਦੇ ਖੜੇ ਹੁੰਦੇ ਆ, ਤੇ ਇੱਕ ਤਾਂ ਉਹਨਾਂ ਨੂੰ ਉਹ ਵੀ ਸ਼ੈ ਜਿਹੜੀ ਆ ਉਹ ਮਿਲ ਜਾਂਦੀ ਆ, ਚਾਹੇ ਪਹਿਲੇ ਜ਼ਮਾਨਿਆਂ ਦੇ ਵਿੱਚ ਵੀ ਮਿਲਦੀ ਰਹਿੰਦੀ ਹੋਣੀ ਆ, ਪਰ ਮੈਨੂੰ ਲੱਗਦਾ ਕਿ ਜਿੰਨੇ ਮਤਲਬ ਝਿੜਕੇ ਜਾਂ ਜਿੰਨੀਆਂ ਮਤਲਬ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਅਸੀਂ ਆਪਣੇ ਆਪ ਚ ਇੰਜੋਏ ਵੀ ਕਰਦੇ ਰਹੇ ਆ, ਇੰਜੋਏ ਕਰਨ ਦਾ ਮਤਲਬ ਇਹੀ ਹੋ ਜਾਂਦਾ ਕਿ ਇੱਕ ਜਾਂ ਦੋ ਵਾਰ ਮੈਨੂੰ ਲੱਗਦਾ ਹੁੰਦਾ ਕਿ ਡਾਂਟ ਜਦੋਂ ਪੈਂਦੀ ਹੁੰਦੀ ਸੀ ਉੱਚੀ ਆਵਾਜ਼ ਦੇ ਵਿੱਚ, ਤੇ ਮੁੜ ਕੇ ਓਦਾਂ ਦਾ ਜਿਹੜਾ ਮਾਹੌਲ ਆ ਉਹ ਕਦੇ ਬਣਨ ਨਹੀਂ ਦਿੰਦੇ ਹੁੰਦੇ ਸੀ ਆਪਾਂ, ਕਿਉਂਕਿ ਮਤਲਬ ਉਹਨਾਂ ਦਾ ਦਬਕਾ ਹੀ ਜਿਹੜਾ ਸੀਗਾ ਮਾਪਿਆਂ ਦਾ ਹਨਾ ਉਹ ਏਦਾਂ ਦਾ ਹੁੰਦਾ ਸੀ। ਖਾਸ ਕਰਕੇ ਮੈਂ ਜੇ ਗੱਲ ਕਰਾਂ ਤਾਂ ਮੇਰੇ ਮਦਰ ਦਾ ਜਿਹੜਾ ਦਬਕਾ ਸੀ ਜਾਂ ਉਹਨਾਂ ਦੀ ਘੂਰ ਜਿਹੜੀ ਸੀ ਉਹ ਏਦਾਂ ਦੀ ਹੁੰਦੀ ਸੀ ਕਿ ਡਰ ਜਾਈਦਾ ਹੁੰਦਾ ਸੀਗਾ, ਬਸ ਇੱਕ ਜਾਂ ਦੋ ਵਾਰ ਪਤਾ ਨੀ ਕਿੰਨੇ ਮਹੀਨਿਆਂ ਬਾਅਦ ਮਤਲਬ ਏਦਾਂ ਦੀ ਜਿਹੜੀ ਘੂਰ ਜਾਂ ਏਦਾਂ ਦਾ ਜਿਹੜਾ ਦਬਕਾ ਸੀਗਾ ਉਹ ਸੁਣਨ ਨੂੰ ਮਿਲਦਾ ਸੀਗਾ, ਤੇ ਉਸ ਤੋਂ ਬਾਅਦ ਮਤਲਬ ਉਹ ਜਿਹੜਾ ਪਿਆਰ ਜਤਾਉਂਦੇ ਸੀ ਹਨਾ, ਜਿਹੜਾ ਲਾਡ ਲੜਾਉਂਦੇ ਸੀ ਝਿੜਕਾਂ ਪੈਣ ਤੋਂ ਬਾਅਦ, ਉਹਦਾ ਸਵਾਦ ਵੀ ਵੱਖਰਾ ਹੀ ਸੀਗਾ ਬਾਠ ਸਾਹਿਬ। ਸੋ ਮਾਂ ਜਿਹੜੀ ਹੁੰਦੀ ਆ ਨਾ ਉਹ ਦਿਲ ਦੀ ਬੜੀ ਬੜੀ ਜ਼ਿਆਦਾ ਉਹ ਵਿਸ਼ਾਲ ਹੁੰਦੀ ਆ, ਉਹਦਾ ਦਿਲ ਜਿਹੜਾ ਉਹ ਮਮਤਾ ਦੇ ਨਾਲ ਭਰਪੂਰ ਹੁੰਦਾ ਕਰਕੇ ਉਹ ਜਦੋਂ ਝਿੜਕਾਂ ਮਾਰਦੀ ਆ ਤਾਂ ਫਿਰ ਉਸ ਤੋਂ ਬਾਅਦ ਦੁੱਗਣਾ ਚੌਗਣਾ ਪਿਆਰ ਜਿਹੜਾ ਉਹ ਜ਼ਰੂਰ ਦਿੰਦੀ ਆ। ਸੋ ਹਰ ਮਾਂ ਹਰ ਦੌਰ ਦੇ ਵਿੱਚ ਇੱਦਾਂ ਦੀ ਹੀ ਹੋਣੀ ਆ ਹੁੰਦੀ ਆ, ਬਹੁਤ ਘੱਟ ਹੁੰਦਾ ਕਿ ਮਾਂ ਜਿਹੜੀ ਆ ਉਹ ਕਦੇ ਆਪਣੇ ਬੱਚੇ ਦੇ ਨਾਲ ਜਾਣ ਬੁੱਝ ਕੇ ਜਾਂ ਕਿਸੇ ਜ਼ਿੱਦ ਦੇ ਨਾਲ ਹਨਾ ਉਹਨੂੰ ਕੁੱਟ ਮਾਰ ਕਰੇ ਜਾਂ ਉਹਨੂੰ ਦਬ ਕੇ। ਸੋ ਬਰਾੜ ਸਾਹਿਬ ਅੱਗੇ ਸਾਡੇ ਨਾਲ ਧਨੀ ਸਾਹਿਬ ਵੀ ਜੁੜੇ ਆ, ਇਹਨਾਂ ਨੇ ਨਾ ਇੱਕ ਅਟੈਚਮੈਂਟ ਵੀ ਭੇਜੀ ਆ ਤੇ ਗੁੱਡ ਮਾਰਨਿੰਗ ਵੀ ਬੁਲਾਈ ਆ ਤੇ ਅਟੈਚਮੈਂਟ ਦੀ ਕਹਿੰਦੇ ਟ੍ਰਾਂਸਲੇਸ਼ਨ ਕਰਕੇ ਦਿਓ। ਅੱਛਾ ਜੀ, 457 ਜਿਹੜਾ ਵੀਜ਼ਾ ਹੈ ਜੀ ਉਹਦੇ ਰਿਗਾਰਡਿੰਗ ਜਿਹੜੀ ਅਟੈਚਮੈਂਟ ਆ।
ਬੇਨਤੀ ਆ ਵੀ ਆਪਾਂ ਇਸ ਨੂੰ ਓਵੇਂ ਢੰਗ ਨਾਲ ਨਹੀਂ ਕਰ ਪਾਵਾਂਗੇ ਤੇ ਤੁਸੀਂ ਆਪਾਂ ਕਿਸੇ ਦਿਨ, ਹੁਣ ਤੁਹਾਨੂੰ ਦੱਸਿਆ ਵੀ ਅਸੀਂ ਪਲਾਨਿੰਗ ਦੇ ਵਿੱਚ ਆ ਵੀ ਇੱਕ ਮਾਈਗ੍ਰੇਸ਼ਨ ਮੈਟਰ ਦੇ ਉੱਤੇ ਇੱਕ ਪ੍ਰੋਗਰਾਮ ਸ਼ੁਰੂ ਹੋ ਰਿਹਾ ਛੇਤੀ, ਤਾਂ ਉਸ ਦੇ ਵਿੱਚ ਆਪਾਂ ਇਹ ਜ਼ਰੂਰ ਤੁਹਾਡੇ ਮੁੱਦੇ ਲਿਆ ਕਰਾਂਗੇ।
ਜੀ ਜੀ, ਅੱਗੇ ਗੌਰਵ ਸ਼ਰਮਾ ਵੀ ਸਾਡੇ ਨਾਲ ਸ਼ਾਮਲ ਹੋਏ ਆ। ਭਾਜੀ ਸਤਿ ਸ੍ਰੀ ਅਕਾਲ ਜੀ, ਕੈਨੇਡਾ ਵਾਲੇ ਨੰਬਰ ਤੇ ਆਵਾਜ਼ ਬੰਦ ਹੋ ਰਹੀ ਆ ਜੀ ਬਾਰ ਬਾਰ। ਅੱਛਾ ਜੀ,
ਬਸ ਅਪਗ੍ਰੇਡ ਕਰੋ ਜੀ ਆਪਦਾ ਐਪ ਬਸ।
ਹਾਂਜੀ ਬਿਲਕੁਲ, ਆਪਣਾ ਫੋਨ ਜਿਹੜਾ ਜੀ ਉਹ ਵੀ ਇੱਕ ਵਾਰ ਬੰਦ ਕਰਕੇ ਦੁਬਾਰਾ ਉਹਦੇ ਉੱਤੇ ਐਪ ਅਪਡੇਟ ਕਰੋ ਤਾਂ ਕਿ ਨਵੇਂ ਸਿਰੇ ਤੋਂ ਜਦੋਂ ਅਪਡੇਟ ਹੋਊਗੀ ਤਾਂ ਫੇਰ ਬੰਦ ਨਹੀਂ ਹੋਏਗਾ ਫੋਨ। ਅੱਗੇ ਜਸਪਾਲ ਰਾਮਾ ਸਿਡਨੀ ਵਾਲੇ ਵੀ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ। ਸਤਿ ਸ੍ਰੀ ਅਕਾਲ, ਬੁਲਾ ਰਹੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਹਾਂ ਜੀ, ਬਹੁਤ ਸੋਹਣਾ ਜੀ। ਹਾਂ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਤੇ ਤੁਸੀਂ ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਹੋ ਸਾਨੂੰ ਬੜਾ ਚੰਗਾ ਲੱਗਦਾ। ਤੇ ਤੁਸੀਂ ਟਾਈਪ ਕਰਕੇ ਦੇਖੋ ਮੈਸੇਜ ਵੀ ਭੇਜ ਦਿੱਤਾ ਹਨਾ, ਕਹਿੰਦੇ ਹੁੰਦੇ ਦਿਲਾਂ ਨੂੰ ਦਿਲਾਂ ਦੀ ਤਾਂਘ ਹੁੰਦੀ ਆ, ਤੇ ਜੇ ਤੁਸੀਂ ਮੈਸੇਜ ਟਾਈਪ ਕਰਕੇ ਨਾ ਭੇਜਦੇ ਫਿਰ ਸ਼ਾਇਦ ਸਾਨੂੰ ਨਾ ਵੀ ਪਤਾ ਲੱਗਦਾ ਵੀ ਤੁਸੀਂ ਸੁਣ ਰਹੇ ਹੋ ਜਾਂ ਨਹੀਂ ਸੁਣ ਰਹੇ ਹੋ। ਪਰ ਬਹੁਤ ਸਾਰੇ ਇਹੋ ਜਿਹੇ ਦੋਸਤ ਆ ਜਿਹੜੇ ਸੁਣ ਰਹੇ ਹੁੰਦੇ ਆ ਪਰ ਕਿਉਂਕਿ ਕੰਮ ਕਰ ਰਹੇ ਹੁੰਦੇ ਆ ਇਸ ਕਰਕੇ ਸਾਨੂੰ ਮੈਸੇਜ ਨਹੀਂ ਕਰ ਪਾਉਂਦੇ। ਪਰ ਜਸਪਾਲ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਨਾਲ ਨਾਲ ਸਾਨੂੰ ਮੈਸੇਜ ਵੀ ਕੀਤਾ ਤੇ ਇਸੇ ਤਰ੍ਹਾਂ ਕੰਮ ਤੇ ਜੁਟੇ ਰਹੋ ਜੀ ਤੇ ਪ੍ਰੋਗਰਾਮ ਇੰਜੋਏ ਕਰਦੇ ਰਹੋ। ਅੱਗੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਕੁਛ ਦੋਸਤ ਜੁੜੇ ਆ। ਸੁਖਵਿੰਦਰ ਸੌਂਦ ਬਹੁਤ ਦੇਰ ਤੋਂ ਜੁੜੇ ਹੋਏ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾਈ ਆ ਜੀ ਸਿਡਨੀ ਤੋਂ ਇਹਨਾਂ ਨੇ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ। ਅੱਗੇ ਜਗਰੂਪ ਔਲਕ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਆਲਵੇਜ਼ ਥੈਂਕਸ ਫਾਰ ਪ੍ਰੋਵਾਈਡਿੰਗ ਇੰਪੋਰਟੈਂਟ ਨਿਊਜ਼, ਤੁਹਾਨੂੰ ਧੰਨਵਾਦ ਕਰ ਰਹੇ ਆ ਜਗਰੂਪ ਔਲਕ ਬਰਾੜ ਸਾਹਿਬ ਜੀ। ਅੱਗੇ ਅਵਤਾਰ ਮਾਨ ਸਾਡੇ ਨਾਲ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਕਹਿੰਦੇ ਹਾਜ਼ਰ ਜੀ, ਹਾਜ਼ਰੀ ਲੱਗ ਗਈ ਅਵਤਾਰ ਮਾਨ ਜੀ ਤੁਹਾਡੀ ਤੇ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਾਉਣ ਦੇ ਲਈ। ਅੱਗੇ ਸਾਡੇ ਨਾਲ ਪ੍ਰਿਤਪਾਲ ਹੁਰੀ ਵੀ ਜੁੜੇ ਆ, ਗੁੱਡ ਮਾਰਨਿੰਗ ਬੁਲਾਈ ਆ ਇਹਨਾਂ ਨੇ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਤੁਹਾਨੂੰ ਪ੍ਰਿਤਪਾਲ ਜੀ ਤੇ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡਾ। ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋ ਚੁੱਕੇ ਆ ਜੀ ਪ੍ਰੋਗਰਾਮ ਦੇ ਵਿੱਚ, ਇਹਨਾਂ ਨੂੰ ਵੀ ਆਪਾਂ ਜੀ ਆਇਆ ਕਹਿੰਦੇ ਆ ਤੇ ਇੱਕ ਵਿਚਾਰ ਦੇ ਨਾਲ ਇਹਨਾਂ ਨੇ ਪਹਿਲਾਂ ਸਾਂਝ ਪਾਈ ਹੈ। ਵਕਤ ਹਰ ਵਕਤ ਨੂੰ ਬਦਲ ਦਿੰਦਾ ਹੈ ਪਰ ਵਕਤ ਨੂੰ ਬਸ ਥੋੜਾ ਵਕਤ ਚਾਹੀਦਾ ਹੈ। ਸ਼ੁਭ ਸਵੇਰ ਦੋਸਤੋ, ਬਹੁਤ ਖੂਬ ਜੀ, ਬਿਲਕੁਲ ਵਕਤ ਦੀ ਉਡੀਕ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਬਰ ਜਿਹੜਾ ਉਹ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਅੱਗੇ ਜੀ ਕਹਿੰਦੇ ਸਤਿ ਸ੍ਰੀ ਅਕਾਲ ਹਲਕਾ ਫੁਲਕਾ, ਸੋ ਇਹਨਾਂ ਦਾ ਹਲਕਾ ਫੁਲਕਾ ਵੀ ਆਪਾਂ ਸਾਂਝਾ ਕਰਦੇ ਹਾਂ। ਕਹਿੰਦੇ ਇੰਡੀਅਨ ਵਾਈਫ ਸੰਸਕਾਰੋਂ ਵਾਲੀ ਹੋਤੀ ਹੈ, ਵੋ ਕਭੀ ਸਬਕੇ ਸਾਹਮਣੇ ਆਪਣੇ ਪਤੀ ਕੋ ਅਬੇ ਗਧੇ ਓਏ ਗਧੇ ਸੁਨ ਗਧੇ ਨਹੀਂ ਬੋਲਤੀ, ਇਸੀ ਲਈ ਵੋ ਸ਼ੋਰਟ ਮੇ ਏ ਜੀ ਓ ਜੀ ਸੁਨੋ ਜੀ ਕਹਿਤੀ ਹੈ ਜੀ। ਸੋ ਏ ਜੀ ਓ ਜੀ ਜਿਹੜਾ ਜੀ ਬੜੇ ਪੁਰਾਣੇ ਟਾਈਮ ਤੋਂ ਚੱਲਦਾ ਆ ਰਿਹਾ ਹਨਾ। ਤੇ ਉਹਨਾਂ ਨੇ ਨਾ ਅਟੈਚਮੈਂਟਸ ਦੇ ਵਿੱਚ ਦੋ ਤਸਵੀਰਾਂ ਵੀ ਭੇਜ ਦਿੱਤੀਆਂ ਬਰਾੜ ਸਾਹਿਬ, 1996 ਵਾਲਾ ਹਾਲ ਜਿਹੜਾ ਜਦੋਂ ਤੁਸੀਂ ਜਿਹਦਾ ਜ਼ਿਕਰ ਕਰ ਰਹੇ ਸੀਗੇ ਕਿ ਮਾਂ ਦੀ ਜਿਹੜੀ ਡਾਂਡ ਪੈਂਦੀ ਹੁੰਦੀ ਸੀ ਭਾਵੇਂ ਝਾੜੂਆਂ ਦੇ ਨਾਲ ਤੇ ਭਾਵੇਂ ਹਨਾ, ਮਾਂ ਜਿਹੜੀ ਹੈ ਜੀ ਉਹ ਅੰਦਰ ਲੈ ਕੇ ਜਾ ਰਹੀ ਹੈ ਬੱਚੇ ਨੂੰ, ਬੱਚੇ ਬਾਹਰ ਨੱਠਦੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਹਨਾ, ਵੀ ਖੇਡਣ ਜਾਣਾ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਾਗ ਦੇ ਵਿੱਚ ਨੱਠੀ ਦਾ ਸੀਗਾ, ਤੇ 2017 ਦੀ ਮਾਂ ਜਿਹੜੀ ਉਹ ਘਰੋਂ ਬਾਹਰ ਕੱਢ ਰਹੀ ਆ ਉਹਨੂੰ ਮੋਬਾਈਲ ਦੇਖ ਕੇ, ਮਤਲਬ ਮੋਬਾਈਲ ਉਹਦੇ ਹੱਥ ਦੇ ਵਿੱਚ ਮੋਬਾਈਲ ਛੁਡਾਉਣਾ ਚਾਹੁੰਦੀ ਆ ਉਹ ਤੇ ਉਹ ਉਹਨੂੰ ਬਾਹਰ ਕੱਢ ਰਹੀ ਆ। ਸੋ ਬਿਲਕੁਲ ਜੀ ਸਮੇਂ ਦਾ ਦੇਖੋ ਫੇਰ ਬਦਲ ਆ ਇਹ,
ਤੇ
ਅੱਗੇ ਸਾਡੇ ਬਿਲਕੁਲ ਬਿਲਕੁਲ ਅੱਗੇ ਸਾਡੇ ਨਾਲ ਨਾ ਇੱਕ ਹੋਰ ਉਹਨਾਂ ਨੇ ਮੈਨੂੰ ਲੱਗਦਾ ਜੀ ਇੱਕ ਲਤੀਫੇ ਟਾਈਪ ਵੀ ਕੁਛ ਸਾਂਝਾ ਕੀਤਾ ਆ, ਆਪਾਂ ਉਹ ਵੀ ਸਾਂਝ ਪਾਉਂਦੇ ਆ। ਦੋ ਕੁ ਦਿਨ ਹੋਏ ਕਹਿੰਦੇ ਰੱਬ ਕੋਲ ਮੱਛਰ ਇਕੱਠੇ ਹੋ ਗਏ, ਕਹਿੰਦੇ ਰੱਬਾ ਤੇਰਿਆ ਹੁੰਦਿਆਂ ਵੀ ਧੱਕਾ, ਰੱਬ ਕਹਿੰਦਾ ਕੀ ਹੋਇਆ, ਕਹਿੰਦੇ ਪਹਿਲਾਂ ਦੱਸ ਲੂਣ ਦਾਨੀ ਚ ਕੀ ਹੁੰਦਾ, ਰੱਬ ਕਹਿੰਦਾ ਲੂਣ, ਤੇ ਸੁਰਮੇ ਦਾਨੀ ਚ, ਰੱਬ ਕਹਿੰਦਾ ਸੁਰਮਾ, ਸਾਬਣ ਦਾਨੀ ਚ, ਸਾਬਣ ਹੁੰਦਾ ਹੋਰ ਕੀ, ਜਾ ਕੇ ਵੇਖ ਫਿਰ ਮੱਛਰਦਾਨੀਆਂ ਚ ਬੰਦੇ ਪਏ ਆ ਜੀ। ਬਿਲਕੁਲ ਜੀ, ਅੱਗੇ ਜਗਰੂਪ ਆਲਕ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਅਮਰਦੀਪ ਕੌਰ ਤੇ ਬਰਾੜ ਸਾਹਿਬ ਜੀ, ਤੇ ਪਲੀਜ਼ ਰੀਡ ਦੀਸ ਗ੍ਰੇਟ ਲਾਈਨਸ, ਆਈ ਹੈਵ ਰੈਡ ਦੈਟ ਟੂਡੇ, ਅਮੇਜ਼ਿੰਗ ਲਾਈਨਸ ਬਾਏ ਪੋਇਟ, ਦਾ ਰੀਅਲ ਪਾਵਰ ਆਫ ਵੂਮੈਨ। ਤੁਸੀਂ ਮੈਨੂੰ ਲੱਗਦਾ ਹਾਲੇ ਲਾਈਨਸ ਨਹੀਂ ਭੇਜੀਆਂ, ਲਾਈਨਸ ਭੇਜੋ ਤੇ ਆਪਾਂ ਜ਼ਰੂਰ ਸਾਂਝੀਆਂ ਕਰਦੇ ਹਾਂ। ਜਗਰੂਪ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੇ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਵਿਜੇ ਵਿਰਤੀ ਵੀ ਅੱਗੇ ਜੁੜੇ ਆ ਸਾਡੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ। ਫਾਲਿੰਗ ਡਾਊਨ ਇਜ਼ ਨਾਟ ਆਲਵੇਜ਼ ਲੂਜ਼ਿੰਗ, ਕਹਿੰਦੇ ਗੁੱਡ ਮਾਰਨਿੰਗ। ਬਿਲਕੁਲ ਜੀ, ਖੜੇ ਹੋ ਕੇ ਦੁਬਾਰਾ ਆਪਣੇ ਆਪ ਨੂੰ ਤਿਆਰ ਕਰਨਾ।
ਪਿਕਚਰ ਬਹੁਤ ਵਧੀਆ ਮੈਸੇਜ ਦੇ ਰਹੀ ਹੈ ਜੀ, ਪਿਕਚਰ ਮੈਸੇਜ ਦੇ ਰਹੀ ਹੈ ਵੀ ਬਾਲ ਥੱਲੇ ਨੂੰ ਡਿੱਗ ਰਹੀ ਆ ਬਾਸਕਟ ਦੇ ਵਿੱਚ ਦੀ ਹੋ ਕੇ। ਸੋ ਕਹਿਣ ਦਾ ਭਾਵ ਮੈਨੂੰ ਲੱਗਦਾ ਪਿਕਚਰ ਦਾ ਇਹ ਆ ਵੀ ਜਦੋਂ ਅਸੀਂ ਕਹਿੰਦੇ ਨਾ ਵੀ ਥੱਲੇ ਨੂੰ ਡਿੱਗਣਾ ਵੀ ਕਦੇ ਹਾਰ ਹੁੰਦੀ ਆ, ਹਾਰ ਨੀ ਹੈ, ਬਾਲ ਜਿੱਥੋਂ ਦੀ ਹੋ ਕੇ ਥੱਲੇ ਡਿੱਗ ਰਹੀ ਆ ਉਹ ਜਿੱਤ ਰਹੀ ਆ, ਜਿੱਤ ਦਾ ਅੰਕੜਾ ਸ਼ੋ ਕਰੀ ਆ। ਸੋ ਕਹਿੰਦੇ ਸਦਾ ਹੀ ਡਿੱਗਣਾ ਜਿਹੜਾ ਹੁੰਦਾ ਨਾ ਉਹ ਕਹਿੰਦੇ ਇੱਕ ਸਦਾ ਲੂਜ਼ਿੰਗ ਨਹੀਂ ਹੁੰਦਾ, ਜਿੱਤਣਾ ਵੀ ਹੁੰਦਾ। ਬਹੁਤ ਸੋਹਣਾ ਮੈਸੇਜ, ਪਿਕਚਰ ਮੈਸੇਜ ਹੈ ਜੀ।
ਬਿਲਕੁਲ ਜੀ ਬਿਲਕੁਲ। ਅੱਗੇ ਧਨੀ ਸਾਹਿਬ ਕਹਿੰਦੇ ਜੀ, ਜਿਹੜੇ ਗੋਰੇ ਅੱਧੀ ਰਾਤ ਨੂੰ ਸਾਈਕਲ ਚੁੱਕੀ ਫਿਰਦੇ ਆ ਉਹ ਸੜਕਾਂ ਤੋਂ ਕੀ ਲੱਭਦੇ ਆ ਭਾਜੀ, ਕਹਿੰਦੇ ਦੱਸੋ ਮੈਨੂੰ। ਸੋ ਅੱਜ ਧਨੀ ਸਾਹਿਬ ਨੇ ਜ਼ਰੂਰ ਤੁਹਾਡੇ ਤੋਂ ਪਹਿਲਾਂ ਟਰਾਂਸਲੇਟ ਕਰਵਾਉਣੀ ਸੀ ਭਾਜੀ, ਪਰ ਹੁਣ ਉਹ ਕਹਿੰਦੇ ਟਰਾਂਸਲੇਟ
ਇਹਦਾ ਜਵਾਬ ਮੈਂ ਜ਼ਰੂਰ ਦਿੰਨਾ ਜੀ, ਇਹਦਾ ਜਵਾਬ ਜ਼ਰੂਰ ਦਿੰਨਾ। ਦੇਖੋ ਸਾਈਕਲ ਚੱਕਣ ਦੇ ਵੀ ਅੱਡੋ ਅੱਡ ਤਰੀਕੇ ਆ ਵੀ ਸਾਈਕਲ ਅੱਧੀ ਰਾਤ ਨੂੰ ਚੱਕ ਕੇ ਜਿਹੜੇ ਘੁੰਮ ਰਹੇ ਆ ਉਹ ਦੋ ਤਿੰਨ ਕੰਮਾਂ ਵਾਲੇ ਲੋਕ ਹੋ ਸਕਦੇ ਆ। ਪਹਿਲੀ ਗੱਲ ਤਾਂ ਉਹ ਸੜਕਾਂ ਤੇ ਆਪਦਾ ਆਪਦੀ ਜਵਾਨੀ ਆਪਦੀ ਸਿਹਤ ਲੱਭ ਰਹੇ ਆ, ਜੇ ਸਹੀ ਮਾਇਨੇ ਚ ਦੇਖਿਆ ਜਾਵੇ ਤਾਂ। ਕਈ ਲੋਕਾਂ ਨੂੰ ਦਿਨੇ ਟਾਈਮ ਨੀ ਮਿਲਦਾ, ਹੋਰ ਨੀ ਮਿਲਦਾ ਤੇ ਸਾਈਕਲ, ਤੇ ਕਈ ਲੋਕ ਜਿਹੜੇ ਸਾਈਕਲਾਂ ਤੇ ਰਾਤ ਨੂੰ ਮੈਂ ਦੇਖਿਆ ਉਹ ਜਿਹੜੀਆਂ ਬਿੰਨਾਂ ਦੇ ਵਿੱਚੋਂ ਜਿਹੜੀ ਆਪਣੀ 10 ਸੈਂਟ ਵਾਲੇ ਜਿਹੜੇ ਕੈਂਡ ਨੀ ਹੁੰਦੇ ਖਾਸ ਕਰਕੇ ਜਿਹੜੇ ਰਬਿਸ਼ ਦੇ ਵਿੱਚ, ਉਹ ਵੀ ਕੱਢਦੇ ਹੋਏ ਮੈਂ ਇੱਥੇ ਸਾਡੇ ਦੇਖਿਆ। ਸਾਡੇ ਇੱਕ ਗੋਰਾ ਆਉਂਦਾ ਵੱਡੇ ਤੜਕੇ ਤੇ ਤੜਕੇ ਖਾਸ ਕਰਕੇ ਉਸ ਦਿਨ ਜਿੱਦਣ ਬਿੰਨ ਲਿਜਾਣ ਦੀ ਵਾਰੀ ਹੁੰਦੀ ਹੈ ਤੇ ਲੋਕਾਂ ਨੇ ਬਿੰਨ ਬਾਹਰ ਕੱਢੇ ਹੁੰਦੇ ਆ ਤੇ ਉਸ ਦਿਨ ਉਹ ਸਾਰੀ ਗਲੀ ਦੇ ਬਿੰਨਾਂ ਦੇ ਵਿੱਚੋਂ ਉਹ ਕੇਨ ਵਗੈਰਾ ਕੱਢ ਕੇ ਲੈ ਜਾਂਦਾ ਕਿਉਂਕਿ ਉਹ ਸਾਊਥ ਆਸਟ੍ਰੇਲੀਆ ਚ 10 ਸੈਂਟ ਦਾ ਇੱਕ ਵੇਖਦਾ। ਸੋ ਮੈਨੂੰ ਤਾਂ ਇਹ ਲੱਗਦਾ ਜੀ ਵੀ ਜੀਵਨ ਲੱਭਦੇ ਆਪਦਾ ਕਿਸੇ ਵੀ ਰੂਪ ਚ ਲੱਭਦੇ ਆ ਸਾਈਕਲ ਤੇ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਬੁੱਟਰ ਲਾਹੌਰੀਆ ਸਾਹਿਬ ਨੇ ਸਾਂਝ ਪਾਈ ਆ। ਵੈਸੇ ਮੈਂ ਉਹਨਾਂ ਨੂੰ ਅੱਗੇ ਵੀ ਮੇਰਾ ਖਿਆਲ ਇੱਕ ਵਾਰ ਦੱਸਿਆ ਸੀਗਾ ਕਿ ਉਹ ਜਦੋਂ ਵੀ ਮੈਸੇਜ ਤੁਸੀਂ ਦੋਸਤੋ ਕਰੋ ਤਾਂ ਜਾਂ ਤਾਂ ਟੈਲੀਗ੍ਰਾਮ ਦੇ ਜ਼ਰੀਏ ਕਰਿਆ ਕਰੋ ਜਾਂ ਫਿਰ ਈਮੇਲ ਦੇ ਜ਼ਰੀਏ ਕਰਿਆ ਕਰੋ, ਪਰ ਬਹੁਤ ਚੰਗਾ ਲੱਗਦਾ ਤੁਹਾਡੇ ਮੈਸੇਜ ਜਦੋਂ ਆਉਂਦੇ ਆ। ਸਤਿ ਸ਼੍ਰੀ ਅਕਾਲ ਬੁਲਾਈ ਹੈ ਹਾਜ਼ਰ ਜੀ ਕਹਿੰਦੇ। ਸੋ ਹਾਜ਼ਰੀ ਤਾਂ ਤੁਹਾਡੀ ਲੱਗ ਗਈ ਬੁੱਟਰ ਸਾਹਿਬ, ਤੇ ਬਹੁਤ ਚੰਗਾ ਲੱਗਦਾ ਤੁਸੀਂ ਹਾਜ਼ਰੀ ਲਗਵਾਉਂਦੇ ਹੋ, ਪ੍ਰੋਗਰਾਮ ਸੁਣ ਰਹੇ ਹੋ ਤੇ ਸਾਨੂੰ ਹੋਰ ਜ਼ਿਆਦਾ ਸਕੂਨ ਮਿਲਦਾ। ਤੇ ਤੁਸੀਂ ਮੈਸੇਜ ਜਿਹੜਾ ਜੀ ਜ਼ਰੂਰ ਕਰਿਆ ਕਰੋ ਆਪਣੇ ਟੈਲੀਗ੍ਰਾਮ ਤੇ ਈਮੇਲ ਦੇ ਜ਼ਰੀਏ, ਜਾਂ ਫਿਰ ਕਾਲ ਕਰਨੀ ਹੋਵੇ ਸਾਡੇ ਨਾਲ ਤੁਸੀਂ ਗੱਲ ਕਰਨ ਦੇ ਲਈ ਨੰਬਰ ਜਿਹੜਾ ਯੂਜ਼ ਕਰ ਸਕਦੇ ਹੋ 02-85-98-11। ਬਰਾੜ ਸਾਹਿਬ ਮੈਸੇਜਿਸ ਹੁਣ ਇੰਨੇ ਹੀ ਤੇ ਹੁਣ ਅੱਗੇ ਸਾਡੇ ਨਾਲ ਦੋਸਤ ਜੁੜਦੇ ਰਹਿਣਗੇ, ਪਰ ਅੱਜ ਦੀ ਗੱਲਬਾਤ ਦਾ ਵਿਸ਼ਾ ਦੋਸਤਾਂ ਦੇ ਨਾਲ ਜ਼ਰੂਰ ਸਾਂਝਾ ਕਰ ਦਿੰਦੇ ਹਾਂ। ਅੱਜ ਅਸੀਂ ਗੱਲਬਾਤ ਕਰਨੀ ਆ ਜੀ ਪਰਿਵਾਰਾਂ ਦੇ ਵਿੱਚ ਬੱਚਿਆਂ ਦੀ ਹੋਂਦ ਜਾਂ ਅਣਹੋਂਦ ਦੇ ਨਾਲ ਪਰਿਵਾਰਕ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਉਹ ਪੈਂਦਾ। ਖਾਸ ਕਰਕੇ ਸੰਦਰਭ ਇਹ ਆ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੇ ਕਪਲਸ ਆ ਜੀ ਉਹ ਦੇਰੀ ਦੇ ਨਾਲ ਲੈ ਰਹੇ ਆ 4-5 ਸਾਲ ਜਿਹੜੀ ਉਹ ਆਪਣੀ ਲਾਈਫ ਇੰਜੋਏ ਕਰਨੀ ਚਾਹੁੰਦੇ ਆ, ਉਸ ਤੋਂ ਬਾਅਦ ਜਦੋਂ ਬੱਚਿਆਂ ਦੀ ਜ਼ਿੰਮੇਵਾਰੀ ਪੈਂਦੀ ਆ ਤਾਂ ਲਾਈਫ ਦੇ ਵਿੱਚ ਉਸ ਜ਼ਿੰਮੇਵਾਰੀ ਜਿਹੜੀ ਕਈ ਵਾਰ ਉਹਨਾਂ ਦੇ ਲਈ ਨਿਭਾਉਣੀ ਮੁਸ਼ਕਲ ਹੋ ਜਾਂਦੀ ਹੈ। ਸੋ ਬੱਚਿਆਂ ਤੋਂ ਬਿਨਾਂ ਜਾਂ ਬੱਚਿਆਂ ਦੇ ਨਾਲ ਪਰਿਵਾਰ ਦੇ ਵਿੱਚ ਪਰਿਵਾਰਕ ਮਾਹੌਲ ਜਿਹੜਾ ਉਹ ਕਿਹੋ ਜਿਹਾ ਰਹਿੰਦਾ, ਤੁਹਾਡੇ ਤੋਂ ਅਸੀਂ ਸੁਣਨਾ ਚਾਹਾਂਗੇ ਮਹਿਸੂਸ ਤੁਸੀਂ ਕੀ ਕਰਦੇ ਹੋ, ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ ਅੱਜ ਦੇ ਦੌਰ ਦੇ ਵਿੱਚ। ਸੋ ਅੱਜ ਸਾਨੂੰ ਤੁਹਾਡੇ ਵਿਚਾਰਾਂ ਦੀ ਉਡੀਕ ਰਹਿਣੀ ਆ। ਵਿਚਾਰ ਜਿਹੜੇ ਭੇਜਣ ਦੇ ਲਈ ਤੁਸੀਂ ਸਾਨੂੰ request@harmanradio.com ਤੇ ਸਾਨੂੰ ਈਮੇਲ ਕਰ ਸਕਦੇ ਹੋ, ਸਾਡਾ ਟੈਲੀਗ੍ਰਾਮ ਨੰਬਰ ਯੂਜ਼ ਕਰ ਸਕਦੇ ਹੋ 9175801449, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 02-85-99-2811। ਸੋ ਹੁਣ ਬਰਾੜ ਸਾਹਿਬ ਤੁਸੀਂ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਕਾਫੀ ਸਮਾਂ ਸਾਡੇ ਨਾਲ ਬਿਤਾਇਆ, ਕੀਮਤੀ ਸਮੇਂ ਨੂੰ ਸਾਡੇ ਨਾਲ ਬਿਤਾਉਣ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਮਿਹਰਬਾਨੀ ਅਮਰਦੀਪ ਜੀ, ਤੇ ਮੈਂ ਵੀ ਜਾਂਦਾ ਜਾਂਦਾ ਇੰਨੀ ਕੁ ਕਹਿ ਕੇ ਜਾਊਂਗਾ ਵੀ ਜਿਹੜੇ ਬੱਚਿਆਂ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਵੀ ਮਾਮਲੇ ਦੇ ਵਿੱਚ ਅਸੀਂ ਨਾ ਕੁਦਰਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕੁਦਰਤ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਕਿਤੇ ਨਾ ਕਿਤੇ ਲੇਟਰ ਆਉਣ ਸਾਨੂੰ ਨੁਕਸਾਨ ਲੈ ਕੇ ਆਉਂਦੀ ਆ। ਇੰਨੀ ਕੁ ਗੱਲ ਮੇਰੀ ਜ਼ਰੂਰ ਨੋਟ ਕਰਿਓ। ਪਰ ਕਹਿੰਦੇ ਨੀ ਹੁੰਦੇ ਵੀ ਸਾਨੂੰ ਥੋੜੀ ਜੀ ਕਈ ਵਾਰ ਪੜ੍ਹਾਈ ਲਿਖਾਈ ਜਾਂ ਕੋਈ ਜਾਗਰੂਕ ਹੋਣਾ ਥੋੜਾ ਜਿਹਾ ਕਈ ਵਾਰੀ ਜ਼ਿਆਦਾ ਵੀ ਜਾਗਰੂਕ ਕਰ ਦਿੰਦਾ ਤੇ ਉਹ ਜ਼ਿਆਦਾ ਜਾਗਰੂਕ ਵੀ ਜ਼ਿਆਦਾ ਵਧੀਆ ਨਹੀਂ ਹੁੰਦਾ। ਸੋ ਥੋੜਾ ਜਿਹਾ ਸਾਨੂੰ ਇਹੋ ਜਿਹੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ, ਸੂਝ ਬੀਜ ਨੂੰ ਧਿਆਨ 'ਚ ਰੱਖਣਾ ਚਾਹੀਦਾ, ਉਹੋ ਜਿਹੀਆਂ ਗੱਲਾਂ ਦੇਖਣੀਆਂ ਚਾਹੀਦੀਆਂ ਜਿਹੜੀਆਂ ਕਿ ਕੁਦਰਤੀ, ਮੰਨ ਲਓ ਕੁਦਰਤ ਜਿਹੋ ਚੀਜ਼ ਵਰਤਾਰੇ ਕਰਦੀ ਆ ਉਹਨੂੰ ਉਹਨੂੰ ਫੋਲੋ ਕਰਨਾ ਚਾਹੀਦਾ। ਮੈਂ ਦੋ ਕੁ ਲਾਈਨਾਂ ਸਾਂਝੀਆਂ ਕਰਨੀਆਂ ਚਾਹੂੰਗਾ ਤੌਬਾ ਦੇ, ਅੱਜ ਮੇਰੀ ਕਿਤਾਬ ਹੱਥ 'ਚ ਲੱਗ ਗਈ ਹੈ ਸਾਹਮਣੇ ਤੇ ਮੈਂ ਜ਼ਰੂਰ ਉਹਦੇ ਵਿੱਚ ਲਿਖੀ ਗੱਲ ਆ। ਉਹਨਾਂ ਨੇ ਪਾਣੀ ਬਾਰੇ ਲਿਖਿਆ ਜੀ, ਕਹਿੰਦੇ ਪਾਣੀ ਜੋ ਹਰ ਕਿਸੇ ਦਾ ਭਲਾ ਕਰਦਾ ਹੈ ਪਰ ਤਾਂ ਵੀ ਕਿਸੇ ਨਾਲ ਮੁਕਾਬਲੇਬਾਜ਼ੀ ਨਹੀਂ ਕਰਦਾ, ਇਹ ਅਜਿਹੀਆਂ ਥਾਵਾਂ ਵਿੱਚ ਨਿਵਾਸ ਕਰਦਾ ਜਿੱਥੇ ਆਮ ਲੋਕ ਰਹਿਣਾ ਪਸੰਦ ਨਹੀਂ ਕਰਦੇ, ਇਸ ਲਈ ਪਾਣੀ ਤਾਓ ਦਾ ਸਮਰੂਪ ਹੁੰਦਾ ਹੈ। ਸੋ ਪਾਣੀ ਰੱਬ ਦਾ ਰੂਪ ਕਿਹਾ ਗਿਆ ਹੁੰਦਾ। ਸੋ ਇਹ ਜਿਹੀਆਂ ਕੁਦਰਤੀ ਚੀਜ਼ਾਂ ਦੇ ਉੱਤੇ ਜਿਹੜੇ ਵਰਤਾਰੇ ਆ ਸਾਨੂੰ ਉਹਨਾਂ ਦੇ ਉੱਤੇ ਜ਼ਰੂਰ ਉਹ ਕਰਨਾ ਚਾਹੀਦਾ। ਸਾਨੂੰ ਇਹ ਨਾ ਹੋਵੇ ਵੀ ਅਸੀਂ ਆਪਣੀ ਐਸ਼ ਮਸਤੀ ਆਪਣੇ ਆਰਾਮ ਲਈ ਪੰਜ ਸੱਤ ਸਾਲ ਵੇਟ ਕਰੀਏ ਵੀ ਪੰਜ ਸੱਤ ਸਾਲ ਅਸੀਂ ਬੱਚਿਆਂ ਤੋਂ ਬਿਨਾਂ ਰਹਿਣਾ ਤਾਂ ਉਹ ਪੰਜ ਸੱਤ ਸਾਲਾਂ ਬਾਅਦ ਕਿਤੇ ਸਾਨੂੰ ਇਹ ਨਾ ਹੋਵੇ ਵੀ ਅਸੀਂ ਉਸ ਟਾਈਮ ਨੂੰ ਤਰਸੀਏ ਵੀ ਉਹ ਟਾਈਮ ਕਿੱਥੇ ਆਊਗਾ। ਸੋ ਕੁਦਰਤ ਜਿਵੇਂ ਵੀ ਜਿਹੜੇ ਵੀ ਢੰਗ ਨਾਲ ਜੋ ਵੀ ਕਰਦੀ ਆ ਉਹਨੂੰ ਸਿਰ ਮੱਥੇ ਹੋ ਕੇ ਲੈਣਾ ਚਾਹੀਦਾ, ਮੇਰਾ ਤਾਂ ਇਹ ਮੰਨਣਾ।
ਜੀ ਬਿਲਕੁਲ ਜੀ, ਬਹੁਤ ਖੂਬ, ਔਰ ਤੁਹਾਡੇ ਵਿਚਾਰ ਦੇ ਲਈ ਵੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ। ਤੇ ਆਪਾਂ ਹੁਣ ਖਬਰਾਂ ਦਾ ਜਿਹੜਾ ਸਿਲਸਿਲਾ ਜੀ ਉਹ ਇੱਥੇ ਮੁਕਾਉਂਦੇ ਹਾਂ। ਤੇ ਦੋਸਤੋ, ਮਿੰਟੋ ਬਰਾੜ ਹੁਰੀ ਆਡੀਲੇਟ ਸਟੂਡੀਓ ਤੋਂ ਸਾਡੇ ਨਾਲ ਸਾਂਝ ਪਾ ਰਹੇ ਸਨ ਇਸ ਸਿਲਸਿਲੇ ਦੇ ਵਿੱਚ। ਤੇ ਪ੍ਰੋਗਰਾਮ ਚ ਅਗਲਾ ਸਿਲਸਿਲਾ ਜਿਹੜਾ ਜੀ ਉਹ ਆਪਾਂ ਗੱਲਾਂ ਬਾਤਾਂ ਦਾ ਵੀ ਲੈ ਕੇ ਆਉਣਾ ਤੇ ਕੁਝ ਖਾਸ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਵੀ ਕਰਨੀਆਂ। ਪਰ ਫਿਲਹਾਲ ਸਾਡੇ ਸਰੋਤੇ, ਸਾਡੇ ਦੋਸਤ, ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ ਜੀ, ਦਲਜੀਤ ਸਿੱਧੂ ਹੋਰਾਂ ਦੀ ਆਵਾਜ਼ ਦੇ ਵਿੱਚ ਮੁੰਡਾ ਵੈਸ਼ਨੋ। ਸੋ ਉਹ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਇੱਕ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ। ਮੇਰੇ ਨਾਲ ਹੋਣਗੇ ਸਿਮਰਦੀਪ ਕੌਰ, ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਜੀ ਉਹ ਆਪਾਂ ਜਾਰੀ ਰੱਖਾਂਗੇ। ਤੁਹਾਡੇ ਵਿਚਾਰਾਂ ਦੀ ਸਾਨੂੰ ਉਡੀਕ ਰਹੇਗੀ, ਜ਼ਰੂਰ ਆਪਣੇ ਵਿਚਾਰ ਸਾਂਝੇ ਕਰੋ।
ਫਿਊਚਰ ਪਲੈਨਿੰਗ ਕੀਤੀ
ਭਾਜੀ? ਆ ਫਿਊਚਰ ਪਲੈਨਿੰਗ ਕਰ ਰਹੇ ਆ।
ਓਹੋ, ਮੈਂ ਤੁਹਾਡੇ ਵਿਆਹ ਬਾਰੇ ਗੱਲ ਕਰ ਰਿਹਾ।
ਵਿਆਹ ਵੀ ਕਰਵਾ ਲਾਂਗੇ ਭਾਜੀ, ਕੋਈ ਸਾਫ ਦਿਲ ਦੀ ਕੁੜੀ ਮਿਲੇ ਤਾਂ ਸਹੀ।
ਇਹਨੂੰ ਛੱਡੋ, ਕੁੜੀ ਪ੍ਰਗਟ ਨਹੀਂ ਹੋਣੀ, ਜਾ ਕੇ ਲੱਭਣੀ ਪੈਣੀ ਆ।
ਜਾਨੋ ਵੱਜ ਕੇ ਪਿਆਰ ਤੈਨੂੰ ਕਰਦਾ, ਦਿਲ ਟੁੱਟਣੇ ਤੋਂ ਰਹਿੰਦਾ ਮੁੰਡਾ ਡਰਦਾ। ਜਾਨੋ ਵੱਜ ਕੇ ਪਿਆਰ ਤੈਨੂੰ ਕਰਦਾ, ਦਿਲ ਟੁੱਟਣੇ ਤੋਂ ਰਹਿੰਦਾ ਮੁੰਡਾ ਡਰਦਾ। ਨਾ ਤਾਂ ਤੇਰੇ ਨਾਲ ਜੋੜਨੇ ਨੂੰ ਫਿਰਦਾ ਤੂੰ, ਕਮਾਂ ਵਿੱਚ ਰੋੜ ਨਾ ਦੇਵੀ। ਕੀਤੀ ਜਾਣੀ ਨੀ ਸ਼ਰਾਬ ਮੁੰਡਾ ਵੈਸ਼ਨੂ ਨੀ ਦੇਖੀ ਦਿਲ ਤੋੜ ਨਾ ਦੇਵੀ। ਕੀਤੀ ਜਾਣੀ ਨੀ ਸ਼ਰਾਬ ਮੁੰਡਾ ਵੈਸ਼ਨੂ ਨੀ ਦੇਖੀ ਦਿਲ ਤੋੜ ਨਾ ਦੇਵੀ, ਨੀ ਦੇਖੀ ਦਿਲ ਤੋੜ ਨਾ ਦੇਵੀ। ਤੇਰੇ ਹੁਸਨ ਦਾ ਹੋ ਗਿਆ ਗੁਲਾਮ ਨੀ, ਨਾਮ ਜਪਦਾ ਏ ਤੇਰਾ ਸੁਬਹ ਸ਼ਾਮ ਨੀ। ਪੂਰਾ ਅੱਤ ਦਾ ਯਕੀਨ ਮੁੰਡਾ ਗੱਭਰੂ, ਉਂਝ ਫਿਰਦੀ ਮਟੀਰ ਤੁਰੀ ਆਮ ਨੀ। ਦਿਲ ਦੇਣ ਨੂੰ ਕੋਈ ਫਿਰਦੀਆਂ ਸੋਹਣੀਆਂ, ਤੇਰੇ ਜਿਹੀ ਹੋਰ ਨਾ ਕੋਈ। ਕੀਤੀ ਜਾਣੀ ਨੀ ਸ਼ਰਾਬ ਮੁੰਡਾ ਵੈਸ਼ਨੂ ਨੀ ਦੇਖੀ ਦਿਲ ਤੋੜ ਨਾ ਦੇਵੀ। ਕੀਤੀ ਜਾਣੀ ਨੀ ਪਲ ਦਾ ਵੀ ਕਰਦਾ ਵਸਾਨਾ, ਪਿਆਰ ਕੀਤਾ ਕੋਈ ਕਰਿਆ ਗੁਨਾਨਾ। ਉਹ ਕਹਿੰਦਾ ਦਿਲ ਵਿੱਚੋਂ ਨਹੀਂ ਉਹ ਕੱਢ ਸਕਦਾ, ਕਿਉਂ ਤਾਂ ਜੀ ਤਾਂ ਮੈਂ ਛੱਡ ਨਹੀਂ ਹੋ ਸਕਦਾ। ਤੇਰੇ ਆਸਰੇ ਜ਼ਿੰਦਗੀ ਦੀ ਬੇੜੀ ਤੂੰ ਪਲਾਂ ਵਿੱਚ ਰੋੜ ਨਾ ਦੇਵੀ। ਕੀਤੀ ਜਾਣੀ ਨੀ ਸ਼ਰਾਬ ਮੁੰਡਾ ਵੈਸ਼ਨੂ ਨੀ ਦੇਖੀ ਦਿਲ ਤੋੜ ਨਾ ਦੇਵੀ। ਕੀਤੀ ਜਾਣੀ ਨੀ ਸ਼ਰਾਬ ਮੁੰਡਾ ਵੈਸ਼ਨੂ ਨੀ ਦੇਖੀ ਦਿਲ ਤੋੜ ਨਾ ਦੇਵੀ, ਨੀ ਦੇਖੀ ਦਿਲ ਤੋੜ ਨਾ ਦੇਵੀ। ਉਹ ਦਿਲ ਟੁੱਟ ਜੇ ਤਾਂ ਕਹਿੰਦੇ ਦਾਰੂ ਪੀਂਦੇ ਨੇ, ਤੇਰੇ ਹਾਕਮ ਵੀ ਦਾਰੂ ਵਿੱਚੋਂ ਪੀਂਦੇ ਨੇ। ਜਿਹਨੂੰ ਸੱਜਣਾ ਦਾ ਮੇਲੇ ਨਾ ਪਿਆਰਿਓ, ਆਖੀ ਦਿਲ
ਉਮੀਦ ਕਰਦੇ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ। ਵੈਸੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੀਤਾਂ ਦੇ ਵੀ ਸਮਾਂ ਬਹੁਤ ਘੱਟ ਜਾਂਦਾ, ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਫਿਰ ਵੀ ਤੁਹਾਡੀ ਪਸੰਦ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਿੰਨੇ ਵੀ ਗੀਤ ਅਸੀਂ ਇਹਦੇ ਵਿੱਚ ਪਲੇ ਕਰ ਸਕੀਏ ਜ਼ਰੂਰ ਕਰੀਏ। ਤੇ ਦੋਸਤੋ, ਅੱਜ ਜਿਵੇਂ ਆਪਾਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਹੈ ਕਿ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਜਿਹੜਾ ਗੱਲਬਾਤ ਦਾ ਵਿਸ਼ਾ ਜੀ ਉਹ ਹੈਗਾ ਪਰਿਵਾਰਕ ਮਾਹੌਲ ਦੇ ਵਿੱਚ ਬੱਚਿਆਂ ਦੀ ਹੋਂਦ ਜਾਂ ਅਣਹੋਂਦ ਦਾ ਜਿਹੜਾ ਅਸਰ ਉਹ ਕਿਹੋ ਜਿਹਾ ਹੁੰਦਾ, ਕੀ ਮਹਿਸੂਸ ਕਰਦੇ ਆ ਪਰਿਵਾਰਾਂ ਦੇ ਵਿੱਚ ਆਪਾਂ ਜਦੋਂ ਪਰਿਵਾਰ ਦੇ ਵਿੱਚ ਬੱਚੇ ਖੇਡਦੇ ਆ, ਠੀਕ ਹੈ, ਬੱਚਿਆਂ ਦੀਆਂ ਹਾਸੀਆਂ, ਬੱਚਿਆਂ ਦੀਆਂ ਖੇਡੀਆਂ, ਬੱਚਿਆਂ ਦੀਆਂ ਕਿਣਕਾਰੀਆਂ ਜਿਹੜੀਆਂ ਗੂੰਜਦੀਆਂ, ਤੇ ਪਰਿਵਾਰ ਦਾ ਮਾਹੌਲ ਜਿਹੜਾ ਉਹ ਖੁਸ਼ਗਵਾਰ ਕਰਨ ਦੇ ਵਿੱਚ ਕਿੰਨਾ ਮਦਦਗਾਰ ਸਿੱਧ ਹੁੰਦਾ। ਦੂਜੇ ਪਾਸੇ ਜੇਕਰ ਬੱਚੇ ਜਿਹੜੇ ਪਰਿਵਾਰ ਦੇ ਵਿੱਚ ਦੇਰੀ ਦੇ ਨਾਲ ਆਉਂਦੇ ਆ ਤਾਂ ਉਹਦੇ ਜਿਹੜੇ ਪ੍ਰਭਾਵ ਆ ਉਹ ਕਿਹੋ ਜਿਹੇ ਹੁੰਦੇ ਆ, ਕਿਉਂਕਿ ਅੱਜ ਦੇ ਦੌਰ ਦੀ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਬਦਲਾਅ ਜਿਹੜੇ ਆ ਉਹ ਆ ਰਹੇ ਆ। ਪਿਛਲੇ 10 ਕੁ ਸਾਲਾਂ ਦੇ ਵਿੱਚ ਸਾਡਾ ਜਿਉਣ ਦਾ ਢੰਗ ਬਦਲ ਗਿਆ, ਹਨਾ। ਜੇ ਅਸੀਂ 10 ਸਾਲ ਪਹਿਲਾਂ ਦੀ ਵੀ ਗੱਲ ਕਰੀਏ ਤਾਂ ਸਾਡੇ ਪੇਰੈਂਟਸ ਦੀ ਗੱਲ ਕਰੀਏ, ਉਹਨਾਂ ਦੇ ਜ਼ਮਾਨੇ ਦੀ ਗੱਲ ਕਰੀਏ, 15-20 ਸਾਲ ਪਿੱਛੇ ਚਲੇ ਜਾਈਏ ਤਾਂ ਉਹਨਾਂ ਦੇ ਜ਼ਮਾਨੇ ਦੇ ਵਿੱਚ ਵੀ ਕੈਰੀਅਰ ਜਿਹੜਾ ਸੀਗਾ ਉਹਨੂੰ ਅਹਿਮੀਅਤ ਮਿਲਣੀ ਸ਼ੁਰੂ ਹੋ ਗਈ ਸੀ, ਹਨਾ। ਤੇ ਕੈਰੀਅਰ ਨੂੰ ਮੋਹਰੇ ਰੱਖ ਕੇ ਪਰਿਵਾਰ ਜਿਹੜੇ ਸੀ ਉਹ ਆਪਣਾ ਜਿਹੜੀ ਫੈਮਿਲੀ ਪਲਾਨ ਜਿਹੜਾ ਕਰਦੇ ਸੀਗੇ, ਹਨਾ। ਉਹਦੇ ਵਿੱਚ ਜਿਵੇਂ ਜੇ ਅਸੀਂ ਪੁਰਾਣੇ ਆਪਣੇ ਦਾਦੇ ਦਾਦੀਆਂ ਦੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੇ ਬੱਚੇ ਸੀਗੇ ਜੀ ਉਹ 8-8 ਬੱਚੇ, 10-10 ਬੱਚੇ ਵੀ ਇੱਕ ਪਰਿਵਾਰ ਦੇ ਵਿੱਚ। ਅਸੀਂ ਜੇ ਅੱਜ ਪਿੱਛਾ ਨਿਗਾਹ ਮਾਰੀਏ ਤਾਂ ਦੇਖਣ ਦੇ ਵਿੱਚ ਮਿਲਦੇ ਆ, ਯਾਨੀ ਜਦੋਂ ਦਾਦੀਆਂ ਦੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ 7-8 ਬੱਚੇ ਜਿਹੜੇ ਸੀ ਉਹ ਆਮ ਗੱਲ ਹੁੰਦੀ ਸੀਗੀ। ਪਰ ਉਸ ਤੋਂ ਬਾਅਦ ਫਿਰ ਜਿਹੜਾ ਸਾਡੇ ਪੇਰੈਂਟਸ ਦਾ ਜ਼ਮਾਨਾ ਆਇਆ ਜਿਹਦੇ ਵਿੱਚ ਥੋੜੇ ਜਿਹੇ ਕੈਰੀਅਰ ਕੌਨਸ਼ੀਅਸ ਵੀ ਹੋਏ ਤੇ ਉਹਨਾਂ ਨੇ ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਹੋਇਆਂ ਪਰਿਵਾਰਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂ ਫਿਰ ਪਰਿਵਾਰਕ ਮਾਹੌਲ ਨੂੰ ਲੈ ਕੇ ਆਪਣੇ ਪਰਿਵਾਰ ਦਾ ਜਿਹੜਾ ਪ੍ਰਬੰਧ ਆ ਉਸ ਹਿਸਾਬ ਦੇ ਨਾਲ ਕਰਨਾ ਸ਼ੁਰੂ ਕੀਤਾ, ਹਨਾ। ਤੇ ਫਿਰ ਬੱਚੇ ਜਿਹੜੇ ਆ ਉਹ ਗਿਣਤੀ ਦੇ ਹੋਣ ਲੱਗ ਪਏ, ਯਾਨੀ ਵੱਧ ਤੋਂ ਵੱਧ 3 ਜਾਂ 4 ਬੱਚੇ ਜਿਹੜੇ ਆ ਉਹ ਵੱਧ ਤੋਂ ਵੱਧ ਜਿਹੜੇ ਸੀ ਉਹ ਲਏ ਜਾਂਦੇ ਸੀ ਪਰਿਵਾਰ ਦੇ ਵਿੱਚ। ਪਰ ਜਦੋਂ ਆਪਣੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਜਿਹੜੇ ਸਾਂਝੇ ਪਰਿਵਾਰ ਸਨ, ਜਿਹੜੀਆਂ ਜੁਆਇੰਟ ਫੈਮਿਲੀਜ਼ ਸੀਗੀਆਂ, ਉਹਦੇ ਵਿੱਚ ਜੇ ਇੱਕ ਪਰਿਵਾਰ ਦੇ ਵਿੱਚ 2 ਬੱਚੇ ਆ, ਦੂਜੇ ਦੇ 3 ਬੱਚੇ ਆ ਤੇ ਤੀਜੇ ਦੇ 2 ਬੱਚੇ ਆ, ਹਨਾ, ਉਹ ਸਾਰੇ ਰਲ ਮਿਲਾ ਕੇ 6-7 ਬੱਚੇ ਜਿਹੜੇ ਸੀ ਉਹ ਇੱਕ ਸਾਂਝੇ ਪਰਿਵਾਰ ਦੇ ਵਿੱਚ ਹੋ ਜਾਂਦੇ ਸੀਗੇ ਤੇ ਉਹਨਾਂ ਦੇ ਨਾਲ ਇੱਕ ਰੌਣਕ, ਇੱਕ ਵੱਖਰਾ ਜਿਹਾ ਜਿਹੜਾ ਮਾਹੌਲ ਆ ਉਹ ਬਣਿਆ ਰਹਿੰਦਾ ਸੀਗਾ। ਪਰ ਸਮਾਂ ਜਿਹੜਾ ਜੋ ਇਸ ਤੇਜ਼ੀ ਨਾਲ ਇਸ ਰਫਤਾਰ ਦੇ ਨਾਲ ਬਦਲ ਰਿਹਾ ਕਿ ਜਿਸ ਤਰ੍ਹਾਂ ਸਮਾਂ ਬਦਲ ਰਿਹਾ ਉਸੇ ਤਰ੍ਹਾਂ ਸਾਡਾ ਜਿਹੜਾ ਜਿਉਣ ਦਾ ਢੰਗ ਆ, ਸਾਡਾ ਜੀਵਨ ਪ੍ਰਬੰਧ ਆ ਉਹ ਵੀ ਬਦਲ ਰਿਹਾ ਤੇ ਇਸੇ ਕਰਕੇ ਸਾਡੀ ਜਿਹੜੀ ਹੁਣ ਅਪਰੋਚ ਆ, ਸਾਡਾ ਜਿਹੜਾ ਜਿਉਣ ਦਾ ਜਿਹੜਾ ਢੰਗ ਆ ਜਾਂ ਫਿਰ ਸਾਡੀ ਆਪਣੀ ਜਿਹੜੀ ਸੋਚ ਆ ਉਹ ਇਸ ਤਰ੍ਹਾਂ ਦੀ ਹੋ ਗਈ ਆ ਕਿ ਬੱਚੇ ਜਿਹੜੇ ਆ ਉਹ ਵੱਧ ਤੋਂ ਵੱਧ 2 ਜਿਹੜੇ ਹੋਣੇ ਜ਼ਰੂਰੀ ਆ ਪਰਿਵਾਰ ਦੇ ਵਿੱਚ, ਤਾਂ ਕਿ ਜਿਹੜੀਆਂ ਆਰਥਿਕ ਮੁਸ਼ਕਲਾਂ ਜਿਹੜੀਆਂ ਪਰਿਵਾਰ ਨੂੰ ਚਲਾਉਣ ਦੇ ਸਮੇਂ ਆਉਂਦੀਆਂ ਉਹਨਾਂ ਨੂੰ ਬਿਹਤਰ ਜੀਵਨ ਜਿਹੜਾ ਦੇਣ ਦੇ ਲਈ, ਉਹਨਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਲਈ ਅਸੀਂ ਪਰਿਵਾਰ ਨੂੰ ਜਿਹੜਾ ਸੀਮਤ ਕਰਕੇ ਉਸ ਢੰਗ ਦੇ ਨਾਲ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਕਰੀਏ। ਸੋ ਇਸ ਗੱਲਬਾਤ ਦੇ ਵਿੱਚ ਅੱਜ ਮੇਰੇ ਨਾਲ ਮੇਰਾ ਸਾਥ ਦੇਣ ਦੇ ਲਈ ਮੈਲਬਨ ਤੋਂ ਹੀ ਸਿਮਰਦੀਪ ਕੌਰ ਇਸ ਵੇਲੇ ਮੇਰੇ ਨਾਲ ਜੁੜ ਚੁੱਕੇ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਸਿਮਰਦੀਪ, ਬਹੁਤ ਬਹੁਤ ਸਵਾਗਤ ਤੁਹਾਡਾ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਿਮਰਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਹੜਾ ਅੱਜ ਦਾ ਵਿਸ਼ਾ ਹੈ ਅਮਨਦੀਪ ਜੀ ਕੇ ਬੱਚਿਆਂ ਨਾਲ ਆਪਾਂ ਜਦੋਂ ਲਾਈਫ ਇਕਦਮ ਸਾਡੀ ਚੇਂਜ ਹੁੰਦੀ ਹੈ, ਜਿੱਦਾਂ ਮਿੰਟੂ ਭਾਜੀ ਨੇ ਕਿਹਾ ਕਿ ਆਪਾਂ ਕਦੀ ਕਦੀ ਬਹੁਤ ਖਿਲਵਾੜ ਕਰਦੇ ਹਾਂ, ਕੁਦਰਤ ਦੇ ਨਾਲ ਜਦੋਂ ਆਪਾਂ ਇਹ ਸੋਚਦੇ ਹਾਂ ਕਿ ਵਿਆਹ ਤੋਂ ਬਾਅਦ ਅਜੇ 5-7 ਸਾਲ ਅਸੀਂ ਆਪਣੀ ਲਾਈਫ ਇੰਜੋਏ ਕਰ ਲਈਏ ਤੇ ਫੇਰ ਅਸੀਂ ਬੱਚਿਆਂ ਬਾਰੇ ਸੋਚਦੇ ਹਾਂ ਇੱਦਾਂ, ਤੇ ਮੈਨੂੰ ਲੱਗਦਾ ਕਿ ਕਿਤੇ ਕਿਤੇ ਨਾ ਕਿਤੇ ਆਪਾਂ ਇਹ ਸੋਚਦੇ ਹਾਂ ਕਿ ਇੱਕ ਮਾਡਰਨਾਈਜੇਸ਼ਨ ਸਾਡੇ ਚ ਆ ਗਈ ਹੈ, ਪਰ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਉਹ ਗੱਲਾਂ ਕਰਦੇ ਹੁੰਦੇ ਸੀਗੇ ਕਿ ਜਦੋਂ ਕਹਿੰਦੇ ਆ ਕਿ 20-25 ਸਾਲ ਤੱਕ ਤੁਸੀਂ ਬੱਚੇ ਨੂੰ ਵਿਆਹ ਦਿਓ ਤੇ ਫਿਰ 30 ਸਾਲ ਤੱਕ ਬੱਚੇ ਹੋ ਜਾਣ ਤੇ ਉਸ ਤੋਂ ਬਾਅਦ ਲਾਈਫ ਜਿਹੜੀ ਆ ਉਹ ਚੱਲਦੀ ਹੈ ਵਧੀਆ, ਕਿ ਜਦੋਂ ਤੱਕ ਬੱਚੇ ਵਿਆਹ ਜੋਗੇ ਹੁੰਦੇ ਆ ਬੰਦਾ ਆਪ ਵੀ ਥੋੜਾ ਯੰਗ ਹੁੰਦਾ ਏਦਾਂ, ਤੇ ਉਹ ਗੱਲਾਂ ਕਿਤੇ ਨਾ ਕਿਤੇ ਬਿਲਕੁਲ ਠੀਕ ਸੀਗੀਆਂ। ਕਿਉਂਕਿ ਹੁਣ ਮੈਂ ਬਹੁਤ ਸਾਰੇ ਜਿੱਦਾਂ ਹੁਣ ਆਪਾਂ ਇੱਥੇ ਮੈਲਬਰਨ ਵਰਗੇ ਸ਼ਹਿਰ ਚ ਰਹਿੰਦੇ ਹਾਂ, ਅੰਦਰ ਬਾਹਰ ਕੰਮ ਕਰਦੇ ਹਾਂ, ਸਭ ਪਤਾ ਲੱਗਦਾ ਹੈ, ਤੇ ਜਦੋਂ ਮੈਂ ਕਦੀ ਕਦੀ ਖਾਸ ਕਰਕੇ ਜਿਹੜੇ ਯੂਰੋਪੀਅਨ ਲੋਕੀ ਨੇ ਜਿੱਦਾਂ ਮੈਂ ਕਵਾਂ ਕਿ ਵਾਈਟ ਜਿਹੜੇ ਗੋਰੇ ਨੇ ਉਹਨਾਂ ਦੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬੱਚੇ ਬਹੁਤ ਛੋਟੇ ਛੋਟੇ ਹੁੰਦੇ ਨੇ, ਪਰ ਉਹਨਾਂ ਦੀ ਆਪਣੀ ਏਜ ਇੰਨੀ ਕੁ ਜ਼ਿਆਦਾ ਹੋ ਜਾਂਦੀ ਹੈ ਕਿ ਜਦੋਂ ਤੱਕ ਬੱਚੇ ਯੂਨੀਵਰਸਿਟੀ ਚ ਪਹੁੰਚਦੇ ਆ ਉਹ ਇੰਨੇ ਕੁ ਵਿਚਾਰੇ ਬਜ਼ੁਰਗ ਹੋ ਜਾਂਦੇ ਨੇ ਜਾਂ ਇੰਨੇ ਕੁ ਓਲਡ ਏਜ ਹੋ ਜਾਂਦੇ ਕਿ ਉਹ ਉਹਨਾਂ ਦੇ ਵਿਆਹ ਸ਼ਾਦੀ ਜਾਂ ਉਹਨਾਂ ਦੀ ਲਾਈਫ ਜਾਂ ਬੱਚਿਆਂ ਨਾਲ ਕੁਛ ਇੰਜੋਏ ਨਹੀਂ ਕਰ ਪਾਉਂਦੇ। ਉਹ ਇਸੇ ਕਰਕੇ ਕਿ ਪਹਿਲਾਂ ਇਹ ਸੋਚਦੇ ਰਹਿੰਦੇ ਨੇ ਕਿ ਅਜੇ ਨਹੀਂ, ਅਜੇ ਵਿਆਹ ਆਪਾਂ ਠਹਿਰ ਕੇ ਕਰਾਉਣਾ, ਅਜੇ 30 ਦੇ ਹੋਏ ਆ, ਅਜੇ 35 ਦੇ ਹੋਏ ਆ, ਅਜੇ ਕੋਈ ਏਜ ਨਹੀਂ ਹੈ, ਫਿਰ ਵਿਆਹ ਤੋਂ ਬਾਅਦ ਉਹ 5-7 ਸਾਲ ਇਹ ਸੋਚਦੇ ਨੇ, ਤੇ ਉਸ ਚੱਕਰ ਦੇ ਵਿੱਚ 40-45 ਸਾਲ ਤੱਕ ਤੇ ਮਸਾਂ 40 ਸਾਲ ਤੱਕ ਮਤਲਬ ਮਸਾਂ ਹੀ ਬੱਚੇ ਜਿੱਦਾਂ ਹੁੰਦੇ ਨੇ, ਤੇ ਉਸ ਤੋਂ ਬਾਅਦ ਜਦੋਂ ਤੱਕ ਬੱਚੇ ਵੱਡੇ ਹੁੰਦੇ ਨੇ 10-15 ਸਾਲ ਤੱਕ ਉਹ ਆਪ 50-60 ਦੀ ਏਜ ਤੱਕ ਪਹੁੰਚ ਚੁੱਕੇ ਹੁੰਦੇ ਨੇ, ਤੇ ਜਦੋਂ ਤੱਕ ਬੱਚੇ ਯੂਨੀਵਰਸਿਟੀਜ਼ ਦੇ ਵਿੱਚ ਜਾਂਦੇ ਨੇ ਜਾਂ ਉਸ ਤੋਂ ਬਾਅਦ ਕਹਿ ਲਓ ਵੀ ਬੱਚਿਆਂ ਦੀ ਲਾਈਫ ਇੰਜੋਏ ਕਰਨੀ ਜਾਂ ਪੋਤੇ ਪੋਤਿਆਂ ਨੂੰ ਇੰਜੋਏ ਕਰਨਾ, ਉਹ ਟਾਈਮ ਉਹ ਜਿਹੜਾ ਉਹ ਖੁੰਜ ਦਿੰਦੇ ਨੇ। ਤੇ ਕਹਿਣ ਨੂੰ ਠੀਕ ਹੈ ਅਸੀਂ ਮਾਡਰਨਾਈਜੇਸ਼ਨ ਹੈ ਕਿ ਆਪਾਂ ਗੋਰਿਆਂ ਨੂੰ ਆਪਾਂ ਕਦੀ ਕਦੀ ਫੋਲੋ ਕਰਦੇ ਹਾਂ ਤੇ ਆਪਾਂ ਉਹ ਫੋਲੋਨੈਸ ਨੂੰ ਆਪਾਂ ਕਦੀ ਕਦੀ ਮਾਡਰਨਾਈਜੇਸ਼ਨ ਦਾ ਨਾਂ ਦੇ ਦਿੰਦੇ ਹਾਂ ਕਿ ਆਪਾਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ ਤੇ ਇਸ ਕਰਕੇ ਆਪਾਂ ਮਾਡਰਨ ਆ, ਪਰ ਜੇ ਵੇਖਿਆ ਜਾਵੇ ਤੇ ਕਦੇ ਵੀ ਜਿਹੜਾ ਸਾਡਾ ਜਿਹੜਾ ਕਲਚਰ ਹੈਗਾ ਉਹ ਕਿਤੇ ਜ਼ਿਆਦਾ ਬੈਟਰ ਕਿ ਆਪਾਂ ਜਿੱਦਾਂ ਸਾਡੇ ਪੇਰੈਂਟਸ ਨੇ ਸਾਨੂੰ ਸ਼ੁਰੂ ਤੋਂ ਇਹੀ ਕਿਹਾ ਕਿ ਵੀ 22-25 ਸਾਲ ਤੱਕ ਵਿਆਹ ਹੋ ਜਾਂਦਾ, ਫਿਰ 30 ਸਾਲ ਤੱਕ ਤੁਹਾਡੀ ਫੈਮਿਲੀ ਕੰਪਲੀਟ ਹੋ ਜਾਂਦੀ ਹੈ ਜਦੋਂ ਤੱਕ ਬੱਚੇ ਯੂਨੀਵਰਸਿਟੀ ਜਾਂਦੇ ਆ। ਇਨਫੈਕਟ ਤੁਸੀਂ ਅੱਗੇ ਜਿੱਦਾਂ ਆਪਾਂ ਵੇਖੀਏ ਤੇ ਸਾਡੇ ਜਿਹੜੇ ਪੇਰੈਂਟਸ ਨੇ ਹੁਣ ਸਾਡੇ ਬੱਚਿਆਂ ਨੂੰ ਸਾਂਭ ਲੈਂਦੇ, ਉਹਨਾਂ ਨਾਲ ਇੰਜੋਏ ਕਰਦੇ ਆ, ਜਿੱਦਾਂ ਮੇਰੇ ਬੱਚੇ ਜਿਹੜੇ ਆ ਉਹ ਦਾਦੂ ਦਾਦੀ ਨਾਲ ਬਹੁਤ ਇੰਜੋਏ ਕਰਦੇ ਆ, ਮਤਲਬ ਇੱਕ ਤਰ੍ਹਾਂ ਨਾਲ ਦਾਦੂ ਤੇ ਮੇਰਾ ਬੇਟਾ ਜਿਹੜਾ ਉਹ ਕਹਿ ਲਓ ਵੀ ਬੈਸਟ ਫਰੈਂਡਸ ਨੇ, ਮੇਰਾ ਬੇਟਾ ਵੀ ਇਹੀ ਕਹੇਗਾ ਕਿ ਮੇਰੇ ਬੈਸਟ ਫਰੈਂਡ ਮੇਰੇ ਦਾਦੂ ਨੇ, ਤੇ ਇਹ ਜਿਹੜੀ ਲਾਈਫ ਹੈ ਉਹਨਾਂ ਦੇ ਹਿੱਸੇ ਕਦੀ ਕਦੀ ਨਹੀਂ ਆਉਂਦੀ ਕਿਉਂਕਿ ਉਹ ਪਹਿਲਾਂ ਹੀ ਮੈਨੂੰ ਲੱਗਦਾ ਕਿ ਇੰਨੇ ਹੋ ਜਾਂਦੇ ਆ ਕਿ ਆਲਰੇਡੀ ਉਹਨਾਂ ਨੇ ਜਿੱਦਾਂ ਕਹਿ ਲਓ ਵੀ ਵਿਆਹ ਤੋਂ ਬਾਅਦ ਅਸੀਂ ਇੰਜੋਏ ਕਰਨਾ ਫਿਰ ਇੰਜੋਏਨੈਸ ਵਾਲਾ ਟਾਈਮ ਜਿਹੜਾ ਉਹਦੇ ਚ ਨਿਕਲ ਜਾਂਦਾ। ਪਰ ਖੈਰ ਉਹ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਜਾਂ ਹਰ ਇੱਕ ਦੀ ਆਪਣੀ ਆਪਣੀ ਕਹਿ ਲਓ ਵੀ ਆਪਣਾ ਆਪਣਾ ਸਿਸਟਮ ਹੈ ਜਾਂ ਐਟਮੋਸਫੇਅਰ ਕਰਦਾ ਕਿ ਆਪਣਾ ਆਪਣਾ ਲਾਈਫ ਸਟਾਈਲ ਹੈ, ਤੇ ਆਪਾਂ ਉੱਤੇ ਇੰਨੀ ਜ਼ਿਆਦਾ ਡਿਸਕਸ਼ਨ ਨਹੀਂ ਕਰਦੇ। ਪਰ ਜਿਹੜੀ ਲਾਈਫ ਬੱਚਿਆਂ ਤੋਂ ਬਾਅਦ ਇੱਕਦਮ ਚੇਂਜ ਹੁੰਦੀ ਹੈ, ਇਹ ਕਹਿ ਲਓ ਵੀ ਜੇ ਤੁਸੀਂ ਆਪਣੀ ਲਾਈਫ ਇੰਜੋਏ ਨਾ ਵੀ ਕਰੋ, ਕਿਉਂਕਿ ਜਿੱਦਾਂ ਹੁਣ ਮੈਂ ਆਪਣੀ ਗੱਲ ਲਵਾਂ ਤੇ ਇੱਕਦਮ ਜਦੋਂ ਵਿਆਹ ਹੁੰਦਾ ਬੰਦੇ ਦਾ ਤੇ ਇੱਕਦਮ ਰਿਸਪੋਂਸਿਬਿਲਿਟੀਜ਼ ਆ ਜਾਂਦੀਆਂ, ਫਿਰ ਉਹ ਰਿਸਪੋਂਸਿਬਿਲਿਟੀ ਨੂੰ ਆਪਾਂ ਹੌਲੀ ਹੌਲੀ ਟੈਕਲ ਕਰਦੇ ਆ, ਹੌਲੀ ਹੌਲੀ ਸਿੱਖਣਾ ਸ਼ੁਰੂ ਕਰਦੇ ਆ ਕਿ ਆਪਾਂ ਘਰ ਦੇ ਵਿੱਚ ਆਪਾਂ ਕਿਸ ਬੰਦੇ ਨੂੰ ਕਿੱਦਾਂ ਟ੍ਰੀਟ ਕਰਨਾ, ਕੌਣ ਸਾਡੇ ਤੋਂ ਕੀ ਐਕਸਪੈਕਟ ਕਰ ਰਿਹਾ, ਤੇ ਉਸ ਦੌਰਾਨ ਜਦੋਂ ਬੱਚੇ ਆ ਜਾਂਦੇ ਨੇ ਤੇ ਸਭ ਤੋਂ ਵੱਡਾ ਤੇ ਮੈਨੂੰ ਲੱਗਦਾ ਕਿ ਸ਼ਾਇਦ ਸਾਰੀਆਂ ਮਾਵਾਂ ਮੇਰੇ ਨਾਲ ਐਗਰੀ ਹੋਣਗੀਆਂ ਕਿ ਉਹ ਕਹਿੰਦੇ ਕਿ ਜਦੋਂ ਤੋਂ ਬੱਚਿਆਂ ਦੇ ਆਉਣ ਤੋਂ ਪਹਿਲਾਂ ਜਦੋਂ ਮਾਂ ਦੇ ਅੰਦਰ ਹੀ ਬੱਚਾ ਹੁੰਦਾ ਤੇ ਮਾਂ ਦੀ ਨੀਂਦ ਜਿਹੜੀ ਆ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਜਦੋਂ ਬੱਚਾ ਪੈਦਾ ਹੋ ਜਾਂਦਾ ਉਦੋਂ ਨੀਂਦ ਖਤਮ ਹੋ ਜਾਂਦੀ ਹੈ। ਤੇ ਮੈਨੂੰ ਲੱਗਦਾ ਕਿ ਸਾਰੀਆਂ ਪੇਰੈਂਟਸ ਜਿਹੜੇ ਖਾਸ ਕਰਕੇ ਮਾਵਾਂ ਜਿਹੜੀਆਂ ਐਗਰੀ ਹੋਣਗੀਆਂ ਕਿ ਬੱਚਿਆਂ ਤੋਂ ਪਹਿਲਾਂ ਜਿੰਨਾ ਤੁਸੀਂ ਆਪਣੀ ਨੀਂਦ ਪੂਰੀ ਕਰਨੀ ਸੀ ਤੁਸੀਂ ਕਰ ਲਈ, ਹੁਣ ਬੱਚੇ ਆ ਗਏ ਨੇ ਤੇ ਬਸ ਮਤਲਬ ਨਾ ਦਿਨੇ ਨਾ ਰਾਤ ਨੂੰ ਜਿਹੜਾ ਉਹ ਸੌਣ ਦਾ ਇੱਕ ਸ਼ਡਿਊਲ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਚੇਂਜ ਹੋ ਜਾਂਦਾ। ਤੇ ਬਾਕੀ ਥੋੜਾ ਜਿਹਾ ਪਹਿਲੇ ਬੱਚੇ ਵਾਰੀ ਫਸਟ ਟਾਈਮ ਬੱਚਾ ਘਰ ਚ ਆਉਂਦਾ। ਹਾਂਜੀ
ਜੀ ਬਿਲਕੁਲ, ਤੁਸੀਂ ਜਿਵੇਂ ਗੱਲ ਕੀਤੀ ਨਾ, ਮੇਰਾ ਵੀਕਐਂਡ ਤੇ ਪਰਿਵਾਰਾਂ ਦੇ ਵਿੱਚ ਬੈਠਣ ਦਾ ਜਿਹੜਾ ਮੌਕਾ ਇਸੇ ਤਰ੍ਹਾਂ ਜੁੜਿਆ, ਕਿਉਂਕਿ ਮੇਰੇ ਇਨ-ਲਾਅ ਜਿਹੜੇ ਉਹ ਵੀ ਆਏ ਹੋਏ ਆ, ਸੋ ਉਹਨਾਂ ਦੇ ਨਾਲ ਹੀ ਪਰਿਵਾਰਾਂ ਦੇ ਵਿੱਚ ਇਸੇ ਤਰ੍ਹਾਂ ਕਿਤੇ ਗੈਟ ਟੂਗੈਦਰ ਸੀ, ਤੇ ਇਹੋ ਹੀ ਟੌਪਿਕ ਜਿਹੜਾ ਚੱਲਿਆ ਕਿ ਬੱਚਿਆਂ ਦੇ ਹੋਣ ਤੋਂ ਪਹਿਲਾਂ ਤੇ ਬੱਚਿਆਂ ਦੇ ਹੋਣ ਤੋਂ ਬਾਅਦ ਦੀ ਜਿਹੜੀ ਲਾਈਫ ਆ ਉਹਦੇ ਵਿੱਚ ਕਿੰਨੀ ਤੇਜ਼ੀ ਦੇ ਨਾਲ ਚੇਂਜ ਆਉਂਦੀ ਆ, ਕਿੰਨੀ ਤੇਜ਼ੀ ਦੇ ਨਾਲ ਬਦਲਾਅ ਆਉਂਦਾ ਆ, ਇਹਦਾ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਹੁੰਦੇ, ਮਤਲਬ ਪਹਿਲਾਂ ਕਦੇ ਕਲਪਨਾ ਨਹੀਂ ਕੀਤੀ ਹੁੰਦੀ ਹੈ ਨਾ। ਸੋ ਇੱਕ ਦੋ ਪਰਿਵਾਰ ਜਿਹੜੇ ਉਹ ਇਹੋ ਜਿਹੇ ਆਏ ਹੋਏ ਸੀ ਉੱਥੇ, ਤੇ ਜਿਹੜੀਆਂ ਲੇਡੀਜ਼ ਆ ਉਹਨਾਂ ਨੇ ਆਪਣਾ ਜਿੱਦਾਂ ਐਕਸਪੀਰੀਅੰਸ ਜਿਹੜਾ ਨਾ ਉਹ ਉੱਥੇ ਸ਼ੇਅਰ ਕੀਤਾ ਸਾਰਿਆਂ ਦੇ ਨਾਲ। ਤੇ ਇੱਕ ਲੇਡੀ ਸੀ ਉਹ ਕਹਿਣ ਲੱਗੇ, ਕਹਿੰਦੇ ਕਿ ਮੈਂ ਨਾ ਬੜਾ ਸੌਂਦੀ ਸੀਗੀ ਜਦੋਂ ਮੈਂ ਪ੍ਰੈਗਨੈਂਟ ਰਹੀ ਹਾਂ, ਮੈਂ ਬਹੁਤ ਸੌਈ ਹਾਂ ਔਰ ਮੈਨੂੰ ਲੱਗਦਾ ਸੀਗਾ ਕਿ ਮੇਰੀ ਲਾਈਫ ਦਾ ਸਭ ਤੋਂ ਬਿਹਤਰੀਨ ਪੀਰੀਅਡ ਆ ਹਨਾ ਉਹ, ਕਿਉਂਕਿ ਮੈਨੂੰ ਲੱਗਦਾ ਕਿ ਉਹਨਾਂ ਨੂੰ ਉਹੋ ਜਿਹਾ ਮਾਹੌਲ ਮਿਲਿਆ ਉਸ ਇਨਵਾਇਰਮੈਂਟ ਦੇ ਵਿੱਚ, ਉਹਨਾਂ ਨੂੰ ਹਨਾ ਸੌਣ ਦੇ ਲਈ ਵੀ ਮਿਲਿਆ, ਉਹਨਾਂ ਨੂੰ ਮਤਲਬ ਉਹਨਾਂ ਦੀ ਸੇਵਾ ਵੀ ਜਿਹੜੀ ਆ ਉਹ ਵੀ ਰੱਜ ਕੇ ਹੋਈ ਹਨਾ। ਮਤਲਬ ਜਦੋਂ ਕਈ ਵਾਰ ਹੁੰਦਾ ਕਈ ਪਰਿਵਾਰਾਂ ਦੇ ਵਿੱਚ ਬੜਾ ਵੈਲਕਮਿੰਗ ਜਿਹਾ ਐਟਮੋਸਫੇਅਰ ਹੁੰਦਾ ਆ ਹਨਾ, ਔਰ ਉਹ ਕਹਿੰਦੇ ਕਿ ਮੇਰੇ ਲਈ ਨਾ ਬੜਾ ਸੋਹਣਾ ਜਿਹੜਾ ਉਹ ਟਾਈਮ ਸੀਗਾ। ਔਰ ਉਸ ਤੋਂ ਬਾਅਦ ਕਹਿੰਦੇ ਜਦੋਂ ਬੱਚਾ ਹੋਇਆ, ਕਹਿੰਦੇ ਉਸ ਤੋਂ ਬਾਅਦ ਤਾਂ ਮੈਨੂੰ ਲੱਗਿਆ ਕਿ ਮੇਰੀ ਲਾਈਫ ਦੇ ਵਿੱਚ ਤਾਂ ਕੋਈ ਖਰੂਦ ਜਿਹਾ ਹੀ ਮੱਚ ਗਿਆ, ਕਿਉਂਕਿ ਬੱਚਾ ਜਿਹੜਾ ਸੀ ਉਹ ਸੌਂਿਆ ਨਾ ਕਰੇ ਹਨਾ, ਸਾਰੀ ਰਾਤ ਮੈਨੂੰ ਜਾਗਣਾ ਪਿਆ ਕਰੇ। ਤੇ ਉਸ ਤੋਂ ਬਾਅਦ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਨਹੀਂ ਇਹਨੂੰ ਹੁਣ ਕਿਤੇ ਲੈ ਜਾਓ ਬਸ ਨਾ, ਕਿ ਫਰਸਟ੍ਰੇਸ਼ਨ ਜਿਹੜੀ ਸੀ ਉਹ ਕਹਿੰਦੇ ਮੇਰੇ ਚ ਇੰਨੀ ਜ਼ਿਆਦਾ ਆ ਗਈ ਸੀਗੀ ਬੱਚੇ ਨੂੰ ਲੈ ਕੇ ਨਾ, ਕਿ ਮੈਂ ਮਤਲਬ ਜਿੰਨਾ ਸੋਹਣਾ ਸਮਾਂ ਉਹਦੇ ਹੋਣ ਤੋਂ ਪਹਿਲਾਂ ਬਿਤਾਇਆ ਸੀ ਉਹਦੇ ਹੋਣ ਤੋਂ ਬਾਅਦ ਮੈਂ ਓਨੀ ਜ਼ਿਆਦਾ ਕਹਿੰਦੇ ਫਰਸਟ੍ਰੇਟ ਹੋ ਗਈ। ਮਤਲਬ ਇੰਨੀ ਇੰਨੀ ਗੱਲ ਵੀ ਮੈਨੂੰ ਇਰੀਟੇਟ ਕਰਦੀ ਸੀਗੀ ਹਨਾ। ਤੇ ਕਹਿੰਦੇ ਮੈਨੂੰ 2-3 ਮਹੀਨੇ ਲਗਾਤਾਰ ਇਸ ਸਿਚੁਏਸ਼ਨ ਦੇ ਵਿੱਚੋਂ ਲੰਘਣਾ ਪਿਆ। ਸੋ ਬਹੁਤ ਵਾਰ ਇਹੋ ਜਿਹਾ ਜਿਹੜਾ ਮਾਹੌਲ ਆ ਉਹ ਵੀ ਬਣਦਾ, ਪਰ ਮੈਨੂੰ ਲੱਗਦਾ ਹੁੰਦਾ ਕਿ ਜੇ ਤੁਸੀਂ ਪਹਿਲਾਂ ਤੋਂ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਉਹਨਾਂ ਨੇ ਸੋਚਿਆ ਵੀ ਇਹ ਗੋਲਡਨ ਟਾਈਮ ਸੀ ਮੇਰੇ ਲਈ ਨਾ, ਮੈਨੂੰ ਨੀਂਦ ਵੀ ਪੂਰੀ ਮਿਲੀ, ਮੈਨੂੰ ਖਾਣ ਪੀਣ ਨੂੰ ਵੀ ਮੇਰੇ ਪਸੰਦ ਦਾ ਮੈਨੂੰ ਮੰਜੇ ਤੇ ਆਉਂਦਾ ਰਿਹਾ ਮਿਲਦਾ ਰਿਹਾ, ਔਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਬੱਚੇ ਨੂੰ ਸੰਭਾਲਣਾ ਪਿਆ ਤੇ ਉਸ ਤੋਂ ਬਾਅਦ ਤੁਹਾਡੇ ਲਈ ਮੁਸ਼ਕਲਾਂ ਜਿਹੜੀਆਂ ਆ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ, ਔਰ ਉਸ ਵੇਲੇ ਮੁਸ਼ਕਲਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਜਦੋਂ ਉਹਨਾਂ ਦੇ ਨਾਲ ਉਹਨਾਂ ਨੂੰ ਮਦਦ ਕਰਨ ਦੇ ਲਈ ਵੀ ਹੋਰ ਬਹੁਤ ਸਾਰੇ ਮੈਂਬਰ ਸੀਗੇ। ਤੇ ਤੁਸੀਂ ਇਮੇਜਿਨ ਕਰੋ ਜਦੋਂ ਤੁਸੀਂ ਇਕੱਲੇ ਹੋਵੋਗੇ ਤਾਂ ਤੁਹਾਡੇ ਲਈ ਉਹ ਮੁਸ਼ਕਲਾਂ ਜਿਹੜੀਆਂ ਕਿੰਨੀਆਂ ਵੱਡੀਆਂ ਹੋਣਗੀਆਂ, ਜਦਕਿ ਅਸੀਂ ਇਹ ਇਹਨਾਂ ਚੀਜ਼ਾਂ ਨੂੰ ਬੜਾ ਸਹਿਜ ਜੇ ਆਪਣੇ ਪਰਿਵਾਰਾਂ ਦੇ ਵਿੱਚ ਲਈਏ, ਆਪਣੇ ਸਮਾਜ ਦੇ ਵਿੱਚ ਲਈਏ ਤਾਂ ਲਿਆ ਜਾਂਦਾ, ਪਰ ਕਈ ਵਾਰ ਸਾਡੇ ਲਈ ਇਹੋ ਜਿਹੇ ਹਾਲਾਤ ਵੀ ਬਣ ਜਾਂਦੇ ਆ ਜਿਹੜੇ ਕਿ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਸਾਡੇ ਲਈ ਦੁਖਦਾਈ ਬਣਦੇ ਆ। ਕੀ ਕਹੋਗੇ ਤੁਸੀਂ?
ਬਿਲਕੁਲ ਅਹਿਮਦ ਜੀ, ਤੁਸੀਂ ਬਿਲਕੁਲ ਠੀਕ ਕਿਹਾ ਕਿ ਬੱਚਿਆਂ ਤੋਂ ਬਾਅਦ ਇਕਦਮ ਜਦੋਂ ਤੁਹਾਡੀ ਲਾਈਫ ਚੇਂਜ ਹੋ ਜਾਂਦੀ ਹੈ। ਤੇ ਮੇਰੀ ਇੱਕ ਫਰੈਂਡ ਹੈ ਤੇ ਉਹ ਇੱਥੇ ਡਾਕਟਰ ਜੀ ਪੀ ਹੈ, ਤੇ ਉਹਨੇ ਮੈਨੂੰ ਦੱਸਿਆ ਕਿ ਇੱਦਾਂ ਹੀ ਅਸੀਂ ਬੱਚਿਆਂ ਤੇ ਇੱਕ ਵਾਰ ਡਿਸਕਸ਼ਨ ਕਰ ਰਹੇ ਸੀ ਤੇ ਉਹਨੇ ਮੈਨੂੰ ਦੱਸਿਆ ਕਿ ਬਹੁਤ ਜ਼ਿਆਦਾ ਜਿਹੜੇ ਗੋਰੇ ਨੇ ਜਿੱਦਾਂ ਕਹਿ ਲਓ ਆਪਣੇ ਫੈਮਿਲੀ ਚ ਵੀ ਇੱਦਾਂ ਵਾ ਜਿਹੜੇ ਵਿਆਹ ਤੋਂ ਬਾਅਦ 4-5 ਸਾਲ ਬੱਚਿਆਂ ਦੀ ਵੇਟ ਕਰਦੇ ਆ ਨਾ, ਤੇ ਉਹ ਕਹਿੰਦੇ ਵੀ ਮੈਨੂੰ ਕਹਿੰਦੇ ਕਈ ਵਾਰੀ ਇਹੋ ਜਿਹੇ ਕੇਸਿਸ ਆਏ ਨੇ ਸਾਡੇ ਕੋਲ ਜਿਹੜੀ ਮਾਵਾਂ ਜਿਹੜੀਆਂ ਨੇ ਉਹ ਡਿਪਰੈਸ਼ਨ ਚ ਗਈਆਂ ਹੋਈਆਂ ਸੀਗੀਆਂ। ਤੇ ਕਹਿੰਦੇ ਮੈਨੂੰ ਇੱਦਾਂ ਲੱਗਾ ਕਿ ਇੰਨੇ ਡਿਪਰੈਸ਼ਨ ਚ ਜਾਣ ਵਾਲੀ ਕਿਹੜੀ ਗੱਲ ਹੈ। ਕਹਿੰਦੇ ਫੇਰ ਸਾਨੂੰ ਇਹੀ ਕਹਿੰਦੇ ਅਸੀਂ ਉਹਦਾ ਤੱਤ ਕੱਢਿਆ ਵੀ ਜਿਹੜੇ ਪਹਿਲਾਂ ਜਿੱਦਾਂ ਵਿਆਹ ਤੋਂ ਬਾਅਦ ਜਿਹੜੇ 4-5 ਸਾਲ ਵੀ ਆਪਣੀ ਲਾਈਫ ਇੰਜੋਏ ਕਰਦੇ ਉਹ ਕੰਮ ਕਰਦੇ ਜਿੱਦਾਂ ਹਨਾ, ਤੇ ਉਹਨਾਂ ਦਾ ਇੱਕ ਸ਼ਡਿਊਲ ਬਣ ਜਾਂਦਾ ਕਿ ਆਪਾਂ ਸਵੇਰੇ 7 ਵਜੇ ਉੱਠਣਾ, 9-5 ਅਸੀਂ ਕੰਮ ਤੇ ਜਾਣਾ, 5 ਵਜੇ ਅਸੀਂ ਆ ਕੇ ਦੋਵੇਂ ਬੈਠਾਂਗੇ, ਟੀਵੀ ਦੇਖਾਂਗੇ, ਰੋਟੀ ਖਾਵਾਂਗੇ, ਗੱਲਾਂ ਬਾਤਾਂ ਕਰਾਂਗੇ, ਤੇ ਫਿਰ ਅਸੀਂ 9-10 ਵਜੇ ਦੋਵੇਂ ਨੇ ਚਲੋ ਜੀ ਬੈਡ ਚ ਚਲੇ ਗਏ। ਉਹ ਜਦੋਂ ਇੱਕ ਬੱਚਾ ਘਰ ਜਾ ਜਾਂਦਾ ਤੇ ਦਿਨ ਰਾਤ ਤੇ ਵੈਸੇ ਵੀ ਕੋਈ ਹਿਸਾਬ ਨੀ ਰਹਿ ਜਾਂਦਾ ਕਿ ਬੱਚਾ ਕਿਸ ਟਾਈਮ ਸੌ ਰਿਹਾ ਜਾ ਰਿਹਾ, ਹਿਸਾਬ ਨੀ। ਮੋਰਓਵਰ ਹਾਂਜੀ, ਮੋਰਓਵਰ ਜਦੋਂ ਉਹ ਕੰਮ ਕਰਦੀਆਂ ਨੇ ਜਿਹੜੀਆਂ ਵਰਕਿੰਗ ਲੇਡੀਜ਼ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਣ ਲੱਗ ਪੈਂਦਾ ਕਿ ਮੈਂ ਤੇ ਇੱਥੇ ਵੱਜ ਹੀ ਗਈ ਹਾਂ, ਮੈਂ ਤੇ ਇੱਕੋ ਹੀ ਕੰਮ ਲਈ ਸਾਰਾ ਦਿਨ ਬਸ ਕਰ ਲਾ, ਸਾਰਾ ਦਿਨ ਬਸ ਡਾਇਪਰ ਚੇਂਜ ਕਰ ਲਾ, ਚੂਚੂ ਆ ਗਿਆ, ਪੋਟੀ ਆ ਗਈ, ਮਤਲਬ ਕਿਤੇ ਨਾ ਕਿਤੇ ਉਹ ਇੱਕ ਡਿਪਰੈਸ਼ਨ ਦਾ ਸ਼ਿਕਾਰ ਹੋਈਆਂ ਹੋਈਆਂ ਸੀਗੀਆਂ। ਜਿੱਦਾਂ ਬਹੁਤ ਸਾਰੀਆਂ ਲੇਡੀਜ਼ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਕਿ ਉਹ ਜਿਹੜੀ ਲਾਈਫ ਚ ਇੱਕਦਮ ਚੇਂਜ ਆ ਜਾਂਦਾ, ਤੇ ਚੇਂਜ ਵੀ ਇੰਨਾ ਜ਼ਿਆਦਾ ਵੱਡਾ ਚੇਂਜ ਹੁੰਦਾ ਕਿ ਤੁਸੀਂ ਆਪਣੀ ਲਾਈਫ ਮਤਲਬ ਇੱਕੋ ਹੀ ਆਪਣਾ ਤੁਹਾਡਾ ਸਕੇਜੂਲ ਨਹੀਂ ਰਹਿੰਦਾ, ਆਪਣੀ ਖਾਣ ਪੀਣ ਦਾ, ਆਪਣੇ ਸੌਣ ਦਾ, ਜਾਗਣ ਦਾ। ਇਨਫੈਕਟ ਕੋਈ ਘਰ ਜਿੱਦਾਂ ਹੁਣ ਹਸਬੈਂਡ ਆ ਉਹਨੇ ਤੇ ਚਲੋ ਕੰਮ ਤੇ ਜਾਣਾ ਹਨਾ, ਤੇ ਕੰਮ ਤੋਂ ਅੱਗੇ ਉਹ ਚੀਜ਼ਾਂ ਤੁਹਾਨੂੰ ਇਰੀਟੇਟ ਨਹੀਂ ਕਰਦੀਆਂ ਕਿ ਉਹ 9 ਵਜੇ ਕੰਮ ਤੇ ਨਿਕਲ ਜਾਂਦਾ, ਭਾਵੇਂ 8 ਵਜੇ ਵੀ ਨਿਕਲ ਜਾਣ ਤੇ 5 ਵਜੇ ਆਉਂਦੇ ਚਲੋ ਠੀਕ ਆ ਕੇ ਟੀਵੀ ਲਾ ਲੈਂਦੇ, ਅੱਗੇ ਨੀ ਤੁਹਾਨੂੰ ਉਹ ਚੀਜ਼ਾਂ ਇਰੀਟੇਟ ਕਰਦੀਆਂ। ਪਰ ਜਦੋਂ ਤੁਸੀਂ ਸਾਰਾ ਦਿਨ ਇੱਕ ਬੱਚੇ ਨਾਲ ਘਾਲਣਾ ਖਾਲੀ ਹੁੰਦੀ, ਮੈਂ ਇਹ ਕਹੂੰਗੀ ਕਿ ਬੱਚੇ ਨੂੰ ਪਾਲਣਾ ਵੀ ਇੱਕ ਤਪੱਸਿਆ ਆ ਪੂਰੀ, ਤੇ ਜਦੋਂ ਤੁਸੀਂ ਪੂਰਾ ਦਿਨ ਬੱਚੇ ਨਾਲ ਘਾਲਣਾ ਘਾਲੀ ਹੁੰਦੀ ਹੈ, 10 ਮਿੰਟ ਵੀ ਤੁਸੀਂ ਬੈਠ ਨੀ ਸਕਦੇ ਹਨਾ, ਕਦੀ ਚੁੱਛੂ ਆ ਗਿਆ, ਕਦੀ ਪੋਟੀ ਆ ਗਈ, ਕਦੀ ਸੁੱਤਾ। ਮਤਲਬ ਮੇਰੇ ਨਾਲ ਤੇ ਖਾਸ ਕਰਕੇ ਅਮਰਜੀਤ ਜੀ, ਮੈਂ ਤੁਹਾਨੂੰ ਦੱਸਾਂ ਕਈ ਵਾਰੀ ਏਦਾਂ ਹੁੰਦਾ ਸੀਗਾ, ਮੇਰੀ ਬੇਟੀ ਜਦੋਂ ਛੋਟੀ ਸੀ ਤੇ ਉਹ ਰੋਈ ਜਾਂਦੀ ਹੁੰਦੀ ਸੀ ਤੇ ਮੈਨੂੰ ਕਿੰਨਾ ਕਿੰਨਾ ਸਮਝ ਨਹੀਂ ਸੀ ਲੱਗਦੀ ਹੁੰਦੀ, ਕਿੰਨੀ ਕਿੰਨੀ ਦੇਰ ਵੀ ਰੋਂਦੀ ਕਿਉਂ ਆ, ਕਦੀ ਇਹਨੂੰ ਮੈਂ ਫੀਡ ਕਰਨਾ, ਕਦੀ ਭੁੱਖ ਵੀ ਨੀ ਲੱਗੀ, ਕਦੀ ਤੇ ਮੈਂ ਕਦੀ
ਪਹਿਲੇ ਬੱਚੇ ਲਈ ਜ਼ਿਆਦਾ ਚੈਲੰਜਿੰਗ ਹੁੰਦਾ। ਜੀ ਜੀ
ਹਾਂਜੀ ਤੇ ਫਿਰ ਜਦੋਂ ਹਸਬੈਂਡ ਘਰ ਆਉਂਦਾ ਤੇ ਫਿਰ ਜਦੋਂ ਉਸ ਟਾਈਮ ਤੇ ਜਦੋਂ ਆ ਕੇ ਟੀਵੀ ਅੱਗੇ ਬਹਿ ਜਾਂਦਾ ਤੇ ਫਿਰ ਬਹੁਤ ਗੁੱਸਾ ਚੜਦਾ ਵੀ ਮੈਂ ਸਵੇਰ ਦੀ ਬੱਚੇ ਨਾਲ ਲੱਗੀ ਹੋਈ ਆ ਤੇ ਪਰ ਕਿਤੇ ਨਾ ਕਿਤੇ ਉਹਨਾਂ ਵਾਸਤੇ ਇਹ ਨਾਰਮਲ ਚੀਜ਼ ਆ ਵੀ ਰੋਜ਼ ਆ ਕੇ ਓਦਾਂ ਹੀ ਕਰਦੇ ਹਨਾ ਤੇ ਉਦੋਂ ਫਿਰ ਘਰ ਦੇ ਵਿੱਚ ਜਿੱਦਾਂ ਕਹਿ ਲਓ ਵੀ ਇੱਕ ਜਿਹੜਾ ਸੁਖਾਵਾਂ ਮਾਹੌਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਉੱਥੇ ਡਿਸਟਰਬੈਂਸ ਆ ਜਾਂਦੀ ਹੈ ਤੇ
ਬੱਚੇ ਨਾ
ਬਹੁਤ
ਜੀ ਵੀਰਾਂ ਤੋਂ ਵੀ ਸੁਣਨਾ ਚਾਹਾਂਗੇ ਕਿਉਂਕਿ ਇੱਕ ਵਾਰ ਫੇਰ ਮੈਨੂੰ ਲੱਗਦਾ ਉਹਨਾਂ ਨੂੰ ਇਹ ਨਾ ਮਹਿਸੂਸ ਹੋਣਾ ਸ਼ੁਰੂ ਹੋ ਜਾਵੇ ਵੀ ਸ਼ਾਇਦ ਅਸੀਂ ਸਿਰਫ ਭੈਣਾਂ ਦੇ ਪੱਖ ਦੀ ਗੱਲ ਕਰਦੇ ਹਾਂ, ਭੈਣਾਂ ਦੇ ਪੱਖ ਦੀ ਗੱਲ ਨਹੀਂ ਕਰ ਰਹੇ ਅਸੀਂ, ਅਸੀਂ ਵੀਰਾਂ ਤੋਂ ਵੀ ਸੁਣਨਾ ਚਾਹਾਂਗੇ ਕਿਉਂਕਿ ਬਦਲਾਅ ਜਿਹੜਾ ਹੈ ਜੀ ਉਹ ਦੋਨਾਂ ਪਾਸਿਓਂ ਹੀ ਆਉਂਦਾ ਹਨਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਪਤੀ ਆ ਜਾਂ ਫਿਰ ਫਾਦਰਸ ਆ ਜਿਹੜੇ ਨਾ ਉਹ ਵੀ ਪ੍ਰਭਾਵਿਤ ਹੁੰਦੇ ਆ, ਉਹਨਾਂ ਨੂੰ ਲੱਗਦਾ ਕਿ ਸਾਡੇ ਲਈ ਟਾਈਮ ਨਹੀਂ ਹੈ ਉਹਨਾਂ ਦੀ ਵਾਈਫ ਦੇ ਕੋਲ, ਪਰ ਜਦੋਂ ਬੱਚਾ ਆਉਂਦਾ ਬੱਚਾ ਜਿਹੜਾ ਦੋਨਾਂ ਦੀ ਸਾਂਝੀ ਜ਼ਿੰਮੇਵਾਰੀ ਹੁੰਦਾ ਵੈਸੇ ਹਨਾ, ਪਰ ਕਈ ਵਾਰ ਕੀ ਹੁੰਦਾ ਕਿ ਇਮੋਸ਼ਨਲ ਸਪੋਰਟ ਜਿਹੜੀ ਆ ਉੱਥੇ ਬਹੁਤ ਜ਼ਰੂਰੀ ਹੁੰਦੀ ਆ, ਉਹ ਇਮੋਸ਼ਨਲ ਸਪੋਰਟ ਜਿਹੜੇ ਬਹੁਤ ਪਰਿਵਾਰਾਂ ਦੇ ਵਿੱਚ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਉਹ ਦਿੰਦੇ ਵੀ ਆ, ਪਰ ਜਿਵੇਂ ਤੁਸੀਂ ਦੱਸਿਆ ਵੀ ਕਿਉਂਕਿ ਉਹਨਾਂ ਦੀ ਇੱਕ ਪਹਿਲਾਂ ਤੋਂ ਇੱਕ ਆਦਤ ਬਣੀ ਹੁੰਦੀ ਆ ਔਰ ਆਦਤਾਂ ਜਿਹੜੀਆਂ ਬਹੁਤ ਛੇਤੀ ਬਦਲਦੀਆਂ ਨਹੀਂ ਆ ਹਨਾ, ਦੇਖੋ ਇਹ ਜਿਹੜਾ ਲੜਕੀ ਦੇ ਉੱਤੇ ਤਾਂ ਕਹਿੰਦੇ ਹੁੰਦੇ ਨਾ ਕਿ ਇੱਕ ਸਮਾਜ ਦਾ ਇੱਕ ਬਣਿਆ ਹੋਇਆ ਆ ਤੌਰ ਤਰੀਕਾ ਹੀ ਇਹ ਬਣਿਆ ਹੋਇਆ ਆ, ਇੱਕ ਰਸਮ ਰਿਵਾਜ ਬਣਿਆ ਹੋਇਆ ਆ ਕਿ ਉਹਨੇ ਤਾਂ ਇਹ ਬਦਲਣਾ ਹੀ ਬਦਲਣਾ ਆ ਉਹਨੇ ਹਨਾ, ਜਦੋਂ ਉਹਨੇ ਵਿਆਹੇ ਜਾਣਾ ਉਹਨੇ ਉਦੋਂ ਵੀ ਬਦਲਣਾ ਹੀ ਆ ਜਦੋਂ ਉਹਦੇ ਬੱਚਾ ਹੋਣਾ, ਉਹਦੀ ਹੀ ਜ਼ਿੰਮੇਵਾਰੀ ਉਹਨੂੰ ਬਦਲਣਾ ਪੈਣਾ, ਪਰ ਥੋੜਾ ਜਿਹਾ ਸਾਡੇ ਸਮਾਜ ਦੇ ਵਿੱਚ ਇੱਥੇ ਇੱਕ ਹੁਣ ਤਾਂ ਇਹ ਜ਼ਰੂਰ ਹੈਗੀ ਆ ਕਿ ਮਰਦ ਦੇ ਬਦਲਣ ਨੂੰ ਓਨੀ ਛੇਤੀ ਨਹੀਂ ਲਿਆ ਜਾਂਦਾ ਜਾਂ ਫਿਰ ਉਹਦੇ ਵਿੱਚ ਉਹਨਾਂ ਦੀਆਂ ਆਦਤਾਂ ਦੇ ਵਿੱਚ ਜਿਹੜਾ ਬਦਲਾਵ ਲਿਆਉਣ ਦੇ ਲਈ ਥੋੜੇ ਜਿਹੇ ਸਬਰ ਦੀ ਲੋੜ ਹੁੰਦੀ ਹੈ, ਥੋੜੀ ਜਿਹੀ ਉਡੀਕ ਕਰਨੀ ਪੈਂਦੀ ਹੈ, ਥੋੜਾ ਜਿਹਾ ਰਿਅਲਾਈਜ਼ ਕਰਾਉਣਾ ਪੈਂਦਾ ਆ, ਔਰ ਉਹ ਰਿਅਲਾਈਜ਼ ਵੀ ਜਿਹੜਾ ਆ ਜੇ ਤਾਂ ਪਰਿਵਾਰ ਦੇ ਵਿੱਚ ਸਾਰੇ ਸਾਂਝੇ ਤੌਰ ਤੇ ਕਰਾਉਣ ਤਾਂ ਬਹੁਤ ਜਲਦੀ ਹੋ ਜਾਂਦਾ ਆ ਹਨਾ, ਤੇ ਬਹੁਤ ਛੇਤੀ ਉਹ ਮਤਲਬ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਦੇ ਯੋਗ ਹੋ ਜਾਂਦੇ ਆ ਪਤੀ ਔਰ ਫਾਦਰਸ ਜਿਹੜੇ ਆ, ਪਰ ਜਦੋਂ ਸਿਰਫ ਤੇ ਸਿਰਫ ਜਿਹੜੀ ਪਤਨੀ ਆ ਉਹ ਰਿਅਲਾਈਜ਼ ਕਰਾਉਣ ਦੇ ਯੋਗ ਹੀ ਹੋਵੇ ਤੇ ਪਰਿਵਾਰ ਦੇ ਵਿੱਚ ਬਾਕੀਆਂ ਦਾ ਜਿਹੜਾ ਉਹਨਾਂ ਸਹਿਯੋਗ ਨਾ ਹੋਵੇ ਫਿਰ ਥੋੜਾ ਜਿਹਾ ਸਮਾਂ ਜਿਹੜਾ ਹੋਰ ਜ਼ਿਆਦਾ ਲੱਗਦਾ ਆ ਇਹ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ। ਕੀ ਕਹਿਣਾ ਚਾਹੋਗੇ ਅਸੀਂ ਵੀਰਾਂ ਤੋਂ ਵੀ ਜ਼ਰੂਰ ਸੁਣਨਾ ਚਾਹਾਂਗੇ ਕਿ ਵੀਰੋ ਤੁਹਾਡੀ ਲਾਈਫ ਦੇ ਵਿੱਚ ਕੀ ਬਦਲਾਵ ਜਿਹੜਾ ਆ ਉਹ ਬੱਚਿਆਂ ਦੇ ਹੋਣ ਤੋਂ ਬਾਅਦ ਆਇਆ ਔਰ ਤੁਸੀਂ ਇਸ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੇ ਬਾਕੀਆਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਜ਼ਰੂਰ ਸਾਡੇ ਨਾਲ ਸਾਂਝ ਪਾਓ। ਰਿਕੁਐਸਟ ਐਟ harmanradio.com ਸਾਡਾ ਈਮੇਲ ਪਤਾ ਜਾਂ ਫਿਰ ਸਾਨੂੰ ਤੁਸੀਂ ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਸਾਡਾ ਨੰਬਰ ਹੈ ਜੀ 9975004499। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02859988 11 ਤੇ। ਜੀ ਸਿਮਰ।
ਹਾਂਜੀ ਅਮਤੀ ਜੀ, ਇਹਦੇ ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਜਿੱਦਾਂ ਹੁਣ ਮੈਂ ਆਪਣੇ ਬ੍ਰਦਰ ਨੂੰ ਤੇ ਭਾਬੀ ਨੂੰ ਦੇਖਿਆ ਕਿ ਮੇਰਾ ਬ੍ਰਦਰ ਬਹੁਤ ਜ਼ਿਆਦਾ ਪੋਜੈਸਿਵ ਸੀ ਆਪਣੇ ਬੇਟੇ ਬਾਰੇ। ਉਹਨੇ ਮਤਲਬ ਜਿੱਦਾਂ ਹੁਣ ਮਾਵਾਂ ਤੇ ਕਦੀ ਕਦੀ ਕਾਹਲੀ ਕਾਹਲੀ ਚ ਫੋਨ ਚੁੱਕ ਕੇ ਦੇ ਦੇਣੀ, ਉਹਨੇ ਹਮੇਸ਼ਾ ਹਰ ਚੀਜ਼ ਉਹਨੂੰ ਸੈਨੇਟਾਈਜ਼ ਕਰਕੇ ਦੇਣੀ ਉਹ, ਪਰ ਕਿਤੇ ਨਾ ਕਿਤੇ ਜਿਹੜੀ ਉਹ ਮਦਰ ਦੀ ਰਿਸਪੋਨਸੀਬਿਲਿਟੀ ਆ ਨਾ ਉਹ ਉਹਨੂੰ ਸਮਝ ਨਹੀਂ ਸੀ ਲੱਗਦੀ ਹੁੰਦੀ। ਕਦੀ ਕਦੀ ਉਹ ਰੋ ਰਿਹਾ ਹੁੰਦਾ ਸੀ ਤੇ ਉਹਨੂੰ ਪੁੱਛਣਾ ਪੈਂਦਾ ਸੀ ਹੁਣ ਇਹ ਕਿਉਂ ਰੋਂਦਾ, ਹੁਣ ਇਹਨੂੰ ਕੀ ਗੱਲ ਆ। ਤੇ ਜਿਹੜੀ ਮੇਰੀ ਭਾਬੀ ਆ ਜਿੱਦਾਂ ਕਹਿ ਲੋ ਅਸੀਂ ਮਦਰਸ ਹੁੰਦੀਆਂ ਜਿੱਦਾਂ ਹਨਾ, ਉਹ ਉਹਦੀ ਰੋਣ ਦੀ ਟਿਊਨ ਤੋਂ ਹੀ ਉਹਨੂੰ ਪਤਾ ਲੱਗ ਜਾਂਦਾ ਸੀਗਾ ਕਿ ਇਹਦਾ ਡਾਈਪਰ ਚੇਂਜ ਹੋਣ ਵਾਲਾ, ਇਹਨੂੰ ਭੁੱਖ ਲੱਗੀ ਹੈ ਉਹ। ਪਰ ਭਾਵੇਂ ਕਿ ਕਈ ਹੁਣ ਜਿੱਦਾਂ ਕਹਿ ਲੋ ਵੀ ਅੱਜ ਦੀ ਜਨਰੇਸ਼ਨ ਜਿਹੜੀ ਬੋਇਜ਼ ਵੀ ਬਹੁਤ ਜ਼ਿਆਦਾ ਆਪਣੀਆਂ ਫੈਮਿਲੀਜ਼ ਦੇ ਨਾਲ ਪੋਜੈਸਿਵ ਹੋਣਾ ਸ਼ੁਰੂ ਹੋ ਗਏ ਨੇ ਤੇ ਬਹੁਤ ਜ਼ਿਆਦਾ ਹੈਲਪਫੁਲ ਵੀ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਉਹ ਇਮੋਸ਼ਨ ਮਦਰ ਨਾਲ ਜਾਂ ਕਹਿ ਲੋ ਵੀ ਜਿਹੜੀ ਉਹ ਰਿਸਪੋਨਸੀਬਿਲਿਟੀ ਮਦਰ ਨਾਲ ਹੁੰਦੀ ਆ ਜਾਂ ਇੱਕ ਅਟੈਚਮੈਂਟ ਕਹਿ ਲੋ ਜਿਹੜੀ ਪੇਰੈਂਟਸ ਬੱਚਿਆਂ ਦੀ ਹੁੰਦੀ ਆ ਮਦਰ ਨਾਲ, ਉਹ ਮੈਨੂੰ ਏਦਾਂ ਲੱਗਦਾ ਕਿ ਬੋਇਜ਼ ਜਿਹੜੇ ਉਹਨੂੰ ਸਮਝ ਚ ਥੋੜਾ ਜ਼ਿਆਦਾ ਟਾਈਮ ਲੱਗਦਾ ਕਿਉਂਕਿ ਜਿੱਦਾਂ ਮਦਰ ਜਿਹੜੀ ਉਹ ਸਾਰਾ ਦਿਨ ਬੱਚੇ ਨਾਲ ਘਰ ਹੁੰਦੀ ਹੈ ਬਰਥ ਤੋਂ ਲੈ ਕੇ, ਉਹਨਾਂ ਦੀ ਹਰ ਇੱਕ ਇਮੋਸ਼ਨ ਨੂੰ ਜਿੱਦਾਂ ਸਮਝਣਾ ਹੌਲੀ ਹੌਲੀ ਉਹਨਾਂ ਦੇ ਰੋਣ ਦੇ ਸਟਾਈਲ ਤੋਂ ਤੁਹਾਨੂੰ ਪਤਾ ਲੱਗਣ ਲੱਗ ਪੈਂਦਾ ਕਿ ਬੱਚਾ ਕਿਸ ਕੀ ਰੀਜ਼ਨ ਹੈ ਇਹਦੇ ਰੋਣ ਦਾ ਜਾਂ ਕਿੱਦਾਂ। ਪਰ ਜਿਹੜੇ ਫਾਦਰ ਨੇ ਉਹਨਾਂ ਦੀ ਲਾਈਫ ਜਿਹੜੀ ਆ ਉਹ ਮੈਨੂੰ ਲੱਗਦਾ ਵੀ ਜ਼ਿਆਦਾ ਕਦੀ ਕਦੀ ਔਖੀ ਹੋ ਜਾਂਦੀ ਹੈ ਕਿਉਂਕਿ ਇੱਕ ਤੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਕੀ ਪ੍ਰੋਬਲਮ, ਦੂਜਾ ਇਹ ਹੈ ਕਿ ਜੇ ਮਦਰ ਨਹੀਂ ਛੁੱਟੀ ਰਾਤ ਜਿੱਦਾਂ ਕਿਸੇ ਵੇਲੇ ਬੱਚਾ ਰਾਤ ਨੂੰ ਤੰਗ ਕਰ ਰਿਹਾ ਜਾਂ ਕੁਛ ਵੀ ਹੈ ਤੇ ਉਹਨਾਂ ਦਾ ਏਦਾਂ ਹੁੰਦਾ ਵੀ ਜਿੱਦਾਂ ਚਲੋ ਸਵੇਰੇ ਬੱਚਾ ਸੁਤਾ ਜਾਂ ਉਹਦੇ ਨਾਲ ਥੋੜਾ ਜਿਹਾ ਨੈਪ ਲੈ ਲੈਣੀ ਆ ਚਲੋ ਸਵੇਰੇ ਰੈਸਟ ਹੋ ਜੂਗੀ ਜਾਂ ਕਿੱਦਾਂ। ਪਰ ਜਿਹੜੇ ਫਾਦਰ ਆ ਮੈਨੂੰ ਲੱਗਦਾ ਕਿ ਉਹਨਾਂ ਨੇ ਤੇ ਸਵੇਰੇ ਕੰਮ ਤੇ ਜਾਣਾ ਹੀ ਜਾਣਾ, ਤੇ ਜਿੱਦਾਂ ਮੇਰੇ ਹਸਬੈਂਡ ਨਾਲ ਹੁੰਦਾ ਸੀਗਾ ਕਿ ਉਹ ਜਦੋਂ ਕਿਸੇ ਵੇਲੇ ਮੇਰੀ ਬੇਟੀ ਪੂਰੇ ਰਾਤ ਨੀ ਸੀ ਸੌਂਦੀ ਮੈਨੂੰ ਯਾਦ ਆ, ਤੇ ਅੱਧੀ ਰਾਤ ਮੈਂ ਮੋਢੇ ਤੇ ਲੈ ਕੇ ਘੁੰਮਦੀ ਰਹਿੰਦੀ ਹੁੰਦੀ ਸੀ ਸੌਂ ਜਾ ਫਿਰ ਮੇਰੇ ਹਸਬੈਂਡ ਨੇ ਕਹਿਣਾ ਤੂੰ ਥੱਕ ਗਈ ਹੋਏਗੀ ਹੁਣ ਤੂੰ ਲੰਮੇ ਪੈ ਜਾ ਤੇ ਮੈਂ ਇਹਨੂੰ ਚੁੱਕ ਕੇ ਘੁੰਮਦਾ ਪਰ ਮੈਨੂੰ ਉਹਨਾਂ ਨੂੰ ਏਦਾਂ ਲੱਗਦਾ ਹੁੰਦਾ ਸੀਗਾ ਵੀ ਹੁਣ ਤੁਸੀਂ ਜਾਗਦੇ ਰਹੋਗੇ ਤਾਂ ਫਿਰ ਤੁਸੀਂ ਸਵੇਰੇ ਕੰਮ ਤੇ ਜਾਣਾ ਤੇ ਕੋਈ ਗੱਲ ਨੀ ਹਨਾ ਵੀ ਮੈਂ ਤਾਂ ਘਰ ਹੀ ਆ ਵੀ ਮੈਂ ਮੈਨੇਜ ਕਰ ਸਕਦੀ ਹਾਂ ਤੇ ਪਰ ਮੈਨੂੰ ਲੱਗਦਾ ਕਿ ਜਿਹੜੇ ਹੁਣ ਆਪਣੀਆਂ ਇੱਥੇ ਫੈਮਲੀਜ਼ ਆ ਜਿੱਦਾਂ ਆਪਣੇ ਤੇ ਕਿਉਂਕਿ ਜਿਆਦਾ ਸਾਡੀ ਫੈਮਿਲੀ
ਜੀ ਮੈਨੂੰ ਲੱਗਦਾ ਸਿਮਰ ਸਾਡੇ ਨਾਲ ਇੱਕ ਸਰੋਤੇ ਜੁੜ ਰਹੇ ਆ ਸੰਦੀਪ ਰਾਏ ਆਪਾਂ ਉਹਨਾਂ ਨੂੰ ਸ਼ਾਮਿਲ ਕਰਦੇ ਆ ਜੀ ਗੱਲਬਾਤ ਦੇ ਵਿੱਚ
ਹਾਂਜੀ
ਸੰਦੀਪ ਰਾਏ ਸਾਡੇ ਨਾਲ ਜੁੜੇ ਆ ਸਤਿ ਸ੍ਰੀ ਅਕਾਲ ਜੀ ਸੰਦੀਪ ਜੀ ਹੋਰ ਸੁਣਾਓ ਕੀ ਹਾਲ ਚਾਲ ਜੀ ਕੀ ਵਿਚਾਰ ਅੱਜ ਤੁਸੀਂ ਦੇਣਾ ਚਾਹੋਗੇ ਅੱਜ ਦੇ ਵਿਸ਼ੇ ਤੇ ਜੀ ਮੈਨੂੰ ਲੱਗਦਾ ਕਿ ਸੰਦੀਪ ਹੋਰਾਂ ਦੀ ਆਵਾਜ਼ ਜਿਹੜੀ ਸੀ ਉਹ ਔਨ ਏਅਰ ਗਈ ਨਹੀਂ ਸੀ ਸੋ ਹੁਣ ਜੀ ਸੰਦੀਪ ਜੀ ਤੁਸੀਂ ਇਸ ਵੇਲੇ ਔਨ ਏਅਰ ਹੋ ਅੱਜ ਦੀ ਵਿਚਾਰ ਚਰਚਾ ਚ ਕੀ ਕਹਿਣਾ ਚਾਹੋਗੇ ਤੁਸੀਂ
ਦੇਖੋ ਜਦੋਂ ਨਾ ਮੈਰਿਜ ਹੁੰਦੀ ਆ ਦੋ ਕਪਲਸ ਦੀ
ਜੀ
ਤੇ ਬੋਡੀ ਵਿੱਚ ਬਹੁਤ ਸਾਰੇ ਚੇਂਜਸ ਆਉਂਦੇ ਆ
ਜੀ
ਆਪਾਂ ਲੋਕੀ ਉਹਨਾਂ ਚੀਜ਼ਾਂ ਨੂੰ ਬੜਾ ਲਾਈਟਲੀ ਲੈ ਲੈਂਦੇ ਕੋਈ ਨੀ ਅਸੀਂ ਪੰਜ ਸਾਲ ਬਾਅਦ ਛੇ ਸਾਲ ਬਾਅਦ ਕਰ ਲਵਾਂਗੇ ਮੈਂ ਏਦਾਂ ਦੇ ਕਪਲ ਵੀ ਦੇਖੇ ਆ ਰੋਂਦੇ ਬਾਅਦ ਵਿੱਚ ਕਿ ਸਾਨੂੰ ਭਾਵੇਂ ਕੁੜੀ ਹੋ ਜਾਵੇ ਭਾਵੇਂ ਮੁੰਡਾ ਹੋ ਜਾਵੇ ਕਿਸੇ ਹੱਦ ਤੱਕ ਹੋ ਜਾਵੇ ਫਿਰ ਉਹਨਾਂ ਦੇ ਹੋਰ ਪੰਜ ਸਾਲ ਕਈ ਵਾਰ ਲੱਗ ਜਾਂਦੇ ਆ
ਜੀ ਜੀ
ਠੀਕ ਆ ਤੇ ਕਮ ਸੇ ਕਮ ਪਹਿਲਾ ਬੇਬੀ ਤੁਹਾਨੂੰ ਕਰ ਲੈਣਾ ਚਾਹੀਦਾ ਛੇਤੀ
ਜੀ
ਤੇ ਕਿਉਂਕਿ ਚੇਂਜਸ ਹੁੰਦੇ ਆ ਲੇਡੀਜ਼ ਦੇ ਸਰੀਰ ਵਿੱਚ ਵੀ ਬੰਦੇ ਦੇ ਸਰੀਰ ਵਿੱਚ ਵੀ ਤੇ ਕਈ ਵਾਰੀ ਕੁਛ ਨੁਕਸ ਪੈ ਜਾਂਦਾ
ਜੀ ਜੀ
ਸਾਡੇ ਵੀ ਕਿਸੇ ਜਾਣਕਾਰ ਜਿੱਦਾਂ ਹੀ ਹੋਇਆ ਸੀ
ਜੀ ਜੀ
ਤੇ ਜਿੱਥੇ ਬੱਚੇ ਆਉਣ ਜੇ ਬੱਚੇ ਆਉਣ ਦੀ ਗੱਲ ਮੈਨੂੰ ਤਾਂ ਨੀ ਅੱਜ ਤੱਕ ਕਦੇ ਬੋਝ ਲੱਗਾ ਉਹ
ਜੀ
ਠੀਕ ਆ ਤੇ ਹੁਣ ਤਾਂ 7 ਸਾਲ ਦਾ ਹੋ ਗਿਆ ਮੇਰਾ ਬੱਚਾ
ਜੀ
ਤੇ ਹਾਂ ਸ਼ੁਰੂ ਸ਼ੁਰੂ ਚ ਹੋਇਆ ਸੀ ਜਿੱਦਾਂ ਮੇ ਬੀ ਕਹਿ ਸਕਦੇ ਕੁਛ ਹਫ਼ਤਿਆਂ ਲਏ
ਜੀ
ਬਿਲਕੁਲ ਨਵੀਂ ਚੀਜ਼ ਹੁੰਦੀ ਆ ਤੇ ਲੇਕਿਨ ਥੋੜਾ ਹੌਸਲਾ ਕਰਕੇ ਹੋ ਜਾਂਦਾ ਆ ਤੇ ਸਾਡੇ ਕੋਲ ਵੀ ਸਾਡੇ ਪੇਰੈਂਟਸ ਨੀ ਸੀਗੇ ਅਸੀਂ ਆਪ ਹੀ ਦੇਖਿਆ ਜੋ ਵੀ ਦੇਖਿਆ
ਜੀ
ਤੇ ਆਹੀ ਕਹਿਣਾ ਚਾਹੁੰਦਾ ਮੈਂ ਤਾਂ
ਲੇਕਿਨ
ਹਾਂ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਇੱਕ ਮਸਲਾ ਹੈ ਇੱਕ ਹੋਰ ਠੀਕ ਆ ਤੇ ਵਧੀਆ ਗੱਲ ਆ ਕਿ ਅਸੀਂ ਆਪਣੇ ਪੇਰੈਂਟਸ ਨੂੰ ਇੰਡੀਆ ਤੋਂ ਸੱਦਦੇ ਆ ਜਦੋਂ ਪ੍ਰੈਗਨੈਂਸੀ ਹੁੰਦੀ ਆ ਕੁਛ ਵੀ ਹੁੰਦਾ ਆ
ਜੀ
ਤੇ ਲੇਕਿਨ ਅੱਜ ਕੱਲ ਰੁਝਾਨ ਵੱਧ ਰਿਹਾ ਹੈ ਕਿ ਅਸੀਂ ਜਿਹੜਾ ਨਵਾਂ ਬੱਚਾ ਆ ਰਿਹਾ ਆ ਉਹਨੂੰ ਇੱਥੇ ਕਰਕੇ ਫਿਰ ਇੰਡੀਆ ਨੂੰ ਭੇਜ ਦਿੰਦੇ ਕਿ ਸਾਡੀ ਮਜਬੂਰੀ ਆ ਜੋਬ ਨੀ ਕਰ ਸਕਦੀ ਵਾਈਫ ਆ ਉਹ ਨੀ ਕਰ ਸਕਦੀ ਨਾ
ਜੀ ਜੀ
ਤੇ ਹਾਲਾਂਕਿ ਉਹਨਾਂ ਨੂੰ ਵੀ ਉਹੀ ਉਹ ਜੇ ਨਵਾਂ ਜਵਾਕ ਆ ਰਿਹਾ ਉਹ ਉਨਾ ਹੀ ਪਿਆਰਾ ਹੁੰਦਾ ਆ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ
ਬਿਲਕੁਲ
ਲੇਕਿਨ ਜਿਹੜੀ ਜਿੰਮੇਵਾਰੀ ਸਾਡੀ ਜਿੰਮੇਵਾਰੀ ਆ ਉਹ ਫੱਟ ਨੂੰ ਨਿਭਾਉਣੀ ਚਾਹੀਦੀ ਮੇਰਾ ਮੰਨਣਾ ਭਾਵੇਂ ਜਿੰਨੀ ਮਰਜ਼ੀ ਮਜਬੂਰੀ ਹੋਵੇ
ਜੀ ਬਿਲਕੁਲ
ਕਿਉਂਕਿ 10 ਸਾਲ ਬਾਅਦ 15 ਸਾਲਾਂ ਬਾਅਦ ਅਲਟੀਮੇਟਲੀ ਉਹ ਮੁੰਡਾ ਨੇ ਮੁੰਡੇ ਦਾ ਜਵਾਬ ਆਹੀ ਹੋਣਾ ਆ ਕਿ ਤੁਸੀਂ ਉਹਨੂੰ ਟਾਈਮ ਨੀ ਦਿੱਤਾ
ਜੀ ਜੀ ਬਿਲਕੁਲ
ਹੁਣ ਮੇਰਾ ਬੱਚਾ ਆ ਉਹਨੂੰ ਨੀ ਆ ਨੀ ਸਮਝ ਆਉਣੀ ਕਿ ਮੈਂ ਉਹਦੇ ਲਈ ਕੀ ਕਰਦਾ ਰਿਹਾ ਉਹਦੇ ਘਰ ਬਣਾਉਂਦਾ ਰਿਹਾ ਆ ਉਹਦੇ ਲਈ ਪੀ ਆਰ ਲੈਂਦਾ ਰਿਹਾ ਮੈਂ ਜ਼ਿਆਦਾਤਰ ਦੇਖਦਾ ਕਿਉਂਕਿ ਸਟੂਡੈਂਟ ਆਉਂਦੇ ਆ ਬੱਚਾ ਕਰਦੇ ਆ ਉਹਨਾਂ ਨੂੰ ਆਪਣੇ ਪੇਰੈਂਟਸ ਦੇ ਨਾਲ ਇੰਡੀਆ ਨੂੰ ਤੋਰ ਦਿੰਦੇ ਆ
ਜੀ ਜੀ ਸੋ ਇਹ ਵੀ ਰੁਝਾਨ ਇੱਕ ਚੱਲ ਰਿਹਾ ਬਿਲਕੁਲ ਆਪਣੇ ਕਮਿਊਨਿਟੀ ਦੇ ਵਿੱਚ ਜੀ
ਤੇ ਫੇਰ ਕਹਿੰਦੇ ਆ ਕਿ ਸਾਡੇ ਕੋਲ ਪੈਸੇ ਨੀ ਬਚਦੇ ਆਹ ਨੀ ਬਚਦੇ ਦੇਖੋ ਉਹ ਤੁਹਾਡੀ ਅਸਲੀ ਦੌਲਤ ਆ ਮੇਰੀ ਅਸਲੀ ਦੌਲਤ ਮੇਰਾ ਬੱਚਾ ਆ
ਜੀ
ਉਹਦੇ ਲਈ ਜੇ ਮੈਂ ਅੱਜ ਕਾਰ ਚ ਤੁਰਦਾ ਆ ਮੈਂ ਰੇਲ ਗੱਡੀ ਚ ਵੀ ਜਾ ਸਕਦਾ
ਜੀ ਬਿਲਕੁਲ
ਖਰਚੇ ਆਪਣੇ ਘਟਾਉਣ ਵਾਲੀ ਗੱਲ ਹੁੰਦੀ ਆ
ਬਿਲਕੁਲ ਸੋ ਬਹੁਤ ਖੂਬ ਸੰਦੀਪ ਜੀ ਬਹੁਤ ਵਧੀਆ ਤੁਸੀਂ ਇਹ ਮਸਲਾ ਜਿਹੜਾ ਚੁੱਕਿਆ ਤੇ ਅਸੀਂ ਸਹਿਮਤ ਆ ਕਾਫੀ ਹੱਦ ਤੱਕ ਮੈਨੂੰ ਲੱਗਦਾ ਸਿਮਰ ਇਹ ਵੀ ਇੱਕ ਰੁਝਾਨ ਚੱਲ ਰਿਹਾ ਆਪਾਂ ਅੱਗੇ ਸਾਡੇ ਨਾਲ ਨੈਕਸਟ ਕਾਲਰ ਜੁੜੇ ਆਪਾਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਆ ਰਾਜਨਦੀਪ ਕੈਨਬਰਾ ਤੋਂ ਸਾਡੇ ਨਾਲ ਸ਼ਾਮਿਲ ਹੋਏ ਆ ਜੀ ਰਾਜਨਦੀਪ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਹਰਮਨ ਰੇਡੀਓ ਤੇ ਜੀ ਬਹੁਤ ਵਧੀਆ ਤੁਸੀਂ ਸੁਣਾਓ
ਬਸ ਬੜਾ ਵਧੀਆ
ਜੀ ਸ਼ੁਕਰੀਆ ਤੇ ਤੁਸੀਂ ਅੱਜ ਦੇ ਟੌਪਿਕ ਦੇ ਉੱਤੇ ਕੀ ਕਹਿਣਾ ਚਾਹੋਗੇ
ਸਾਡੇ ਕੋਲ ਰੀਸੈਂਟਲੀ ਪਹਿਲਾਂ ਮੇਰੇ ਕੋਲ ਦੋ ਬੱਚੇ ਇੱਕ ਮੁੰਡਾ ਤੇ ਕੁੜੀ ਸਾਲ ਦੇ ਰੀਸੈਂਟਲੀ ਸਾਡੇ ਕੋਲ 4 ਮਹੀਨੇ ਇੱਕ ਗੁੜੀਆ ਹੋਰ ਆ ਜੀ
ਅੱਛਾ ਜੀ
ਜਦੋ ਬੱਚਾ ਹੋਣ ਤੋਂ ਪਹਿਲਾਂ ਮੇਰੇ ਸਾਲਾ ਸਾਹਿਬ ਆਏ ਹੋਏ ਸੀ ਓਹਦੇ ਓਹਨੂੰ ਜਿੱਥੇ ਕਹਿਣ ਲੱਗ ਗਏ ਕਹਿੰਦੇ ਕੀ ਲੋੜ ਸੀ ਤੀਸਰੇ ਬੱਚੇ ਦੀ ਦੋ ਸੀ ਐ ਪੁਰਾਣਾ ਹੈਨਾ
ਜੀ ਜੀ
ਚਲੋ ਮੈਂ ਕੋਈ ਗੱਲ ਸਹੀ ਗੱਲ ਤੇਰੀ ਮੈਂ ਮੰਨਦਾ ਮੈਂ ਜੇ ਇਹ ਉਹਨਾਂ ਦੇ ਸਾਸੂ ਮਾਂ ਦੇ ਤਿੰਨ ਬੱਚੇ ਆ ਨਾ ਮੈਂ ਜੇ ਇਹੀ ਚੀਜ਼ ਤੁਹਾਡੇ ਤੇਰੇ ਮੰਮੀ ਸੋਚ ਲੈਂਦੇ ਅੱਜ ਤੂੰ ਇਹ ਗੱਲ ਮੈਨੂੰ ਕਹਿਣੀ ਨਹੀਂ
ਜੀ ਜੀ ਬਿਲਕੁਲ
ਠੀਕ ਹੈ ਜੀ ਦੇਖੋ ਮਹਾਰਾਜ ਨੇ ਜਿਹੜਾ ਆ ਗਿਆ ਜੀ ਕਹਿੰਦੇ ਆ ਨਾ ਰਿਜ਼ਕ ਉਹਦੇ ਪਹਿਲਾਂ ਹੀ ਸਭ ਕੁਛ ਹੋ ਜਾਂਦਾ ਨਾ ਉਹਨੂੰ ਪਰਮਾਤਮਾ ਉਹਦੇ ਲਈ ਫਿਕਰਮੰਦ ਹੁੰਦਾ ਹੈ ਨਾ
ਬਿਲਕੁਲ
ਆਪਾਂ ਤਾਂ ਆਪਣੀ ਸੈਂਸਾ ਲਾਈ ਨਾ ਮੈਂ ਆਪਣੇ ਘਰ ਤੋਂ ਕਰ ਦੂੰਗਾ ਕਰਨ ਕਰਾਉਣਾ ਹੈਗਾ ਜੀ ਉਹਨਾਂ ਕੋਈ ਟੈਂਸ਼ਨ ਨਹੀਂ ਲੈਣੀ ਚਾਹੀਦੀ ਮੇਰੇ ਘਰ ਤੇ ਰਾਜੀ ਖੁਸ਼ੀ ਜੋ ਹੋਵੇ ਹੈਪੀਲੀ ਕੰਮ ਕਰ ਲੂ ਵਧੀਆ ਰਹਿੰਦਾ ਜੀ
ਬਿਲਕੁਲ ਸੋ ਜਿਹੜਾ ਅੱਜ ਦੇ ਦੌਰ ਦੇ ਵਿੱਚ ਜਿਵੇਂ ਇਹ ਸੋਚ ਦੇ ਵਿੱਚ ਇੱਕ ਤਬਦੀਲੀ ਆ ਰਹੀ ਹੈ ਜਾਂ ਜਿਵੇਂ ਸੰਦੀਪ ਰਾਏ ਹੁਣੇ ਗੱਲ ਕਰ ਰਹੇ ਸੀਗੇ ਕਿ ਰੁਝਾਨ ਜਿਹੜਾ ਉਹ ਏਦਾਂ ਦਾ ਅੱਗੇ ਤੁਰ ਰਿਹਾ ਹਨਾ ਕਿ ਬੱਚੇ ਜਿਹੜੇ ਆ ਉਹ ਅਸੀਂ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਵਾਲਾ ਮਸਲਾ ਬਣਾ ਲਏ ਆ ਤੇ ਇੱਕ ਰੁਝਾਨ ਇਹ ਵੀ ਤੁਰ ਰਿਹਾ ਕਿ ਬੱਚੇ ਪੈਦਾ ਕਰਨ ਤੋਂ ਬਾਅਦ ਅਸੀਂ ਫੇਰ ਉਹਨਾਂ ਨੂੰ ਆਪਾਂ ਜਾਂ ਤਾਂ ਦਾਦਾ ਦਾਦੀ ਦੇ ਨਾਲ ਭੇਜ ਦਿੰਦੇ ਹਾਂ ਜਾਂ ਨਾਨਾ ਨਾਨੀ ਦੇ ਨਾਲ ਭੇਜ ਦਿੰਦੇ ਹਾਂ ਨਾ ਤੇ ਅਸੀਂ ਆਪ ਮੈਨੂੰ ਲੱਗਦਾ ਕਿ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੋਂ ਕੰਨੀ ਕਤਰਾਉਣ ਲੱਗ ਪਏ ਕਿਤੇ ਨਾ ਕਿਤੇ ਸੋ ਮੈਨੂੰ ਬਹੁਤ ਵਧੀਆ ਲੱਗਿਆ ਰਾਜਨਦੀਪ ਜੀ ਤੁਹਾਡਾ ਇਹ ਵਿਚਾਰ ਕਿ ਕਿਉਂਕਿ ਜਿਹੜਾ ਦਾਣਾ ਪਾਣੀ ਆ ਜੀ ਉਹ ਪਰਮਾਤਮਾ ਨੇ ਹਰ ਕਿਸੇ ਦਾ ਲਿਖਿਆ ਹੋਇਆ ਇਸ ਜਹਾਨ ਦੇ ਉੱਤੇ ਹਨਾ ਤੇ ਬਿਲਕੁਲ ਜੀ ਪਰਵਦਗਾਰ ਜਿਹੜਾ ਇਸ ਦੁਨੀਆਂ ਨੂੰ ਚਲਾ ਰਿਹਾ ਤੇ ਉਹ ਸਾਡੇ ਇੱਕ ਜਾਂ ਦੋ ਬੱਚਿਆਂ ਦੇ ਲਈ ਅਸੀਂ ਜੇ ਆਪਣੇ ਆਪ ਨੂੰ ਉਸ ਮਸਲੇ ਵੱਲ ਘੜੀਸਦੇ ਹਾਂ ਜਾਂ ਉਸ ਚੀਜ਼ ਨੂੰ ਮਸਲਾ ਬਣਾਉਂਦੇ ਹਾਂ ਤਾਂ ਇਹ ਮੈਨੂੰ ਲੱਗਦਾ ਸਾਡੇ ਲਈ ਕਿਤੇ ਵੀ ਜਾਇਜ਼ ਨਹੀਂ ਹੈ ਬਾਕੀ ਰਾਜਨਦੀਪ ਜੀ ਇਹ ਵੀ ਦੇਖਣ ਚਾਹੁੰਦਾ ਕਿ ਬੱਚਿਆਂ ਦੇ ਨਾਲ ਹੀ ਜਿਹੜੇ ਪਰਿਵਾਰ ਆ ਉਹਦੀ ਰੌਣਕ ਜਿਹੜੀ ਆ ਉਹ ਜਾਂ ਉਹਦਾ ਉਹਦੀ ਜਿਹੜੀ ਖੁਸ਼ਗਵਾਰੀ ਆ ਪਰਿਵਾਰ ਦੀ ਪਤਾ ਲੱਗਦੀ ਆ ਹਨਾ ਕਿਉਂਕਿ ਬੱਚਿਆਂ ਦੇ ਨਾਲ ਚਹਿਲ ਪਹਿਲ ਹੁੰਦੀ ਆ ਹਾਸੀਆਂ ਖੇਡੀਆਂ ਕਿਲਕਾਰੀਆਂ ਸੋ ਗੂੰਜਦੀਆਂ ਆ ਤੇ ਪਰਿਵਾਰ ਅਸਲ ਦੇ ਵਿੱਚ ਪਰਿਵਾਰ ਲੱਗਦਾ ਕੀ ਕਹੋਗੇ ਤੁਸੀਂ
ਦੇਖੋ ਨਾ ਹੁਣ ਇਨ ਫਿਊਚਰ ਪਹਿਲਾਂ ਚਲੋ ਮੈਂ ਵੱਡੀ ਫੈਮਿਲੀ ਤੋਂ ਬਿਲੋਂਗ ਕਰਦਾ ਸਾਡਾ ਕਾਫੀ ਮੇਰੇ ਖਿਆਲ ਤੇ ਨੀਅਰ ਅਬਾਊਟ 150 ਜੀ ਆ ਸਾਡੇ ਟੱਬਰ ਦੇ
ਜੀ
ਪੁਰਾਣੇ ਬਜ਼ੁਰਗ ਹੁੰਦੇ ਸੀ ਫਾਸਟ ਸਾਹਿਬ ਨਹੀਂ 8 ਭਰਾ ਤੇ 7 ਭੈਣਾਂ ਸੀ
ਬਿਲਕੁਲ
ਠੀਕ ਆ ਵੱਡਾ ਟੱਬਰ ਸੀ
ਪਹਿਲੇ ਪਰਿਵਾਰ ਜੀ ਬਿਲਕੁਲ
ਇਦਾਂ ਅੱਗੇ ਅੱਗੇ ਦੇਖੋ ਉਦੋਂ ਰਹਿ ਗਿਆ ਅੱਗੇ ਰਿਲੇਸ਼ਨ ਖਤਮ ਹੋ ਰਹੇ ਆ ਜੀ ਨਾ ਭੂਆ ਰਹਿ ਰਹੀ ਹੈ ਨਾ ਮਾਪੇ ਇੱਕ ਬੱਚਾ ਕੁਛ ਵੀ ਨਹੀਂ ਅੱਗੇ ਕਿਹਨੂੰ ਕਹਿਣਗੇ ਉਹ
ਜੀ ਬਿਲਕੁਲ ਬਿਲਕੁਲ
ਰਿਲੇਸ਼ਨ ਕਿੱਥੇ ਖਤਮ ਅੱਗੇ ਉਹਨਾਂ ਦੇ ਕੋਈ ਬੱਚਾ ਨੀ ਹੈਗਾ ਵੀ ਕੀ ਕਰੂੰਗੇ ਰਿਲੇਸ਼ਨ ਕਿੱਥੇ
ਅੱਗੇ
ਇਨ ਫਿਊਚਰ ਦਾ ਭੂਆ ਕਹਿਣ ਨੂੰ ਦੱਸਣਗੇ ਮਾਸੀ ਕਹਿਣ ਨੂੰ ਦੱਸਣਗੇ ਬੱਚੇ
ਬਿਲਕੁਲ ਉਹੀ 15-20 ਸਾਲ ਪਹਿਲਾਂ ਤੋਂ ਹੀ ਸਿਮਰ ਮੈਨੂੰ ਲੱਗਦਾ ਕਿ ਰੁਝਾਨ ਜਿਹੜਾ ਇਹ ਸ਼ੁਰੂ ਹੋ ਗਿਆ ਸੀਗਾ ਸੋ ਅੱਜ ਵੀ ਰੁਝਾਨ ਜਿਹੜਾ ਸਾਡੇ ਭਾਈਚਾਰੇ ਦੇ ਵਿੱਚ ਇਹ ਚੱਲ ਰਿਹਾ ਜੀ
ਬਿਲਕੁਲ ਅਮਰਦੀਪ ਜੀ ਮੈਂ ਤੇ ਕਹੂੰਗੀ ਕਿ ਭੂਆ ਮਾਸੀ ਦੀ ਤੇ ਭਾਜੀ ਬਹੁਤ ਵੱਡੀ ਗੱਲ ਹੈ ਮੈਨੂੰ ਤਾਂ ਲੱਗਦਾ ਹੈ ਕਿ ਆਪਾਂ ਕੱਲ ਨੂੰ ਮੁੰਡਾ ਵਿਆਹਣਾ ਹੈ ਤੇ ਆਪਾਂ ਨੂੰ ਕੁੜੀ ਲੱਭਣ ਵਾਸਤੇ ਅਸੀਂ ਤਰਸਾਂਗੇ ਕਿ ਆਪਾਂ ਰਿਸ਼ਤਾ ਲੱਭਣਾ ਹੈ ਤੇ ਮੁੰਡੇ ਹੀ ਨੇ ਤੇ ਕੁੜੀ ਜਿਹੜੀ ਆ ਉਹੀ ਇੱਕ ਵੱਡਾ ਮਸਲਾ ਬਣ ਜਾਏਗਾ ਮੈਨੂੰ ਤੇ ਲੱਗਦਾ ਜਿਸ ਹਿਸਾਬ ਨਾਲ ਸਾਡਾ ਇਹ ਰੁਝਾਨ ਵੱਧ ਰਿਹਾ
ਜੀ ਬਿਲਕੁਲ ਤੇ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਦੇ ਵਿੱਚ ਸਾਡੇ ਬਹੁਤੇ ਲੋਕਾਂ ਦੀ ਜਿਹੜੀ ਸੋਚ ਆ ਉਹ ਬਦਲ ਚੁੱਕੀ ਆ ਤੇ ਰਾਜਨਦੀਪ ਜੀ ਜਿਵੇਂ ਤੁਹਾਡੇ ਪਰਿਵਾਰ ਦੀ ਹੀ ਅਸੀਂ ਉਦਾਹਰਣ ਲਈਏ ਤਾਂ ਬਹੁਤ ਖੂਬਸੂਰਤ ਲੱਗੀ ਤੁਹਾਡੀ ਗੱਲ ਵੀ ਤੇ ਤੁਹਾਡੇ ਪਰਿਵਾਰ ਦੇ ਵਿੱਚ ਜਿਹੜਾ ਵੈਲਕਮਿੰਗ ਜਿਹੜਾ ਰੁਝਾਨ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਥਰਡ ਜਿਹੜਾ ਬੇਬੀ ਆ ਉਹ ਡਾਟਰ ਆਈ ਔਰ ਤੁਸੀਂ ਉਹਨੂੰ ਵੈਲਕਮ ਕਿਹਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜਿਹੀ ਖੂਬਸੂਰਤ ਸੋਚ ਜਿਹੜੀ ਆ ਤੁਸੀਂ ਆਪਣੇ ਆਲੇ ਦੁਆਲੇ ਚ ਵੀ ਫੈਲਾਓ ਤਾਂ ਕਿ ਸਾਡੇ ਇੱਕ ਦੀ ਸੋਚ ਦੇ ਬਦਲਣ ਦੇ ਨਾਲ ਦੂਜਿਆਂ ਨੂੰ ਜ਼ਰੂਰ ਕੋਈ ਨਾ ਕੋਈ ਖੁਲਾਰਾ ਮਿਲੇ ਜੀ ਰਾਜਨਦੀਪ ਜੀ ਰਾਜਨਦੀਪ ਸਾਡੇ ਨਾਲ ਕੈਨਬਰਾ ਤੋਂ ਜੁੜੇ ਹੋਏ ਸੀਗੇ ਤੇ ਸਿਮਰ ਵਧੀਆ ਲੱਗਦਾ ਕਿ ਅੱਜ ਸਾਡੇ ਵੀਰਾਂ ਦੀ ਜਿਹੜੀ ਸੋਚ ਆ ਹਨਾ ਉਹ ਵੀ ਬਦਲੀ ਆ। ਸੋ ਜ਼ਿੰਮੇਵਾਰੀਆਂ ਜਿਹੜੀਆਂ ਦੇਖੋ ਬਰਾਬਰ ਉਹ ਨਿਭਾਉਣੀਆਂ ਜਾਣਦੇ ਆ। ਜਿਵੇਂ ਰਾਜਨਦੀਪ ਹੋਰਾਂ ਨੇ ਕਿਹਾ ਕਿ ਮੈਂ ਖੁਦ 2 ਮਹੀਨੇ ਜਿਹੜਾ ਉਹ ਪੀਰੀਅਡ ਹੁੰਦਾ ਆ ਹਨਾ 2 ਮਹੀਨਿਆਂ ਦਾ ਜਿਹੜਾ ਬੇਬੀ ਤੋਂ ਬਾਅਦ ਵਾਲਾ ਉਹਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਹੈਲਪ ਆ ਉਹ ਵਾਈਫ ਦੀ ਕੀਤੀ ਆ। ਸੋ ਕਿਤੇ ਨਾ ਕਿਤੇ ਜੇਕਰ ਅਸੀਂ ਦੋਵੇਂ ਹੀ ਜਾਣੀ ਹਸਬੈਂਡ ਵਾਈਫ ਜਿਹੜੇ ਆ ਦੋਨੋਂ ਇਹਨਾਂ ਜ਼ਿੰਮੇਵਾਰੀਆਂ ਨੂੰ ਬਰਾਬਰ ਤੌਰ ਤੇ ਨਿਭਾਉਣ ਤਾਂ ਫਿਰ ਮੈਨੂੰ ਲੱਗਦਾ ਕਿ ਕੋਈ ਐਡਾ ਮਸਲਾ ਨਹੀਂ ਆ। ਹਾਂ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਇਹ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਪਹਿਲਾ ਬੱਚਾ ਹੁੰਦਾ ਹੈ ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਮੁਸ਼ਕਲ ਲੱਗਦੇ ਆ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘਣਾ, ਪਰ ਕੋਈ ਐਡੀ ਵੀ ਵੱਡੀ ਮੈਨੂੰ ਲੱਗਦਾ ਕਿ ਸਮੱਸਿਆ ਨਹੀਂ ਹੈਗੀ ਇਹ, ਜਿੰਨੀ ਆਪਾਂ ਆਮ ਤੌਰ ਤੇ ਅੱਜ ਦੇ ਦੌਰ ਦੇ ਵਿੱਚ ਨੌਜਵਾਨਾਂ ਦੇ ਵਿੱਚ ਦੇਖਦੇ ਹਾਂ। ਔਰ ਜਿਵੇਂ 5 ਸਾਲ ਤੱਕ ਸੰਦੀਪ ਰਾਏ ਹੋਰਾਂ ਨੇ ਕਿਹਾ ਕਿ 5 ਜਾਂ 7 ਸਾਲ ਤੱਕ ਉਡੀਕ ਕਰਦੇ ਆ, ਉਸ ਤੋਂ ਬਾਅਦ ਜੇ ਕੋਈ ਸਮੱਸਿਆ ਜਿਹੜੀ ਫਿਜ਼ੀਕਲ ਜਿਹੜੀ ਪ੍ਰੋਬਲਮ ਆ ਉਹ ਆ ਜਾਂਦੀ ਆ ਤਾਂ ਫੇਰ ਅਸੀਂ ਸਾਰੀ ਉਮਰ ਤਰਸਦੇ ਰਹਿੰਦੇ ਹਾਂ ਹਨਾ। ਤੇ ਇਹ ਇਹ ਵੀ ਵਿਚਾਰਨਾ ਬਹੁਤ ਜ਼ਰੂਰੀ ਆ। ਸਾਡੇ ਨਾਲ ਨਾ ਕੁਛ ਦੋਸਤ ਈਮੇਲ ਦੇ ਜ਼ਰੀਏ ਵੀ ਜੁੜ ਰਹੇ ਆ ਤੇ ਸਾਡੇ ਨਾਲ ਕੁਛ ਸੁਨੇਹੇ ਟੈਲੀਗ੍ਰਾਮ ਦੇ ਜ਼ਰੀਏ ਵੀ ਆਏ ਆ। ਸਾਡੇ ਨਾਲ ਜਗਤਾਰ ਗਿੱਲ ਢੋਡੀਕੇ ਵਾਲੇ ਵੀ ਸ਼ਾਮਲ ਹੋਏ ਆ। ਸਤਿ ਸ੍ਰੀ ਅਕਾਲ ਕੁੜੀਆ, ਕਹਿੰਦੇ ਔਲਾਦ ਦੇ ਇਹ ਔਲਾਦ ਦੇ ਮਸਲੇ ਇਹ ਆ ਕਿ ਬੱਚੇ ਤੁਹਾਡੀ ਬੇਸ਼ਕੀਮਤੀ, ਉਹਨਾਂ ਨੇ ਪੂਰਾ ਨਹੀਂ ਕੀਤਾ ਮੈਸੇਜ, ਮੇ ਬੀ ਬੇਸ਼ਕੀਮਤੀ ਸੌਗਾਤ ਕਹਿ ਰਹੇ ਹੋਣ। ਬਿਲਕੁਲ ਜੀ, ਔਰ ਮਸਲਾ ਤਾਂ ਕੋਈ ਹੈ ਹੀ ਨਹੀਂ ਆ, ਪਰ ਜੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਥੋੜੀ ਜਿਹੀ ਕਹਿੰਦੇ ਹੁੰਦੇ ਸਹਿਣਸ਼ੀਲਤਾ ਦੇ ਨਾਲ ਚੱਲੀਏ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਆ। ਅੱਜ ਦੇ ਨੌਜਵਾਨਾਂ ਦੇ ਲਈ ਬਹੁਤ ਮੁਸ਼ਕਲ ਹੋ ਰਿਹਾ, ਔਰ ਮੈਨੂੰ ਲੱਗਦਾ ਕਿ ਅੱਜ ਦੇ ਨੌਜਵਾਨਾਂ ਤੋਂ ਬਾਅਦ ਜਿਹੜੀਆਂ ਅਗਲੀਆਂ ਪੀੜ੍ਹੀਆਂ ਨਾ ਉਹ ਬਹੁਤ ਜ਼ਿਆਦਾ ਚੁਣੌਤੀ ਭਰਪੂਰ ਹੋਣਾ ਉਹਨਾਂ ਦੇ ਲਈ। ਸਿਮਰ, ਜਿਸ ਤਰ੍ਹਾਂ ਦਾ ਮਾਹੌਲ ਅੱਗੇ ਬਣਦਾ ਜਾ ਰਿਹਾ ਔਰ ਸਾਡੇ ਆਪਣੇ ਬੱਚਿਆਂ ਦੀ ਜੇ ਅਸੀਂ ਗੱਲ ਕਰੀਏ ਉਹਨਾਂ ਦਾ ਜੀਵਨ ਢੰਗ ਜਿਹੜਾ ਉਹ ਬਹੁਤ ਜ਼ਿਆਦਾ ਵੱਖਰਾ ਹੋਣ ਵਾਲਾ, ਔਰ ਇਹ ਸਾਡੇ ਲਈ ਬਹੁਤ ਵੱਡੀ ਸਮੱਸਿਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਅੱਗੇ ਸਾਡੇ ਨਾਲ ਧਨੀ ਸਾਹਿਬ ਜੁੜੇ ਆ। ਧਨੀ ਸਾਹਿਬ ਕਹਿੰਦੇ ਜੀ ਵਕਤ ਦੇ ਨਾਲ ਸਭ ਕੁਛ ਬਦਲ ਜਾਂਦਾ। ਬਿਲਕੁਲ ਜੀ, ਬਦਲ ਜਾਂਦਾ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਕਰਮਜੀਤ ਕੌਰ ਹੋਰੀ ਵੀ ਜੁੜੇ ਆ। ਸਤਿ ਸ੍ਰੀ ਅਕਾਲ, ਕਹਿੰਦੇ ਦੋਵਾਂ ਭੈਣਾਂ ਨੂੰ ਬੜਾ ਵਧੀਆ ਟੌਪਿਕ ਹੈ ਜੀ। ਭੈਣੋ, ਮੈਨੂੰ ਤੇ ਵਾਕ ਵੀ ਨਹੀਂ ਜਾਣ ਦਿੰਦੇ ਮੇਰੇ 2 ਨੋਟੀ ਨੋਟੀ ਕਿਡਸ। ਅੱਛਾ ਜੀ, ਬਟ ਆਈ ਐਮ ਹੈਪੀ ਵਿਦ ਮਾਈ ਵਾਕ, ਥੈਂਕਸ। ਕਰਮਜੀਤ, ਇਹ ਬਹੁਤ ਜਗ੍ਹਾ ਸਮੱਸਿਆ ਆਉਂਦੀ ਆ, ਪਰ ਮੈਨੂੰ ਲੱਗਦਾ ਕਿ ਤੁਹਾਡੇ 2 ਨੋਟੀ ਕਿਡਸ, ਤੁਸੀਂ ਕਿਹਾ ਨਾ ਵੀ ਦੋਵੇਂ ਇੱਕੋ ਜਿਹੇ ਹੋਣੇ ਆ, ਔਰ ਤੁਹਾਡੇ ਜਦੋਂ ਇਕਦਮ ਪਲ ਜਾਣੇ ਆ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਔਰ ਜ਼ਿੰਦਗੀ ਜਿਹੜੀ ਹੈ ਨਾ ਉਹ ਵਾਕਈ ਗੁਲਜ਼ਾਰ ਹੈ ਹਨਾ। ਲਾਹੌਰੀ ਫਿਲਮ ਦੇ ਵਿੱਚ ਇੱਕ ਡਾਇਲੋਗ ਬੋਲਿਆ ਸੀ ਜੀ ਕੁੜੀ ਨੇ, ਤੇ ਵਾਕਈ ਸੋ ਗੁਲਜ਼ਾਰ ਆ, ਖੁਸ਼ਗਵਾਰ ਆ ਬੱਚਿਆਂ ਦੇ ਨਾਲ ਆ ਹਨਾ। ਤੇ ਜੀ, ਔਰ ਅਸੀਂ ਉਮੀਦ ਕਰਦੇ ਹਾਂ ਕਰਮਜੀਤ ਤੁਹਾਡੇ ਲਈ ਬਹੁਤ ਇਹ ਜਿਹੜੇ ਨੋਟੀ ਨੋਟੀ ਕਿਡਸ ਆ ਹੋਰ ਵੀ ਜ਼ਿਆਦਾ ਪਿਆਰੇ ਪਿਆਰੇ ਜਿਹੜੇ ਅਹਿਸਾਸ ਆ ਉਹ ਲੈ ਕੇ ਆਉਣ। ਅੱਗੇ ਕੁਲਦੀਪ ਕੌਰ ਸਾਡੇ ਨਾਲ ਜੁੜੇ ਆ, ਕਹਿੰਦੇ ਬੀਇੰਗ ਅ ਪੇਰੈਂਟ ਮੀਨਸ ਲਵਿੰਗ ਯੂਅਰ ਚਿਲਡਰਨ ਮੋਰ ਦੈਨ ਯੂ ਹੈਵ ਐਵਰ ਲਵਡ ਯੂਅਰ ਸੈਲਫ। ਕਿਆ ਬਾਤ ਹੈ, ਇਹ ਅਹਿਸਾਸ ਤੇ ਪੇਰੈਂਟਸ ਹੀ ਦੱਸ ਸਕਦੇ ਆ, ਪਰ ਇਹ ਕਹੂੰਗੀ ਜੀ ਬੱਚੇ ਘਰ ਵਿੱਚ ਹੁੰਦੇ ਖਿਡੌਣੇ ਨੇ ਜੀ ਮੇਰੇ ਵੀ ਭਤੀਜੇ ਤੇ ਭਣੇਵੇਂ ਰੌਣਕ ਨੇ ਘਰ ਦੀ। ਬਿਲਕੁਲ ਜੀ ਬਿਲਕੁਲ, ਬੱਚਿਆਂ ਤੋਂ ਬਿਨਾਂ ਨਾ ਘਰ ਦੇ ਵਿੱਚ ਮੈਨੂੰ ਲੱਗਦਾ ਇੱਕ ਪਰਿਵਾਰ ਦੀ ਕਲਪਨਾ ਕਰਨੀ ਜਿਹੜੀ ਆ ਉਹ ਅਧੂਰੀ ਆ। ਤੇ ਬਿਲਕੁਲ ਆਪਾਂ ਸਹਿਮਤ ਆ ਕੁਲਦੀਪ ਤੁਹਾਡੇ ਵਿਚਾਰ ਨਾਲ ਜੀ। ਸਿਮਰ, ਸਾਡੇ ਨਾਲ ਨਾ ਸਰਬਜੀਤ ਭਾਜੀ ਨੇ ਵੀ ਇੱਕ ਜਿਹੜਾ ਵਿਚਾਰ ਆ, ਵਿਚਾਰ ਨਹੀਂ ਆ ਇੱਕ ਇਨਫੋਰਮੇਸ਼ਨ ਆ ਸਾਂਝੀ ਕੀਤੀ ਆ। ਐਂਡਰਾਇਡ ਐਪ ਜਿਹੜੀ ਅਸੀਂ ਰੇਡੀਓ ਦੀ ਚਲਾ ਰਹੇ ਆ, ਸੋ ਉਹਦੇ ਵਿੱਚ ਕੁਛ ਅਪਗ੍ਰੇਡ ਕੀਤੇ ਆ, ਤੇ ਉਹਨਾਂ ਨੇ ਮੈਨੂੰ ਵੀ ਦੱਸਿਆ ਸੀ ਕਿ ਤੁਸੀਂ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰੋ ਕਿ ਤੁਸੀਂ ਜੀ ਦੁਬਾਰਾ ਆਪਣੇ ਫੋਨ ਦੇ ਵਿੱਚ ਇਹ ਐਪ ਜਿਹੜੀ ਆ ਉਹਨੂੰ ਇੰਸਟਾਲ ਕਰੋ, ਕਿਉਂਕਿ ਉਹਦੇ ਵਿੱਚ ਪਿੱਛੇ ਜਿਹੜੀਆਂ 2-3 ਦਿਨ ਪਹਿਲਾਂ ਉਹਨਾਂ ਨੇ ਚੇਂਜਸ ਕੀਤੀਆਂ ਸੀਗੀਆਂ ਉਹਦੇ 'ਚ ਕੋਈ ਬੱਗ ਆਉਣ ਦੇ ਕਾਰਨ ਉਹਨੂੰ ਉਸ ਤਰ੍ਹਾਂ ਸਾਡੇ ਸਰੋਤੇ ਜਿਹੜੇ ਆ ਉਹ ਸੁਣ ਨਹੀਂ ਸਕੇ, ਤੇ ਇਸ ਕਰਕੇ ਹੁਣ ਤੁਸੀਂ ਦੁਬਾਰਾ ਉਹਨੂੰ ਇੰਸਟਾਲ ਕਰੋ, ਤੇ ਦੁਬਾਰਾ ਇੰਸਟਾਲ ਕਰਨ ਤੋਂ ਬਾਅਦ ਜਿਹੜੀਆਂ ਨਵੀਆਂ ਅਪਡੇਟਸ ਦੇ ਨਾਲ ਜਿਹੜੀ ਐਪ ਆ ਜੀ ਉਹ ਤੁਹਾਡੇ ਤੱਕ ਪਹੁੰਚਣੀ ਆ, ਔਰ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਪ੍ਰੋਗਰਾਮਸ ਜਿਹੜੇ ਆ ਉਹ ਸੁਣ ਸਕੋਗੇ। ਉਹਨਾਂ ਨੇ ਸਾਨੂੰ ਉਹਦੀਆਂ ਜਿਹੜੀਆਂ ਪਿਕਚਰਸ ਆ ਉਹ ਵੀ ਭੇਜੀਆਂ ਆ, ਤੇ ਉਹਦੇ ਵਿੱਚ ਹਰ ਤਰ੍ਹਾਂ ਦੀਆਂ ਜਿਹੜੀਆਂ ਕੈਟਾਗਰੀਜ਼ ਆ ਬਣਾ ਦਿੱਤੀਆਂ ਗਈਆਂ। ਜੇ ਤੁਸੀਂ ਲਾਈਵ ਚੱਲ ਰਿਹਾ ਸ਼ੋਅ ਸੁਣਨਾ ਆ ਉਹਦੀ ਕੈਟਾਗਰੀ ਆ, ਹਰਿਮੰਦਰ ਸਾਹਿਬ ਤੋਂ ਜੇ ਤੁਸੀਂ ਕੀਰਤਨ ਸਰਵਣ ਕਰਨਾ ਚਾਹੁੰਦੇ ਹੋ ਉਹਦੀ ਅਲੱਗ ਕੈਟਾਗਰੀ ਆ ਹਨਾ, ਗੁਰਦੁਆਰਾ ਗਲੈਨਵੁੱਡ ਤੋਂ ਕੀਰਤਨ ਸਰਵਣ ਕਰਨਾ ਚਾਹੁੰਦੇ ਹੋ ਉਹਦੀ ਅਲੱਗ ਕੈਟਾਗਰੀ ਆ। ਇਸ ਤੋਂ ਇਲਾਵਾ ਪੇਂਡੂ ਆਸਟ੍ਰੇਲੀਆ ਜਿਹੜਾ ਹੈ ਜੀ ਯੂਟਿਊਬ ਲਿੰਕ ਉਹ ਵੀ ਸਿੱਧਾ ਹੀ ਬਟਨ ਜਿਹੜੇ ਉਹ ਐਪ ਦੇ ਵਿੱਚ ਮੌਜੂਦ ਹੈ ਤੇ ਤੁਸੀਂ ਸੁਣ ਸਕੋਗੇ। ਤੇ ਦੋਸਤੋ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਫੋਨ ਤੇ ਇੱਕ ਵਾਰ ਦੁਬਾਰਾ ਇੰਸਟਾਲ ਕਰੋ ਇਸ ਐਪ ਨੂੰ, ਤੇ ਉਹ ਅਪਡੇਟਸ ਦੇ ਨਾਲ ਤੁਹਾਡੇ ਲਈ ਇਸ ਵੇਲੇ ਬਿਲਕੁਲ ਹਾਜ਼ਰ ਆ। ਤੇ ਹੁਣ ਆਪਾਂ ਜਿਵੇਂ ਗੱਲ ਕਰ ਰਹੇ ਸੀ ਸਿਮਰ ਕਿ ਬੱਚੇ ਜਿਹੜੇ ਜਦੋਂ ਅਸੀਂ ਦਾਦੀਆਂ ਦੀ ਗੱਲ ਕਰੀਏ ਦਾਦਿਆਂ ਦੇ ਟਾਈਮ ਦੀ ਗੱਲ ਕਰੀਏ 8 ਤੋਂ 10 ਬੱਚੇ ਜਿਹੜੇ ਆਮ ਹੁੰਦੇ ਸੀ ਉਹਨਾਂ ਦੇ ਟਾਈਮਾਂ ਦੇ ਵਿੱਚ ਹਨਾ ਫਿਰ ਉਸ ਤੋਂ ਬਾਦ ਆਪਣੇ ਪਰਿਵਾਰਾਂ ਦੀ ਗੱਲ ਆਈ ਮੈਂ ਪਹਿਲਾਂ ਸ਼ੁਰੂਆਤ ਚ ਗੱਲ ਕੀਤੀ ਸੀ ਵੀ ਫਿਰ ਸਾਡੇ ਜਿਹੜੇ ਪਰਿਵਾਰ ਸੀ ਸਾਡੇ ਪੇਰੈਂਟਸ ਜਿਹੜੇ ਸੀਗੇ ਥੋੜੇ ਜਿਹੇ ਕੈਰੀਅਰ ਓਰੀਐਂਟਡ ਵੀ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਸਹੂਲਤਾਂ ਦੇਣੀਆਂ ਆ ਉਹਨਾਂ ਦੀ ਪਰਵਰਿਸ਼ ਵਧੀਆ ਢੰਗ ਨਾਲ ਕਰਨੀ ਆ ਹਨਾ ਵਧੀਆ ਸਕੂਲਾਂ ਦੇ ਵਿੱਚ ਪੜ੍ਹਾਉਣਾ ਆ ਤੇ ਉਹਨਾਂ ਨੇ ਪਰਿਵਾਰਾਂ ਨੂੰ ਥੋੜਾ ਜਿਹਾ ਸੀਮਤ ਕਰ ਲਿਆ ਹਨਾ ਜਿਵੇਂ ਅਸੀਂ ਆਪਣੇ ਪਰਿਵਾਰਾਂ ਦੀ ਗੱਲ ਕਰੀਏ ਇੱਕ ਭੈਣ ਇੱਕ ਭਰਾ ਆਪਾਂ ਸਾਰੇ ਹਨਾ ਤੇ ਉਸ ਤੋਂ ਬਾਅਦ ਹੁਣ ਉਸ ਤੋਂ ਅਗਲੀ ਜਿਹੜੀ ਪੀੜ੍ਹੀ ਆ ਜੀ
ਹਾਂਜੀ ਅਮਰਿਤ ਜੀ ਵੈਸੇ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ ਤੇ ਅਸੀਂ 5 ਭੈਣ ਭਰਾ ਆ ਇੱਕ ਭੈਣ ਇੱਕ ਭਰਾ
ਜੀ ਜੀ
ਤੇ
ਜੀ ਜੀ
ਹਾਂਜੀ ਤੇ
ਠੀਕ ਹੈ ਜੀ
ਇਹ ਤਾਂ ਕਿ ਜਦੋਂ ਸਾਡੀ
ਵੱਧ ਤੋਂ ਵੱਧ ਜਿਹੜੇ 4 ਜੀ ਜੀ ਜੀ
ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਕਿ ਸਾਡੀ ਫੈਮਿਲੀ ਸ਼ਾਇਦ ਬਹੁਤ ਰੇਅਰ ਹੀ ਹੋਊਗੀ ਉਸ ਟਾਈਮ ਤੇ ਵੀ ਕਿ ਅਸੀਂ ਜਿੱਦਾਂ 5 ਭੈਣ ਭਰਾ ਸੀਗੇ ਤੇ ਪਰ ਕਿਤੇ ਨਾ ਕਿਤੇ ਏਦਾਂ ਹੋਇਆ ਕਿ ਜਦੋਂ ਮੇਰੇ ਇੱਕ ਮੈਂ ਗੱਲ ਜ਼ਰੂਰ ਇਹ ਸ਼ੇਅਰ ਕਰਨੀ ਚਾਹੁੰਦੀ ਹਾਂ ਵੀ ਜਦੋਂ ਮੇਰੇ ਮੇਰੀ ਸਿਸਟਰ ਅਸੀਂ 3 ਸਿਸਟਰ ਸੀ ਜਦੋਂ ਸਾਡੀਆਂ 3 ਸਿਸਟਰ ਵਿਆਹੀਆਂ ਗਈਆਂ ਤੇ ਮੇਰੇ ਮਦਰ ਜਿਹੜੇ ਆ ਬਹੁਤ ਆਈ ਵਾਜ਼ ਇਨ ਜਸਟ 10th ਕਲਾਸ ਮੈਨੂੰ ਲੱਗਦਾ ਕਿ ਮੈਂ ਘਰ ਸਭ ਤੋਂ ਵੱਡੀ ਸੀ ਤੇ ਜਦੋਂ ਮੇਰੇ ਮਦਰ ਅਕਾਲ ਚਲਾਣਾ ਕਰ ਗਏ ਤੇ ਉਸ ਤੋਂ ਬਾਅਦ ਮੇਰੀ ਛੋਟੀ ਸਿਸਟਰ ਦਾ ਵਿਆਹ ਹੋ ਗਿਆ ਫਿਰ ਮੇਰੇ ਬ੍ਰਦਰ ਨੇ ਜਿੱਦਾਂ ਅੰਮ੍ਰਿਤਸਰ ਰਹਿੰਦੇ ਸੀ ਤੇ ਉਹ ਜਿੱਦਾਂ ਪਾਇਲਟ ਦਾ ਕਰਦਾ ਸੀ ਤੇ ਉਹ ਦਿੱਲੀ ਟ੍ਰੇਨਿੰਗ ਵਾਸਤੇ ਚਲਾ ਗਿਆ ਤੇ ਮੇਰਾ ਛੋਟਾ ਬ੍ਰਦਰ ਜਿੱਦਾਂ ਉਹ ਵੀ ਪੜ੍ਹਾਈ ਵਾਸਤੇ ਨਿਕਲ ਗਿਆ ਜਿੱਦਾਂ ਘਰੋਂ ਜਿੱਦਾਂ ਉਹਨੇ ਗਿਆ ਤੇ ਮਦਰ ਨਾ ਹੋਣ ਕਰਕੇ ਮੇਰੇ ਫਾਦਰ ਘਰ ਚ ਇਕੱਲੇ ਹੁੰਦੇ ਸੀਗੇ ਤੇ ਸਾਨੂੰ ਕਿਤੇ ਨਾ ਕਿਤੇ ਏਦਾਂ ਲੱਗਦਾ ਹੁੰਦਾ ਸੀ ਵੀ ਪਾਪਾ ਹੁਣ ਇਕੱਲੇ ਆ ਘਰ ਚ ਹਨਾ ਤੇ ਇੱਕ ਬੜੀ ਵੱਡੀ ਚੁਣੌਤੀ ਹੋ ਜਾਂਦੀ ਹੈ ਬਿਨਾਂ ਵਾਈਫ ਤੋਂ ਇਕੱਲੇ ਘਰ ਚ ਰਹਿਣਾ ਕਿਉਂਕਿ ਅਸੀਂ ਠੀਕ ਆ ਅਸੀਂ ਲਾਗੇ ਹੀ ਵਿਆਹੀਆਂ ਸੀ ਪਰ ਰੋਜ਼ ਆਉਣਾ ਜਾਣਾ ਵੀ ਬਹੁਤ ਮੁਸ਼ਕਲ ਹੁੰਦਾ ਸੀ ਤੇ ਸਾਨੂੰ ਉਹ ਕਮੀ ਬਹੁਤ ਖਲਦੀ ਹੁੰਦੀ ਸੀਗੀ ਵੀ ਸਾਰਾ ਦਿਨ ਜਿੱਦਾਂ ਘਰ ਚ ਇੱਕ ਭਈਆ ਹੁੰਦਾ ਸੀ ਜਿੱਦਾਂ ਰੋਟੀ ਵਗੈਰਾ ਬਣਾਉਣ ਵਾਸਤੇ ਤੇ ਬਸ ਪਾਪਾ ਨੇ ਕੰਮ ਤੇ ਚੱਲ ਜਾਣੇ ਉਹ ਹੁਣ ਏਦਾਂ ਕਿ ਜਿੱਦਾਂ ਮੇਰਾ ਵੱਡਾ ਬ੍ਰਦਰ ਵਿਆਹਿਆ ਗਿਆ ਤੇ ਉਹਦਾ ਬੇਟਾ ਇੱਕ ਛੋਟਾ ਜਿਹਾ ਤੇ ਉਹ ਸਾਰਾ ਦਿਨ ਜਿੱਦਾਂ ਉਹ ਉਸ ਬੱਚੇ ਨਾਲ ਜਿੱਦਾਂ ਘਰ ਚ ਆਉਣ ਨਾਲ ਹੁਣ ਏਦਾਂ ਹੋ ਗਿਆ ਕਿ ਪਾਪਾ ਨੂੰ ਪਹਿਲਾਂ ਉਹਨਾਂ ਦਾ ਦਿਹਾੜੀ ਚ ਜਿੱਦਾਂ ਮੇਰਾ ਵਿਆਹ ਹੋਇਆ ਮੇਰੀ ਸਿਸਟਰ ਦਾ ਵਿਆਹ ਹੋਇਆ ਤੇ ਉਹਨਾਂ ਨੇ ਸਵੇਰੇ ਦੁਪਹਿਰੇ ਸ਼ਾਮ 3 ਵਾਰੀ ਸਾਨੂੰ ਫੋਨ ਆ ਜਾਣਾ ਹੋਰ ਕੀ ਕਰਦੀਆਂ ਸੀ ਕਿੱਦਾਂ ਮਤਲਬ ਸਾਨੂੰ ਆਪ ਨੂੰ ਮਹਿਸੂਸ ਹੁੰਦਾ ਸੀ ਕਿ ਉਹਨਾਂ ਕੋਲ ਜਿੱਦਾਂ ਕੰਮ ਜਾਂ ਟਾਈਮ ਕਹਿ ਲੋ ਏਦਾਂ ਦਾ ਸੀਗਾ ਤੇ ਹੁਣ ਮੇਰਾ ਜਿੱਦਾਂ ਭਤੀਜਾ ਆਉਣ ਨਾਲ ਉਹ ਇੰਨੇ ਜ਼ਿਆਦਾ ਬਿਜ਼ੀ ਹੋ ਗਿਆ ਕਿ ਉਹਨਾਂ ਨੂੰ ਮਹੀਨੇ ਚ ਕੁਛ ਮੇਰੇ ਕੋਲ ਵੀ ਉਹਨਾਂ ਟਾਈਮ ਹੁੰਦਾ ਮਹੀਨੇ ਬਾਅਦ ਇੱਕ ਅੱਧਾ ਫੋਨ ਆਊਗਾ ਤੇ ਉਹ ਵੀ ਉਹ ਫੋਨ ਨਹੀਂ ਕਰਨ ਦਿੰਦਾ ਦਾਦੂ ਦੇ ਦੋ ਦਾਦੂ ਦੇ ਦੋ ਤੇ ਮਤਲਬ ਸਾਰਾ ਦਿਨ ਉਹ ਇੱਕ ਬੱਚੇ ਨਾਲ ਹੀ ਘਰ ਚ ਜਿੱਦਾਂ ਇੱਕ ਕਹਿ ਲੋ ਵੀ ਇੱਕ ਫੈਮਿਲੀ ਏਦਾਂ ਲੱਗਦਾ ਕਿ ਦੁਬਾਰਾ ਕੰਪਲੀਟ ਹੋ ਗਈ ਤੇ ਇੱਕ ਬੱਚੇ ਨਾਲ ਘਰ ਚ ਇੰਨੀ ਰੌਣਕ ਹੋ ਗਈ ਹੈ ਕਿ ਮਤਲਬ ਸਾਰੀ ਫੈਮਿਲੀ ਇੱਕ ਬੱਚੇ ਦੇ ਪਿੱਛੇ ਪਿੱਛੇ ਜਿੱਦਾਂ ਕਹਿ ਲੋ ਸਾਰਾ ਦਿਨ ਸੋ ਇਹ ਬਹੁਤ ਜਿੱਦਾਂ ਕੁਲਦੀਪ ਜੀ ਨੇ ਕਿਹਾ ਕਿ ਬਹੁਤ ਅਣਮੁੱਲੀਆਂ ਚੀਜ਼ਾਂ ਨੇ ਤੇ ਬਾਕੀ ਇੱਕ ਘਰ ਚ ਇੱਕ ਬੱਚਾ ਜਿਹੜਾ ਹੈ ਨਾ ਉਹ ਸਾਰੀ ਫੈਮਿਲੀ ਨੂੰ ਕਹਿ ਦੋ ਵੀ ਦੁਬਾਰਾ ਇਕੱਠਿਆਂ ਕਰ ਲੈਂਦਾ ਹੈ ਜਾਂ ਰੌਣਕ ਸਾਰਾ ਦਿਨ ਬਹੁਤ ਇਹ ਵਾਕਈ ਬਹੁਤ ਅਨਮੋਲ ਚੀਜ਼ਾਂ ਨੇ ਕਹਿਣ ਨੂੰ ਆਪਾਂ ਕਹਿ ਲੈਂਦੇ ਹਾਂ ਕਿ ਜ਼ਿੰਮੇਵਾਰੀਆਂ ਨੇ ਬਹੁਤ ਭਾਰੀ ਜ਼ਿੰਮੇਵਾਰੀਆਂ ਨੇ ਇਹ ਏਦਾਂ ਦੀ ਕੋਈ ਜ਼ਿੰਮੇਵਾਰੀ ਮਤਲਬ ਜੇ ਅਸੀਂ ਆਪਣੇ ਪਰਿਵਾਰ ਤੋਂ ਸੋਚੀਏ ਤੇ ਏਡੀ ਵੀ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਜੇ ਹਸਬੈਂਡ ਵਾਈਫ ਦੋਵੇਂ ਜਾਣੇ ਰਲ ਕੇ ਕਰਨ ਤੇ ਸਾਰੇ ਕਹਿੰਦੇ ਨੇ ਕਿ ਹਰ ਕੋਈ ਜਿਹੜਾ ਵੀ ਕੋਈ ਜੀ ਆਉਂਦਾ ਉਹ ਆਪਣੇ ਹੱਥ ਦੀਆਂ ਲਕੀਰਾਂ ਆਪ ਲੈ ਕੇ ਆਉਂਦਾ ਤੇ ਉਹਨਾਂ ਦੇ
ਬਿਲਕੁਲ ਬਿਲਕੁਲ
ਇੰਨਾ ਕੋਈ ਔਖਾ ਕੰਮ ਨੀ ਪਹਿਲਾਂ ਜਰੂਰ ਲੱਗਦਾ 2-3 ਮਹੀਨੇ ਕਿ ਘਰ ਚ ਇੱਕ ਵੱਡਾ ਚੇਂਜ ਹੋ ਗਿਆ ਬੱਚਾ ਆ ਗਿਆ ਪਰ ਹੌਲੀ ਹੌਲੀ ਆਟੋਮੈਟਿਕਲੀ ਸਾਰਾ ਕੁਝ ਸੈੱਟ ਹੋ ਜਾਂਦਾ ਜਿੱਦਾਂ ਕਹਿ ਲੋ ਵੀ ਕੋਈ ਵੀ ਨਵੀਂ ਚੀਜ਼ ਘਰ
ਸੋ ਅੱਜ ਦੇ ਦੌਰ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਆ ਉਹਨਾਂ ਦੇ ਲਈ ਇਹ ਗੱਲ ਜਿਹੜੀ ਸਮਝਣੀ ਬਹੁਤ ਜ਼ਰੂਰੀ ਆ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਸਾਡੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਵਾਈਟ ਪੀਪਲ ਆ ਜਾਂ ਗੋਰੇ ਲੋਕ ਆ ਉਹਨਾਂ ਦੇ ਆਪਣੀਆਂ ਜਨਰੇਸ਼ਨਸ ਦੇ ਨਾਲ ਹੁਣ ਜਦੋਂ ਇੱਦਾਂ ਹੋਇਆ ਕਿ ਉਹਨਾਂ ਦੀਆਂ ਆਪਣੀਆਂ ਉਮਰਾਂ ਕਾਫੀ ਜ਼ਿਆਦਾ ਹੋ ਗਈਆਂ ਉਹਨਾਂ ਦੇ ਬੱਚੇ ਜਿਹੜੇ ਆ ਬਹੁਤ ਛੋਟੀ ਏਜ ਦੇ ਵਿੱਚ ਆ ਇਹੋ ਹੀ ਚੀਜ਼ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਭਾਈਚਾਰੇ ਦੇ ਵਿੱਚ ਇਹੋ ਜਿਹਾ ਰੁਝਾਨ ਜਿਹੜਾ ਚੱਲਿਆ ਹੋਇਆ ਜੇ ਇੱਦਾਂ ਹੀ ਰਿਹਾ ਤਾਂ ਉਹ ਮੁਸ਼ਕਲ ਹੋ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਵੈਲਕਮ ਕਹਿਣਾ ਜ਼ਰੂਰੀ ਆ ਜਦੋਂ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਤੇ ਜਿਵੇਂ ਨਾਲ ਹੀ ਸੰਦੀਪ ਰਾਏ ਹੋਰਾਂ ਨੇ ਗੱਲ ਕੀਤੀ ਸੀ ਕਿ ਬੱਚੇ ਜਿਹੜੇ ਆ ਉਹ ਭੇਜ ਦਿੱਤੇ ਜਾਂਦੇ ਆ ਨਾ ਪਾਲਣ ਦੇ ਲਈ ਦਾਦੇ ਦਾਦੀਆਂ ਦੇ ਕੋਲ ਇੰਡੀਆ ਭੇਜ ਦਿੱਤੇ ਜਾਂਦੇ ਆ ਇਹ ਵੀ ਇੱਕ ਬੜਾ ਅਜੀਬ ਰੁਝਾਨ ਆ ਕਿਉਂਕਿ ਦੇਖੋ ਬੱਚਾ ਜਿਹੜਾ ਉਹ ਜਦੋਂ ਤੁਸੀਂ ਉਹਨੂੰ ਜਨਮ ਦਿੱਤਾ ਤੇ ਉਹਦੇ ਨਾਲ ਹੀ ਇੱਕ ਮਮਤਾ ਦਾ ਜਿਹੜਾ ਖਜ਼ਾਨਾ ਹੈ ਉਹ ਵੀ ਲੈ ਕੇ ਆਇਆ ਹੁੰਦਾ ਹਨਾ। ਤੇ ਪਰਿਵਾਰ ਦੇ ਵਿੱਚ ਤਾਂ ਇੱਕ ਬਹੁਤ ਜਿਵੇਂ ਢੁੱਡੀ ਗੇ ਸਾਹਿਬ ਨੇ ਵੀ ਆਪਣੇ ਮੈਸੇਜ ਦੇ ਵਿੱਚ ਉਹਨਾਂ ਨੇ ਹੁਣ ਪੂਰਾ ਮੈਸੇਜ ਹੀ ਸਾਨੂੰ ਭੇਜਦਾ, ਮੈਂ ਉਹ ਮੈਸੇਜ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਕਹਿੰਦੇ ਬੱਚੇ ਜਿਹੜੇ ਆ ਨਾ ਤੁਹਾਡੀ ਬੇਸ਼ਕੀਮਤੀ ਜਾਇਦਾਦ ਹੁੰਦੇ ਆ। ਸਮੇਂ ਦਾ ਹਾਣੀ ਹੋਣਾ ਜ਼ਰੂਰੀ ਆ, ਜਾਗਰੂਕਤਾ ਸਮੇਂ ਦੀ ਲੋੜ ਆ, ਪਰ ਲੋੜ ਤੋਂ ਜ਼ਿਆਦਾ ਜਾਗਰੂਕਤਾ ਜਿਹੜੀ ਆ ਜੀ ਉਹ ਕੁਦਰਤ ਨੂੰ ਚੈਲੰਜ ਹੁੰਦਾ, ਤੇ ਕੁਦਰਤ ਨੂੰ ਚੈਲੰਜ ਹਮੇਸ਼ਾ ਨੁਕਸਾਨਦੇਹ ਹੁੰਦਾ। ਤੇ ਕਹਿੰਦੇ ਜਿਹੜੇ ਜੋੜੇ ਇਹ ਸੋਚਦੇ ਨੇ ਕਿ ਬੱਚਿਆਂ ਦੇ ਆਉਣ ਨਾਲ ਤੁਹਾਡੀ ਜ਼ਿੰਦਗੀ 'ਚ ਆਨੰਦ ਚਲਾ ਜਾਂਦਾ, ਉਹਨਾਂ ਦੀ ਗਲਤ ਫਹਿਮੀ ਆ। ਅਸੀਂ ਦੋਨਾਂ ਜੀਆਂ ਨੇ ਬਹੁਤ ਬੱਚਿਆਂ ਨਾਲ ਆਨੰਦ ਵੀ ਮਾਣਿਆ, ਅਸੀਂ ਲੜਦੇ ਵੀ ਬਹੁਤ ਸੀ। ਕਹਿੰਦੇ ਫਿਰ ਉਸ ਨੂੰ ਮਨਾਉਣ ਲਈ ਦੋ ਦੋ ਘੰਟੇ ਬੇਟੀ ਨੂੰ ਚੁੱਕ ਕੇ ਬੈਠਣਾ, ਫਿਰ ਉਹ ਸੌਣ ਤੋਂ ਬਾਅਦ ਨਾਰਮਲ ਹੋ ਜਾਣਾ। ਕਿਸਮਤ ਹਰ ਕੋਈ ਆਪਣੀ ਲੈ ਕੇ ਆਉਂਦਾ, ਮੇਰੇ ਦੋ ਬੇਟੀਆਂ ਤੇ ਇੱਕ ਬੇਟਾ ਹੈ, ਬੇਟੀਆਂ ਓਵਰਸੀਜ਼ ਪੜ੍ਹਨ ਗਈਆਂ ਨੇ, ਤੇ ਮੁੱਕਦੀ ਗੱਲ ਬੱਚਿਆਂ ਨਾਲ ਘਰ ਹੈ, ਜਾਇਦਾਦ ਤੇ ਬੱਚੇ ਉੱਥੇ ਰੱਖਣੇ ਚਾਹੀਦੇ ਨੇ। ਬਿਲਕੁਲ ਜੀ, ਬਹੁਤ ਖੂਬਸੂਰਤ ਇਹਨਾਂ ਨੇ ਆਪਣਾ ਵਿਚਾਰ ਰੱਖਿਆ, ਔਰ ਮੈਨੂੰ ਲੱਗਦਾ ਅੱਜ ਦੀ ਗੱਲਬਾਤ ਦਾ ਇੱਕ ਵੱਡਾ ਨਿਚੋੜ ਜਿਹੜਾ ਇਹਨਾਂ ਨੇ ਆਪਣੀ ਗੱਲਬਾਤ ਦੇ ਜ਼ਰੀਏ ਸਾਡੇ ਨਾਲ ਸਾਂਝਾ ਕੀਤਾ ਕਿ ਨਿਚੋੜ ਇਹੋ ਹੀ ਆ ਕਿ ਜਾਗਰੂਕਤਾ ਜਿਹੜੀ ਉਹ ਸਮੇਂ ਦੀ ਲੋੜ ਹੈਗੀ ਆ, ਹਨਾ, ਵੀ ਪਰਿਵਾਰ ਜਿਹੜੇ ਆ ਚਲੋ ਆਪਣੀਆਂ ਲੋੜਾਂ ਦੇ ਮੁਤਾਬਕ, ਜਾਂ ਜੇ ਅਸੀਂ ਦੇਖਦੇ ਹਾਂ ਤਾਂ ਸਾਨੂੰ ਪਤਾ ਕਿ ਹਨਾ ਸਾਡੇ ਆਪਣੇ ਪਰਿਵਾਰ ਦੇ ਵਿੱਚ ਸਾਡੀਆਂ ਜਿਹੜੀਆਂ ਖਾਹਿਸ਼ਾਂ ਆ ਬੱਚਿਆਂ ਨੂੰ ਲੈ ਕੇ ਜਾਂ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਕੀ ਆ, ਔਰ ਉਹ ਹੋਣੀਆਂ ਵੀ ਚਾਹੀਦੀਆਂ, ਪਰ ਜੇ ਅਸੀਂ ਲੋੜ ਤੋਂ ਜ਼ਿਆਦਾ ਜਾਗਰੂਕਤਾ ਜਿਹੜੀ ਆ ਉਹ ਲੈ ਕੇ ਆਉਂਦੇ ਹਾਂ ਤਾਂ ਉਹ ਕੁਦਰਤ ਨੂੰ ਚੈਲੰਜ ਕਰਦੇ ਹਾਂ, ਤਾਂ ਉਹ ਹਮੇਸ਼ਾ ਹੀ ਸਾਡੇ ਲਈ ਨੁਕਸਾਨਦੇਹ ਆ। ਤੇ ਬਿਲਕੁਲ ਅਸੀਂ ਇਸ ਗੱਲ ਨੂੰ ਜ਼ਰੂਰ ਸਮਝੀਏ ਤੇ ਵਿਚਾਰੀਏ, ਸਾਡੇ ਦੋਸਤਾਂ ਦੇ ਜਿੰਨੇ ਵੀ ਵਿਚਾਰ ਆਏ ਆ ਉਹਨਾਂ ਦੇ ਉੱਪਰ ਜ਼ਰੂਰ ਅਸੀਂ ਇੱਕ ਵਾਰ ਥੋੜਾ ਬਹੁਤਾ ਜਿਹੜਾ ਅਸਰ ਆ ਉਹ ਕਰੀਏ, ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਗੱਲ ਆ ਜ਼ਰੂਰ ਕਲਿੱਕ ਕਰ ਜਾਂਦੀ ਆ, ਔਰ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਸਾਡੇ ਲਈ ਫਾਇਦੇਮੰਦ ਹੋ ਸਕਦੀ ਆ। ਅੱਗੇ ਸਾਡੇ ਨਾਲ ਕੁਲਦੀਪ ਕੌਰ ਜੁੜੇ ਆ, ਕਹਿੰਦੇ ਰਿਪੀਟਡ ਹੋ ਰਿਹਾ ਜੀ ਪ੍ਰੋਗਰਾਮ, ਕੋਸ਼ਿਸ਼ ਕਰਾਂਗੇ ਜੀ। ਤੁਸੀਂ ਪੁੱਛਿਆ ਆ, ਵੈਸੇ ਹਾਲੇ ਕੋਈ ਏਦਾਂ ਦੀ ਆਪਸ਼ਨ ਹੈ ਨਹੀਂ ਆ, ਅਸੀਂ ਕੋਸ਼ਿਸ਼ ਕਰਾਂਗੇ। ਵੈਸੇ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕਦੇ ਹੋ। ਤੇ ਹੁਣ ਤੁਸੀਂ ਸਵਾਲ ਕੀਤਾ ਆ ਰਿਪੀਟਡ ਹੋ ਰਿਹਾ ਪ੍ਰੋਗਰਾਮ, ਜਾਂ ਫਿਰ ਤੁਸੀਂ ਪੁੱਛ ਰਹੇ ਹੋ, ਮੈਨੂੰ ਸਮਝ ਨਹੀਂ ਲੱਗੀ, ਪਰ ਕੁਲਦੀਪ ਤੁਸੀਂ ਪੋਡਕਾਸਟ ਤੇ ਜ਼ਰੂਰ ਸੁਣ ਸਕਦੇ ਹੋ। ਅੱਗੇ ਸਾਡੇ ਨਾਲ ਕਰਮਜੀਤ ਕੌਰ ਮਾਨ ਸ਼ਾਮਲ ਹੋਏ ਆ, ਤੇ ਉਹਨਾਂ ਨੇ ਨਾ ਬਹੁਤ ਸੋਹਣੀ ਫੋਟੋ ਭੇਜੀ ਆ, ਕਿਆ ਬਾਤ ਹੈ। ਕਰਮਜੀਤ ਇਸ ਵੇਲੇ ਆਪਣੇ ਦੋਵਾਂ ਬੱਚਿਆਂ ਦੇ ਨਾਲ ਮੌਜ ਮਸਤੀ ਕਰ ਰਹੇ ਆ, ਵੱਡੇ ਬੇਟੇ ਦੇ ਮੂੰਹ ਚ ਉਹਨਾਂ ਨੇ ਨਾ ਦੁੱਧ ਦੀ ਬੋਟਲ ਦਿੱਤੀ ਹੋਈ ਆ, ਔਰ ਤਿੰਨਾਂ ਜਣਿਆਂ ਨੇ ਨਾ ਸੈਲਫੀ ਖਿੱਚ ਕੇ ਭੇਜੀ ਆ, ਇੰਜੋਏ ਕਰ ਰਹੇ ਆ ਇਸ ਵੇਲੇ ਉਹ ਬੱਚਿਆਂ ਦੇ ਨਾਲ, ਤੇ ਸਾਡਾ ਪ੍ਰੋਗਰਾਮ ਵੀ ਸੁਣ ਰਹੇ ਆ, ਬਹੁਤ ਚੰਗਾ ਲੱਗਿਆ। ਕਰਮਜੀਤ ਛੋਟਾ ਜਿਹੜਾ ਬੇਬੀ ਆ ਉਹ ਵੀ ਬੜੇ ਧਿਆਨ ਦੇ ਨਾਲ ਦੇਖ ਰਿਹਾ ਜੀ, ਔਰ ਬਹੁਤ ਚੰਗਾ ਲੱਗਦਾ। ਔਰ ਬੱਚੇ ਜਿਹੜੇ ਆ ਜੀ ਇਸੇ ਤਰ੍ਹਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਮਹਿਕਾਂ ਜਿਹੜੀਆਂ ਬਖੇਰਦੇ ਰਹਿਣ, ਅਸੀਂ ਇਹੀ ਆਸ ਕਰਦੇ ਹਾਂ। ਤੇ ਹੁਣ ਪ੍ਰੋਗਰਾਮ ਦੇ ਵਿੱਚ ਸਿਮਰ, ਅੱਜ ਦੀ ਗੱਲਬਾਤ ਦੇ ਉੱਤੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਆਪਣੇ ਮੁਤਾਬਕ?
ਮੈਂ ਇਹੀ ਕਹਿਣਾ ਚਾਹਾਂਗੀ ਜੀ, ਜਿੱਦਾਂ ਸਾਡਾ ਤੋਂ ਧਿਆਨ ਦਵਾਇਆ ਸੀ ਸੰਦੀਪ ਹੋਣਾ ਨੇ ਕਿ ਬੱਚਿਆਂ ਨੂੰ ਅਸੀਂ ਫਟਾਫਟ ਇੰਡੀਆ ਭੇਜਣ ਦੀ ਕਰਦੇ ਹਾਂ ਕਿ ਅਸੀਂ ਅਫੋਰਡ ਨਹੀਂ ਕਰ ਸਕਦੇ, ਬਹੁਤ ਔਖਾ ਕੰਮ ਹੈ, ਅਸੀਂ ਪਾਲ ਨਹੀਂ ਸਕਦੇ। ਇਹ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਨਾ ਇੱਕ ਬਹੁਤ ਜ਼ਿਆਦਾ ਵੱਖਰਾ ਜਿਹਾ ਰੁਝਾਨ ਚੱਲ ਪਿਆ। ਪਰ ਜੇ ਆਪਾਂ ਸੋਚੀਏ ਤੇ ਕੋਈ ਇੰਨਾ ਵੀ ਔਖਾ ਕੰਮ ਨਹੀਂ ਹੈ। ਹੁਣ ਮੇਰੇ ਵੀ ਦੋ ਬੱਚੇ ਨੇ, ਅਸੀਂ ਵੀ ਇਕੱਲੇ ਰਹਿੰਦੇ ਆ, ਜਿੱਦਾਂ ਮੈਂ ਮੇਰੇ ਹਸਬੈਂਡ ਆ ਤੇ ਮੇਰੇ ਦੋ ਬੱਚੇ ਆ। ਪਹਿਲਾਂ ਸਾਨੂੰ ਵੀ ਲੱਗਦਾ ਹੁੰਦਾ ਸੀਗਾ ਵੀ ਇਹ ਔਖਾ ਹੀ ਹੈ ਇੱਦਾਂ, ਪਰ ਹੌਲੀ ਹੌਲੀ ਜਦੋਂ ਦੋ ਚਾਰ ਸਾਲ ਨਿਕਲ ਜਾਂਦੇ ਨੇ, ਜਿੱਦਾਂ ਲੱਗਦਾ ਜ਼ਰੂਰ ਹੈ ਔਖਾ, ਦੋ ਚਾਰ ਮਹੀਨੇ ਜ਼ਰੂਰ ਪਹਿਲਾਂ ਔਖਾ ਲੱਗਦਾ ਕਿਉਂਕਿ ਬੱਚਾ ਛੋਟਾ ਹੁੰਦਾ ਹੈ, ਉਹ ਬੋਲ ਵੀ ਨਹੀਂ ਸਕਦਾ, ਤੁਸੀਂ ਤੁਹਾਨੂੰ ਸਮਝਣ ਚ ਔਖਾ ਲੱਗਦਾ। ਪਰ ਜਿਹੜਾ ਜੇ ਤੁਸੀਂ ਹਰ ਚੀਜ਼ ਨੂੰ ਜਿੱਦਾਂ ਮੈਨੇਜ ਕਰਨਾ ਸਿੱਖ ਲਓ ਕਿ ਆਪਾਂ ਕਿਸ ਹਿਸਾਬ ਨਾਲ ਕਿਸ ਚੀਜ਼ ਨੂੰ ਮੈਨੇਜ ਕਰਨਾ, ਤੇ ਕਹਿੰਦੇ ਵੀ ਮੇਰਾ ਇਹ ਪਰਸਨਲੀ ਅਮਰਦੀਪ ਜੀ ਮੰਨਣਾ ਕਿ ਮੈਂ ਕਿਸੇ ਵੀ ਬੰਦੇ ਨੂੰ ਨਵੇਂ ਨੂੰ ਮਿਲਦੀ ਹਾਂ ਨਾ, ਮੈਂ ਉਹਦੇ ਕੋਲੋਂ ਪਹਿਲਾਂ ਸਿੱਖਣ ਵਾਲੀ ਚੀਜ਼ ਉਹਨੂੰ ਮੈਂ ਗੇਨ ਕਰਨਾ ਪਸੰਦ ਕਰਦੀ ਹਾਂ ਵੀ ਇਹਦੇ ਇਸ ਬੰਦੇ ਕੋਲੋਂ ਸਿੱਖਣ ਵਾਸਤੇ ਕੀ ਹੈ। ਜੇ ਇਹਦੇ ਕੋਲ ਕੋਈ ਵਧੀਆ ਚੀਜ਼ ਸਿੱਖਣ ਨੂੰ ਹੈ ਤਾਂ ਮੈਂ ਜ਼ਰੂਰ ਸਿੱਖਦੀ ਹਾਂ। ਜਿੱਦਾਂ ਮੇਰੀ ਫਰੈਂਡ ਨੇ ਮੈਨੂੰ ਇੱਕ ਨੇ ਦੱਸਿਆ ਕਿ ਉਹਦੀ ਬੇਟੀ ਹੈ ਛੋਟੀ ਜੀ, ਅਜੇ 3 ਮਹੀਨਿਆਂ ਦੀ ਹੈ, ਤੇ ਉਹਨੇ ਮੈਨੂੰ ਇਹ ਦੱਸਿਆ ਕਿ ਮੈਨੂੰ ਆਪਣੇ ਬੱਚਿਆਂ ਵਰਗੀ ਇਹ ਅਕਲ ਨਹੀਂ ਸੀ ਆਈ। ਉਹਨੇ ਆਪਣੀ ਬੇਟੀ ਦਾ ਹਰ ਇੱਕ ਚੀਜ਼ ਜਿਹੜੀ ਹੈ ਨਾ ਇੱਕ ਜਿੱਦਾਂ ਉਹ ਦੋ ਚੀਜ਼ਾਂ ਲਿਆਉਂਦੀ ਹੈ, ਜਿੱਦਾਂ ਉਹਨੇ ਇੱਕ ਬੇਬੀ ਡਾਇਪਰ ਬੈਗ ਲਿਆਂਦਾ ਤੇ ਉਹਨੇ ਦੋ ਲਿਆਂਦੇ ਹੋਏ ਨੇ, ਇੱਕ ਡਾਇਪਰ ਬੈਗ ਉਹ ਆਲਵੇਜ ਰੈਡੀ ਰੱਖਦੇ ਜੇ ਕਿਤੇ ਬਾਹਰ ਜਾਣਾ ਹੋਵੇ ਤੇ, ਜਿੱਦਾਂ ਪ੍ਰੈਨ ਦੇ ਵਿੱਚ ਉਹਦੇ ਵਿੱਚ ਇੱਕ ਕਹਿੰਦੀ ਮੈਂ ਇੱਕ ਸੈਪਰੇਟ ਸੂਟ, ਇੱਕ ਸੈਪਰੇਟ ਡਾਇਪਰ, ਇੱਕ ਛੋਟੀ ਕਰੀਮ, ਇੱਕ ਛੋਟਾ ਨੈਪੀ ਟਿਸ਼ੂ ਵਾਈਪਸ, ਹਰ ਇੱਕ ਚੀਜ਼ ਉਹਨੇ ਜਿਹੜੀ ਹੈ ਦੋ ਫੀਡਰਾਂ ਵਾਸ਼ ਕਰਕੇ ਉਹ ਪੂਰੀਆਂ ਉਹਨੇ ਉਹਦੇ ਵਿੱਚ ਬੈਗ ਚ ਰੈਡੀ ਰੱਖੀਆਂ ਹੁੰਦੀਆਂ। ਮਤਲਬ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਨੇਜ ਕਰਨੀਆਂ ਪੈਂਦੀਆਂ, ਤੇ ਕਿਤੇ ਨਾ ਕਿਤੇ ਮੈਂ ਕਈ ਪੇਰੈਂਟਸ ਕੋਲ ਸੁਣਿਆ ਵੀ ਅਸੀਂ ਨੀ ਬਾਹਰ ਜਾਂਦੇ, ਪਹਿਲਾਂ ਇੰਨਾ ਸਮਾਨ ਇਕੱਠਾ ਕਰੋ, ਪਹਿਲਾਂ ਫਿਰ ਬੈਗ ਬਣਾਓ, ਫਿਰ ਡਾਇਪਰ ਬੈਗ ਚੁੱਕੋ, ਫਿਰ ਪ੍ਰੈਮ ਚੁੱਕੋ, ਫਿਰ ਕਿਤੇ ਜਾ ਕੇ ਤੁਸੀਂ ਬਾਹਰ ਨਿਕਲਦੇ ਹੋ, ਅਜੇ ਬਾਹਰ ਬਾਅਦ ਚ ਨਿਕਲੋ, ਬੱਚੇ ਨੂੰ ਪੋਟੀ ਪਹਿਲਾਂ ਆ ਜਾਂਦੀ ਹੈ ਜਾਂ ਭੁੱਖ ਪਹਿਲਾਂ ਆ ਜਾਂਦੀ ਹੈ। ਸੋ ਇੱਦਾਂ ਦੀ ਕਈ ਨਿੱਕੀਆਂ ਨਿੱਕੀਆਂ ਪ੍ਰੋਬਲਮ ਜਿਹੜੀਆਂ ਸਾਡੀ ਫੈਮਿਲੀ ਚ ਆਉਂਦੀਆਂ, ਪਰ ਜੇ ਆਪਾਂ ਨੂੰ ਥੋੜਾ ਜਿਹਾ ਮੈਨੇਜ ਕਰਨਾ ਸਿੱਖ ਲਈਏ, ਜਿੱਦਾਂ ਉਹਨੇ ਮੈਨੂੰ ਦੱਸਿਆ ਕਿ ਮੈਂ ਆਲਰੇਡੀ ਕਹਿੰਦੀ ਇੱਕ ਸੈਪਰੇਟ ਬੈਗ ਲਿਆ ਹੋਇਆ ਤੇ ਉਹਨੂੰ ਮੈਂ ਕਾਰ ਚ ਰੱਖਿਆ ਹੋਇਆ ਤਾਂ ਕਿ ਜੇ ਮੈਨੂੰ ਕੋਈ ਚੀਜ਼ ਭੁੱਲ ਵੀ ਜਾਵੇ ਤੇ ਐਟਲੀਸਟ ਵੀ ਉਹਦੇ ਵਿੱਚ ਹੋਵੇ। ਤੇ ਇਟਸ ਅ ਗੁੱਡ ਥਿੰਗ ਕਿ ਜੇ ਆਪਾਂ ਕਿਸੇ ਨਾ ਕਿਸੇ ਕੋਲੋਂ ਕੋਈ ਚੀਜ਼ ਸਿੱਖ ਲੈਂਦੇ ਹਾਂ, ਤੇ ਕੋਈ ਮਾੜੀ ਗੱਲ ਨਹੀਂ ਹੈ ਕਿ ਜੇ ਆਪਾਂ ਕਿਸੇ ਚੀਜ਼ ਨੂੰ ਅਡੋਪਟ ਕਰ ਲੈਂਦੇ ਹਾਂ ਕਿਸੇ ਕੋਲੋਂ ਕੋਈ ਸਿੱਖਣ ਨੂੰ, ਜੇ ਆਪਾਂ ਹਮੇਸ਼ਾ ਹੀ ਸੋਚਦੇ ਵੀ ਅਸੀਂ ਸਭ ਤੋਂ ਜ਼ਿਆਦਾ ਸਿਆਣੇ ਹਾਂ ਤੇ ਸਾਡੇ ਕੋਲ ਆਲਰੇਡੀ ਬਹੁਤ ਜ਼ਿਆਦਾ ਭੰਡਾਰ ਹੈਗਾ, ਆਲਰੇਡੀ ਤੁਨ ਤੁਨ ਕੇ ਸਿਆਣਾ ਪੜੀ ਹੋਈ ਹੈ ਤੇ ਹੋਰ ਕੁਛ ਸਿੱਖਣ ਦੀ ਨਹੀਂ ਲੋੜ, ਮੈਨੂੰ ਲੱਗਦਾ ਕਿ ਇਹ ਵਿਚਾਰ ਕਿਤੇ ਨਾ ਕਿਤੇ ਸਾਨੂੰ ਡਿਸਟਰਬ ਕਰ ਜਾਂਦਾ। ਤੇ ਉਹਨੇ ਮੈਨੂੰ ਦੱਸਿਆ ਕਿ ਉਹ ਜਦੋਂ ਵੀ ਬੱਚੇ ਨੂੰ ਬਾਹਰ ਲੈ ਕੇ ਜਾਂਦੀ ਹੈ ਤੇ ਜਿੱਦਾਂ ਇੱਕ ਅੰਬਰੇਲਾ ਜਾਂ ਉਹਦੇ ਵਾਸਤੇ ਸ਼ੀਲਡ ਕਵਰ, ਕਿਉਂਕਿ ਮੈਲਬਨ ਦਾ ਥੋੜਾ ਮੌਸਮ ਵੀ ਇੱਦਾਂ ਦਾ, ਤੇ ਉਹ ਆਲਰੇਡੀ ਸਾਰਾ ਕੁਛ ਰੈਡੀ ਰੱਖਦੀ ਹੈ। ਤੇ ਫਿਰ ਉਹਨੇ ਮੈਨੂੰ ਦੱਸਿਆ ਕਿ ਉਹ ਸ਼ਾਮ ਨੂੰ ਇੱਕ ਘੰਟਾ ਜ਼ਰੂਰ ਵਾਕ ਕਰਦੀ ਪ੍ਰੈਮ ਤੇ ਆਪਣੇ ਬੱਚੇ ਨੂੰ ਲੈ ਜਾਂਦੀ ਹੈ ਬਾਹਰ ਪਾਰਕ ਦੇ ਵਿੱਚ ਤੇ ਇੱਕ ਵਾਕ ਜ਼ਰੂਰ ਕਰਦੀ ਹੈ। ਤੇ ਫਿਰ ਮੈਨੂੰ ਲੱਗਦਾ ਕਿ ਜਦੋਂ ਆਪਾਂ ਇਹ ਸੋਚਦੇ ਹਾਂ ਕਿ ਹਾਏ ਹੁਣ ਬੱਚਾ ਹੋ ਗਿਆ, ਮੈਂ ਘਰ ਚ ਭੱਜ ਗਈ, ਹੁਣ ਮੈਂ ਕੰਮ ਤੇ ਕਦੋਂ ਵਾਪਸ ਜਾਊਂਗੀ, ਕਦੋਂ ਜਾ ਕੇ ਮੈਂ ਕੰਮ ਤੇ ਜਾਊਂਗੀ, ਮੈਂ ਤੇ ਆ ਹੀ ਹਾਂ, ਜੇ ਆਪਾਂ ਇਸ ਵਿਚਾਰ ਨੂੰ ਇਹ ਸੋਚ ਕੇ ਇੱਦਾਂ ਚੱਲੀਏ ਕਿ ਹੁਣ ਸਾਡੇ ਘਰ ਚ ਇੱਕ ਨਵਾਂ ਫੈਮਿਲੀ ਮੈਂਬਰ ਆਇਆ ਤੇ ਆਪਾਂ ਇੱਕ ਸਾਲ ਤੱਕ ਦਿਨ ਰਾਤ ਇਹਨੂੰ ਹੀ ਇੰਪੋਰਟੈਂਟ ਆ, ਇਹਦੇ ਵਾਸਤੇ ਆਪਾਂ ਇੱਕ ਸਾਲ ਡੈਡੀਕੇਟ ਕਰਨਾ, ਸਮਾਂ ਦੇਣਾ ਹੀ ਦੇਣਾ, ਚਾਹੇ ਜੋ ਮਰਜ਼ੀ ਹੋ ਜਾਏ, ਪੈਸੇ ਥੋੜੇ ਬਹੁਤ ਵੱਧ ਘੱਟ ਜਾਣ ਜਾਂ ਕੁਛ ਵੀ ਹੋ ਜਾਏ, ਆਪਾਂ ਇੱਕ ਸਾਲ ਇਹਨੂੰ ਡੈਡੀਕੇਟ ਕਰਨਾ। ਹਾਂ, ਸਾਲ ਤੋਂ ਬਾਅਦ ਆਪਾਂ ਸੋਚਾਂਗੇ ਜਦੋਂ ਇਹ ਥੋੜਾ ਜਿਹਾ ਆਪਣਾ ਸੈਲਫ ਡਿਪੈਂਡੈਂਟ ਜਿਹਾ ਹੋਜੂਗਾ, ਉਸ ਤੋਂ ਬਾਅਦ ਅਸੀਂ ਸੋਚਾਂਗੇ ਕੀ ਕਰਨਾ। ਤੇ ਉਹ ਵਿਚਾਰ ਨਾ ਤੁਹਾਡੇ ਮਨ ਚ ਕਿਤੇ ਨਾ ਕਿਤੇ ਇੱਕ ਸ਼ਾਂਤੀ ਆਉਂਦੀ ਹੈ ਵੀ ਨਹੀਂ ਆਪਾਂ ਮਤਲਬ ਸਾਰਾ ਦਿਨ ਸਾਨੂੰ ਇਹੀ ਇੱਕ ਕੰਮ ਆ, ਆਪਾਂ ਇਹ ਸੋਚ ਕੇ ਚੱਲੀਏ ਕਿ ਇਹੀ ਹੈ ਇੱਕ ਕੰਮ ਜਿਹੜਾ ਸਾਨੂੰ ਇੱਕ ਸਾਲ ਵਾਸਤੇ ਦਿੱਤਾ ਗਿਆ। ਹੁਣ ਇਹ ਸਭ ਤੋਂ ਵੱਡੀ ਪ੍ਰਾਇਓਰਟੀ ਜਿਹੜੀ ਆ ਸਾਡੀ ਲਾਈਫ ਚ, ਇੱਕ ਬੱਚਾ ਆ ਜਿਹਨੂੰ ਅਸੀਂ ਪਾਲਣਾ। ਇਹ ਨਹੀਂ ਕਿ ਸਿਰਫ ਵਾਈਫ ਹਸਬੈਂਡ ਵੀ ਇਹੀ ਸੋਚੇ ਕਿ ਜੇ ਮੈਂ ਘਰ ਜਾਣਾ ਤੇ ਮੈਂ ਬੱਚੇ ਵਾਸਤੇ ਕੀ ਲੈ ਕੇ ਜਾਣਾ, ਕੁਛ ਉਹਦੀ ਚੀਜ਼ ਲਿਆਉਣ ਵਾਲੀ ਕਰਨ ਵਾਲੀ, ਜੇ ਆਪਾਂ ਉਹ ਵਾਲਾ ਟਾਈਮ ਮੈਨੇਜ ਕਰ ਲਿਆ ਨਾ ਫਿਰ ਸਾਡੀ ਲਾਈਫ ਬਹੁਤ ਈਜ਼ੀ ਹੋ ਜਾਂਦੀ ਹੈ। ਜੇ ਆਪਾਂ ਉਸ ਟਾਈਮ ਤੇ ਆਪਣੀ ਲਾਈਫ ਡਿਸਟਰਬੈਂਸ ਕ੍ਰੀਏਟ ਕਰ ਲਈ ਜਾਂ ਆਪਣੇ ਮਨ ਨੂੰ ਸਮਝਾਉਣਾ ਅਤੇ ਆਪਣੇ ਮਨ ਨੂੰ ਆ, ਹਨਾ, ਤੇ ਜੇ ਆਪਾਂ ਆਪਣੇ ਮਨ ਚ ਇਹ ਚੀਜ਼ ਰੱਖੀ ਕਿ ਹਾਏ ਮਹੀਨਾ ਹੋ ਗਿਆ, ਦੋ ਮਹੀਨੇ ਨਿਕਲ ਗਏ, ਹੁਣ ਤਿੰਨ ਮਹੀਨੇ ਨਿਕਲ ਗਏ, ਉਹ ਥੋੜਾ ਜਿਹਾ ਔਖਾ ਹੋ ਜਾਂਦਾ। ਬਾਕੀ ਹਰ ਇੱਕ ਦੀ ਆਪਣੀ ਸੋਚ ਆ, ਤੇ ਅਖੀਰਲੇ ਵਿਚਾਰ ਤੇ ਮੈਂ ਅੱਜ ਇਹੀ ਦੇਣੇ ਚਾਹੂੰਗੀ।
ਸੋ ਆਪਾਂ ਨੂੰ ਮੈਨੂੰ ਲੱਗਦਾ ਜੀ ਸਿੱਖਣ ਨੂੰ ਹਰ ਇੱਕ ਤੋਂ ਹੀ ਮਿਲਦਾ ਔਰ ਹਰ ਇੱਕ ਦੇ ਤਜਰਬੇ ਤੋਂ ਸਿੱਖਣਾ ਬਹੁਤ ਜ਼ਰੂਰੀ ਆ, ਔਰ ਇਹ ਛੋਟੀਆਂ ਛੋਟੀਆਂ ਸਿੱਖਾਂ ਜਿਹੜੀਆਂ ਇਹ ਸਾਡੀ ਜਿਹੜੀ ਜ਼ਿੰਦਗੀ ਆ ਨਾ ਉਹਨੂੰ ਹੋਰ ਸੌਖੀ ਕਰ ਸਕਦੀਆਂ। ਤੇ ਸਾਡੇ ਨਾਲ ਨਾ ਇੱਕ ਦੋ ਹੋਰ ਸਰੋਤੇ ਜੁੜੇ ਆ, ਸਿਮਰ ਮੈਂ ਵਿੱਚੋਂ ਰੋਕਣ ਦੇ ਲਈ ਮਾਫੀ ਚਾਹਾਂਗੀ। ਸਾਡੇ ਨਾਲ ਇੱਕ ਵਾਰ ਫੇਰ ਜੁੜੇ ਨੇ ਜੀ ਸੰਦੀਪ ਚੌਹਾਨ ਹੋਰੀ। ਸੰਦੀਪ ਚੌਹਾਨ ਕਹਿੰਦੇ ਜੀ ਮੇਰੇ ਤਿੰਨ ਬੱਚੇ ਨੇ, ਦੋ ਮੁੰਡੇ ਆ ਤੇ ਇੱਕ ਲੜਕੀ ਆ, ਤੇ ਆਈ ਕਾਂਟ ਇਮੇਜਿਨ ਮਾਈ ਲਾਈਫ ਵਿਦਆਊਟ ਦੈਮ। ਘਰ ਚ ਕਹਿੰਦੇ ਕੁੜੀ ਵੀ ਜ਼ਰੂਰ ਚਾਹੀਦੀ ਹੈ, ਸਿਸਟਰ ਤਾਂ ਰਿਸ਼ਤਾ ਹੀ ਵੱਖਰਾ ਹੁੰਦਾ, ਬਿਲਕੁਲ ਸਿਸਟਰ ਦਾ ਰਿਸ਼ਤਾ ਹੀ ਵੱਖਰਾ ਹੁੰਦਾ। ਡਿਡਨਟ ਹੈਵ ਅ ਸਿਸਟਰ ਐਂਡ ਆਈ ਮਿਸਡ ਦਿਸ ਬਿਊਟੀਫੁਲ ਰਿਲੇਸ਼ਨ। ਸੰਦੀਪ ਕਿਆ ਬਾਤ ਹੈ ਜੀ, ਬਿਲਕੁਲ। ਸੋ ਕਹਿੰਦੇ ਹੁੰਦੇ ਆ ਬਾਕੀ ਤਾਂ ਬਹੁਤ ਕੁਛ ਕੁਦਰਤ ਦੇ ਹੱਥ ਹੁੰਦਾ ਹਨਾ, ਪਰ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਆ, ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਵੀ ਕਲਪਨਾ ਨਹੀਂ ਕਰ ਸਕਦੇ ਆਪਣੇ ਬੱਚਿਆਂ ਤੋਂ ਬਿਨਾਂ ਜ਼ਿੰਦਗੀ ਦੀ, ਬਿਲਕੁਲ ਇਸੇ ਤਰ੍ਹਾਂ ਜਿਹੜੇ ਪਰਿਵਾਰ ਆ ਉਹ ਖੁਸ਼ਹਾਲ ਪਰਿਵਾਰ ਹੀ ਤਾਂ ਕਹਾਏ ਜਾਂਦੇ ਆ ਜੇ ਉਹਨਾਂ ਦੇ ਵਿੱਚ ਬੱਚਿਆਂ ਦੀਆਂ ਜਿਹੜੀਆਂ ਕਿਲਕਾਰੀਆਂ ਉਹ ਗੂੰਜਦੀਆਂ ਹੋਣ। ਇਸ ਤੋਂ ਪਹਿਲਾਂ ਸਾਡੇ ਨਾਲ ਮਨਦੀਪ ਕੌਰ ਹੁਰੀ ਵੀ ਜੁੜੇ ਆ, ਤੇ ਮਨਦੀਪ ਕੌਰ ਹੁਰਾਂ ਨੇ ਗੱਲਬਾਤ ਸਾਡੀ ਪਸੰਦ ਕੀਤੀ ਆ ਸਿਮਰ ਤੇ ਨਾਲ ਹੀ ਨਾਲ ਗੁੱਡ ਮਾਰਨਿੰਗ ਬੁਲਾਈ ਹੈ। ਗੁੱਡ ਮਾਰਨਿੰਗ ਜੀ ਸਾਡੇ ਵੱਲੋਂ ਵੀ ਕਹਿੰਦੇ ਆਈ ਐਮ 6 ਮੰਥਸ ਪ੍ਰੈਗਨੈਂਟ ਐਂਡ ਸਟਿਲ ਵਰਕਿੰਗ ਫੁੱਲ ਟਾਈਮ ਐਂਡ ਪਲੀਜ਼ ਸ਼ੇਅਰ ਯੂਅਰ ਟਿਪਸ ਹਾਊ ਟੂ ਬੈਟਰ ਮੈਨੇਜ ਲਾਈਫ ਆਫਟਰ ਬੇਬੀ ਅਰਾਈਵਸ। ਆਈ ਐਮ ਪ੍ਰਾਊਡ ਆਫ ਦ ਫੈਕਟ ਦੈਟ ਆਈ ਵਿਲ ਲੁੱਕ ਆਫਟਰ ਮਾਈ ਚਾਈਲਡ ਹੇਅਰ ਇਨ ਆਸਟ੍ਰੇਲੀਆ। ਕਿਆ ਬਾਤ ਹੈ ਜੀ, ਇਟਸ ਰੀਅਲੀ ਗੁੱਡ ਡਿਸਕਸ਼ਨ ਐਂਡ ਕੀਪ ਅਪ ਦ ਗੁੱਡ ਵਰਕ, ਕਾਇੰਡ ਰਿਗਾਰਡਸ ਮਨਦੀਪ। ਮੈਨੂੰ ਲੱਗਦਾ ਸਿਮਰ ਆਪਾਂ ਇਸ ਵਿਸ਼ੇ ਦੇ ਉੱਤੇ ਇੱਕ ਪੂਰਾ ਪ੍ਰੋਗਰਾਮ ਜਿਹੜਾ ਸੀਗਾ ਉਹ ਕੀਤਾ ਸੀਗਾ, ਤੇ ਮੈਂ ਕੋਸ਼ਿਸ਼ ਕਰਦੀ ਹਾਂ ਮਨਦੀਪ ਤੁਹਾਨੂੰ ਅਸੀਂ ਉਹ ਪ੍ਰੋਗਰਾਮ ਦਾ ਜਿਹੜਾ ਪੋਡਕਾਸਟ ਲਿੰਕ ਆ ਉਹ ਜ਼ਰੂਰ ਭੇਜੀਏ। ਸਾਡੇ ਨਾਲ ਅੱਗੇ ਇੱਕ ਸਰੋਤੇ ਜੁੜੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਡਿਜਿਟ ਹੈ ਜੀ 600। ਜੀ ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਮਨਪ੍ਰੀਤ ਬੋਲ ਰਹੀ ਹਾਂ।
ਹਾਂਜੀ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ, ਤੁਸੀਂ ਇਸ ਵੇਲੇ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ ਕਾਲ ਕੀਤੀ ਹੈ, ਮੇਰੇ ਨਾਲ ਸਿਮਰ ਇਸ ਗੱਲਬਾਤ ਦੇ ਵਿੱਚ ਹਿੱਸਾ ਲੈ ਰਹੇ ਜੀ।
ਹਾਂਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਟੌਪਿਕ ਹੈ
ਜੀ। ਸ਼ੁਕਰੀਆ।
ਇਹੀ ਸਟੋਰੀ ਮੇਰੀ ਹੈ ਵੀ ਜਦੋਂ ਮੈਂ ਤੇ ਮੇਰੇ ਹਸਬੰਡ ਮੈਲਬੋਰਨ ਚ ਆਏ, ਅਸੀਂ ਵੀ ਇਹੀ ਸੋਚਿਆ ਵੀ ਜਿਹੜਾ ਬੇਬੀ ਲੈਣਾ ਹੈ ਉਹ ਆਪਾਂ ਥੋੜਾ ਰੁਕ ਕੇ ਲੈਣਾ ਹੈ
ਜੀ,
ਕਿਉਂਕਿ ਵੀ ਆਪਣੇ ਕੋਲੇ ਸ਼ਾਇਦ ਆਪਣੀ ਇਨਕਮ ਇੰਨੀ ਨਹੀਂ ਹੈ ਵੀ ਆਪਾਂ ਅਫੋਰਡ ਕਰ ਸਕੀਏ। ਪਰ ਅਸੀਂ ਗਲਤ ਸੀ ਇਸ ਟੌਪਿਕ ਤੇ
ਜੀ।
ਫਿਰ ਸਾਡਾ ਜਿਹੜਾ ਬੇਬੀ ਬਹੁਤ ਕੰਪਲੀਕੇਸ਼ਨ ਆਈਆਂ, ਬੇਬੀ 7 ਈਅਰ ਬਾਅਦ ਹੋਇਆ ਤੇ ਅਨਦਰ ਥਿੰਗ ਇਹ ਹੋਈ ਕਿ ਸਾਨੂੰ ਉਸ ਟਾਈਮ ਤੱਕ ਪੀ ਆਰ ਵੀ ਨਹੀਂ ਮਿਲੀ, ਕਿਉਂਕਿ ਸਾਨੂੰ ਬਾਅਦ ਚ ਇਸੇ ਤਰ੍ਹਾਂ ਮਹਿਸੂਸ ਹੋਇਆ ਹੁਣ ਬੇਬੀ ਹੋਣ ਤੋਂ ਬਾਅਦ 2 ਸਾਲ ਦੀ ਹੋ ਗਈ ਹੈ ਸਾਡੀ ਗੁੜੀਆ
ਜੀ ਜੀ,
ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਹੀ ਮੈਂ ਕੰਸੀਵ ਕੀਤਾ ਤੇ ਮੈਨੂੰ ਐਂ ਲੱਗਿਆ ਵੀ ਸਾਰੇ ਕੰਮ ਸਟੇਟ ਅਵੇ ਹੋਣ ਲੱਗ ਗਏ ਜੋ ਸਟਾਪ ਹੋਏ ਪਏ ਸੀ ਇੰਨੇ ਸਾਲਾਂ ਤੋਂ।
ਕੀ ਬਾਤ ਹੈ ਜੀ।
ਈਵਨ ਮੇਰੇ ਲਾਅ ਫੈਮਿਲੀਜ਼ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋ ਰਿਹਾ ਸੀਗਾ, ਤੇ ਉਹ ਇਸ ਤਰ੍ਹਾਂ ਲੱਗ ਰਹੀ ਸੀ ਵੀ ਜਿਵੇਂ ਵਿਸ਼ਿੰਗ ਹੈ ਤੇ ਬਹੁਤ ਵਧੀਆ ਗਿਫਟ ਹੈ, ਗੋਡ ਗਿਫਟ ਹੈ, ਤੇ ਵੀ ਮੈਂ ਉਹਦੇ ਬਿਨਾਂ ਲਾਈਫ ਇਮੇਜਿਨ ਨਹੀਂ ਕਰ ਸਕਦੀ। ਤੇ ਪਰ ਨੈਕਸਟ ਇਹ ਸੀਗਾ ਵੀ ਮੇਰੇ ਹਸਬੈਂਡ ਨੇ ਉਸ ਟਾਈਮ ਮੇਰੀ ਬਹੁਤ ਹੈਲਪ ਕੀਤੀ
ਜੀ,
ਜੋ ਮੈਂ ਪਹਿਲਾਂ 5 ਸਾਲ ਰੈਗੂਲਰ ਜੋਬ ਕਰ ਰਹੀ ਸੀ, ਸਟੇਟ ਅਵੇ ਘਰੇ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ ਇੱਕਦਮ, ਬਟ ਮੈਂ ਇਸ ਦੋਨਾਂ ਨੇ ਇਹੀ ਸੋਚਿਆ ਵੀ ਨਹੀਂ ਆਪਾਂ ਨੂੰ ਘਰੇ ਰਹਿਣਾ ਚਾਹੀਦਾ ਤੇ ਐਟ ਲੀਸਟ 3 ਸਾਲ ਤੱਕ ਇਹਨੂੰ ਟਾਈਮ ਦੇਣਾ
ਜੀ।
ਇਸ ਟਾਈਮ ਤੇ ਮੇਰੀ ਬੇਟੀ ਸੁਖਮ ਹੈ ਉਸਦਾ ਨਾਮ, ਤੇ ਉਹ 2 ਸਾਲ ਦੀ ਹੋ ਚੁੱਕੀ ਹੈ
ਜੀ,
ਤੇ ਹੁਣ ਮੈਂ ਜੋਬ ਸਟਾਰਟ ਕੀਤੀ ਹੈ। ਮੈਂ ਮਾਰਨਿੰਗ ਸ਼ਿਫਟ ਕਰਦੀ ਹਾਂ 6 ਤੋਂ ਆਈ ਥਿੰਕ 11-12 ਫਿਨਿਸ਼ ਕਰ ਦਿੰਦੀ ਹਾਂ, ਮੇਰੇ ਹਸਬੈਂਡ ਨਾਈਟ ਸ਼ਿਫਟ ਕਰ ਰਹੇ ਆ
ਜੀ,
ਅਸੀਂ ਮੇਰੇ ਹਸਬੈਂਡ ਵੀ ਬਹੁਤ ਹੈਲਪ ਕਰਦੇ ਮੇਰੀ, ਸੋ ਬਟ ਸਟਿਲ ਅਸੀਂ ਮੇਨ ਸਾਨੂੰ ਇਹ ਹੈ ਵੀ ਅਸੀਂ ਉਹਨੂੰ ਟਾਈਮ ਦੇਈਏ, ਕਿਉਂਕਿ ਅਸੀਂ ਇੱਕ ਦੂਜੇ ਨਾਲ ਟਾਈਮ ਬਹੁਤ ਸਪੈਂਡ ਕੀਤਾ, ਪਰ ਹੁਣ ਉਹਦਾ ਟਾਈਮ ਹੈ ਐਟਲੀਸਟ 3-4 ਈਅਰਸ ਤੱਕ ਤੋਂ ਜਦੋਂ ਤੱਕ ਉਹਦਾ ਕਿੰਡਰ ਨਹੀਂ ਸਟਾਰਟ ਹੁੰਦਾ
ਜੀ।
ਅਨਦਰ ਥਿੰਗ ਇਹ ਹੈ ਵੀ ਮੈਂ ਇੱਕ ਹੋਰ ਟੋਪਿਕ ਸੁਣ ਰਹੀ ਸੀ ਵੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਜਿਹੜੀਆਂ ਆਜ਼ੀ ਫੈਮਿਲੀ ਹੈ ਵੀ ਉਹ ਬੱਚੇ ਲੇਟ ਕਰਦੀਆਂ
ਜੀ ਜੀ,
ਬਟ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਹੋ ਰਿਹਾ। ਮੈਂ ਇੱਕ ਜਿਹੜੀਆਂ ਮੇਰੇ ਕਾਫੀ ਲਿੰਕ ਦੇ ਵਿੱਚ ਨੇ ਫੈਮਿਲੀਜ਼ ਜੋ ਗੁੱਡ ਫੈਮਿਲੀਜ਼ ਨੇ, ਵਧੀਆ ਬੈਂਕਿੰਗ ਜੋਬ ਕਰਦੀਆਂ ਨੇ, ਬਹੁਤ ਵਧੀਆ ਫੈਮਿਲੀਜ਼ ਨੇ, ਉਹ ਲੇਟ ਨਹੀਂ ਕਰਦੀਆਂ ਆਪਣੇ ਬੱਚੇ
ਜੀ। ਮੈਨੂੰ ਲੱਗਦਾ ਮਨਪ੍ਰੀਤ ਇਹ ਜਿਹੜੀ ਪੀੜੀ ਦਾ ਫਰਕ ਹੈ, ਕਿਉਂਕਿ ਸਿਮਰ ਜੇ ਇਸ ਪੀੜੀ ਦੀ ਗੱਲ ਕਰ ਰਹੇ ਸੀ ਉਹ ਇੱਕ ਜਿਹੜੀ ਪੂਰੀ ਦੀ ਪੂਰੀ 20 ਸਾਲ ਪਹਿਲਾਂ ਵਾਲੀ ਪੀੜੀ ਦੀ ਗੱਲ ਕਰ ਰਹੇ ਸੀ ਜਿਨ੍ਹਾਂ ਨੇ ਪਹਿਲਾਂ ਇਹ ਭੁੱਲ ਕੀਤੀ ਔਰ ਉਹ ਉਸ ਭੁੱਲ ਨੂੰ ਇਸ ਵੇਲੇ ਭੁਗਤ ਰਹੇ ਆ, ਹਨਾ। ਪਰ ਜਿਹੜੀ ਅੱਜ ਦੀ ਪੀੜੀ ਆ,
ਕਿਉਂਕਿ
ਹਾਂ ਉਹਨਾਂ ਦੇ ਪੇਰੈਂਟਸ ਉਹ ਭੁੱਲ ਕਰ ਚੁੱਕੇ ਆ, ਪਰ ਬੱਚੇ ਜਿਹੜੇ ਆ ਉਹ ਉਹਨਾਂ ਦੇ ਉਲਟ ਜਾ ਰਹੇ ਆ, ਉਹ ਹੁਣ ਅਰਲੀ ਏਜ ਦੇ ਵਿੱਚ ਬੱਚੇ ਲੈ ਰਹੇ
ਅੱਜ ਨਹੀਂ ਜੀ। ਹਾਂਜੀ, ਤੇ ਉਹ 2-3 ਬੱਚੇ ਨਾਰਮਲ ਆ ਉਹਨਾਂ ਲਈ, ਬਟ ਆਪਣੇ ਜਿਹੜੇ ਪੰਜਾਬੀ ਕਲਚਰ ਲਾ ਲੋ ਜੋ ਵੀ ਹੈ, ਉੱਥੇ ਆਪਾਂ ਇੱਕ ਬੱਚਾ ਹੋ ਗਿਆ ਤਾਂ ਆਪਾਂ ਸਟਾਪ ਕਰ ਜਾਂਦੇ ਹਾਂ ਤੇ ਆਪਣੇ ਤੋਂ ਸ਼ਾਇਦ ਇੰਨੇ ਖਰਚੇ ਨਹੀਂ ਉਠਾਏ ਜਾਣੇ। ਇਹ ਵੀ ਮੈਨੂੰ ਲੱਗਦਾ ਵੀ ਇੱਕ ਲੇਟਰ ਔਨ ਮੇ ਬੀ 10-15 ਸਾਲਾਂ ਬਾਅਦ ਆਪਣੀ ਇੱਕ ਭੁੱਲ ਹੋਊਗੀ
ਜੀ,
ਵੀ ਇੱਥੇ ਆਪਾਂ ਇੱਕ ਕੰਟਰੀ ਦੇ ਵਿੱਚ ਉਹਦਾ ਕੋਈ ਵੀ ਇੱਕ ਸਕਾ ਭੈਣ ਭਰਾ ਨਹੀਂ ਹੈ
ਜੀ ਜੀ ਬਿਲਕੁਲ
ਠੀਕ ਹੈ, ਤੇ ਉਹਨੇ 25-30 ਸਾਲਾਂ ਬਾਅਦ ਬੈਕ ਟੂ ਆਪਣੇ ਓਵਰਸੀਜ਼ ਜਾਂ ਹੋਮ ਕੰਟਰੀ ਚ ਨਹੀਂ ਜਾਣਾ, ਤੇ ਫਿਰ ਉੱਥੇ ਇੱਥੇ ਆ ਕੇ ਉਹ ਕਿਹਦੇ ਨਾਲ ਵਰਤੂਗਾ, ਕਿਹਦੇ ਤੇ ਟਰਸਟ ਕਰੂਗਾ
ਜੀ ਜੀ
ਬਿਲਕੁਲ
ਤੇ ਨਹੀਂ ਸਟਾਪ ਕਰ ਐਟਲੀਸਟ ਜੋ ਐਟਲੀਸਟ ਆਪਾਂ ਨੂੰ ਇਹ ਵੀ
ਜੀ ਜੀ ਬਹੁਤ ਖੂਬ ਚੀਜ਼ ਮਹਿਸੂਸ ਕੀਤੀ ਜੀ। ਕਿ ਸਾਡੇ ਨਾਲ ਉਹਨਾਂ ਨੇ ਇਹ ਤਜਰਬਾ ਜਿਹੜਾ ਸਾਂਝਾ ਕੀਤਾ ਕਿ ਉਹ ਵੀ ਇਹੀ ਸੋਚਦੇ ਸੀਗੇ ਕਿ ਅਸੀਂ ਹੁਣ ਤੱਕ ਬੇਬੀ ਨਹੀਂ ਲੈਣਾ ਔਰ ਉਸ ਤੋਂ ਬਾਅਦ ਕੰਪਲੀਕੇਸ਼ਨਸ ਵੀ ਆਈਆਂ ਹਨਾ, ਪਰ ਕਈ ਵਾਰ ਸਾਡਾ ਉਹ ਫੈਸਲਾ ਉਸ ਵੇਲੇ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਗਲਤ ਆ ਜਾਂ ਸਹੀ ਆ, ਅਸੀਂ ਆਪਣੇ ਆਪ ਨੂੰ ਸਹੀ ਮੰਨਦੇ ਹੁੰਦੇ ਹਾਂ, ਪਰ ਲੇਟਰ ਔਨ ਸਾਨੂੰ ਉਹ ਚੀਜ਼ਾਂ ਜਿਹੜੀਆਂ ਜ਼ਰੂਰ ਰਿਜ਼ਲਟ ਜਿਹੜਾ ਉਸ ਤਰ੍ਹਾਂ ਦਾ ਦੇ ਦਿੰਦੀਆਂ ਜਿਸ ਤੋਂ ਸਾਨੂੰ ਸਮਝਣ ਨੂੰ ਔਰ ਸਿੱਖਣ ਨੂੰ ਮਿਲਦਾ। ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਤੁਹਾਡਾ ਗੱਲਬਾਤ ਦੇ ਲਈ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਤੇ ਅੱਗੇ ਸਾਡੇ ਨਾਲ ਕੁਛ ਹੋਰ ਸੁਨੇਹੇ ਸਿਮਰ ਜੁੜੇ ਆ ਸਾਡੇ ਨਾਲ, ਜਗਤਾਰ ਗਿੱਲ ਠੁੱਡੀਕੇ ਵਾਲ ਇੱਕ ਵਾਰ ਫਿਰ ਜੁੜੇ ਆ। ਕਹਿੰਦੇ ਅਸੀਂ 8 ਭੈਣ ਭਰਾ ਤੇ ਮੈਂ ਸਭ ਤੋਂ ਛੋਟਾ, ਮੇਰੀ ਉਮਰ 54 ਸਾਲ ਹੈ। ਸਾਡਾ ਸਾਂਝਾ ਪਰਿਵਾਰ ਹੈ ਪਰ ਅਲੱਗ ਅਲੱਗ ਖਿਲਰੇ ਹੋਏ ਆ। ਖੇਤੀਬਾੜੀ ਤੇ ਟਰਾਂਸਪੋਰਟ ਦਾ ਕੰਮ ਅਜੇ ਵੀ ਸਾਂਝਾ ਹੈ ਤੇ ਬੱਚਿਆਂ ਦੇ ਵਿਆਹਾਂ ਸ਼ਾਦੀਆਂ ਤੇ ਇਕੱਠੇ ਹੋਈਦਾ ਜੀ। ਰੌਣਕਾਂ ਲੱਗਦੀਆਂ ਨੇ, ਜਾਇਦਾਦ ਤੇ ਬੱਚੇ ਉੱਥੇ ਰੱਖਣੇ ਚਾਹੀਦੇ ਨੇ ਜਿੱਥੇ ਤੁਸੀਂ ਆਪ ਰਹਿੰਦੇ ਹੋ। ਬਿਲਕੁਲ ਐਸੇ ਮਰ, ਇਹ ਚੀਜ਼ ਮੈਂ ਆਪ ਵੀ ਮਹਿਸੂਸ ਕੀਤੀ ਆ ਕਿਉਂਕਿ ਮੇਰਾ ਜਿਹੜਾ ਪੇਰੈਂਟਸ ਦਾ ਪਰਿਵਾਰ ਆ ਉਹ ਵੀ ਇੱਕ ਸਾਂਝੇ ਪਰਿਵਾਰ ਦੀ ਤਰ੍ਹਾਂ ਸੀ, ਚਾਹੇ ਸਾਰੇ ਜੌਬ ਅਲੱਗ ਅਲੱਗ ਜਗ੍ਹਾ ਦੇ ਉੱਤੇ ਕਰਦੇ ਸੀ, ਪਰ ਇੱਕ ਪੱਕਾ ਹੀ ਰੂਲ ਸੀਗਾ ਉਸ ਪਰਿਵਾਰ ਦੇ ਵਿੱਚ ਕਿ ਛੁੱਟੀਆਂ ਜਿਹੜੀਆਂ ਸੀਗੀਆਂ ਸਾਰੇ ਕਿਉਂਕਿ ਜੌਬਸ ਦੇ ਵਿੱਚ ਸੀ ਤੇ ਜਿਹੜੇ ਤਾਂ ਟੀਚਿੰਗ ਜੌਬਸ ਸੀ ਉਹਨਾਂ ਨੂੰ ਤਾਂ ਛੁੱਟੀਆਂ ਹੁੰਦੀਆਂ ਹੀ ਹੁੰਦੀਆਂ ਸੀ ਬੱਚਿਆਂ ਦੇ ਨਾਲ, ਪਰ ਜਿਹੜੇ ਵੱਖਰੇ ਪ੍ਰੋਫੈਸ਼ਨਸ ਦੇ ਵਿੱਚ ਸੀ ਉਹ ਜਿਵੇਂ ਜੇ ਆਪਣੇ ਫਾਦਰ ਸਾਹਿਬ ਲਵਾਂ ਜਾਂ ਆਪਣੇ ਚਾਚਾ ਹੀ ਹੋਰੀ ਮਤਲਬ ਅਲੱਗ ਅਲੱਗ ਡਿਪਾਰਟਮੈਂਟਸ ਚ ਸੀਗੇ, ਉਹ ਡਿਪਾਰਟਮੈਂਟਸ ਤੋਂ ਛੁੱਟੀਆਂ ਲੈਂਦੇ ਹੁੰਦੇ ਸੀ ਸਪੈਸ਼ਲ, ਉਹਨਾਂ ਦਿਨਾਂ ਦੇ ਵਿੱਚ ਉਹ ਛੁੱਟੀਆਂ ਅਪਲਾਈ ਕਰਦੇ ਹੁੰਦੇ ਸੀ ਔਰ ਸਾਡੀਆਂ ਛੁੱਟੀਆਂ ਦੇ ਨਾਲ ਅਸੀਂ ਪਿੰਡ ਦੇ ਵਿੱਚ ਇਕੱਠੇ ਛੁੱਟੀਆਂ ਬਿਤਾਉਂਦੇ ਹੁੰਦੇ ਸੀਗੇ, ਔਰ ਇਹ ਪੱਕਾ ਰੂਲ ਸੀ ਕਿ ਹਰ ਛੁੱਟੀਆਂ 'ਚ ਅਸੀਂ ਜਾਣਾ ਹੀ ਜਾਣਾ ਔਰ ਦਾਦਕੇ ਪਰਿਵਾਰ ਦੇ ਵਿੱਚ ਉਹ ਜਿਹੜਾ ਟਾਈਮ ਆ ਉਹ ਅਸੀਂ ਕੱਢਣਾ ਹੀ ਕੱਢਣਾ ਹਨਾ, ਔਰ ਉਹ ਵੀ ਖਾਸੀਅਤ ਹੁੰਦੀ ਸੀਗੀ ਪਰਿਵਾਰਾਂ ਦੀ ਤੇ ਬੱਚਿਆਂ ਦੀ ਰੌਣਕ ਜਿਹੜੀ ਸੀ ਉਹ ਉਦੋਂ ਲੱਗਦੀ ਹੁੰਦੀ ਸੀ। ਉਹ ਅਸੀਂ ਚੀਜ਼ਾਂ ਦੇ ਵਿੱਚ ਜਿਹੜਾ ਬਚਪਨ ਆ ਉਹ ਅੱਜ ਵੀ ਸਾਨੂੰ ਜਦੋਂ ਯਾਦਾਂ ਦੇ ਵਿੱਚ ਤਾਜ਼ਾ ਹੁੰਦਾ ਹੈ ਤਾਂ ਉਹਦਾ ਅਨੁਭਵ ਜਿਹੜਾ ਬੜਾ ਪਿਆਰਾ ਹੁੰਦਾ ਆ ਤੇ ਬਹੁਤ ਸਕੂਨ ਦੇਣ ਵਾਲਾ ਹੁੰਦਾ ਆ। ਅੱਗੇ ਸਾਡੇ ਨਾਲ ਧਨੀ ਸਾਹਿਬ ਹੋਰਾਂ ਨੇ ਵੀ ਤਸਵੀਰ ਭੇਜੀ ਆ ਸਿਮਰ, ਆਪਣੇ ਪਰਿਵਾਰ ਦੀ, ਬੜਾ ਹੀ ਪਿਆਰਾ ਜਿਹਾ ਪਰਿਵਾਰ ਆ। ਉਹਨਾਂ ਦੀ ਪਤਨੀ ਦੇ ਨਾਲ ਉਹਨਾਂ ਨੇ ਗੋਦੀ ਦੇ ਵਿੱਚ ਆਪਣੀ ਇੱਕ ਛੋਟੀ ਜਿਹੀ ਗੁੜੀਆ ਚੁੱਕੀ ਹੋਈ ਆ, ਗੱਲਬਾਤ ਪਸੰਦ ਕਰ ਰਹੇ ਆ, ਬਹੁਤ ਚੰਗਾ ਲੱਗਦਾ ਧਨੀ ਜੀ। ਤੁਸੀਂ ਵੀ ਫੋਟੋ ਖਿੱਚ ਕੇ ਭੇਜੀ ਆ, ਕਰਮਜੀਤ ਹੋਰਾਂ ਨੇ ਵੀ ਇਸ ਵੇਲੇ ਜਿੱਦਾਂ ਉਹ ਇੰਜੋਏ ਕਰ ਰਹੇ ਬੱਚਿਆਂ ਦੇ ਨਾਲ ਉਹਨਾਂ ਨੇ ਵੀ ਭੇਜੀ ਆ ਫੋਟੋ, ਔਰ ਅੱਜ ਪ੍ਰੋਗਰਾਮ ਕਰਨ ਦੇ ਵਿੱਚ ਵੀ ਓਨਾ ਹੀ ਮਜ਼ਾ ਆ ਰਿਹਾ ਔਰ ਵਾਕਈ ਇਹ ਫੀਲਿੰਗ ਜਿਹੜੀ ਆ ਸਾਡੇ ਦੋਸਤ ਜਿਹੜੇ ਸੁਣ ਰਹੇ ਆ ਉਹ ਵੀ ਜ਼ਰੂਰ ਲੈ ਰਹੇ ਹੋਣਗੇ, ਮਹਿਸੂਸ ਕਰ ਰਹੇ ਹੋਣਗੇ ਕਿ ਵਾਕਈ ਹਨਾ ਜਿਹੜੇ ਥੋੜੀ ਜਿਹੀ ਵੱਖਰੀ ਸੋਚ ਰੱਖਦੇ ਸੀ, ਜਿਵੇਂ ਹੁਣੇ ਹੀ ਮਨਪ੍ਰੀਤ ਹੋਰਾਂ ਦਾ ਫੋਨ ਆਇਆ, ਉਹਨਾਂ ਨੇ ਕਿਹਾ ਕਿ ਮੈਂ ਵੀ ਇੱਦਾਂ ਹੀ ਸੋਚ ਰੱਖਦੀ ਸੀ ਕਿ 5 ਸਾਲ ਤੱਕ ਅਸੀਂ ਨਹੀਂ ਲਿਆ ਬੇਬੀ ਹਨਾ, ਔਰ ਉਸ ਤੋਂ ਬਾਅਦ ਵੀ ਜਿਹੜੀਆਂ ਉਲਝਣਾਂ ਆ ਜਾਂ ਜਿਹੜੀਆਂ ਪਰੇਸ਼ਾਨੀਆਂ ਆ ਉਹ ਤਾਂ ਬਣੀਆਂ ਹੀ ਰਹੀਆਂ ਨਾ। ਸੋ ਇਸ ਕਰਕੇ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ, ਪਰ ਲੇਟਰ ਉਹਨਾਂ ਨੂੰ ਅਸੀਂ ਸਮਝਣ ਯੋਗ ਲੇਟ ਹੁੰਦੇ ਹਾਂ। ਔਰ ਮੈਂ ਜੇ ਆਪਣੀ ਵੀ ਗੱਲ ਕਰਾਂ, ਮੈਂ ਵੀ ਸ਼ਾਇਦ ਇਹੀ ਸੋਚਦੀ ਸੀਗੀ ਕਿ ਪਹਿਲਾਂ ਕਿਉਂਕਿ ਇੱਕੋ ਹੀ ਬੱਚੇ ਦੇ ਨਾਲ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਇੰਡੀਆ ਦੇ ਵਿੱਚ ਰਹਿੰਦੇ ਆ ਕਿੰਨੀਆਂ ਵੰਗਾਰਾਂ ਆ ਬੱਚੇ ਦੀ ਪਰਵਰਿਸ਼ ਨੂੰ ਲੈ ਕੇ ਜਾਂ ਕੁਛ, ਕਿਉਂਕਿ ਉਸ ਵੇਲੇ ਸੋਚ ਸਾਡੀ ਇਹੋ ਜਿਹੀ ਹੀ ਹੁੰਦੀ ਆ। ਪਰ ਜਦੋਂ ਤੁਹਾਡੇ ਬੱਚੇ ਨੂੰ ਕੋਈ ਕੰਪਨੀ ਨਹੀਂ ਮਿਲਦੀ ਫਿਰ ਤੁਹਾਨੂੰ ਜ਼ਰੂਰ ਇਹ ਸੋਚਣ ਤੇ ਮਜ਼ਬੂਰ ਹੋਣਾ ਪੈਂਦਾ ਕਿ ਪਰਿਵਾਰ ਨੂੰ ਵਧਾਉਣ ਦੇ ਲਈ, ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਜਾਂ ਹਾਸੇ ਜਿਹੜੇ ਆ ਉਹ ਬਰਕਰਾਰ ਰੱਖਣ ਦੇ ਲਈ ਉਹਨੂੰ ਵਾਧਾ ਕਰਨਾ ਜਿਹੜਾ ਪਰਿਵਾਰ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ। ਤੇ ਅੱਗੇ ਕੁਲਦੀਪ ਸਾਡੇ ਨਾਲ ਜੁੜੇ ਆ, ਕਹਿੰਦੇ ਮੇਰਾ ਮੀਨਿੰਗ ਇਹ ਹੈ ਕਿ ਜੀ
ਹਾਂਜੀ ਮੈਂ ਇੱਕ ਜ਼ਰੂਰ ਮੈਨੂੰ ਯਾਦ ਆ ਗਈ ਕਿ ਮੇਰਾ ਜਦੋਂ ਵਿਆਹ ਹੋਇਆ ਸੀ ਤੇ ਮੇਰੀ ਬੇਟੀ 1 ਸਾਲ ਦੀ ਸੀਗੀ ਤੇ ਮੇਰੇ ਮਦਰ ਇਨ ਲਾਅ ਨੇ ਜਿੱਦਾਂ ਪੇਰੈਂਟਸ ਨੇ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਜੇ ਦੂਸਰਾ ਬੱਚਾ ਕਰਨਾ ਹੈ ਤੇ ਬਹੁਤ ਜਿਆਦਾ ਟਾਈਮ ਨਹੀਂ ਪਾਉਣਾ ਵਿੱਚ ਹਨਾ। ਤੇ ਉਦੋਂ ਨਾ ਜਦੋਂ ਕਹਿੰਦੇ ਆ ਵੀ ਮਾਡਰਨਾਈਜੇਸ਼ਨ ਕਰਕੇ ਵੀ ਮੈਨੂੰ ਏਦਾਂ ਲੱਗਦਾ ਸੀ ਕਿ ਮੈਂ ਬਹੁਤ ਸਿਆਣੀ ਆ ਤੇ ਬਾਕੀ ਸਭ ਜੋ ਮੈਨੂੰ ਕਹਿ ਰਹੇ ਉਹ ਗਲਤ ਕਹਿ ਰਹੇ ਆ। ਪਰ ਕਰਦਿਆਂ ਕਰਦਿਆਂ ਮਤਲਬ ਮੇਰੇ ਹੁਣ ਬੇਟੇ ਤੇ ਬੇਟੀ ਦੇ ਵਿੱਚ 4.5 ਸਾਲ ਦਾ ਫਰਕ ਹੈ, ਆਲਮੋਸਟ 5 ਦਾ ਕਹਿ ਲਓ। ਤੇ ਉਦੋਂ ਇਹ ਗੱਲ ਨਹੀਂ ਸੀ ਸਮਝ ਆਈ, ਪਰ ਹੁਣ ਜਾ ਕੇ ਗੱਲ ਸਮਝ ਆਉਂਦੀ ਕਿ ਜੇ ਬਾਕੀ ਮੈਂ 2 ਸਾਲ ਦੇ ਬਾਅਦ ਗੈਪ ਰੱਖਿਆ ਹੁੰਦਾ ਤੇ ਹੁਣ ਤੱਕ ਦੋਵਾਂ ਬੱਚਿਆਂ ਨੇ ਸਕੂਲ ਚਲ ਜਾਣਾ ਸੀਗਾ ਤੇ ਮੇਰਾ ਜਿਹੜਾ ਟਾਈਮ ਸੀਗਾ ਉਹ ਜ਼ਿਆਦਾ ਮੈਂ ਚੰਗੀ ਤਰ੍ਹਾਂ ਯੂਟੀਲਾਈਜ਼ ਕਰ ਸਕਦੀ ਸੀ। ਪਰ ਹੁਣ ਜਿਹੜਾ ਮੇਰਾ ਬੇਟਾ ਜਿੱਦਾਂ ਉਹ ਹਲੇ 4 ਸਾਲ ਦਾ, ਉਹ ਕਿੰਡਰ ਜਾਂਦਾ ਤੇ ਮੇਰੀ ਬੇਟੀ ਹੁਣ ਸਕੂਲ ਜਾਂਦੀ ਹੈ ਕਿਉਂਕਿ 5 ਸਾਲ ਦਾ ਗੈਪ ਆ ਤੇ ਉਹਨਾਂ ਦਾ ਟਾਈਮ ਵੱਖਰਾ ਵੱਖਰਾ। ਤੇ ਜਦੋਂ ਤੱਕ ਮੇਰੇ ਬੇਟੇ ਨੇ ਸਕੂਲ ਜਾਣਾ, ਮੇਰੀ ਬੇਟੀ ਨੇ ਹਾਈ ਸਕੂਲ ਚਲ ਜਾਣਾ ਤੇ ਫਿਰ ਉਹਨਾਂ ਦਾ ਟਾਈਮ ਵੱਖਰਾ ਵੱਖਰਾ ਹੋ ਜਾਣਾ। ਤੇ ਹੁਣ ਅੱਜ ਉਹ ਗੱਲਾਂ ਇੰਨੀਆਂ ਯਾਦ ਆਉਂਦੀਆਂ ਨੇ ਕਿ ਜੋ ਮਾਮਾ ਕਹਿੰਦੇ ਸੀ ਉਹ ਬਿਲਕੁਲ ਠੀਕ ਸੀਗਾ, ਪਰ ਉਸ ਟਾਈਮ ਤੇ ਕਦੀ ਕਦੀ ਆਪਣੇ ਆਪ ਨੂੰ ਲੱਗਦਾ ਹੁੰਦਾ ਵੀ ਅਸੀਂ ਬਹੁਤ ਸਿਆਣੇ ਆ। ਤੇ ਇਹ ਵੀ ਇੱਕ ਵੱਡਾ ਫੈਕਟਰ ਹੈਗਾ ਜੇ ਤੁਹਾਡੇ ਪੇਰੈਂਟਸ ਤੁਹਾਨੂੰ ਏਦਾਂ ਕਹਿੰਦੇ ਆ ਵੀ ਜਿਆਦਾ ਗੈਪ ਨਹੀਂ ਪਾਉਣਾ ਤੇ ਉਹਦੇ ਪਿੱਛੇ ਵੀ ਬਹੁਤ ਰੀਜ਼ਨ ਆ ਵੀ ਉਹਦੇ ਵਿੱਚ ਜਿਆਦਾ ਗੈਪ ਕਿਉਂ ਨਹੀਂ ਹੋਣਾ ਚਾਹੀਦਾ। ਹਾਂਜੀ ਹੁਣ ਕੁਲਦੀਪ ਕੌਰ ਜੀ ਦਾ ਮੈਸੇਜ ਲੈ ਲਓ।
ਹਾਂਜੀ ਉਹਨਾਂ ਨੇ ਬਸ ਇਹੀ ਧਿਆਨ ਦਵਾਇਆ ਉਹਨਾਂ ਦਾ, ਮੈਨੂੰ ਲੱਗਦਾ ਕਿ ਫੋਨ ਜਿਹੜਾ ਨਾ ਉਹਨਾਂ ਨੇ ਜਦੋਂ ਦੁਬਾਰਾ ਪੋਡ ਜਿਹੜਾ ਲਾਈਵ ਸੁਣ ਰਹੇ ਆ ਉਹ ਤੇ ਦੁਬਾਰਾ ਆਨ ਕੀਤਾ ਤੇ ਉਹਦੇ ਨਾਲ ਉਹਨਾਂ ਨੂੰ ਜਿਹੜਾ ਪਹਿਲਾਂ ਤੋਂ ਪਿੱਛੋਂ ਪ੍ਰੋਗਰਾਮ ਚੱਲ ਰਿਹਾ ਦੁਬਾਰਾ ਉਹਨਾਂ ਦੇ ਫੋਨ ਤੇ ਚੱਲਣਾ ਸ਼ੁਰੂ ਹੋ ਗਿਆ। ਮੈਨੂੰ ਲੱਗਦਾ ਤੁਸੀਂ ਇੱਕ ਵਾਰ ਬੰਦ ਕਰਕੇ ਕੁਲਦੀਪ ਦੁਬਾਰਾ ਉਹਨੂੰ ਚਲਾਓਗੇ ਤਾਂ ਪ੍ਰੋਗਰਾਮ ਜਿੱਥੋਂ ਚੱਲ ਰਿਹਾ ਇਸ ਵੇਲੇ ਉਹ ਉੱਥੋਂ ਤੁਹਾਨੂੰ ਸੁਣੇਗਾ। ਤੇ ਅੱਗੇ ਸਾਡਾ ਜਗਤਾਰ ਗਿੱਲ ਹੋਰਾਂ ਨੇ ਵੀ ਨਾ ਬਹੁਤ ਸੋਹਣੀਆਂ ਫੋਟੋਜ਼ ਜਿਹੜੀਆਂ ਉਹ ਸ਼ੇਅਰ ਕੀਤੀਆਂ ਅਟੈਚਮੈਂਟ ਦੇ ਵਿੱਚ ਆਪਣੇ ਪਰਿਵਾਰ ਦੀਆਂ, ਬਰਥਡੇ ਸੈਲੀਬ੍ਰੇਸ਼ਨ ਦੀਆਂ ਨੇ, ਆਊਟਿੰਗ ਦੀਆਂ ਨੇ ਤੇ ਪਰਿਵਾਰ ਦੇ ਵਿੱਚ ਜਿਵੇਂ ਸਾਰੇ ਜਦੋਂ ਇਕੱਠੇ ਹੋ ਕੇ ਬਹਿੰਦੇ ਆ ਉਹ। ਸੋ ਬਹੁਤ ਚੰਗਾ ਲੱਗਦਾ ਹਰਮਨ ਰੇਡੀਓ ਪਰਿਵਾਰ ਦਾ ਸਾਰੇ ਹਿੱਸਾ ਨੇ। ਸੋ ਇਹ ਪਰਿਵਾਰ ਜਿਹੜਾ ਜੀ ਇਹ ਤੁਹਾਡੀ ਸਾਰਿਆਂ ਦੀ ਹਾਜ਼ਰੀ ਦੇ ਨਾਲ, ਤੁਹਾਡੇ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਹੋਰ ਵੱਧ ਫੁੱਲ ਰਿਹਾ ਤੇ ਅਸੀਂ ਪਰਮਾਤਮਾ ਦੇ ਅੱਗੇ ਵੀ ਇਹੀ ਅਰਦਾਸ ਕਰਦੇ ਆ ਕਿ ਤੁਹਾਡੀ ਸਾਰਿਆਂ ਦੀ ਜਿਹੜੀ ਸ਼ਮੂਲੀਅਤ ਆ ਇਸ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਬਣੀ ਰਹੇ, ਪਰਿਵਾਰ ਦੇ ਵਿੱਚ ਵਾਧਾ ਹੁੰਦਾ ਰਹੇ, ਹਨਾ, ਖੁਸ਼ੀਆਂ ਖੇੜੇ ਜਿਹੜੇ ਆ ਉਹ ਇਸੇ ਤਰ੍ਹਾਂ ਬਣੇ ਰਹਿਣ ਹਰਮਨ ਰੇਡੀਓ ਪਰਿਵਾਰ ਦੇ ਵਿੱਚ। ਤੇ ਸਿਮਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਇਸ ਪਰਿਵਾਰ ਦੇ ਵਿੱਚ ਜਿਹੜੀ ਹਰਮਨ ਰੇਡੀਓ ਦੀ ਟੀਮ ਆ ਉਹਦੇ ਵਿੱਚ ਵੀ ਕੁਛ ਹੋਰ ਵਾਧੇ ਹੋਣ ਤੇ ਹੋਰ ਤਰ੍ਹਾਂ ਦੇ ਜਿਹੜੇ ਕੰਟੈਂਟ ਆ ਪ੍ਰੋਗਰਾਮਸ ਦੇ ਉਹ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਈਏ। ਤੇ ਸਾਡੇ ਜੀ ਦੋਸਤਾਂ ਦੀ ਜਿਹੜੀ ਉਮੀਦ ਆ ਜਿਹੜੀ ਸਾਡੇ ਤੇ ਹਰਮਨ ਰੇਡੀਓ ਦੇ ਉੱਤੇ ਰੱਖੀ ਗਈ ਆ ਉਹਦੇ ਉੱਤੇ ਵੀ ਅਸੀਂ ਪੂਰੇ ਉਤਰੀਏ। ਤੇ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਉਹ ਹੋਰ ਇਜਾਜ਼ਤ ਨਹੀਂ ਦੇ ਰਿਹਾ ਅਸੀਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਵਧੀਏ, ਤੇ ਸਾਨੂੰ ਹੁਣ ਇੱਥੇ ਮੈਨੂੰ ਲੱਗਦਾ ਕਿ ਪ੍ਰੋਗਰਾਮ ਜਿਹੜਾ ਜੀ ਉਹ ਰੋਕਣਾ ਪੈਣਾ। ਪਰ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡੇ ਸਾਰਿਆਂ ਦੇ ਜਿਹੜੇ ਵਿਚਾਰ ਸੀਗੇ ਬਹੁਤ ਅਹਿਮ ਸੀਗੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਔਰ ਅਸੀਂ ਸਾਰੇ ਕੋਸ਼ਿਸ਼ ਕਰੀਏ ਕਿ ਅਸੀਂ ਕੁਛ ਨਾ ਕੁਛ ਆਪਣੇ ਸਾਰਿਆਂ ਦੇ ਤਜਰਬਿਆਂ ਤੋਂ ਕੁਛ ਨਾ ਕੁਛ ਸਿੱਖੀਏ ਜ਼ਰੂਰ, ਚਾਹੇ ਉਹ ਮਨਪ੍ਰੀਤ ਹੋਰਾਂ ਦਾ ਤਜਰਬਾ ਹੋਵੇ, ਚਾਹੇ ਉਹ ਸੰਦੀਪ ਰਾਏ ਹੋਰਾਂ ਦਾ ਹੋਵੇ, ਹਨਾ, ਰਾਜਨਦੀਪ ਹੋਰਾਂ ਦਾ ਹੋਵੇ, ਕੁਲਦੀਪ ਹੋਰਾਂ ਦਾ